ਬਹੁਤ ਹੀ ਅਦਬ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡੇ ਵੀਰ ਮਨਦੀਪ ਸਿੰਘ ਢਿੱਲੋਂ ਵੱਲੋਂ ਜਿੰਨੇ ਵੀ ਸਾਡੇ ਸਰੋਤੇ ਇਸ ਵੇਲੇ ਹਰਮਨ ਰੇਡੀਓ ਆਸਟ੍ਰੇਲੀਆ ਨੂੰ ਸੁਣਦੇ ਨੇ, ਸਾਰਿਆਂ ਨੂੰ ਬਹੁਤ ਬਹੁਤ ਜੀਆਂ ਨੂੰ ਸਵਾਗਤ ਕਰਦੇ ਪ੍ਰੋਗਰਾਮ ਹਰਮਨ ਸਟੂਡੀਓ ਦੇ ਵਿੱਚ। ਲਓ ਜੀ, ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਏ। ਮੈਨੂੰ ਉਮੀਦ ਹੈ ਕਿ ਤੁਹਾਡੇ ਸਾਰਿਆਂ ਦਾ ਵੀਕਐਂਡ ਬੜਾ ਖੂਬਸੂਰਤ ਬੀਤਿਆ ਹੋਊਗਾ, ਬੜੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਹੋਣਗੀਆਂ ਆਪਣੀਆਂ ਪਰਿਵਾਰਾਂ ਦੇ ਨਾਲ, ਤੇ ਬਹੁਤ ਸਾਰੇ ਜਿਹੜੇ ਕੰਮ ਅਧੂਰੇ ਪਏ ਸੀ ਉਹ ਤੁਸੀਂ ਇਸ ਵੀਕਐਂਡ ਦੇ ਵਿੱਚ ਕੀਤੇ ਹੋਣਗੇ। ਸਾਰਿਆਂ ਦਾ ਵੀਕਐਂਡ ਦੇ ਪਹਿਲੇ ਸ਼ੋਅ ਦੇ ਵਿੱਚ ਸਵਾਗਤ ਕਰਦੇ ਹਾਂ ਜੀ। ਸੋਮਵਾਰ ਦਾ ਦਿਨ ਹੈਗਾ ਤੇ ਸਿਡਨੀ ਦਾ ਸਮਾਂ 2 ਵੱਜ ਚੁੱਕੇ ਨੇ, ਭਾਰਤ ਦਾ ਸਮਾਂ 8:30 ਦਾ ਸਮਾਂ। ਤੇ ਲਓ ਜੀ, ਹੁਣ ਤੁਹਾਡੀਆਂ ਫਰਮਾਇਸ਼ਾਂ, ਤੁਹਾਡੇ ਗੀਤਾਂ ਦਾ ਪ੍ਰੋਗਰਾਮ ਆ ਗਿਆ ਤੇ ਤੁਸੀਂ ਫਰਮਾਇਸ਼ ਵੱਧ ਚੜ ਕੇ ਕਰਨੀ ਹੈ ਜੀ, ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੋਮ ਤੇ, ਜਾਂ ਫਿਰ ਟੈਲੀਗ੍ਰਾਮ ਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ। ਸਰਚ ਵਿੱਚ ਜਾ ਕੇ ਟੈਲੀਗ੍ਰਾਮ ਦੇ ਤੇ ਹਰਮਨ ਰੇਡੀਓ ਬਿਨਾਂ ਕਿਸੇ ਸਪੇਸ ਤੋਂ ਲਿਖ ਕੇ ਤੁਸੀਂ ਸਰਚ ਕਰ ਸਕਦੇ ਹੋ ਜੀ। ਹੁਣ ਸਾਡੇ ਟੈਲੀਫੋਨ ਦੀ ਜਿਹੜੀ ਉਹ ਸੁਵਿਧਾ ਵੀ ਹੈ ਕਿ ਤੁਸੀਂ ਸਾਨੂੰ ਟੈਲੀਫੋਨ ਕਰਕੇ ਵੀ ਆਪਣੀ ਫਰਮਾਇਸ਼, ਆਪਣੇ ਵਿਚਾਰ, ਆਪਣੀਆਂ ਗੱਲਾਂ ਸਾਂਝੀਆਂ ਕਰ ਸਕਦੇ ਹੋ ਜੀ। ਟੈਲੀਫੋਨ ਨੰਬਰ ਲੈਣ ਦੇ ਲਈ ਜਿਹੜੀ ਅਫੀਸ਼ੀਅਲ ਜਿਹੜੀ ਸਾਡੀ ਹਰਮਨ ਰੇਡੀਓ ਦੀ ਐਪਲੀਕੇਸ਼ਨ ਆ, ਉਹਦੇ ਮੈਨਿਊ ਦੇ ਵਿੱਚ ਜਾ ਕੇ ਕਾਲ ਦੀ ਆਪਸ਼ਨ ਆਉਂਦੀ ਹੈ ਜੀ। ਅਮਰੀਕਾ, ਇੰਗਲੈਂਡ ਤੇ ਆਸਟ੍ਰੇਲੀਆ, 3 ਜਿਹੜੇ ਨੰਬਰ ਸਾਡੇ ਅਵੇਲੇਬਲ ਨੇ, ਤੁਸੀਂ ਉਸ ਲੋਕਲ ਨੰਬਰਾਂ ਤੇ ਕਾਲ ਕਰਕੇ ਸਾਡੇ ਨਾਲ ਜੁੜ ਸਕਦੇ ਹੋ ਟੈਲੀਫੋਨ ਦੇ ਮਾਰਫਤ। ਤੇ ਲਓ ਜੀ, ਜੋੜਨ ਦੇ ਤਰੀਕੇ ਬਹੁਤ ਨੇ ਤੇ ਤੁਸੀਂ ਥੋੜਾ ਜਿਹਾ ਸਮਾਂ ਕੱਢ ਕੇ ਜ਼ਰੂਰ ਆਪਣੇ ਜਿਹੜੀਆਂ ਗੱਲਾਂ ਬਾਤਾਂ, ਆਪਣੇ ਵਿਚਾਰ ਆ, ਉਹਨਾਂ ਦੀ ਸਾਂਝ ਸਾਡੇ ਨਾਲ ਪਾਉਣੀ ਹੈ। ਜਦ ਤੱਕ ਤਾਇਆ ਜੀ ਵੀ ਆਉਂਦੇ ਨੇ, ਇੱਕ ਗੀਤ ਸੁਣ ਲੈਂਦੇ ਜੀ, ਬੜਾ ਖੂਬਸੂਰਤ ਲੱਗਦਾ ਜੀ ਗੀਤ, ਮੈਨੂੰ ਤੇ ਬਹੁਤ ਪਸੰਦ ਆ, ਉਮੀਦ ਹੈ ਕਿ ਤੁਹਾਨੂੰ ਪਸੰਦ ਆਊਗਾ ਜੀ। ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ ਖੂਬਸੂਰਤ ਆਵਾਜ਼ ਦੇ ਵਿੱਚ ਇਹ ਪਿਆਰਾ ਗੀਤ ਤੁਹਾਡੇ ਲਈ।
ਸੁਖਮਾਈ ਨਾਲ ਲੈ ਗਿਆ ਸੋਚਾਂ ਦੀਆਂ ਸੁਮਾ। ਲੱਗਦੀ ਮੁੱਖ ਪਰਤਾਰਾ ਆਉਣ ਦਾ ਕਹਿ ਕੇ ਮੁੜ ਨਹੀਂ ਆਇਆ ਬੇਦਰਦੀ ਮੁੱਖ ਪਰਤਾਰਾ ਆਉਣ ਦਾ ਕਹਿ ਕੇ ਸੁਖ ਮਾਹੀ ਨਾਲ ਤੈਨੂੰ ਸੋਚਾਂ ਦੀਆਂ ਤੇਰੀਆਂ ਸੁਮਾਰਾਂ ਰੋਂਦੇ ਰਹਿੰਦੇ ਨੈਣ ਨਾ ਮਾਣੇ ਜਿਸ ਨੂੰ ਲੱਗਦੀ ਉਹ ਜਾਣੇ ਰੋਂਦੇ ਰਹਿੰਦੇ ਨੈਣ ਨਾ ਮਾਣੇ ਜਿਸ ਨੂੰ ਲੱਗਦੀ ਉਹ ਜਾਣੇ ਕੌਣ ਕਿਸੇ ਦਾ ਲੱਖਾਂ ਵਿੱਚ ਲੰਘਦੀਆਂ ਰਾਤਾਂ ਸੁੱਖ ਮਾਹੀ ਨਾਲ ਲੈ ਗਿਆ ਸੋਚਾਂ ਦੀ ਦੇ ਗਿਆ ਸੁਰਾਤਾਂ ਸੁੱਖ ਮਾਹੀ ਨਾਲ ਲੈ ਗਿਆ ਸੁੱਖ ਮਾਹੀ ਨਾਲ ਲੈ ਗਿਆ ਨਾਲ ਦੁੱਖਾਂ ਦੇ ਕਰਾ ਕੇ ਮੁਲਾਕਾਤਾਂ ਸੁੱਖ ਮਾਹੀ ਨਾਲ ਲੈ ਗਿਆ
ਸੁਖ ਮਾਹੀ ਨਾਲ ਕੀਤੇ ਹੋਏ ਕਿਹੜੇ ਗੀਤ ਲਾਈ ਜਾਂਦੇ ਉਸ ਟੈਮ ਨਾਲ ਹੀ ਇਹਦੇ ਸੁਖਾਂ ਨੂੰ ਲੈ ਗਿਆ ਮਾਹੀ ਨਾਲ ਉਹ ਮਾਹੀ ਕਿਹੜੇ ਕਿਧਰ ਨੂੰ ਗਿਆ ਮਾਹੀ ਦੀ ਮਜਾਲ ਕੀ ਆ ਵੀ ਸੋਟ ਕੇ ਚੱਲ ਜਾ ਆ ਗਏ ਦਾ ਜੀ ਆ ਗਏ ਜਿੱਦਾਂ ਦੇ ਵੀ ਆ ਗਏ ਉਦੋਂ ਕੀ ਹੋਇਆ ਪਤਾ ਨੀ ਖਰੇ ਤਾਪ ਚੜੇ ਆ ਤੇ ਖਰੇ ਕੋਈ ਸ਼ਿਕਾਂ ਦੇ ਆਈ ਜਾਂਦੀ ਆ ਦਿਮਾਗ ਪਿਘਲ ਪਿਘਲ ਨਸ ਸੜੀ ਆ ਡਿੱਗੀ ਜਾਂਦਾ ਗੜੇ ਨੂੰ ਉਹਦੀ ਲਹਿਰ ਪੱਛੀ ਲੱਗੀ ਆ ਜਿਹੜਾ ਕੋਈ ਰਹਿ ਰੱਬ ਦਾ ਨਾ ਜੇ ਵਹਾ ਵੂਹ ਲੱਗ ਗਏ ਪਾਲਾ ਪੂਲਾ ਲੱਗ ਗਿਆ ਕਿਤੇ ਠੰਡ ਠੁੰਡ ਲੱਗ ਗਈ ਆ ਕੱਪੜੇ ਕੁਪੜੇ ਪਾ ਕੇ ਆ ਕਰੋ ਸਾਲਾ ਹੋਰ ਮੈਂ ਨੰਗਾ ਹੀ ਆ ਗਿਆ ਉਹ ਤਾਇਆ ਗਰਮ ਲੈ ਵੀ ਸੌ ਖਾਲਾ ਮਿਲ ਕੀਤੀ ਜੇ ਤੂੰ ਪਹਿਲਾਂ ਗਰਮ ਦੀ ਗੱਲ ਕੀਤੀ ਤੂੰ ਤੇ ਕੱਪੜਿਆਂ ਦੀ ਗੱਲ ਕੀਤੀ ਆ ਲੀੜਾ ਦਾ ਦਰਦ ਪਾਇਆ ਤੇ ਆ ਹੁਣ ਮੈਂ ਵਗੜਾ ਮਫਰੜੀਆ ਲੈ ਲਿਆ ਇਹਨੂੰ ਮੂੰਹ ਤੇ ਰੱਖਿਆ ਕਰੋ ਉਹ ਤੇ ਹੋਰ ਪੁੱਤ ਕਹਿ ਉਹ ਕਿੱਥੇ ਰੱਖਣਾ ਮੂੰਹ ਤੇ ਰੱਖਣਾ ਔਰ ਸਿਰ ਨੂੰ ਬੰਨ ਲੈਣਾ ਉਹ ਬੌੜੀ ਹੋਏ ਪਾਲਾ ਜਿੰਨਾ ਹੋ ਗਿਆ ਨਾ ਪੁੱਤ ਰਜਾਈ ਨਾਲ ਲਿਆਉਣੀ ਚਾਹੀਦੀ ਆ ਤੇ ਸਾਈਕਲ ਤੇ ਸਾਰੀ ਟਿਕਦੀ ਨੀ ਸੁਧਰੀ ਆਉਂਦੀ ਤੇ ਤਾਇਆ ਜੀ ਧਿਆਨ ਰੱਖਿਆ ਕਰੋ ਸਿਹਤ ਦਾ ਧਿਆਨ ਹੀ ਧਿਆਨ ਧਿਆਨ ਹੁਣ ਕੀ ਰੱਖ ਲੈਣਾ ਜਿਹੜਾ ਹੁਣ ਪੱਛੀ ਠੰਡ ਨੂੰ ਲੱਗਣੀ ਆ ਉਹ ਲੱਗ ਕੇ ਰਹਿਣੀ ਆ ਤੇ ਇਹ ਜਿਹੜਾ ਜੁਕਾਮ ਜਿਹੜਾ ਇਹ ਰਹੂਗਾ ਹੁਣ ਮਹੀਨੇ ਖੰਡ ਤੱਕ ਦੇ ਇੰਨੇ ਚੱਲਣਾ ਮੌਸਮ ਬਦਲਿਆ ਉਪਰੋਂ ਲੋਕ ਆ ਝੋਨਾ ਝਾਨਾ ਵੱਢਦੇ ਆ ਉਹਦਾ ਕਰਕੇ ਵੀ ਘੱਟਾ ਮਿੱਟੀ ਐਟਮੋਸਫੇਅਰ ਚੋ ਕਾਹਦੇ ਚ ਫੇਰ ਬਥੇਰਾ ਐਟਮੋਸਫੇਅਰ ਆਹੋ ਹੈ ਬਹੁਤਾ ਉਹ ਜਿੰਨਾ ਘਟਾ ਜਿਹੜੀਆਂ ਸਾਡੀਆਂ ਨਸਾਂ ਉਹ ਸਾਡੇ ਦਿਮਾਗ ਨੂੰ ਬੁਝਾਈ ਜਾਂਦੀਆਂ ਤੇ ਕਈਆਂ ਦੇ ਦਿਮਾਗ ਚ ਪਹਿਲਾਂ ਘਟਾ ਉਪਰੋਂ ਸਾਡੇ ਅਰਗੇ ਹੋਰ ਪੈ ਜਾਂਦਾ ਘਟਾ ਕੀ ਕਰੂ ਬੰਦਾ ਚਲੋ ਫਰਕਾਰ ਚਾਹ ਚੂ ਪੀਜੇ ਮੰਗਾ ਕੇ ਅੜੇ ਅਦਰ ਗਾਲੀ ਮਿਲਕ ਦੀ ਚਾਚੀ ਨੂੰ ਟੈਲੀਫੋਨ ਕਰਦੇ ਤੇ ਮੇਰੇ ਨਾਲ ਉਹਦੀ ਗੱਲ ਕਰਾ ਦੇ, ਮਾਫ਼ੀ ਕਰ ਲੈਣੀ
ਚਾਚੀ ਨਾਲ ਗੱਲ।
ਆਹੋ ਲਾ ਟੈਲੀਫੋਨ ਉਹਨੂੰ ਚਾਚੀ ਨੂੰ, ਕਿਹੜੇ ਚਾਚੀ ਚ ਲਿਖਿਆ ਉਹਦਾ ਤਾਂ ਮੇਰੇ ਤੋਂ ਨੰਬਰ ਹੈਗਾ। ਅੱਛਾ ਲਿਆ ਫਿਰ ਲਾ ਤੂੰ ਆਪ ਜਿਹੜੇ ਤੋਂ ਲਾ ਦੇ ਠੀਕ ਆ। ਉਹ ਤੂੰ ਮੇਰੀ ਗੱਲ ਕਰਾ ਦੇ, ਕਹਿਣਾ ਨੂੰ ਸਹੁਰੇ ਉੱਥੇ ਆਪਾਂ ਕੋਈ ਰਿਸ਼ਤੇ ਦੀ ਗੱਲ ਕਰਨੀ, ਲਿਆ ਆਪਣਾ ਚਾਹ ਪੀਣੀ ਆ। ਆ ਲੱਗ ਗਿਆ ਉੱਟੂ ਟੂ ਟੂ ਕਰੀ ਜਾਂਦਾ ਇਹ ਲਗਾ ਇਹਦਾ ਉਹਦਾ ਹੈਲੋ ਲੱਗ ਹੀ ਗਿਆ ਚੱਕ ਲਿਆ ਆਪਣਾ ਮਿਲਖੇ ਦੀ ਚਾਚੀ ਹੈਲੋ। ਉਹ ਇਸ ਮਿਲਖੇ ਦਾ ਕੋਈ ਚਾਚਾ ਬੋਲਦਾ ਹੈਲੋ ਕੌਣ ਬੋਲਦਾ ਭਾਊ ਅਸੀਂ ਤੇਰੀ ਵਹੁਟੀ ਨੂੰ ਲਾਇਆ ਉਹ ਚਾਹ ਦਾ ਪੁੱਛਣਾ ਸੀ ਉਹ ਭਰਾਵਾ ਗਲਤ ਮਲਤ ਨਾ ਬੋਲ ਵਹੁਟੀ ਨੂੰ ਲਾਇਆ ਚਾਹ ਨੀ ਬਣਾਉਂਦੀ ਤੇਰੀ ਵਹੁਟੀ ਬਣਾਉਂਦੀ ਤੇ ਤੇਰੇ ਲਈ ਹੋਊ ਜੇ ਸਾਡੇ ਲਈ ਦੋ ਕੰਮ ਬਣਾ ਲਓ ਤੇ ਫਿਰ ਕਿਉਂ ਚੱਲਿਆ ਉਹ ਕਾਟੋ ਭਰਾਵਾ ਗਾਲਾਂ ਤੇ ਹੋ ਤੁਰਿਆ ਹੋ ਗਏ ਨਾ ਤੇਰੇ ਲਈ ਕਿਉਂ ਬਣਾਉਂਗੀ ਬਾਬੂਟੀ ਮੇਰੀ ਆ ਇਹ ਕਿਹਦਾ ਲਾਤਾ ਚਾਚੀ ਲਿਖਿਆ ਸੀ ਉਹ ਪਤਾ ਨੀ ਕਿਹਦੀ ਚਾਚੀ ਦਾ ਤੂੰ ਲਾਤਾ ਵਾ ਪੁੱਤ ਉਹ ਮਿਲਖੇ ਦੀ ਚਾਚੀ ਦਾ ਲਾ ਉਹ ਲੈ ਤਾਇਆ ਇਹ ਤਾਂ ਸੱਚ ਜਗੀਰੋ ਚਾਚੀ ਦਾ ਸੀ ਭਰਾ ਮੈਨੂੰ ਗਾਲਾਂ ਪਾਉਣ ਨੂੰ ਤੜਕੇ ਤੜਕੇ ਤੈਨੂੰ ਪਤਾ ਨੀ ਕੀ ਮਿਲਦਾ ਤੈਨੂੰ ਕਦੋਂ ਮੰਗਿਆ ਵੀ ਜਗੀਰੋ ਉਹ ਹੁਣ ਪਿੰਡੋਂ ਲੈ ਕੇ ਆਊਗੀ ਚਾਹ ਉਹ ਅਗਲਾ ਅੱਗੇ ਕਹਿੰਦਾ ਕਹਿੰਦਾ ਮੇਰਾ ਵਿਆਹ ਮਰਨਾ ਹੋਇਆ ਤੇ ਦਿੱਤਾ ਵਾ ਤੈਨੂੰ ਪਿਆ ਵੇ ਉਹ ਗੱਲ ਵੀ ਉਹਦੀ ਠੀਕ ਸੀ ਆ ਮੇਰਾ ਟੈਲੀਫੋਨ ਫੜ ਲਾ ਇਹਦੇ ਚ ਲਿਖਿਆ ਨੰਬਰ ਮਿਲਖੇ ਦੀ ਚਾਚੀ ਕਿੱਥੇ ਕ ਲਿਖਿਆ ਇਹ ਹੁਣ ਮੈਂ ਤੈਨੂੰ ਮਰ ਕੇ ਫੋਲ ਫੋਲ ਦੱਸਾਂ ਤੂੰ ਆਪ ਵਿੱਚੋਂ ਕੱਢ ਲਾ ਅੱਛਾ ਆਹ ਲਿਖਿਆ ਮਲਕੇ ਦੀ ਚਾਚੀ ਮਲਕੇ ਦੀ ਨੀ ਉਹ ਮਿਲਖੇ ਦੀ ਹੁਣ ਨਾ ਹੋਰ ਕਿਸੇ ਨੂੰ ਲਾ ਦਈ ਮਲਕਾ ਹੀ ਲਿਖਿਆ ਮਿਲਖਾ ਤੇ ਕਿਤੇ ਨੀ ਚਲੋ ਜੋ ਵੀ ਆ ਪਤਾ ਲੱਗ ਗਿਆ ਨਾ ਜੇ ਤੈਨੂੰ ਲੱਗ ਗਿਆ ਤਾਂ ਫਿਰ ਰਿਹਾ ਕਿਹੜਾ ਵਾ ਤੂੰ ਲਾ ਬੜਾ ਯਾਰ ਇਹਨੂੰ ਇੱਥੋਂ ਲਾ ਆਂਟੀ ਜੀ ਚਾਹ ਲੈ ਆਓ ਤਾਏ ਜੇ ਲਈ ਉਹਨੇ ਫੜਾ ਇੱਧਰ ਚੱਕਿਆ ਲਿਆ ਮਾਪੇ ਕਰ ਲੈਣੀ ਯਾਰ ਹੈਲੋ ਇਹ ਆਪਣੇ ਮਿਲਖੇ ਦੀ ਚਾਚੀ ਬੋਲਦੀ ਆ ਉਹ ਨਹੀਂ ਅੱਗੇ ਪਹਿਲਾਂ ਲਾਤਾ ਉਹ ਚਾਚੀ ਬੋਲਦੀ ਨੀ ਚਾਚੇ ਨੇ ਚੱਕ ਲਿਆ ਤੁਹਾਨੂੰ ਗਾਲ ਬਹੁਤ ਭਰਾਈ ਉਹਨਾਂ ਨਾ ਪੁੱਛ ਰਿਹਾ ਅੱਛਾ ਦੋ ਕੱਪ ਚਾਹ ਅਦਰਕ ਪਾ ਕੇ ਸੌਂਫ ਵੀ ਪਾ ਲਿਓ ਨਹੀਂ ਨਹੀਂ ਜਵੈਣ ਕਿਉਂ ਮੱਝ ਸੂਈ ਨੂੰ ਪਿਆਉਣਾ ਇਹ ਕੱਲੀ ਸੌਂਫ ਹੀ ਆਹੋ ਦੁੱਧ ਪਾਵਾਂਗੇ ਕਾੜਾ ਥੋੜਾ ਬਣਾਉਣਾ ਜੁਕਾਮ ਜਿਹਾ ਹੋ ਗਿਆ ਮੈਨੂੰ ਮੱਛੀ ਲੱਗ ਗਈ ਆ ਹਾਂ ਬਿਲਕੁਲ ਸਹੀ ਪੁੱਛਿਆ ਤੇ ਬਿਲਕੁਲ ਠੀਕ ਜਿਹਾ ਕਰਕੇ ਨਾ ਵਧੀਆ ਤੇ ਮਿਲਖੇ ਹੱਥ ਭੇਜ ਦਿਓ ਹਾਂ ਜੀ ਬਿਲਕੁਲ ਠੀਕ ਹੈ ਓਕੇ ਥੈਂਕ ਯੂ ਕਾਟੋ ਲਾਉਂਦਾ ਕੀ ਕਹਿੰਦੇ ਮੇਰੀ ਮੈਂ ਬਣਾ ਕੇ ਵਧੀਆ ਚਾਹ ਬਣ ਮੈਨੂੰ ਪਤਾ ਲੱਗ ਗਿਆ ਨੀ ਜੁਕਾਮ ਹੋਇਆ ਤੁਹਾਨੂੰ ਮੈਂ ਕਿਹਾ ਹਾਂਜੀ ਹੋ ਰਹੇ ਵਾਜਾਂ ਜਾਣ ਜਾਣ ਕੇ ਕੱਢ ਕੇ ਨਾਸਾ ਫੜ ਕੇ ਵਾਰੀ ਹੁਣੇ ਵੀ ਚਾਹ ਦਾ ਕਰਕੇ ਨਾਸਾ ਨੂੰ ਆਪ ਘੁੱਟ ਲੈਂਦੇ ਆ ਤਾਂ ਬੋਲਦੇ ਮੈਂ ਵੀ ਏਦਾਂ ਦੀ ਕੋਈ ਗੱਲ ਨਹੀਂ ਇਹ ਰਿਆਲਿਟੀ ਦੇ ਵਿੱਚ ਹੀ ਸਾਨੂੰ ਜਿਹੜਾ ਹੀ ਕੰਮ ਹੋਇਆ ਇਲਾ ਵੀ ਤੂੰ ਸਰੋਤਿਆਂ ਨਾਲ ਗੱਲਬਾਤ ਕਰਾ ਕਿਹੜੇ ਆਪਣੇ ਸਰੋਤੇ ਆਏ ਆ ਸਭ ਤੋਂ ਪਹਿਲਾਂ ਤਾਂ ਜੀ ਰਮਨਦੀਪ ਸਿੰਘ ਆਏ ਨੇ ਕਹਿੰਦੇ ਸਤਿ ਸ਼੍ਰੀ ਅਕਾਲ ਚਲੋ ਭਾਜੀ ਭਾਜੀ ਤਾਇਆ ਜੀ ਮੈਨੂੰ ਵੀ ਜੁਕਾਮ ਜਿਹਾ ਹੋਇਆ ਲੱਗਦਾ ਤੂੰ ਵੀ ਪੀ ਲਈ ਦਾ ਦੋ ਕੱਪ ਤਾਏ ਮੰਗਾਏ ਕਹਿੰਦੇ ਗਰੇਵਾਲ ਨੂੰ ਵੀ ਸਤਿ ਸ਼੍ਰੀ ਅਕਾਲ ਗਰੇਵਾਲ ਉਹ ਪੱਛੀ ਲਗੇ ਤੂੰ ਕਹਿੰਦੇ ਤੂੰ ਵੀ ਬੁਲਾ ਲਿਆ ਕਰ ਤੂੰ ਤਾਂ ਖਰੇ ਬੁਲਾਉਣੇ ਕਿਸੇ ਨੂੰ ਨੀ ਹੋਰ ਤਾਇਆ ਜੀ ਕੀ ਹਾਲ ਚਾਲ ਹੈ ਕਿੱਦਾਂ ਰਿਹਾ ਵੀਕਐਂਡ ਵੀਕਐਂਡ ਤੇ ਬਾਊ ਬਹੁਤ ਚੰਗਾ ਰਿਹਾ ਚੰਗਾ ਸੋਹਣਾ ਟਾਈਮ ਲੰਘਿਆ ਕਹਿੰਦੇ ਤਾਇਆ ਜੀ ਤੁਹਾਡੀ ਸੁਖਪ੍ਰੀਤ ਸਰਪੰਚ ਜੀ ਦਾ ਕੀ ਹਾਲ ਆ ਇਹ ਮੰਨ ਲਿਆ ਇਹਨੇ ਸਰਪੰਚ ਜੀ ਨੂੰ ਪਤਾ ਵੀ ਜਿੱਥੇ ਪੈਦਾ ਹੈ ਉਹ ਵੀ ਠੀਕ ਆ ਪੁੱਤ ਆਪਣੇ ਤਾਏ ਸਰਪੰਚ ਦਾ ਨੀ ਪੁੱਛਿਆ, ਲੋਲੀ ਸਾਹਿਬ ਦਾ, ਸਰਦਾਰ ਲੋਲੀ ਸਾਹਿਬ ਦਾ ਪੁੱਛ ਲੋ ਪੁੱਤ। ਕਹਿੰਦੇ ਤਾਇਆ ਜੀ ਹੋਰ ਨਵੀਂ ਤਾਜੀ ਤੇ ਮਿਲਕੇ ਨੂੰ ਕੀ ਹੋ ਗਿਆ ਜੀ? ਉਹਨੂੰ ਕੱਖ ਨੀ ਹੋਇਆ, ਬਦਨੀਤ ਪੈ ਗਏ ਉਹਦੇ ਡੁਬਾਈ ਆ। ਬਦਨੀਤੇ ਬੰਦੇ ਨੂੰ ਕੀ ਹੋਇਆ ਤੈਨੂੰ ਪਤਾ ਹੀ ਆ, ਬਦਨੀਤ ਉਹ ਹੋਇਆ ਉਹਨੂੰ, ਬਦਨੀਤ ਇਹਦੇ ਬੁਖਾਰ ਚੜਿਆ। ਤੇ ਗਾਣਾ ਕਹਿੰਦੇ ਚੈਲੇਂਜ ਹੀਰੋ ਸੁਣਾ ਦਿਓ ਜੀ, ਤਰਸੇਮ ਜੱਸੜ ਜੱਸੜ ਦੀ ਆਵਾਜ਼ ਚ। ਉਹ ਭਰਾਵਾ ਨਾਸਾ ਚੋ ਸੀਟ ਸੂਟ ਕੱਢਦੇ, ਜੱਸੜ ਹੀ ਨਿਕਲਦਾ ਮੂੰਹ ਚੋ। ਤਾਇਆ ਕੀ ਕਰਾਂ, ਮੇਰਾ ਤੇ ਆਮ ਦਾ ਹਾਲ ਆ। ਚਲ ਕੋਈ ਨਹੀਂ, ਸਿਆਲਾਂ ਦੇ ਵਿਚ ਹੋਰ ਆਪਾਂ ਨੂੰ ਮਿਲਣਾ ਕੀ ਆ, ਪਿੰਨੀਆਂ ਆਪਾਂ ਨੂੰ ਹਾ ਕੁਛ ਮਿਲਣਾ। ਅੱਗੇ ਜਿਗਰ ਸ਼ਰਮਾ ਐਡੀਲੇਟ ਤੋਂ ਆਏ ਨੇ, ਆ ਜਾਓ ਜਿਗਰ ਸਾਹਿਬ, ਸ਼ਰਮਾ ਸਾਹਿਬ ਆ ਜਾਓ ਦੇਵਤੇ ਹੋ, ਲੰਘ ਆਓ ਲੰਘ ਆਓ ਲੰਘ ਆਓ ਜੀ, ਆ ਜਾਓ ਦੇਵਤੇ ਹੋ। ਕਹਿੰਦੇ ਤਾਇਆ ਜੀ ਮਨਦੀਪ ਭਾਜੀ, ਮਲਕੀਤ ਭਾਜੀ ਨੂੰ, ਮਿਲਖੇ ਭਾਜੀ ਨੂੰ ਤੇ ਧਨੀ ਬਾਈ ਜੀ ਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਧਨੀ ਬਾਈ ਜੀ ਦਾ ਸਾਨੂੰ ਕੋਈ ਭਰੋਸਾ ਨੀ, ਆਏ ਆ ਕਿ ਨਹੀਂ ਆਏ ਤਾਂ ਪਰ ਬਾਕੀਆਂ ਨੂੰ ਬਣਾ ਦੇ। ਕਹਿੰਦੇ ਜੀ ਆਪਾਂ ਵੀ ਸਭ ਠੀਕ ਠਾਕ ਤਾਇਆ ਜੀ, ਤੁਸੀਂ ਸੁਣਾਓ? ਅਸੀਂ ਵੀ ਠੀਕ ਠਾਕ ਪੁੱਤ, ਬਿਲਕੁਲ ਨੋ ਪਰ ਨੋ। ਬਸ ਜਕਾਮ ਨੇ ਸਾਡੀ ਫਟੀ ਯਾਰੀ ਪੁੱਛੀ ਪਈ ਆ, ਨਜਲਾਇਆ ਹੋਇਆ ਨੱਕ ਜਿਹਾ ਬਣਦਾ ਦਿਮਾਗ, ਜਦ ਮੁੜ ਸਾਡਾ ਪਹਿਲਾਂ ਬੰਦ ਜਾ ਰਹੀ ਨਾ ਜਾਰੀ ਨੱਕ ਜਿਹਾ ਵੀ ਬਣ ਜੀ ਆ। ਕਹਿੰਦੇ ਤਾਇਆ ਜੀ ਖੁਸ਼ੀ ਸ਼ਰਮਾ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਤੁਹਾਡੇ ਧੀ ਨੂੰ, ਲੱਖ ਲੱਖ ਕਰੋੜ ਕਰੋੜ ਦੁਆਵਾਂ ਪਿਆਰ ਤੇ ਮਹਾਰਾਜ ਲੰਮੀ ਉਮਰ ਕਵੇ, ਤੁਹਾਡਾ ਰਿਸ਼ਤਾ ਸੋਹਣਾ ਬਣਾਈ ਰੱਖੇ, ਤੁਹਾਡੇ ਚ ਪਿਆਰ ਇਤਫਾਕ ਸਾਰੀ ਉਮਰ ਬਣਿਆ ਹੀ ਰਵੇ, ਇਹ ਅਸੀਂ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਜੀ। ਸ਼ਰਮਾ ਸਾਹਿਬ ਕਹਿੰਦੇ ਜੀ, ਤੇ ਕਹਿੰਦੇ ਜੀ ਤਾਇਆ ਜੀ ਉਹੀ ਗੱਲ ਹੋ ਗਈ ਤੁਹਾਡੀ, ਨੂੰਹ ਨੇ ਵੀ ਕਹਿੰਦੇ ਜੀ ਰੱਖਿਆ ਸੀ ਵਰਤ, ਆ ਮੈਨੂੰ ਪਤਾ ਸੀ, ਫਿਰ ਕਿੱਦਾਂ ਰਿਹਾ? ਕਹਿੰਦੇ ਸ਼ਾਮ ਨੂੰ ਦੋਨਾਂ ਜਣੇ ਇੱਕ ਦੂਜੇ ਵੱਲ ਵੇਖ ਵੇਖ ਕੇ ਹੱਸੀ ਜਾਂਦੇ ਸੀ, ਪਤਾ ਸੀ ਮੈਨੂੰ ਆਸਾ ਤੇ ਆ ਹੀ ਜਾਂਦਾ, ਨਾ ਤੂੰ ਉਹਨੂੰ ਦੱਸਿਆ ਵੀ ਮੈਂ ਤੈਨੂੰ ਬਹੁਤ ਪਿਆਰ ਕਰਦਾ, ਨਾ ਉਹਨੇ ਤੈਨੂੰ ਦੱਸਿਆ ਵੀ ਮੈਂ ਤੈਨੂੰ ਬਹੁਤ ਪਿਆਰ ਕਰਦੀ ਆ। ਤੇ ਜਦੋਂ ਦੋਵੇਂ ਨੇ ਇੱਕ ਦੂਜੇ ਨੂੰ ਦੇਖਿਆ ਤੇ ਉਹਦੇ ਚਿਹਰੇ ਤੇ ਤੁਹਾਡੇ ਪਿਆਰ ਦਾ ਨੂਰ ਦੇਖਿਆ ਤੇ ਤੁਹਾਡਾ ਹਾਸਾ ਨਿਕਲ ਗਿਆ, ਤੁਹਾਡੇ ਚਿਹਰੇ ਤੇ ਉਹਨੇ ਆਪਣੇ ਪਿਆਰ ਦਾ ਨੂਰ ਵੇਖਿਆ ਤੇ ਉਹਦਾ ਹਾਸਾ ਨਿਕਲ ਗਿਆ। ਤੇ ਹਾਸੀਆਂ ਹੇੜੀਆਂ ਇੱਦਾਂ ਹੀ ਚਾਹੀਦੀਆਂ ਪਿਆਰ ਹੀ ਕਿਉਂ? ਕਹਿੰਦੇ ਬਟ ਬਹੁਤ ਵਧੀਆ ਲੱਗਾ ਤਾਇਆ ਜੀ, ਕਿਸਮਤ ਦੇ ਨਾਲ ਮਿਲਦਾ ਪਿਆਰ, ਉਹ ਮਿਲਦਾ ਤੇ ਕਿਸਮਤ ਨਾਲ ਹੀ ਆ, ਲੜਾਈ ਤੇ ਬਿਨ ਕਿਸਮਤ ਤੋਂ ਬੰਦੇ ਨੂੰ ਮਈ ਰਹਿੰਦੀ ਆ, ਤੇ ਪਿਆਰ ਮੁਹੱਬਤ ਕਿਸਮਤ ਨਾਲ। ਜਿਹੜਾ ਪਿਆਰ ਆ ਨਾ ਪੁੱਤੋ, ਜਿਹਨੇ ਪਿਆਰ ਨਹੀਂ ਕੀਤਾ ਉਹਨੂੰ ਜ਼ਿੰਦਗੀ ਦਾ ਬਹੁਤਾ ਪਤਾ ਹੀ ਨੀ, ਭੇਤ ਹੀ ਨੀ ਪਾ ਸਕਦਾ। ਮੁਹੱਬਤ ਪਿਆਰ ਦੇ ਵਿੱਚ ਤੜਫ ਵੀ ਆ, ਮਿਠਾਸ ਵੀ ਆ, ਆਨੰਦ ਵੀ ਆ, ਤੇ ਇੱਕ ਚਾਹ ਜਿਹੜਾ ਉਹ ਚੜਿਆ ਰਹਿੰਦਾ ਬੰਦੇ ਦੇ ਮਨ ਨੂੰ ਸਦੀਵ। ਪਿਆਰ ਹੋਵੇ ਸੱਚਾ ਸੁੱਚਾ, ਕਿਸੇ ਭਾਵਨਾ ਵਾਲਾ ਨਾ ਹੋਵੇ, ਤੇ ਬਹੁਤ ਚੰਗਾ ਲੱਗਦਾ। ਕਹਿੰਦੇ ਜੀ ਤਾਇਆ ਜੀ ਰੱਬ ਦੀ ਮਿਹਰ ਰੱਬ ਮਿਹਰ ਰੱਖੇ ਮਹਾਰਾਜ, ਮੇਰੇ ਕੋਲ ਸੱਚੇ ਪਿਆਰ ਕਰਨ ਵਾਲੇ ਮਹਾਰਾਜ ਸਦਾ ਹੀ ਉਹਨਾਂ ਤੇ ਕਿਰਪਾ ਹੀ ਰੱਖਦਾ, ਫਿਕਰ ਨਾ ਕਿਸੇ ਘਰ ਮੇਰੇ ਬਹੁਤ ਕਿਸੇ ਗੱਲ ਦੀ। ਤੇ ਗਾਣਾ ਕਹਿੰਦੇ ਕੋਈ ਵੀ ਸੁਣਾ ਦਿਓ ਆਪਣੀ ਪਸੰਦ ਦਾ ਗਾਣਾ, ਤੇ ਤੈਨੂੰ ਸੁਣਾਵਾਂਗੇ ਜਰੂਰ। ਉਹ ਬਲਕੀ ਤੇ ਗਾਣਾ ਸੁਣਾ ਦੇ ਗਾਣਾ ਮੇਰਾ ਪੁੱਤੋ, ਲਾਭ ਪਹਿਲਾਂ ਗਾਣੇ ਚੋ ਗਾਣੇ ਉਹ ਪੁੱਤੋ।
ਦਿਖਾਵੇ ਨੂੰ ਨੀ ਪਾਈ ਕਾਕਾ ਮਾਲਾ ਹੱਥ ਚ, ਕਦੇ ਕਦੇ ਕੱਲੇ ਬੈਠ ਫੇਰ ਲਈਦੀ ਆ, ਪਿੰਡਾਂ ਵਾਲਿਆਂ ਦੇ ਦਿਲਾਂ ਵਿੱਚ ਦਰਦ ਬੜੇ ਆ, ਗੀਤਾਂ ਵਿੱਚ ਤਾਂ ਹੀ ਗੱਲ ਛੇੜ ਲਈਦੀ, ਪਿੰਡਾਂ ਵਾਲਿਆਂ ਦੇ ਦਿਲਾਂ ਵਿੱਚ ਦਰਦ ਬੜੇ ਆ, ਗੀਤਾਂ ਵਿੱਚ ਤਾਂ ਹੀ ਗੱਲ ਛੇੜ ਲਈਦੀ। ਅਣਖੀ ਬੰਦੇ ਦੀ ਜ਼ਿੰਦਗੀ ਚ ਚੈਲੰਜ ਹੁੰਦੇ ਆ, ਨਾ ਸੌਂਦਾ ਕਦੇ ਫੁੱਲਾਂ ਦੀਆਂ ਸੇਜਾਂ ਤੇ ਆ, ਉਹ ਹੀਰੋ ਇਹ ਨੀ ਜੋ ਨੱਚਦੇ ਸੱਟੇ ਜਾਂਦੇ ਆ, ਹੀਰੋ ਉਹ ਨੇ ਜੋ ਯਾਰ ਰਹਿਤੇ ਗਾਉਂਦੇ ਆ, ਹੀਰੋ ਇਹ ਨੀ ਜੋ ਨੱਚਦੇ ਸੱਟੇ ਜਾਂਦੇ ਆ, ਹੀਰੋ ਉਹ ਨੇ ਜੋ ਯਾਰ ਰਹਿਤੇ ਗਾਉਂਦੇ। ਕੀ ਜੇ ਆਉਂਦੇ ਨੇ ਇਹਨਾਂ ਨੂੰ ਕੀ ਫੋਲੋ ਦੱਸ ਕਰਨਾ ਇਹ ਫੇਕ ਬੰਦੇ ਫੇਕ ਜ਼ਿੰਦਗੀ ਜੇ ਆਉਂਦੇ ਨੇ ਇਹਨਾਂ ਨੂੰ ਕੀ ਫੋਲੋ ਦੱਸ ਕਰਨਾ ਉਹ ਟਿੱਕੀਆਂ ਜਿੰਦਾ ਤੇ ਸਾਕੇ ਵੱਡੇ ਕਰਕੇ ਫੋਲੋ ਕਰ ਲਾ ਉਹਨਾਂ ਨੂੰ ਜੇ ਤੂੰ ਕਰਨਾ ਡੈਡੂ ਛਾਪਣਾ ਤਾਂ ਛਾਪੀ ਦੀਪ ਸਿੰਘ ਦਾ ਬਾਬਾ ਨੱਚਦਾ ਸੀ ਮੌਤ ਦੀਆਂ ਸੇਜਾਂ ਤੇ ਉਹ ਹੀਰੋ ਇਹ ਨੀ ਜੋ ਨੱਚਦੇ ਸੱਟੇ ਜਾਂਦੇ ਹੀਰੋ ਉਹਨੇ ਜੋ ਯਾਰ ਰਹਿਤੇ ਗਾਂਦੇ ਹੀਰੋ ਇਹ ਨੀ ਜੋ ਨੱਚਦੇ ਸੱਟੇ ਜਾਂਦੇ ਹੀਰੋ ਉਹਨੇ ਜੋ ਯਾਰ ਰਹਿਤੇ ਗਾਂਦੇ ਨੈਗੇਟਿਵ ਮੀਡੀਆ ਦਲਾਲ ਬਣੇ ਨੇ ਹੈਡਲਾਈਨ ਹੀ ਜੋ ਲਿਖਦੇ ਬੇਕਾਰ ਨੇ ਕੁਝ ਨੈਗੇਟਿਵ ਮੀਡੀਆ ਦਲਾਲ ਬਣੇ ਨੇ ਹੈਡਲਾਈਨ ਹੀ ਜੋ ਲਿਖਦੇ ਬੇਕਾਰ ਨੇ ਉਹ ਜੱਸੜ ਤਾਂ ਗੱਲ ਲਿਖੂ ਸਿੱਧੀ ਠੇਡ ਗਈ ਦੱਸ ਖੇਜ ਬਾਤ ਕਰੇ ਮਾਰਨੇ ਚੱਕ ਬੁੱਕ ਰੀਡ ਕਰ ਇਤਿਹਾਸ ਨੂੰ ਨਾ ਬਹੁਤੀ ਅੱਖ ਰੱਖ ਯਸਬੀ ਦੇ ਪੇਜਾਂ ਤੇ ਪੇਜਾਂ ਤੇ ਹੀਰੋ ਇਹ ਨੀ ਜੋ ਨੱਚਦੇ ਸੱਟੇ ਜਾਂਦੇ ਹੀਰੋ ਉਹਨੇ ਜੋ ਯਾਰ ਰਹਿਤੇ ਗਾਂਦੇ ਹੀਰੋ ਅਸੀਂ ਨੀ ਜੋ ਨੱਚਦੇ ਸੱਟੇ ਜਾਂਦੇ ਹੀਰੋ ਉਹਨੇ ਜੋ ਯਾਰ ਰਹਿਤੇ ਗਾਂਦੇ
ਕਈ ਵਰਤਾਰੇ ਇੱਕ ਪਾਸੜ ਹੁੰਦੇ ਨੇ ਬਾਗ ਨੂੰ ਆਜ਼ਾਦ ਕਰ ਦਿਓ ਜੰਗਲ ਬਣ ਜਾਏਗਾ ਤੇ ਜੰਗਲ ਨੂੰ ਆਜ਼ਾਦ ਕਰ ਦਿਓ ਬਾਗ ਨਹੀਂ ਬਣੇਗਾ ਬਾਗ ਨਹੀਂ ਬਣੇਗਾ ਅਜਿਹੇ ਵਿਚਾਰ ਪੇਸ਼ ਕਰਦੇ ਰਹਾਂਗੇ ਹਰਮਨ ਰੇਡੀਓ ਤੋਂ
ਕਿੱਥਾਂ ਗੁਜ਼ਾਰੀਏ ਕੋਠੇ ਤੇ ਫਿਰ ਕੋਠੜਾ ਮਾਈ ਕੋਠੇ ਸੁੱਕਦਾ ਗਾ ਭਲਾ ਕੋਠੇ ਤੇ ਫਿਰ ਕੋਠੜਾ ਮਾਈ ਕੋਠੇ ਸੁੱਕਦਾ ਗਾ ਭਲਾ ਆਸ਼ਕਾਂ ਜੋੜੀਆਂ ਪੌੜੀਆਂ ਤੇ ਮਸ਼ੂਕਾਂ ਜੋੜੇ ਰਾ ਭਲਾ ਉਹ ਚੰਨ ਕਿੱਥਾਂ ਗੁਜ਼ਾਰੀਏ ਉਹ ਚੰਨ ਕਿੱਥਾਂ ਗੁਜ਼ਾਰੀਏ ਰਾਤ ਵੇ ਮੈਂਡਾ ਜੀ ਦਲੀਲਾਂ ਦੇ ਬਾਤ ਵੇ ਉਹ ਚੰਨ ਕਿੱਥਾਂ ਗੁਜ਼ਾਰੀਏ ਕੋਠੇ ਤੇ ਫਿਰ ਕੋਠੜਾ ਮਾਈ ਕੋਠੇ ਸੁੱਕਦੀ ਰੇ ਥਲਾ ਕੋਠੇ ਤੇ ਫਿਰ ਕੋਠੜਾ ਮਾਈ ਕੋਠੇ ਸੁੱਕਦੀ ਰੇ ਥਲਾ ਅਸਾਂ ਗੁੰਦਾਇਆ ਮੀਂਡੀਆਂ ਤੂੰ ਕੈਸੇ ਬਹਾਨੇ ਦੇ ਸਰਾ ਉਹ ਚੰਨ ਕਿੱਥਾਂ ਗੁਜ਼ਾਰੀਏ ਉਹ ਚੰਨ ਕਿੱਥਾਂ ਗੁਜ਼ਾਰੀਏ ਰਾਤ ਵੇ ਮੈਂਡਾ ਜੀ ਦਲੀਲਾਂ ਦੇ ਬਾਤ ਵੇ ਉਹ ਚੰਨ ਕਿੱਥਾਂ ਗੁਜ਼ਾਰੀਏ ਕੋਠੇ ਤੇ ਫਿਰ ਕੋਠੜਾ ਮਾਈ ਕੋਠੇ ਤੇ ਤੰਨੂਰ ਭਲਾ ਕੋਠੇ ਤੇ ਫਿਰ ਕੋਠੜਾ ਮਾਈ ਕੋਠੇ ਤੇ ਤੰਨੂਰ ਭਲਾ ਪਹਿਲੀ ਰੋਟੀ ਤੂੰ ਖਾਵੇ ਉਹ ਕੰਡ ਸਾਥੀ ਨੱਸਦੇ ਦੂਰ ਭਲਾ ਉਹ ਚੰਨ ਕਿੱਥਾਂ ਗੁਜ਼ਾਰੀਏ चन किथां गुजारी आई रात वे मेंढा जी दली ना दे बात वे ओ चन किथां गुजारी आई ओ चन किथां गुजारी आई रात वे मेंढा जी दली ना दे बात वे ओ चन किथां गुजारी आई।
क्या बात है जी, बड़ा खूबसूरत गीत सुरेंद्र कौर की आवाज सुनिया। ताया जी ने इस गीत की फरमायश जी पूरी की है साडे भरा दी, जिन्होंने कहा ताया जी की पसंद आ गीत सुनायो। देखो जी गीत जेडे पुराने पुराने गीत मजा ही बड़ा हो रहा। समा जेड़ा अपना हो चंगा हो हर बंद ओ लगता, हम थानू आ समा पता नहीं चंगा लगता कि नहीं। जदों तुसीं बुढ़े हो गए ना ते आ समा भी चंगा लगना, वो नौकरी भी चंगी लगनी, वो बंदे भी चंगे लगने जेड़े दूर हो गए। समय दी एक बड़ी वड्डी विशेषता, जदों साडे को कोई चीज हुंदी असीं उहदी बड़ी कदर करदे नहीं क्योंकि असीं उह साथ नहीं कर पाउंदे क्योंकि है साडे कोल। ਜਦੋਂ ਸਾਡੀ ਕੋਈ ਚੀਜ਼ ਰੱਬ ਖੋ ਲੈਂਦਾ ਜਾਂ ਸਾਡੇ ਕੋਲ ਦੂਰ ਹੋ ਜਾਂਦੀ ਫਿਰ ਉਹਦਾ ਬੜਾ ਬਗੋਚਾ ਹੁੰਦਾ ਬਹੁਤ। ਘਰ 'ਚ ਕੋਈ ਘੜਾ ਵੀ ਪਿਆ ਹੋਵੇ ਤਾਂ ਪੁਰਾਣੇ ਸਮਿਆਂ ਦੇ ਵਿੱਚ ਸੀ ਜੇ ਅਸੀਂ ਨਹੀਂ ਵਰਤਦੇ ਤੇ ਜਦੋਂ ਉਹ ਘੜਾ ਕਿਸੇ ਨੂੰ ਦੇ ਦੇਣਾ ਚੱਲ ਵਰਤਦੇ ਤਾਂ ਫਿਰ ਬਗੋਚਾ ਹੋਣਾ ਵੀ ਸਾਡੀ ਚੀਜ਼ ਕਿਸੇ ਨੇ ਚੱਕ ਕੇ ਦੇ ਦਿੱਤੀ ਭਾਵੇਂ ਕਿ ਆਪਾਂ ਵਰਤਦੇ ਨੀ ਕੈਦ ਸਾਰੀ ਉਮਰ ਹੀ ਨਾ ਵਰਤਦੇ ਘੜੇ ਨੂੰ, ਪਰ ਜਦੋਂ ਅਸੀਂ ਦੇ ਦਿੰਦੇ ਹਾਂ ਚੀਜ਼ ਉਹ ਸਾਡੇ ਕੋਲ ਦੂਰ ਹੋ ਜਾਂਦੀ। ਜਿਹੜੀ ਦੂਰ ਹੋ ਜਾਂਦੀ ਚੀਜ਼ ਉਹਦਾ ਬਗੀਚਾ ਜ਼ਿਆਦਾ ਹੁੰਦਾ। ਕੋਲ ਰਵੇ ਚੀਜ਼ ਲੱਖ ਕੋ ਤੁਸੀਂ ਉਹਦੀ ਵਰਤੋਂ ਕਰੇ ਜਾਂ ਨਾ ਕਰੋ ਤੁਹਾਡੇ ਸਾਹਮਣੇ ਤਾਂ ਹੈ ਨਾ, ਦੂਰ ਹੋ ਗਏ ਸਾਨੂੰ ਉਹਨਾਂ ਚੀਜ਼ਾਂ ਦਾ ਅਹਿਸਾਸ ਹੁੰਦਾ ਜਿਹੜੀਆਂ ਅਸੀਂ ਸਮਝ ਨਹੀਂ ਪਾਉਂਦੇ। ਇਹ ਇੱਕ ਜ਼ਿੰਦਗੀ ਦੀ ਸੱਚਾਈ ਆ। ਤਾਂ ਹੀ ਮੰਗੇ ਨਾ ਵੀ ਜਿੱਥੇ ਹੋ ਤੁਸੀਂ ਉੱਥੇ ਆਨੰਦ ਲਾਓ ਤੇ ਮੁੜ ਦੁਬਾਰਾ ਨਹੀਂ ਜ਼ਿੰਦਗੀ ਆਉਣੀ ਤੇ ਮੁੜ ਦੁਬਾਰਾ ਨਹੀਂ ਇਹ ਦੇਣ ਵਾਲੇ ਤੇ ਮੁੜ ਦੁਬਾਰਾ ਨਹੀਂ ਇਹ ਦੋਸਤ ਮਿੱਤਰ ਮਿਲਣੇ ਤੇ ਸਮਾਂ ਹੀ ਐਸਾ ਗਾਹ ਆ ਜਾਣਾ ਬੰਦਾ ਮਿਲ ਸਕਦਾ ਹੀ ਨਹੀਂ ਕਿਉਂਕਿ ਸਮਾਂ ਐਸਾ ਆ ਜਾਣਾ ਫਿਰ ਸਮਾਂ ਹੀ ਨੀ ਲੱਗਿਆ ਕਰਨਾ ਲੋਕਾਂ ਦੇ ਕੋਲ ਐਸੇ ਬਿਜੀ ਹੋ ਜਾਣੇ ਆ। ਹੁਣ ਸਮਾਂ ਤੇ ਸਮੇਂ ਦਾ ਜਿਹੜਾ ਉਹ ਲਾਹਾ ਜਿਹੜਾ ਉਹ ਲੈਣਾ ਚਾਹੀਦਾ ਜੀ। ਤਾਂ ਜੀ ਤੇ ਅਗਲੇ ਆਪਣੇ ਸਰੋਤੇ ਕਿਹੜੇ ਆਏ ਆ ਬੋਲਦਾ ਤਾਂ ਜੀ? ਸਰੋਤੇ ਹਾਲੇ ਕੋਈ ਨੀ ਆਏ, ਨਹੀਂ ਆਏ ਤੇ ਅੱਜ ਫਿਰ ਉਹਨਾਂ ਨੇ ਸੋਚ ਲਿਆ ਵੀ ਸੋਮਵਾਰ ਨੂੰ ਘਰਾਂ ਚ ਸੌਂਦੇ ਆ ਤੇ ਕੰਮ ਠੀਕ ਆ, ਐਤਵਾਰ ਨੂੰ ਤੇ ਸੋਣਾ ਠੀਕ ਸੀ ਤੇ ਸੋਮਵਾਰ ਨੂੰ ਤੇ ਫਿਰ ਪ੍ਰੋਗਰਾਮ ਆਉਣਾ ਚਾਹੀਦਾ ਸੀ ਬਾਈ। ਚਲੋ ਤਾਂ ਆਪਾਂ ਗੀਤ ਸੁਣ ਲੈਂਦੇ ਆ। ਗਾਣਾ ਤੈਨੂੰ ਸੁਰਿੰਦਰ ਕੌਰ ਦਾ ਸੁਣਾਊਗਾ, ਬੜਾ ਸੋਹਣਾ। ਡਾਚੀ ਵਾਲਿਆ ਮੋੜ ਬਹਾਰ ਵੇ ਸਿਹਰੇ ਵਾਲਿਆ ਲੈ ਚੱਲ ਨਾਲ, ਬੜਾ ਸੋਹਣਾ ਗੀਤ ਆ ਇਹ। ਆਪਾਂ ਹੁਣ ਮਿਲੀ ਗੀਤ ਨੂੰ ਕਹਿੰਦੇ ਵੀ ਇਹ ਗੀਤ ਲਾ ਤੇ ਮੌਜਾਂ। ਪੁਰਾਣੇ ਡਾਚੀਆਂ ਜਿਹੜੀਆਂ ਘੋੜੀਆਂ ਹੁੰਦੀਆਂ ਸੀ, ਡਾਚੀਆਂ ਹੁੰਦੀਆਂ ਸੀ, ਊਠ ਹੁੰਦੇ ਸੀ, ਡਾਚੀ ਵਾਲੇ ਦੀ ਗੱਲ ਕਰਦੀ ਆ ਹਰਿੰਦਰ ਕੌਰ ਜੀ, ਆਓ ਸੁਣਦੇ ਆ।
सुखनिया शीरनी आके तक जा साडा हाल वे है आके तक जा साडा हाल वे ओए जाती वाले जिंदड़ी नू इंज ना गाल वे हाय साडी जिंदड़ी नू इंज ना गाल वे ओए डाची वाले तेरिया लाल वे ओ सुखा सुखनिया तेरिया लाल वे ओए डाची वाले मोड़ मुहार वे डाची वाले मोड़ मुहार वे सोनी वाले आले चल नाल वे
तुसी सुन रहे हो प्रोग्राम हरमन स्टूडियो सुनते रहो हरमन रेडियो ऑस्ट्रेलिया दिल पंजाबी जज्बा पंजाबी
शब्दां अते आवाज दा बहुत गहरा संबंध है जदों अखरां नूं आवाज दे खंभ लगदे ने तां ए परवाज बन उडारी भरदे ने पंजाबी साहित दे अजहे कुछ अनमोल हरफां नूं मैं सरबजीत सिंह अपनी आवाज राही तुहाडे तक पहुंचाउन दी कोशिश कर रहा हां। पंजाबी साहित दियां ना भुलन योग रचनावां जिवें ज्ञानी सोहन सिंह सीतल होरां दा तूतां वाला खूह नानक सिंह द्वारा लिखत मेरी दुनिया बलवंत गार्गी दा हुसीन चेहरे अमृता प्रीतम जी दी रस्सी दी टिकट अते होर भी बहुत सारियां किताबां नूं आवाज दी परवाज द्वारा तुहाडे तक पहुंचावांगा सिर्फ हरमन रेडियो ते हर सोमवार शाम 7 बजे किताबां दे कुछ पन्ने लेके तुहाडे रूबरू हो रहा हां मैं सरबजीत सिंह
हरमन रेडियो नूं तुसी कई तरीकियां दे नाल सुन सकदे हो एप्पल ऐप स्टोर तो तुसी आईफोन आईपैड अते आईपॉड टच लई हरमन रेडियो सर्च करो एंड्रॉइड प्लेटफॉर्म ते तुसी गूगल प्ले स्टोर तो फ्री डाउनलोड करो ब्लैकबेरी नोकिया अते विंडो मोबाइल लई तुसी ट्यून इन ऐप डाउनलोड करके हरमन रेडियो सर्च करो harmanradio.com ते भी तुसी सुन सकदे हो कोई भी वाईफाई रेडियो सेट ते भी साडे चैनल उपलब्ध हन
क्या बात है जी एक बार फिर तो बहुत बहुत जी आया करते हैं जी बात ना कर दी बहुत तो कोई मिल गई लैत आया ब्रेक तो बाद गल कर ओ बीमार आप हो पाया नासा साड़िया की हुई नहीं क्या बात है तू कि खुशी सी कही यार मीते अब लाली मेरा पोते दुबारे दे सर की सीटी मार 100 101 कर दे मेरा पुत 100 ना कख नी बात 101 कर दो कूतर 100 छेतर मारे थे कूतर 100 कूतर 100 लादा जी प्रोग्राम दे विच अपने स्रोते आने शुरू हो गए ने अगे जेडे स्रोते आए ने अपने पाला भाजी आए ने ओए आ जाओ पाले ओ पाले आग बंडिया ने लड्डू बटिया ने पालिया की ए केड़ी खुशी जी लड्डू बटिया ने देके धगा पाला दे लड्डूआ आले ते ब्रेड आले पकौड़े दियां काढ़ी चकट भूनिया जांदा पाले काढ़ी खुशी कड़ी जाने लड्डू पाले दे काका वा सानू कहिंदे दस्सिया ही नहीं इह गल आ ओह ताया की पता कहदा वा तू एवें कही जाना कहिंदे ताया जी पैरी पिना जी जींदा रहा पुत जवानी उमर सिर ते हथ नहीं लाउणा साडे हथां नूं ना सारा बूझ बूझ के इसदे हथ ही लबेड़े पाया ससर ससर किया दे आ ਕਹਿੰਦੇ ਤਾਇਆ ਅੱਜ ਠੀਕ ਠਾਕ ਅੱਜ ਠੀਕ ਨੀ ਲੱਗਦਾ ਉਹ ਭਰਾਵਾ ਠੀਕ ਹੀ ਲੱਗਣਾ ਪੱਛੀ ਲੱਗੇ ਖੂਹ ਦੇ ਪੈਰ ਦੇ ਉਹ ਸਾਰ ਆ ਗਿਆ ਪਾਲੇ ਸਾਡੇ ਖਤਿਆਂ ਚ ਤੇ ਮੇਰਾ ਲਾਇਆ ਸੀ ਧਨੀਆ ਸਾਰਾ ਜਾਂਦਾ ਧਨੀਆ ਖਾਣ ਲੱਗ ਪਿਆ ਮੈਂ ਕਿਹਾ ਤੈਨੂੰ ਮੈਂ ਦੱਸਦਾ ਧਨੀਆ ਮੈਂ ਤਰੀ ਲਾ ਓਏ ਡਾਂਗ ਮੈਂ ਚੱਕੀ ਨਾ ਕੜਾਪ ਕਰਦੀ, ਦੋ ਤਿੰਨ ਵਾਰੀਆਂ ਉਹ ਹਿੱਲੇ ਹੀ ਨਾ, ਦੋ ਤਿੰਨ ਵਾਰ ਹੋਰ ਸੇਟੀਆਂ ਹਿੱਲੇ ਹੀ ਨਾ। ਅੱਛਾ ਢੀਠ ਸੀ ਸਾਲਾ, ਬਾਅਦ ਹੀ ਪਤਾ ਲੱਗਾ ਉਹ ਤੇ ਬੂਟਾ ਕੀ ਲਿਆਂਦਾ ਜਿਹੜੇ ਮੈਂ ਕੁੱਟੀ ਜਾਂਦਾ। ਉਸਾਨ ਕਿੰਨੀ ਦੂਰ ਜਾ ਪਹੁੰਚਿਆ ਮੈਂ ਕੇਲੇ ਵਾਲੇ ਬੂਟੇ ਤੇ ਡਾਂਗਾ ਮਾਰੀ ਗਿਆ, ਸਾਲਾ ਕੇਲੇ ਵਾਲਾ ਬੂਟਾ ਵੀ ਹੋਰ ਤਰ੍ਹਾਂ ਦਾ ਹੋ ਗਿਆ। ਤੇ ਉਹ ਧਨੀਆ ਵਾਹਵਾ ਖਾ ਗਿਆ ਮੇਰਾ, ਉਹ ਤੜਕੇ ਉਹ ਨੰਗੇ ਪੈਰ ਪਾਣੀ ਚ ਇੱਕ ਪੈਰ ਪੈ ਗਿਆ, ਪਾਣੀ ਕਿੱਥੇ ਸੀ, ਆੜ ਚ ਹੀ, ਹੋਰ ਪਾਣੀ ਮੈਂ ਸਮੁੰਦਰ ਚ ਰਹਿ ਪਿਆ ਸੀ। ਉਹਨਾਂ ਠੰਡ ਠੁੰਡ ਲਾ ਗਏ ਪਾਲੇ, ਬਹੁ ਸਾਡੇ ਵਾਰਾ ਸਾਨੂੰ ਜੀਣ ਨੀ ਦਿੰਦੇ ਜਿਮੀਦਾਰਾਂ ਨੂੰ, ਕਹਿੰਦੇ ਤਾਂ ਐ ਲੱਗਦਾ ਠੰਡ ਲਵਾ ਲਈ। ਹਾਂਜੀ ਠੰਡ ਨੀ ਤੇ ਹੋਰ ਗਰਮੀ ਨਾਲ ਥੋੜਾ ਜਿਹਾ ਜੁਕਾਮ ਪਾਲੇ। ਕਹਿੰਦੇ ਮਨਦੀਪ ਭਾਜੀ ਤੁਹਾਡਾ ਵੀ ਤਾਇਆ ਜੀ ਵਾਲਾ ਹਾਲ ਹੀ ਲੱਗਦਾ ਭਾਜੀ, ਹੋਰ ਮੈਨੂੰ ਵੀ ਠੰਡ ਲੱਗ ਗਈ ਆ, ਭੇਡ ਨੂੰ ਤਾਂ ਲੱਗੀ ਹੈਗੀ ਆ। ਤਾਇਆ ਕਹਿੰਦੇ ਕੋਬਰਮ ਦਾ ਸੀਪ ਮੁਕਾਬਲਾ ਜਿੱਤ ਲਿਆ ਜੀ ਆਪਾਂ। ਅੱਛਾ ਉਹ ਬਲੇ ਏਸੀ ਖੁਸ਼ੀ ਚ ਲੱਡੂ ਬਣ ਗਿਆ ਨਾ ਦਹਾਂ ਦੀ ਤਾਹੀਆ ਤੇ, ਕਹਿੰਦੇ ਗੁਰੂਆ ਦੇ ਲੱਡੂ ਇੰਨੇ ਮਹਿੰਗੇ। ਬਲਿਆ ਤੇਰੇ ਪਾਲਾ ਪਾਲ, ਮੈਨੂੰ ਮਾਣ ਸੀ ਸ਼ੀਪ ਤੂੰ ਜਿੱਤੇਗਾ, ਤਾਹੀਪੁਰ ਪਿੰਡ ਸਾਡਾ ਵਾ ਤੇ ਸੀਪਾਂ ਦੇ ਮੁਕਾਬਲੇ ਤੂੰ ਜਾਂਦਾ ਫਿਰਦਾ। ਗਾਣਾ ਕਿੰਨੇ ਸੁਣਾ ਦਿਓ ਜੀ ਅਮਰ ਸਿੰਘ ਸ਼ੌਂਕੀ ਸਾਹਿਬ ਦਾ। ਲੈ ਅਮਰ ਸਿੰਘ ਸ਼ੌਂਕੀ ਸਾਹਿਬ ਦਾ ਗੀਤ ਆਪਾਂ ਤੈਨੂੰ ਸੁਣਾਵਾਂਗੇ ਜਰੂਰ ਪਾਲਾ। ਇਹ ਪਾਲ ਕਿਤੇ ਮਿਰਨਾ ਨੀ ਲਾਈ ਸੀਪੋ, ਸੀਪਾ ਪਾਲਾ ਤੇਰਾ ਤਾਇਆ ਜਿਹੜੀਆਂ ਲਾਉਂਦਾ ਲਾਉਂਦਾ ਮਗਰੋਂ ਲਾਈਆਂ ਕਿਹੜੇ ਆ ਸੀਪਾ। ਤਾਏ ਨੂੰ ਵੇਖ ਕੇ ਤਾਂ ਪਿੰਡ ਤਾਜਪੁਰ ਰੱਖਿਆ ਆਪਣਾ ਪਿੰਡ, ਤਾਏ ਪਹਿਲਾਂ ਦਾਦੇ ਪੜਦਾਦੇ ਖਾਨਦਾਨ ਤੋਂ ਪਹਿਲਾਂ ਦਾ ਪਿੰਡ ਆ, ਇੰਨੀ ਗੱਪ ਨਾ ਮਾਰਿਆ ਕਰੀ ਜਿਹੜੀ ਸਾਬਤ ਹੀ ਨਾ ਕਰ ਸਕੇ। ਅੱਗੇ ਤਾਂ ਕੁਲਜੀਤ ਚਾਹਲ ਭਾਜੀ ਕੋਬਰਮ ਮਾਫ਼ ਕਰਨਾ ਅਮਰੀਕਾ ਤੋਂ ਕੈਨੇਡਾ ਤੋਂ ਆਏ ਨੇ, ਉਹ ਤਿੰਨ ਤੂੰ ਮੁਲਕ ਗਿਣਦੇ ਆ, ਸਹੀ ਤੂੰ ਕੋਈ ਵੀ ਨੀ ਕਿਹਾ। ਕਹਿੰਦੇ ਜੀ ਤਾਇਆ ਜੀ ਮੱਥਾ ਟੇਕਦਾ ਜੀ, ਆਜੋ ਚਾਹਲ ਸਾਹਿਬ, ਚਾਹਲ ਸਾਹਿਬ ਆਜੋ, ਚਾਹਲ ਸਾਹਿਬ ਦੇ ਲਾਰੇ ਤੇ ਮਿਲ ਕੇ ਹੋਣੀ ਵਿਚਾਰੇ ਰਹਿ ਗਿਆ ਕੁਵਾਰੇ, ਤੇ ਯੋਗੀ ਬਣ ਗਿਆ ਸਭ ਪੜਦੇ ਫਿਰਦੇ ਜੰਗਲਾ ਜੀ, ਆ ਜਾ ਕੇ ਆਜੋ ਜੀ ਸਦਕੇ। ਕਹਿੰਦੇ ਮੱਥਾ ਟੇਕਦਾ ਜੀ, ਜੀਦਾ ਰਹਿ ਜਵਾਨੀ ਵਾਣ, ਲੰਬੀ ਲੰਬੀ ਉਮਰ ਹੋਵੇ ਸਾਡੇ ਚਾਹਲ ਦੀ। ਕਹਿੰਦੇ ਜੀ ਪ੍ਰਧਾਨ ਸਾਹਿਬ ਨੂੰ ਤੇ ਮਨਦੀਪ ਵੀਰ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਜੀ। ਕਹਿੰਦੇ ਮਿਲਖਾ ਸਿੰਘ ਵੀਰ ਦਾ ਕੀ ਹਾਲ ਚਾਲ ਹੈ ਜੀ, ਉਹ ਤੇ ਜੰਗਲਾਂ ਨੂੰ ਗਿਆ ਪਹਾੜਾਂ ਦੇ ਆਹੇ, ਉਹ ਲੋਕਾਂ ਨੂੰ ਕਹਿੰਦਾ ਫਿਰਦਾ ਪਹਾੜਾਂ ਸੱਪ ਫੜ ਕੇ ਆਉਣਾ, ਅਸੀਂ ਕੁੜੀ ਜਿਹੜੀ ਵਿਆਹਣੀ ਆ ਤੇ ਕੁੜੀ ਵਿਆਹ ਦੇ ਦਾਜ ਚ ਸੱਪ ਦੇਈਦਾ, ਪਹਾੜਾਂ ਚੋਂ ਸੱਪ ਫੜ ਗਿਆ। ਮੈਂ ਕਿਹਾ ਆਣ ਕੇ ਛਿੱਤਰ ਆਉਣਾ, ਸਾਡਾ ਵਿਆਹ ਤਾਂ ਹੋਇਆ ਨੀ ਤੇ ਕੁੜੀ ਕਹਿੰਦੇ ਵਿਆਹ ਦੇ ਵਿੱਚ ਸੱਪ ਦੇ ਦੇਣਾ। ਤਾਂ ਜੀ ਕੋਈ ਆਪਣੇ ਤੇ ਪਾਖਰ ਤਾਏ ਦੀ ਗੱਲਬਾਤ ਸੁਣਾ ਦੋ ਜੀ। ਪਾਖਰ ਮੇਰੇ ਦੀਆਂ ਬਹੁਤ ਗੱਲਾਂ, ਗੱਲਾਂ ਤੇ ਬਹੁਤ ਆਣ, ਗੱਲ ਕਿਹੜੀ ਤੈਨੂੰ ਗੱਲ ਚੋ ਗੱਲ ਸੁਣਾਈ ਹੈ ਕਿਹੜੀ, ਮੈਨੂੰ ਇਹ ਨੀ ਸਮਝ ਆਉਂਦੀ। ਪਾਖਰ ਤੇ ਮੇਰੀ ਗੱਲ ਮੈਨੂੰ ਯਾਦ ਆ ਗਿਆ, ਇਹ ਨਾ ਬਣਸੂ ਦੀ ਗੱਲ ਸੁਣਾਉਂਦਾ ਨਾਲ ਪਾਖਰ ਦੀ। ਉਦੋਂ ਕਾਂਢੇ ਬਹੁਤ ਕਾਂਢੇ ਕੁੱਕੋ ਕਾਈ ਦਬ ਦੁਬ ਪਾਉਂਦੇ ਸੀ, ਤੇ ਬਣਸੂ ਕਹਿੰਦਾ ਵੀ ਕਾਂਢੇ ਤੋੜ ਡਿਆ, ਤੇ ਮੈਂ ਕਿਹਾ ਵੀ ਇਹ ਕਰਨਾ ਵੀ ਕੀ ਬਣਾਉਣਾ ਤੂੰ, ਕਹਿੰਦਾ ਇਹ ਤਿੱਤਰ ਮਾਰਨ ਵਾਲਾ ਸ਼ਿਕਾਰ ਖੇਡਣ ਵਾਲਾ, ਤੇ ਉਹ ਜਾਲ ਬੁਣਦਾ ਹੁੰਦਾ ਸੀ ਬਣਸੂ ਨੂੰ ਜੀ। ਮੈਂ ਤੇ ਪਾਖਰ ਬਹਿ ਗਿਆ ਆਣ ਕੇ, ਮੈਂ ਕਿਹਾ ਵੀ ਇਹ ਕਰਦਾ ਬੋਗੇ ਵੀ ਬੋਗਾ ਦਾ ਵੀ ਇਹਦਾ ਆਪਾਂ ਉਹ ਬੰਦਾ ਜਾਲ ਬੁਣ ਕੇ ਤਿੱਤਰ ਫਸਾਉਣੇ ਆ, ਉਹਦਾ ਛੱਜ ਵਾਂਗੂ ਇਹਦਾ ਬੁਣ ਲਿਆ ਬੜਾ ਸੋਹਣਾ, ਉਹਦੇ ਵਿੱਚ ਕਾਂਢੀਏ ਜੇ ਲਾ ਕੇ ਤੇ ਉਹਦੇ ਰੱਖ ਦਿੱਤਾ, ਤੇ ਡੰਡੇ ਜਿਹਾ ਲਾ ਕੇ ਉੱਤੇ ਤੂੰ ਦੋ ਚਾਰ ਦਾਣੇ ਜਿਹਾ ਰੱਖਦੇ ਤੇ ਉਹ ਤਿੱਤਰ ਫਸੂ, ਬੈਠੇ ਰਹਿ ਸਵੇਰ ਤੋਂ ਸ਼ਾਮ ਤੱਕ, ਤਿੱਤਰ ਕੀ ਫਸਣਾ ਸੀ, ਇੱਕ ਘੁੱਗੀ ਫਸ ਗਈ ਉਹਦੇ ਚ ਜਾਲ ਚ, ਤਾਂ ਹੋਰ ਕਾਹਦੇ ਵਿੱਚ ਫਸ ਜਾਣੀ, ਸਿਰ ਦੇ ਵਾਲਾਂ ਚ। ਉਹ ਜਦੋਂ ਗਏ ਤੇ ਉਹ ਕਹਿੰਦਾ ਤਿੱਤਰ ਫਸ ਗਿਆ, ਤਿੱਤਰ ਫਸ ਗਿਆ ਬੋਗਾ, ਮੈਂ ਕਿਹਾ ਵੀ ਤਿੱਤਰ ਤਾਂ ਨੀ ਲੱਗਦਾ ਇਹ ਜਿਹੜੀ ਮਤਲਬ ਖਬ ਜਿਹਾ ਮਾਰੇ ਬਹੁਤ, ਉਹਨੇ ਨਾ ਆਪਣਾ ਚਾਦਰਾ ਲਾ ਕੇ ਤੇ ਉਹ ਜਾਲ ਤੇ ਸਿੱਟ ਕੇ ਤੇ ਜਾਲ ਨੂੰ ਥੋੜਾ ਜਿਹਾ ਤਾਂ ਚੱਕ ਲਿਆ, ਚਾਹ ਚੱਕ ਲਿਆ ਤੇ ਘੁੱਗੀ ਉਹਦੇ ਚਾਦਰੇ ਝਾੜ ਫਸੀ, ਉਤੋਂ ਉਹਨੇ ਬੜਾ ਚਲਈ ਤੇ ਘੁੱਗੀ ਆ, ਮੈਂ ਕਿਹਾ ਛੱਡ ਦੇ ਬੋਗੇ ਕਰ ਨੀ ਤੂੰ, ਅਸੀਂ ਇਹਨੂੰ ਭੁੱਲ ਕੇ ਖਾਓਗੇ। ਮੈਂ ਕਿਹਾ ਦੌਰ ਪੇੜੇ ਮੂੰਹ ਦੇ ਮਾਰਿਆ, ਜਾਨਵਰਾਂ ਨੂੰ ਮਾਰਨਾ ਪਾਪ ਆ, ਇਹਨੂੰ ਤੂੰ ਛੱਡ ਦੇ, ਬੋਗਾ ਕਹਿੰਦਾ ਤੁਹਾਡਾ ਦੇਣਾ ਕੀ ਹੈ ਜੇ ਮੈਂ ਛੱਡ ਦਿੱਤਾ। ਬੋਗੇ ਨੇ ਤਾੜਤੀ ਟੋਕਰੇ ਥੱਲੇ, ਇਹਦਾ ਹੁਣ ਤਿੱਤਰ ਫੜਾਂਗੇ, ਘੁੱਗੀ ਵੀ ਨੀ ਮਾੜੀ ਤੇ ਤਿੱਤਰ ਵੀ ਨੀ ਮਾੜਾ। ਮੈਂ ਚਲੋ ਤੇ ਮੈਂ ਪੱਖ ਨੂੰ ਸੈਨ ਮਾਰਦੀ, ਮੈਂ ਕਿਹਾ ਤੂੰ ਛੱਡ ਦੇ ਇਧਰੋਂ, ਮੈਂ ਬੋਗੇ ਲਾਉਣਾ ਆ ਰਹੇ। ਇਹਨੇ ਹਲਕੇ ਦੇ ਟੋਕਰਾ ਚੱਕ ਕੇ ਤੇ ਘੁੱਗੀ ਉਡਾਤੀ ਤੇ ਇਹ ਜਾ ਕੇ ਤੇ ਇਧਰੋਂ ਇਹਨੇ ਫਿਰ ਯਾਦ ਲਾਦਾ ਜਿਹਦੇ ਤਿੱਤਰ ਹੁੰਦੇ ਸੀ ਜੀ। ਜਦੋਂ ਆ ਕੇ ਦੇਖਿਆ ਤੇ ਮੈਂ ਕਿਹਾ ਵੀ ਉਹਦੇ ਘੁੱਗੀ ਤਾਂ ਬੋਲਦੀ ਨੀ, ਮਰਤ ਨੀ ਗਈ। ਉਹ ਕਹਿੰਦਾ ਨਹੀਂ ਨਹੀਂ ਮਰਨ ਵਾਲੀ ਹੈ ਨੀ ਗਈ, ਤੇ ਮਾਰਾਂਗੇ ਤਾਂ ਮਰੂ ਉਦਾਂ ਨਹੀਂ ਖੁਸ਼ਕੀ ਨੀ। ਉਹ ਬਾਅਦ ਦੇ ਵਿੱਚ ਜਦੋਂ ਉਹਨੇ ਖੋਲ ਕੇ ਤਾਂ ਉਹਨੂੰ ਮਾੜਾ ਜਾ ਕੇ ਦੇਖਿਆ ਤੇ ਉੱਥੇ ਘੁੱਗੀ ਕਹਿੰਦੀ ਹੈ ਕੋਈ ਨਾ, ਮੈਨੂੰ ਕਵੇ। ਮੈਂ ਕਿਹਾ ਮੈਂ ਤੇਰਾ ਕੀ ਜਾਣਾ, ਮੈਂ ਤੇਰੇ ਰਲ ਗਿਆ। ਪੱਖ ਨੂੰ ਕਵੇ ਤੂੰ ਉਡਾਤੀ, ਪੱਖ ਨੇ ਮੈਂ ਹੱਥੀ ਲਾ। ਮੈਂ ਕਿਹਾ ਵੀ ਉਹ ਘੁੱਗੀ ਕੋਈ ਐਲ ਬਲਾ ਸੀ ਜਿਹੜੀ ਕੋਈ ਘੁੱਗੀ ਬਣ ਕੇ ਦਾਣੀ ਚੁੱਗ ਗਈ ਆ, ਉਹ ਕੋਈ ਸਲੇਡਾ ਕਪੂਤ ਹੋਣਾ, ਉਹ ਐਵੇਂ ਦਾ ਹੋ ਕੇ ਲੰਘ ਗਿਆ। ਤੇ ਬੋਗਾ ਡਰੂ ਵਾਲਾ ਸੀ, ਰਾਤ ਦਾ ਵੇਲਾ ਸ਼ਾਮਾਂ ਪਈਆਂ ਤੇ ਕੰਬਣ ਲੱਗ ਗਿਆ ਬਹੁਤ। ਤੇ ਮੈਂ ਕਿਹਾ ਵੀ ਬੋਗਿਆ ਭਾਈ ਚੱਲੀਏ, ਵੀ ਇਸ ਵਾਕਿਆ ਸਲੇਡੇ ਪੂਤ ਰਹੀ ਤੇ ਮੈਨੂੰ ਪਤਾ ਨੀ ਕਿਹੜੇ ਦੱਸਿਆ, ਬਟ ਅਸੀਂ ਡਰਾ ਲਿਆ ਵੀ ਇੱਥੇ ਸਾਂਢ ਫਿਰਦਾ, ਕਦੇ ਬੰਦਾ ਬਣ ਜਾਂਦਾ, ਕਦੇ ਬੁੜੀ ਬਣ ਜਾਂਦਾ, ਕਦੇ ਸਾਂਢ ਬਣ ਜਾਂਦਾ, ਕਦੇ ਕੋਤਾ ਬਣ ਜਾਂਦਾ, ਕਦੇ ਘੋੜਾ ਬਣ ਜਾਂਦਾ, ਕਦੇ ਘੋੜੀ, ਕਦੇ ਉਹ ਗਧਾ ਬਣ ਜਾਂਦਾ, ਕਦੇ ਘੋ ਬਣ ਜਾਂਦਾ। ਮੈਂ ਕਿਹਾ ਵੀ ਉਹਦਾ ਕੰਮ ਵੀ ਇਹ ਬੋਗਾ ਡਰ ਗਿਆ, ਡਰ ਗਿਆ। ਤੇ ਮੈਂ ਪੱਖ ਨੂੰ ਕਿਹਾ, ਮੈਂ ਕਿਹਾ ਵੀ ਲੈ ਜਾ ਦੇ ਯਾਦ ਜਾ ਕੇ ਪਹਿਲਾਂ ਮਰੀਏ, ਕਿਉਂ ਜਾਨਵਰ ਫੜਦਾ ਫਿਰਦਾ ਮਾਰਦਾ ਫਿਰਦਾ। ਇਹ ਕਹਿੰਦਾ ਪਾਊ ਵੀ ਜਾਲ ਲੱਗਾ ਰਹਿ ਗਿਆ, ਆਪਾਂ ਸਾਰੇ ਚੱਲੀਏ। ਮੈਂ ਕਿਹਾ ਮੈਂ ਬਾਅਦ ਚ ਆਉਣਾ, ਤੁਸੀਂ ਚਲੋ। ਉਹ ਮੰਨਿਆ ਨੀ, ਉਹਨੂੰ ਪਤਾ ਸੀ ਵੀ ਇਹਨੇ ਕੋਈ ਕਾਰਾ ਵਾਰਾ ਕਰਕੇ ਤੇ ਜਾਲ ਜੂ ਸਿੱਟਣਾ। ਮੈਂ ਕਿਹਾ ਵੀ ਕਹਿੰਦਾ ਸਾਰੇ ਚੱਲੀਏ। ਮੈਂ ਕਿਹਾ ਚਲੋ, ਤਿੰਨੇ ਅਸੀਂ ਤੁਰ ਪਏ ਬਾਈ, ਤਿੰਨੇ ਤੁਰੇ ਜਾਂਦੇ ਆ। ਤੇ ਉਧਰੋਂ ਨਾ ਇੱਕ ਜੰਗਲੀ ਸੂਰ ਉਦੋਂ ਹੁੰਦੇ ਸੀ, ਬਹੁਤ ਜੰਗਲੀ ਸੂਰ ਨਿਕਲਿਆ ਸਾਡੇ ਮੂਹਰੇ ਤੋਂ, ਬੋਗੇ ਦੇ ਚੀਕ ਨਿਕਲ ਗਏ। ਲੱਗਾ ਵੀ ਸਲੇਡਾ ਹੁਣ ਮੂਹਰੇ ਸੂਰ ਬਣ ਕੇ ਆ ਗਿਆ। ਤੇ ਇਹ ਉਧਰੋਂ ਲੱਗੀ ਪਤੰਗ, ਉਧਰ ਦੀਵਾ ਖਾਧਾ ਤੇ ਘੁੱਗਦਾ ਹੀ ਆਇਆ, ਉਦੋਂ ਘੁੱਗਦਾ ਹੀ ਘੁੱਗਦਾ ਹੀ ਆ ਸਿੱਧਾ ਆੜ ਚ ਪਿਆ। ਤੇ ਉਧਰੋਂ ਰੈਂਡ ਦਾ ਬੂਟਾ ਬਹੁਤ ਤਕੜਾ ਹੁੰਦਾ ਸੀ, ਤੇ ਰੈਂਡ ਤੋਂ ਉਧਰ ਦੇ ਸਾਰੇ ਮੋਗੇ ਨੂੰ ਹੱਥ ਪਾ। ਮੈਂ ਕਿਹਾ ਵੀ ਕੀ ਤੈਨੂੰ ਹੋਇਆ, ਤੂੰ ਮਰ ਚੱਲਿਆ? ਵੀ ਉਹ ਤੇ ਘੁੱਗੀ ਸੀ ਤੇ ਇਹਨੇ ਡਰਾਈ ਸੀ, ਇਹਨੇ ਅੜਾਈ ਸੀ। ਮੈਂ ਦੱਸਦਾ ਪੱਖ ਨੇ, ਇਹਨੇ ਅੜਾਈ ਸੀ। ਉਹ ਬੋਗਾ ਜਿਹਾ ਡਰੂ ਡਰੂ ਸੀ, ਉਹਨੇ ਪਾਖੜ ਫੜ ਲਿਆ ਤੌੜੂ ਫੜ ਕੇ, ਤੇ ਉਹਨੇ ਮਿੱਟੀ ਉਦੋਂ ਹੁੰਦੀ ਸੀ ਵਾਲੀ, ਮਿੱਟੀ ਚ ਸਿੱਟ ਲਿਆ। ਮੈਂ ਕਿਹਾ ਪਾਖੜ ਹੁਣ ਜਾਵੇ ਨਾ ਬੋਗਾ, ਵੀ ਤੂੰ ਜਾਨ ਬਚਾਈ ਕਿਸੇ ਦੀ। ਤੇ ਉਹ ਇੱਕ ਦੂਜੇ ਨਾਲ ਗੁੱਥੋਂ ਗੁੱਥੀ ਘੋਲ ਕਾਲ ਉੱਪਰ ਥੱਲੇ। ਉਧਰੋਂ ਆ ਗਿਆ ਇਹਦਾ ਇਹਦਾ ਤਾਇਆ ਬੋਗੇ ਦਾ। ਉਹਨੇ ਜਦੋਂ ਲੜਦੇ ਦੇਖਿਆ, ਉਹਨੇ ਦੋ ਤਿੰਨ ਪਰੈਣੀਆਂ ਦੋਹਾਂ ਦੇ ਮਾਰੀਆਂ, ਗੋਲੀ ਉਧਰੇ ਗੋਲੀ। ਤੇ ਭੱਜੇ ਗਿਆ ਘਰਾਂ ਨੂੰ, ਪਿੱਛੇ ਮੁੜ ਕੇ ਨੀ ਦੇਖਿਆ। ਫਿਰ ਮੈਂ ਸਗੋਂ ਮੈਨੂੰ ਕਹਿੰਦਾ ਆ ਜਾ ਤੂੰ ਮੇਰੇ ਨਾਲ ਪੱਠੇ ਜਗਾਈ। ਮੈਂ ਫਿਰ ਦੱਸੀ ਕਹਾਣੀ, ਮੈਂ ਕਿਹਾ ਵੀ ਆਹ ਗੱਲਾਂ ਹੋਈਆਂ। ਕਹਿੰਦਾ ਕਿੱਥੇ ਲਾਇਆ ਜਾਲ ਜਿਹਾ ਇਹਦਾ? ਮੈਂ ਕਿਹਾ ਆ ਦੇ ਦਿਖਾਲਾ। ਤੇ ਉਹ ਜਾਲ ਜਿਹਾ ਤੋੜ ਤਾੜ ਕੇ ਰੋਮ ਮਾਰਿਆ ਚੁੱਲ੍ਹੇ ਜਿਹੜਾ, ਤਾਂ ਕਹਿੰਦਾ ਸੌ ਰੁਪਇਆ। ਕਹਿੰਦਾ ਪੰਛੀ ਮਰੀ ਜਾਂਦੇ ਆ, ਡੱਕਾ ਇਹਨਾਂ ਤੋੜਦਾ ਕੋਈ ਨਹੀਂ, ਤੇ ਪੰਛੀਆਂ ਨੂੰ ਕਹਿੰਦਾ ਜਾਣਾ ਹੀ ਖਾ ਦੁਨੀਆ ਦਾ। ਬਾਅਦ ਚ ਫੇਰ ਸਵੇਰ ਨੂੰ ਭਰਾਵਾ ਜਾਲ ਲੱਭਦਾ। ਫਿਰ ਮੈਂ ਕਿਹਾ ਵੀ ਉਹ ਤੇਰੇ ਤਾਏ ਨੇ ਤੋੜ ਦਿੱਤਾ, ਮੇਰਾ ਨੀ ਕੋਈ ਕਸੂਰ, ਤੂੰ ਮੈਨੂੰ ਦੇਦਾ ਇੱਦਾਂ ਗੱਲ ਹੋਈ ਆ। ਪਰ ਮੂੰਹ ਹੋਰ ਤਰ੍ਹਾਂ ਨਾ ਕਰੇ, ਤਾਂ ਕਈ ਗੱਲਾਂ ਚੇਤੇ ਆ ਜਾਂਦੀਆਂ ਪੁਰਾਣੇ ਸਮੇਂ ਦੀਆਂ। ਕਹਿੰਦੇ ਤਾਇਆ ਜੀ ਪ੍ਰਧਾਨ ਸਾਹਿਬ ਗੀਤ ਇੱਕ ਲਾ ਦਿਓ, ਦਿਲਸ਼ਾਦ ਅਖਤਰ ਦਾ ਗੀਤ ਮਨ ਵਿੱਚ ਵੱਸਦਾ। ਓਏ ਹੋਏ ਹੋਏ, ਮਨ ਵਿੱਚ ਵੱਸਦਾ ਸਜਣਾ ਵੀ ਰਹਿੰਦਾ ਅੱਖੀਆਂ ਤੋਂ ਦੂਰ, ਉਹ ਬਲਾ ਤੇਰੇ ਰਹਿੰਦਾ ਦੂਰ। ਕਹਿੰਦੇ ਤਾਇਆ ਜੀ ਸਮਾਈਲ ਪਲੀਜ਼। ਤਾਇਆ ਜੀ ਹੁਣ ਕਹਿੰਦੇ ਚਾਹ ਪਿਆ ਦੋ ਮਨਦੀਪ ਵੀਰ ਜੀ ਤਾਏ ਨੂੰ। ਉਹ ਤਾਏ ਨੂੰ ਚਾਹ ਕਿੱਥੇ ਪਹੁੰਚਦੀ? ਉਹਦੀ ਆਂਟੀ ਨੂੰ ਕੀਤਾ ਟੈਲੀਫੋਨ, ਜੇ ਉਹਨੂੰ ਮੱਛੀ ਲੱਗੇ ਮਲਕੀਤ ਨੂੰ ਆਪਣੇ ਮਿਲਖੇ ਨੂੰ ਤਾਂ ਲੈ ਆਊ। ਤੇ ਕੈਮਰਾ ਬੜਾ ਤੂੰ ਤਗੜਾ ਲਾਇਆ ਬਈ, ਇਹ ਕਿਹੜੀਆਂ ਫੋਟੋਆਂ ਖਿੱਚੀਆਂ ਦਾ ਤੇਰੀ ਖਿੱਚਣ ਲੱਗਾ? ਉਹ ਰੁਕ ਜਾ ਗੁਰੂ, ਪੱਗ ਤੇ ਮੈਨੂੰ ਠੀਕ ਕਰ ਲੈਣੇ, ਹਜਦਾ ਇਹਦਾ ਫਲੈਸ਼ ਮਾਰਦੇ ਹੀ ਕਿਤੇ। ਕਹਿੰਦੇ ਚਾਹ ਲੜ ਕੇ ਬੰਦੇ ਫਲੇਸ਼ਾਂ ਮਾਰ ਦਿੰਦੇ ਆ, ਤੇ ਬਾਅਦ ਚ ਨਾਲ ਦੇ ਨੂੰ ਕਹਿੰਦੇ ਆਪਾਂ ਇਹਦੀ ਕਿਹੜਾ ਖਿੱਚੀ, ਤੇ ਕੈਮਰੇ ਚ ਰੀਲ ਹੀ ਪੈਣ ਵਾਲੀ ਆ। ਤਾਇਆ ਅੱਗੇ ਰੀਲਾਂ ਹੁੰਦੀਆਂ, ਹੁਣ ਕਾਰਡ ਦੇ ਵਿੱਚ ਫੋਟੋ ਖਿੱਚੀ ਜਾਂਦੀ, ਹੁਣ ਨੀ ਕੋਈ ਲੋੜ ਰੀਲਾਂ ਦੀ। ਅੱਛਾ ਚਲੋ, ਇਹ ਵੀ ਕੰਮ ਠੀਕ ਵਾ ਹੁਣ। ਤੇ ਤਾਂ ਵੀਰਪਾਲ ਭਾਜੀ ਵੀ ਆਏ ਨੇ ਮੈਲਬੋਰਨ ਵਾਲੇ, ਆ ਜਾਓ ਵੀਰਪਾਲ ਜੀ, ਆ ਜਾਓ ਜੀ, ਦੇਵ ਦਿਓ ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ, ਹੋਰ ਦੱਸੋ ਕੀ ਹਾਲ ਚਾਲ ਨੇ ਜੀ। ਹਾਲ ਚਾਲ ਵੀਰਪਾਲ ਬਹੁਤ ਚੰਗਾ, ਬਸ ਜੁਕਾਮ ਛਿਕਿਆ ਨੇ ਸਾਨੂੰ ਵਾਲੀ ਆਣ ਦਾ ਪੋਲਿਆ ਵਾ। ਕਹਿੰਦੇ ਅੱਜ ਬਹੁਤ ਟਾਈਮ ਬਾਅਦ ਮੈਸੇਜ ਕੀਤਾ ਜੀ। ਆਹੋ ਮੈਂ ਯਾਦ ਕਰਾਂ ਵਾ, ਮੇਰ ਪਾਰ ਤੇ ਆਇਆ ਜੀ ਸਾਡਾ ਗੁਰੂ ਬਹੁਤ ਚਿਰ ਬਾਅਦ ਆ, ਤੇ ਚੇਰੀ ਕਿਤੇ ਹੋ ਗਿਆ ਤੇ ਆਪਣੇ ਕਾਕੇ ਦੇ ਨਾਲ ਤਾਇਆ ਆਇਆ। ਆਹ ਬੱਚਾ ਬਹੁਤ ਪਿਆਰਾ ਬੱਚਾ ਮਹਾਰਾਜ, ਹੋਰ ਵੱਡੀਆਂ ਉਮਰਾਂ ਕਰੇ, ਤੇ ਚਿਹਰੇ ਦੀ ਮੁਸਕਰਾਹਟ ਬੱਚੇ ਦੀ ਬੜੀ ਪਿਆਰੀ ਹੁੰਦੀ, ਕਿਉਂਕਿ ਬੱਚੇ ਦੇ ਮਨ ਚ ਵੀ ਸ਼ਬ ਕਰ ਕੋਈ ਨੀ, ਨਾ ਕਾਮ, ਨਾ ਕ੍ਰੋਧ, ਨਾ ਮੋਹ, ਨਾ ਲੋਭ, ਨਾ ਹੰਕਾਰ। ਬੱਚਾ ਇਹ ਇਸੇ ਕਰਕੇ ਬੱਚਾ ਦਿਲ ਦਾ ਸੱਚਾ, ਕਿਉਂਕਿ ਸਾਰੀਆਂ ਚੀਜ਼ਾਂ ਤੋਂ ਬਚਿਆ, ਇਹ ਪੰਜਾਂ ਵਕਾਰਾਂ ਤੋਂ ਬਚਿਆ ਹੋਇਆ। ਜਿਹੜਾ ਪੰਜਾਂ ਵਕਾਰਾਂ ਤੋਂ ਬਚਿਆ ਉਹਦਾ ਜਿਹੜਾ ਹਿਸਾਬ ਕਿਤਾਬ ਵੀ ਬੱਚਿਆਂ ਵਰਗੇ ਹੋ ਜਾਂਦਾ। ਇਸ ਕਰਕੇ ਬੱਚੇ ਨੂੰ ਮਤਲਬ ਬਹੁਤ ਰੱਬ ਦੀ ਕਿਰਪਾ ਹੁੰਦੀ, ਜਿਹੜਾ ਬੱਚਾ ਨਾਮ ਜਪਣ ਲੱਗ ਗਿਆ ਸਮਝ ਲਓ ਉਹਦੀ ਪਰਮਾਤਮਾ ਨੇ ਸੁਣ ਲਈ। ਕਹਿੰਦੇ ਤਾਂ ਜੀ ਵਾਲੀਬਾਲ ਦਾ ਟੂਰਨਾਮੈਂਟ ਸੀ ਤੇ ਉਹਨਾਂ ਨੇ ਜਿੱਤਿਆ, ਬੱਲਾ 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 ਬਾਲੇ ਵੀ ਚੰਗਾ ਹੀ ਆਣਦਾ, ਆ ਪਹਿਲਾ ਪ੍ਰਾਈਜ ਜਿੱਤਿਆ ਇਹਨਾਂ ਨੇ ਇਹਦੇ ਤੇ। ਓਏ ਚਾਰ ਟਾਸ਼ ਵਾ ਟਾਸ਼ ਦਾ ਜੀ, ਤੇ ਤਾਂ ਵਾਲੀਬਾਲ ਦਾ ਵੀ ਜਿੱਤਿਆ। ਪਾਲੇ ਬੜੀਆਂ ਜਿੱਤਾਂ ਨੂੰ ਮਤਲਬ ਕੈਦ ਕੀਤੀਆਂ, ਛਾਇਆ ਪਿਆ ਵੇ ਪਾਲਾ, ਬਾਲਾ ਬਾਲੇ ਸੀਪ ਦਾ ਮੁਕਾਬਲਾ ਪਾਲਾ ਚੰਗਾ ਜਾਣਦਾ ਬਈ। ਆ ਵਾਲੀਬਾਲ ਦੀ ਟੀਮ ਲੱਗਦੀ ਆ, ਆਹੋ ਚੱਲ ਆਪਾਂ ਪਾਲਾ ਦੇ ਵਾਲੀਆਂ ਵਾਲੀਆਂ ਮਾਰ ਮਾਰ ਕੇ ਚੰਗਾ ਹੀ ਮਤਲਬ ਕੱਢੇ ਚ ਗਏ ਆੜੇ। ਤਾਸ਼ ਦਾ ਬਾਲਾ ਸ਼ਕੀਨ ਲੱਗਦਾ ਪੱਟੇ, ਸਹੀ ਗੱਲ ਆ। ਚਲੋ ਕੋਈ ਨੀ ਪਾਲਾ ਤੇ ਚੰਗੀ ਗੱਲ ਆ। ਤੇ ਅਮਰ ਸਿੰਘ ਸ਼ੌਂਕੀ ਦਾ ਤੈਨੂੰ ਹੁਣ ਫਿਰ ਗੀਤ ਸੁਣਾਉਣੇ ਇਸੇ ਖੁਸ਼ੀ ਦੇ ਵਿੱਚ, ਕਿਉਂਕਿ ਤੂੰ ਵਾਲੇ ਯਤ ਦਾ ਮੁਕਾਬਲਾ ਕੀਤਾ, ਜਿੱਤ ਪ੍ਰਾਪਤ ਕੀਤੀ ਪਾਲੇ ਨੇ। ਪਾਲੇ ਨੂੰ ਹੁਣ ਅਮਰ ਸਿੰਘ ਸ਼ੌਂਕੀ ਦਾ ਗੀਤ ਸੁਣਾਉਂਦੇ ਆ। ਉਹ ਮਲਕੀਤ ਆ ਅਮਰ ਸਿੰਘ ਸ਼ੌਂਕੀ ਦਾ ਸੁਣਾ ਪੁੱਤ ਇਹ ਗੀਤ, ਉਹਨੂੰ ਵਧੀਆ ਜਾ ਚੰਗਾ ਜਾ ਹੈ ਉਹ ਸੁਣਾ ਲਿਆ ਦੁਨੀਆ ਮਤਲਬ ਦੀ, ਇੱਥੇ ਕੌਣ ਕਿਸੇ ਦਾ ਬੇਲੀ, ਇਹਨੂੰ ਉਹ ਗਾਣਾ ਸੁਣਾ ਪਾਲੇ ਨੂੰ, ਉਹ ਖੁਸ਼ੀ ਹੋਣੀ ਬਹੁਤ। ਆ ਉਹ ਚੰਗਾ ਗੀਤ ਸਿੱਖਿਆ ਵਾਲਾ
ਕੋਈ ਨਾ ਕਿਸੇ ਦਾ ਬੇਲੀ ਦੁਨੀਆ ਮਤਲਬ ਦੀ, ਕੋਈ ਨਾ ਕਿਸੇ ਦਾ ਬੇਲੀ ਦੁਨੀਆ ਮਤਲਬ ਦੀ, ਕੋਈ ਨਾ ਕਿਸੇ ਦਾ ਬੇਲੀ ਤੇ ਮਤਲਬ ਦਾ ਜਗ ਸਾਰਾ, ਮਤਲਬ ਦਾ ਜਗ ਸਾਰਾ, ਮਤਲਬ ਸਭ ਨੂੰ ਪਿਆਰਾ, ਮਤਲਬ ਸਭ ਨੂੰ ਪਿਆਰਾ, ਸਾਰਿਆਂ ਤੇ ਕਰ ਵਿੱਚ ਨਾਰਾ, ਸਾਰਿਆਂ ਤੇ ਕਰ ਵਿੱਚ ਨਾਰਾ, ਜਗ ਦੀ ਹਰੀ ਦੇ ਜਗ ਦੀ ਪ੍ਰੀਤ ਤਾਂ ਗਾਣੇ ਦੇ ਗੀਤ ਗਾ ਫਿਰ ਤੇ ਖਲਕ ਤੇ ਚੱਲੀ ਦੁਨੀਆ ਮਤਲਬ ਦੀ, ਕੋਈ ਨਾ ਕਿਸੇ ਦਾ ਬੇਲੀ ਦੁਨੀਆ ਮਤਲਬ ਦੀ, ਕੋਈ ਨਾ ਕਿਸੇ ਦਾ ਬੇਲੀ ਦੱਸ ਦੁਨੀਆ ਦਾ ਹਾਲ ਸੁਣਾ ਦੇ, ਦੁਨੀਆ ਦਾ ਹਾਲ ਸੁਣਾ ਦੇ, ਹਰ ਸੁਣਨਾ ਮਨ ਜਿਤਲਾ ਦੇ, ਹਰ ਸੁਣਨਾ ਮਨ ਜਿਤਲਾ ਦੇ, ਰੱਬ ਦੇ ਦਿਲ ਆਜ਼ਮਾ ਦੇ, ਜਗ ਦਾ ਪਿਆਰ ਸਾਰੇ ਪੈਸਿਆਂ ਦੇ ਯਾਰ ਧੀਆਂ ਪੁੱਤਰ ਮਿੱਤਰ ਨਾਲ ਪੈਸੇ ਬਾਜਣਾ ਤੋਂ ਸਜਣ ਸਹੇਲੀ ਦੁਨੀਆ ਮਤਲਬ ਦੀ, ਕੋਈ ਨਾ ਕਿਸੇ ਦਾ ਬੇਲੀ ਦੁਨੀਆ ਮਤਲਬ, ਕੋਈ ਨਾ ਕਿਸੇ ਦਾ ਬੇਲੀ ਪੈਸੇ ਜਦ ਤੱਕ ਹੱਥ ਵਿੱਚ ਰਹਿੰਦੇ, ਹੱਥ ਵਿੱਚ ਰਹਿੰਦੇ, ਸਰ ਮੇਰੇ ਠੁੱਕ ਠੁੱਕ ਪੈਂਦੇ, ਮੇਰੇ ਠੁੱਕ ਠੁੱਕ ਪੈਂਦੇ, ਫਿਰ ਨਾਲ ਮਰਾ ਕੇ ਕਹਿੰਦੇ, ਜਾਣੇ ਅੱਜ ਸਾਧਨਾ ਬੁਲਾਣੇ ਅੱਜ ਕੋਲ ਨਾ ਬਿਠਾਣ ਜਾਲ ਜੁੰਡੀ ਦੇ ਮਿੱਟੀ ਜੋ ਮੇਲੀ ਦੁਨੀਆ ਮਤਲਬ ਦੀ, ਕੋਈ ਨਾ ਕਿਸੇ ਦਾ ਬੇਲੀ ਦੁਨੀਆ ਮਤਲਬ ਦੀ, ਕੋਈ ਨਾ ਕਿਸੇ ਦਾ ਬੇਲੀ ਵੱਜ ਦੁਨੀਆ ਦੀ ਛੋੜ ਕਹਾਣੀ, ਦੁਨੀਆ ਦੀ ਛੋੜ ਕਹਾਣੀ, ਫਿਰ ਖਿਲੇ ਦਿਨ ਤੋੜ ਲਵਾਣੀ, ਤੋੜ ਲਵਾਣੀ, ਫਿਰ ਦੇਵੀ ਸਾਧਨਾ ਜਾਣੇ ਕੋਣਿਆ, ਦੇਵੀ ਸਾਧਨਾ ਜਾਣੀ, ਜਿਹਨੂੰ ਕਰਦਾ ਮੇਰੀ ਮੇਰੀ ਇੱਥੇ ਰਹਿ ਜਾਣੀ ਹੈ, ਤੇਰੀ ਪੱਗ ਦੁਨੀਆ ਚ ਫੇਰੀ ਅੰਤ ਪੂਜਾ ਜੀ ਜਾਣੀ ਹੈ, ਦੁਨੀਆ ਮਤਲਬ ਦੀ, ਕੋਈ ਨਾ ਕਿਸੇ ਦਾ ਬੇਲੀ। दुनिया च लड़के काला
दुनिया च लड़के काला
मेरा प्रेम की मजल बिच लाला रबलू पुजार बुलाला जज नाल फेर पिता ओ नाल जोर हलवाणी भी नहीं और जरा सजदा है मोर सिया बोली कोई ना किसे दा बोली
सजना वे रहने अखियां तो दूर तू की जाने सजना मैं थे किन्नी मजबूर मन विच वसना सजना वे रहने अखियां तो दूर तू की जाने सजना मैं थे किन्नी मजबूर मन विच वसने सजना वे रहने अखियां तो दूर मन विच वसने सजना वे रहने अखियां तो दूर मन विच वसने
लोकी आंख दे तू चला गे
ਦੱਸਣਾ ਸੱਜਣਾ ਵੇ ਰਹਿਣਾ ਅੱਖੀਆਂ ਤੋਂ ਦੂਰ ਤੂੰ ਕੀ ਜਾਣੇ ਸੱਜਣਾ ਮੈਂ ਤੇ ਕਿੰਨੀ ਮਜਬੂਰ ਮਨ ਵਿੱਚ ਵੱਸਣਾ ਸੱਜਣਾ ਵੇ ਰਹਿਣਾ ਅੱਖੀਆਂ ਤੋਂ ਦੂਰ ਮਨ ਵਿੱਚ ਵੱਸਣਾ ਸੱਜਣਾ ਵੇ ਰਹਿਣਾ ਅੱਖੀਆਂ ਤੋਂ ਦੂਰ ਤੂੰ ਕੀ ਜਾਣੇ ਸੱਜਣਾ ਮੈਂ ਤੇ ਕਿੰਨੀ ਮਜਬੂਰ ਮਨ ਵਿੱਚ ਵੱਸਣਾ ਸੱਜਣਾ ਵੇ ਰਹਿਣਾ ਅੱਖੀਆਂ ਤੋਂ ਦੂਰ ਮਨ ਵਿੱਚ ਵੱਸਣਾ ਸੱਜਣਾ ਵੇ ਰਹਿਣਾ ਅੱਖੀਆਂ ਤੋਂ ਦੂਰ ਮਨ ਵਿੱਚ ਵੱਸਣਾ
ਕਿਆ ਬਾਤ ਹੈ ਜੀ ਦਿਲਸ਼ਾਦ ਅਖਤਰ ਦੀ ਖੂਬਸੂਰਤ ਆਵਾਜ਼ਾਂ ਦੇ ਵਿੱਚ ਆਪਾਂ ਇਸ ਗੀਤ ਨੂੰ ਸੁਣਿਆ ਜੀ ਖੁਲਜੀਤ ਚਾਹਲ ਸਾਹਿਬ ਨੇ ਕੈਨੇਡਾ ਤੋਂ ਸਾਨੂੰ ਇਸ ਗੀਤ ਦੀ ਫਰਮਾਇਸ਼ ਕੀਤੀ ਸੀ ਉਮੀਦ ਹੈ ਕਿ ਸਾਡੇ ਸਰੋਤਿਆਂ ਨੂੰ ਜਿਹੜਾ ਗੀਤ ਬੜਾ ਪਸੰਦ ਆਇਆ ਹੋਊਗਾ ਗੀਤ ਆੜੀਆਂ ਜੇਕਰ ਪੂੜੀਆਂ ਗੱਡੀ ਤੁਰ ਰਹੇ ਆ ਗੀਤ ਜਿਹੜਾ ਬੜੀ ਭਾਵਨਾ ਦੇ ਨਾਲ ਗਾਇਆ ਤੇ ਵਿਛੋੜੇ ਨੂੰ ਸੱਜਣਾ ਦੇ ਨਾਲ ਜਿਹੜੇ ਵਿਛੋੜੇ ਦੇ ਬਿਰਹੇ ਨੂੰ ਪ੍ਰਗਟ ਕਰਦਾ ਜੀ ਕਿਉਂਕਿ ਪਿਆਰ ਆ ਨਾ ਜਿਹੜਾ ਜਿਹੜਾ ਬੰਦਾ ਪਿਆਰ ਵਿੱਚ ਪੈ ਕੇ ਤੇ ਵਿਛੋੜੇ ਦੀ ਅੱਗ ਨਹੀਂ ਨਾ ਸੇਕਦਾ ਉਹ ਪਿਆਰ ਦੇ ਅਨੁਭਵ ਨੂੰ ਮਹਿਸੂਸ ਨਹੀਂ ਕਰ ਸਕਦਾ ਸੱਜਣਾ ਦਾ ਕੋਲ ਹੋਣਾ ਉਹ ਵੱਖਰਾ ਅਹਿਸਾਸ ਆ ਸੱਜਣਾ ਦਾ ਦੂਰ ਹੋਣਾ ਉਹ ਇੱਕ ਵੱਖਰਾ ਅਹਿਸਾਸ ਆ ਇਹ ਬਿਰਹੇ ਦੇ ਵਿੱਚੋਂ ਵੀ ਇਹ ਜਿਹੜੇ ਪ੍ਰੇਮੀ ਨੂੰ ਮੁਹੱਬਤ ਕਰਨ ਵਾਲੇ ਨੂੰ ਇਹਦਾ ਬਿਰਹੇ ਦਾ ਵੀ ਪੂਰਾ ਆਨੰਦ ਆ ਦੁੱਖਾਂ ਦੀ ਅੱਗ ਸੇਕਣੀ ਬਹੁਤ ਜ਼ਰੂਰੀ ਆ ਤੇ ਸੁੱਖਾਂ ਦੀ ਠੰਡ ਤੇ ਮਿਲਣੀ ਮਿਲਣੀ ਆ ਇਸ ਕਰਕੇ ਅੱਗ ਤੇ ਠੰਡ ਇਹ ਦੋਵੇਂ ਵੱਖਰੇ ਵੱਖਰੇ ਆ ਜੇ ਠੰਡ ਲੱਗਦੀ ਆ ਤੇ ਅੱਗ ਦੀ ਲੋੜ ਪੈਣੀ ਆ ਜੇ ਅੱਗ ਆ ਤੇ ਠੰਡ ਜ਼ਰੂਰ ਹੋਊਗੀ ਇਹੀ ਅੱਗ ਤੇ ਗੱਭਰੂ ਆ ਅੱਗੇ ਮਲਕੀਤ ਕਹਿੰਦਾ ਤਾਇਆ ਮਲਕੀਤ ਕਹਿੰਦਾ ਜੀ ਬ੍ਰੇਕ ਦਾ ਸਮਾਂ ਹੋ ਗਿਆ ਅੱਛਾ ਅੱਛਾ ਜੀ ਚਲੋ ਇਹ ਵੀ ਠੀਕ ਤੇਰੀ ਮੰਨ ਲੈਣੇ ਗੱਲ ਆ ਬਾਕੀ ਤਾਂ ਸਰੋਤਿਆਂ ਨੂੰ ਦੱਸ ਦਈਏ ਕਿੱਦਾਂ ਸ਼ਾਮਿਲ ਹੋ ਸਕਦੇ ਨੇ ਪ੍ਰੋਗਰਾਮ ਦੇ ਵਿੱਚ ਸਰੋਤਿਆਂ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ ਤੁਸੀਂ request@harmanradio.com ਤੇ ਈਮੇਲ ਕਰ ਸਕਦੇ ਹੋ request@harmanradio.com ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸਾਨੂੰ ਤੁਸੀਂ ਸੁਨੇਹਾ ਭੇਜ ਸਕਦੇ ਹੋ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਤੋਂ ਸ਼ਾਮਿਲ ਹੁੰਦੇ ਹੋ ਹਰਮਨ ਸਟੂਡੀਓ
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹਰਮਨ ਸਟੂਡੀਓ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਜੇ ਅਸੀਂ ਕਿਹਾ ਕਿ ਮਿਲਾਂਗੇ ਜ਼ਰੂਰ ਤਾਂ ਵਿਸ਼ਵਾਸ ਰੱਖਣਾ ਦੋਸਤੋ ਮਿਲਦਿਆਂ ਬ੍ਰੇਕ ਤੋਂ ਬਾਅਦ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਕੋਈ ਵੀ ਜਾਣਕਾਰੀ ਸਾਡੇ ਨਾਲ ਸਾਂਝਾ ਕਰਨ ਲਈ ਭੇਜੋ ਸਾਨੂੰ ਸੰਦੇਸ਼ info@harmanradio.com ਤੇ
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ ਸਫ਼ਰ ਆਪਣੇ ਪੰਚ ਹੋਣ ਦਾ ਹੀ ਸਵਾਲ ਏ
Safe and customer focused bus company, superior service and good value of money in every market segment, excel in anticipating, quick responding to customer needs.
ASRS Sandhu Bus Lines da, chahe hove business tour, academic, ja hove sports tour, hove vyah ja hove janmdin, khas party da sabab bane countryside, ja le jani hove dharmik yatra. ਆਪਣੇ ਨਾਲ ਸਫ਼ਰ ਆਪਣਿਆਂ ਦੇ ਅਹਿਸਾਸ ਸੰਧੂ ਬੱਸ ਲਾਈਨ
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au
ਫਾਰ ਮੋਰ ਇਨਫੋ 0424-115-551 ਯੂ ਕੈਨ ਈਮੇਲ ਅਸ
info@sandhubuslines.com.au
ਭਰੋਸੇ ਦਾ ਨਾਮ ਸੰਧੂ ਬੱਸ
ਓ ਚਾਚਾ ਕੀ ਗੱਲ ਬੜਾ ਉਦਾਸ ਬੈਠਾ
ਉਹ ਕੀ ਦੱਸਾਂ ਮੁੰਡੇ ਦੇ ਜਵਾਨੀ ਚ ਵਾਲ ਝੜੀ ਜਾਂਦੇ ਆ ਜਿਸ ਕਰਕੇ ਇਹਦਾ ਵਿਆਹ ਵੀ ਨਹੀਂ ਹੋ ਰਿਹਾ
ਲੈ ਤੇ ਚਾਚਾ ਤੂੰ ਲੁਧਿਆਣਾ ਸਤਿਅਮ ਹੇਅਰ ਟ੍ਰਾਂਸਪਲਾਂਟ ਸੈਂਟਰ ਜਾ ਕੇ ਮੁੰਡੇ ਦਾ ਹੇਅਰ ਟ੍ਰਾਂਸਪਲਾਂਟ ਕਰਵਾ ਕੇ ਅਸਲੀ ਵਾਲ ਵਾਲਾ
ਸਤਿਅਮ ਹੇਅਰ ਟ੍ਰਾਂਸਪਲਾਂਟ ਸੈਂਟਰ ਜਿੱਥੇ ਅਸਲੀ ਵਾਲ ਬਿਨਾਂ ਕਟਿਆ ਟਾਂਕੇ ਦੇ ਲਗਾਏ ਜਾਂਦੇ ਨੇ ਜੋ ਕਿ ਝੜਦੇ ਵੀ ਨਹੀਂ ਤੇ ਵੱਧਦੇ ਨੇ ਕੁਦਰਤੀ ਤਰੀਕੇ ਨਾਲ ਅੱਜ ਹੀ ਮਿਲੋ ਡਾਕਟਰ ਕੇ ਅਰੋੜਾ ਨੂੰ ਕ੍ਰਿਸ਼ਨਾ ਨਗਰ ਲੁਧਿਆਣਾ ਪੰਜਾਬ ਇੰਡੀਆ ਕਾਲ ਕਰੋ
9880 91800 99 880.
हां भाई, किद्दां तू इतना पतला किवें हो गया?
मेरा कुलार वाले डॉक्टर ने दूरबीन राय मिनी गैस्ट्रिक बाईपास कीता भाई।
ते तैनू होर भी कोई फायदा होया ऑपरेशन दा?
बड़ा फायदा होया भाई। पहला मेनू साह बड़ा चढ़दा सी, बहुता तुरिया फिरिया भी नहीं सी जांदा, रात नू नींद नहीं सी आउंदी, घराड़े वजदे रहंदे सी, कई वारी तां दिन च ही सौ जांदा सां। पर हुण इस ऑपरेशन तों बाद सारा कुछ ठीक हो गया भाई, 60 किलो भार भी घट गया मेरा। कमाल दी गल इह है कि मेरी शुगर भी नालों नाल ठीक हो गई।
कमाल है, इन्ना भार घट गया, कोई कमजोरी तां महसूस नहीं हुंदी?
ना भाई ना, मैं खुराक भी वधिया खाना आ, ते कमजोरी तां दूर दी गल है, हुण तां मैं कुल मिला के खुशी खुश आ।
कुलार हस्पताल मोटापे लई मिनी गैस्ट्रिक बाईपास दा इंडिया दा सब तों पहला हस्पताल है। अपना वजन घटाउण लई तुसीं वी पता नोट कर लो, कुलार हस्पताल GT रोड पीजा नेड़े खन्ना पंजाब इंडिया। संपर्क नंबर 9878090001, 9880909001। वेबसाइट विजिट करो kularhospital.com।
ना की गल पाजी, इन्ना वेट लूज कर लिया, ना पाबी खान नु नहीं दिंदी तुहानू।
ए सब कमाल है हेल्थ ड्रॉप्स दा।
पर तुहानू पता है भुखे साथो रह नहीं हुंदा, ना एक्सरसाइज दा किन्ना को टाइम हुंदा तुहानू पता ही है।
ओ जी, यही ता कमाल है हेल्थ ड्रॉप्स दा, ना कोई एक्सरसाइज ना कोई हेल्थ शेक, 100% ऑस्ट्रेलियन मेड, 100% नेचुरल, ते ना कोई साइड इफेक्ट। इना ही नहीं, पहले ही दिन तो भार घटना शुरू।
ना फिर नंबर दियो।
लो जी, तुसी भी कॉल करो सुनील वर्मा नु 0411-229-631, 0411-229-631, या विजिट करो www.healthdrops.com.au।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਤੁਸੀਂ ਨਿਊ ਸਾਊਥ ਵੇਲਸ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਤਾਂ ਹੁਣ ਤੁਸੀਂ ਗਰੋਸਰੀ ਦੇ ਸਾਰੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਤਾਜ਼ੀਆਂ ਭਾਰਤੀ ਮਠਿਆਈਆਂ ਦਾ ਵੀ, ਸਿਰਫ ਇੱਕੋ ਹੀ ਜਗ੍ਹਾ ਤੇ, ਵਨ ਐਂਡ ਓਨਲੀ MD ਸਪਾਈਸਿਸ, 862A ਪਿਟਵਾਟਰ ਰੋਡ, DOI, ਨਿਊ ਸਾਊਥ ਵੇਲਸ। ਸੰਪਰਕ ਕਰੋ 8959-4351 ਤੇ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD ਬੈਟਰੀਜ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟ੍ਰੀਟ, ਬਲੈਕ ਟਾਊਨ, ਸਿਡਨੀ।
ਸਿਟੀ ਬੈਟਰੀਜ, ਸਿਟੀ ਬੈਟਰੀਜ।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ, ਮੋਬਾਈਲ ਨੰਬਰ 04122923080 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਸਖ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਿਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923080।
ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਵਧੇਰੇ ਜਾਣਕਾਰੀ ਲਈ ਜੁੜੋ facebook.com/HermanRadioAustralia।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ।
ਚੌਵੀ ਘੰਟੇ
ਹਰ
ਜੀ ਪਿਆਰੇ ਹੋ, ਇਸ ਵੇਲੇ ਤੁਸੀਂ ਹਰਮਨ ਰੇਡੀਓ ਆਸਟ੍ਰੇਲੀਆ ਨੂੰ ਸੁਣਦੇ ਪਏ ਜੀ। ਤੁਹਾਡਾ ਵੀਰ ਮਨਦੀਪ ਸਿੰਘ ਢਿੱਲੋਂ ਤੇ ਅਭਿਸ਼ੇਕ ਸਿੰਘ ਤੁਹਾਡਾ ਸਾਥ ਦਿੰਦਾ ਪਿਆ ਜੀ। ਹਰਮਨ ਸਟੂਡੀਓ ਪ੍ਰੋਗਰਾਮ ਦਾ ਤੁਸੀਂ ਆਨੰਦ ਮਾਣਦੇ ਪਏ। ਓਏ ਆਨੰਦ ਹੀ ਆਨੰਦਾ ਨੂੰ ਘਾਟਾ ਬਹੁਤ ਉਮੀਦ ਤੇ ਬਾਗ ਸਵਾਈ ਜਾਂਦੀ ਆ, ਤੁਹਾਨੂੰ ਪੱਛੀ ਲਾ ਜਾ, ਪੱਖਾ ਪੁਖਾ ਤੇ ਲਾਇਆ ਤਾ ਜੀ, ਓਦਾਂ ਹੀ ਤੁਹਾਨੂੰ ਠੰਡ ਲੱਗਦੀ ਆ। ਪੱਖਾ ਕਿੱਥੇ ਲੱਗਾ, ਆਦਨੀ ਚਲਾਈ ਠੰਡੀ ਜੀ ਮਸ਼ੀਨ, ਏਸੀ ਆਹੋ ਚਲਾਇਆ, ਇਹ ਤਾਂ ਬੰਦ ਆ ਤੁਸੀਂ ਦੇਖੋ, ਉਹ ਧੋਣ ਤੋਂ ਘੁੰਮਦੀ ਨੀ, ਵੇਖਣਾ ਕੀ ਆ, ਆਕੜੇ ਪਾਇਆ ਯਾਰ ਸਰੀਰ, ਠੰਡ ਇਕਦਮ ਹੀ ਆਣ ਪਈ ਆ ਸਰੀਰ ਨੂੰ, ਠੰਡ ਤੇ ਬੰਦੇ ਨੂੰ ਲੱਕੋ ਲੈ ਲੈਂਦੀ ਆ, ਬਜ਼ੁਰਗ ਬੰਦੇ ਨੂੰ ਪਾਲਾ ਜਿਆਦਾ ਲਗਾਉਣ ਲੈਂਦਾ ਗਰਮੀ, ਜਦੋਂ ਫੇਰ ਵੀ ਸਹਾਰ ਹੀ ਲੈਂਦਾ ਬੰਦਾ, ਪਾਲਾ ਜਿਹੜਾ ਉਹ ਠਾਰ ਦਿੰਦਾ, ਕਿਉਂਕਿ ਜਿੰਦਗੀ ਦੇ ਵਿੱਚ ਜਿਹੜਾ ਵੀ ਜੀਵਨ ਨੂੰ ਵੇਖ ਲਾ, ਜੀਵਨ ਦੀ ਉਤਪਤੀ ਗਰਮੈਸ਼ ਨਾਲ ਹੀ ਆ। ਬਹੁਤ ਸਾਰੇ ਬੈਕਟੀਰੀਆ ਦਹੀਂ ਦੇ ਵਿੱਚ ਹੁੰਦੇ ਆਉਂਦੇ ਵੀ ਉਹਨੂੰ ਨਿੱਘ ਚਾਹੀਦਾ, ਜੰਮੇ ਹੋਏ ਠੰਡੇ ਫਰਿੱਜ ਵਾਲੇ ਦੁੱਧ ਚ ਤੁਸੀਂ ਦਹੀਂ ਜਮਾਉਣਾ ਚਾਹੋ ਤਾਂ ਜੰਮ ਨਹੀਂ ਸਕਦਾ। ਜੇ ਆਟੇ ਨੂੰ ਤੁਸੀਂ ਫਰਿੱਜ ਰੱਖ ਦੋ ਤਾਂ ਆਟਾ ਖਰਾਬ ਨਹੀਂ ਹੁੰਦਾ, ਕਿਉਂਕਿ ਉੱਥੇ ਬਹੁਤ ਠੰਡ ਆ। ਆਟੇ ਨੂੰ ਬਾਹਰ ਤੁਸੀਂ ਗਰਮੀ ਚ ਰੱਖ ਦੋਗੇ ਉਹਦੇ ਵਿੱਚ ਕਈ ਜੀਵ ਜੰਤੂ ਪੈਦਾ ਹੋ ਜਾਣਗੇ, ਆਟੇ ਨੂੰ ਉੱਲੀ ਲੱਗ ਜੂਗੀ। ਉੱਲੀ ਕੀ ਆ, ਉੱਲੀ ਇੱਕ ਜੀਵ ਜੰਤੂ ਆ, ਉੱਲੀ ਇੱਕ ਮਤਲਬ ਛੋਟੇ ਛੋਟੇ ਜੀਵ ਸੀ, ਉਹਨਾਂ ਨੂੰ ਮੌਕਾ ਮਿਲ ਗਿਆ ਗਰਮੈਸ਼ ਦੇ ਨਾਲ, ਹੀ ਉਹਨਾਂ ਦਾ ਜਨਮ ਹੋ ਗਿਆ। ਜਿਹੜੇ ਜਿਹੜੇ ਠੰਡੇ ਜਿੱਥੇ ਜਿੱਥੇ ਬਰਫਾਂ ਬਹੁਤ ਪੈਂਦੀਆਂ ਉੱਥੇ ਜੀਵਨ ਵੀ ਬਹੁਤ ਘੱਟ ਆ, ਉੱਥੇ ਜੀਵ ਜੰਤੂ ਬਹੁਤ ਘੱਟ ਹੁੰਦੇ ਆ। ਇਸ ਲਈ ਜੀਵਨ ਨੂੰ ਜਿਹੜਾ ਓਏ ਅਮਰਜੀਤ ਆ, ਥੋੜੀ ਜੀ ਚਾਹ ਲਿਆ ਦੇ, ਬਹੁਤਾ ਜ਼ੁਕਾਮ ਨੇ ਸਾਨੂੰ ਦਿੱਤਾ ਇਲਾਹਾ ਲੈ ਆ। ਅਦਰਕ ਵਾਲੀ ਮਿਲ ਕੇ ਦੀ ਚਾਚੀ ਨੂੰ ਕਹਿ ਕੇ ਨਾ ਅਦਰਕ ਵਾਲੀ ਥੋੜੀ ਜੀ ਚਾਹ ਬਣਾ ਦੇਵੇ ਤੇ ਤੇਰਾ ਪੁੰਨ ਹੋਊਗਾ ਭਾਈਆਂ ਦਾ, ਹੈ ਥੋੜੀ ਜੀ ਮੇਰਾ ਬਹੁਤ ਬਣਾ ਲਿਆ। ਅੱਛਾ, ਉਹਨਾਂ ਜਿਹੜੀ ਗਰਮੈਸ਼ ਜਿਹੜੀ ਮੈਨੂੰ ਦੱਸਦਾ ਵੀ ਗਰਮੀ ਦੇ ਨਾਲ ਹੀ ਉਤਪਤੀ ਆ, ਜਿਹੜੇ ਤੂੰ ਬੈਕਟੀਰੀਆ ਲਾ ਲਾ, ਜੀਵ ਜੰਤੂ ਲਾ ਲਾ, ਜਿਹਨਾਂ ਥਾਵਾਂ ਚ ਜਿਹਨਾਂ ਸਮੇਂ ਚ ਗਰਮੀ ਜਿੱਥੇ ਹੋਊਗੀ ਉੱਥੇ ਜੀਵਨ ਦੀ ਉਤਪਤੀ ਹੋਊਗੀ। ਕਿਤੇ ਤੂੰ ਲਾ ਲਾ ਬ੍ਰੈਡ ਲਾ ਲਾ, ਉਦੋਂ ਠੰਡੇ ਥਾਂ ਰੱਖੀ ਜਾਓ ਸਾਰੀ, ਉਹਨਾਂ ਤੋਂ 15-20 ਦਿਨ ਰੱਖੀ ਰੱਖ, ਉਹਨੂੰ ਕੁਛ ਨੀ ਹੋਣਾ। ਤੇ ਜੇ ਤੂੰ ਗਰਮੀ ਦੇ ਵਿੱਚ ਰੱਖ ਲਿਆ ਤੇ ਉਹ ਉਦੋਂ ਹੀ ਉਹ ਖਰਾਬ ਹੋ ਜਾਣਾ, ਉਦੋਂ ਹੀ ਉਹਦੇ ਤੇ ਉੱਲੀ ਲੱਗ ਜਾਣੀ। ਉੱਲੀ ਕੀ ਆ, ਉੱਲੀ ਇੱਕ ਜੀਵ ਹੀ ਆ, ਇੱਕ ਉੱਲੀ ਇੱਕ ਮਤਲਬ ਕਹਿ ਲਓ ਵੀ ਇੱਕ ਪੌਦੇ ਦੀ ਤਰ੍ਹਾਂ ਉਹਦੇ ਵਿੱਚ ਵੀ ਜੀਵਨ ਆ। ਦਾਣਿਆਂ ਨੂੰ ਲਾ ਲਓ ਜੀ, ਕੀ ਦਾਣਿਆਂ ਦੇ ਵਿੱਚ ਸੁਸਰੀ ਜਿਹੜੀ ਹੁੰਦੀ ਆ ਕਿੱਥੋਂ ਆਈ ਪਤਾ ਨੀ, ਤਾਂ ਦਾਣਿਆਂ ਦੀ ਕਬਲੀ ਭਰ ਕੇ ਫਰਿੱਜ ਚ ਰੱਖਦੇ, ਸਾਰੀ ਉਮਰ ਸੁਸਰੀ ਨੀ ਲੱਗ ਸਕਦੀ। ਉਹੀ ਦਾਣਿਆਂ ਨੂੰ ਤੂੰ ਗਰਮੈਸ਼ ਦੇ ਵਿੱਚ ਰੱਖਦੇ ਕਿਤੇ, ਉਹਦੇ ਵਿੱਚੋਂ ਸੁਸਰੀ ਨਿਕਲ ਆਉਣੀ, ਸੁਸਰੀ ਕਿਤੇ ਬਾਹਰ ਹੋਣੀ ਪੈਂਦੀ। ਦਾਣੇ ਦੇ ਵਿੱਚ ਹੀ ਜੀਵ ਆ, ਜੀਵਾਂ ਅੰਦਰ ਜੀਵ ਆ, ਇਹ ਦਾਣੇ ਦੇ ਵਿੱਚ ਹੀ ਆ। ਉਹ ਗਰਮੈਸ਼ ਹੋਈ, ਉਹਨੂੰ ਵੱਡਾ ਹੋਣ ਦਾ ਮੌਕਾ ਮਿਲ ਗਿਆ ਤੇ ਉਹਦਾ ਜੀਵਨ ਹੋ ਗਿਆ। ਇਸ ਕਰਕੇ ਜਿੰਨਾ ਵੀ ਜੀਵਨ ਆ ਗੁਰਮੈਸ਼ ਨਾਲ ਹੀ ਆ, ਪਾਲੇ ਨਾਲ ਕੋਈ ਜੀਵਨ ਨਹੀਂ, ਪਾਲੇ ਨਾਲ ਜੀਵਨ ਦਾ ਅੰਤ ਹੀ ਹੁੰਦਾ। ਤੇ ਇਸ ਲਈ ਗੁਰਮੈਸ਼ ਜਿਹੜੀ ਆ ਬਜ਼ੁਰਗਾਂ ਨੂੰ ਵੀ ਉਹੀ ਚੰਗੀ ਲੱਗਦੀ ਆ, ਕਿਉਂਕਿ ਉਹਦੇ ਚ ਜੀਵਨ ਹੁੰਦਾ। ਠੰਡ ਪਾਲੇ ਨੇ ਤੇ ਜਿਹੜਾ ਝਟਕਾ ਤੇ ਮੌਤ ਦੀਆਂ ਨਿਸ਼ਾਨੀਆਂ ਵੱਧੋ। ਲਓ ਤਾਂ ਜੀ ਅੱਗੇ ਪ੍ਰੋਗਰਾਮ ਦੇ ਵਿੱਚ ਆਪਣੇ ਆਏ ਨੇ ਗੁਰਵਿੰਦਰ ਸਿੰਘ ਜੀ ਭਾਜੀ ਨਿਊਜ਼ੀਲੈਂਡ ਵਾਲੇ। ਆ ਜਾ ਵੀ ਗੁਰਵਿੰਦਰਾ, ਆ ਜਾ ਮੇਰਾ ਸ਼ੇਰ, ਮੇਰਾ ਬੱਗਾ, ਮੇਰਾ ਬੱਬਰ ਸ਼ੇਰ। ਕਹਿੰਦੇ ਸਤਿ ਸ੍ਰੀ ਅਕਾਲ ਸਰਦਾਰ ਬਿਸ਼ਨ ਸਿੰਘ ਜੀ ਆਲੂਵਾਲੀਆ ਸਰਦਾਰ ਜੀ, ਆ ਜਾਓ ਜੀ, ਨਵਾਂ ਨਾ ਪੱਕਾ ਨਾ ਲਿਆ ਸਾਡਾ, ਇਹ ਸਾਨੂੰ ਮਾਂ ਨੀ ਖੁਸ਼ ਕਰ ਛੱਡਿਆ ਤੇ ਮੌਜ ਮਾਰਾ ਪੂਰੀਆਂ। ਮਨਦੀਪ ਢਿੱਲੋਂ ਜੀ ਗਾਣਾ ਕਹਿੰਦੇ ਵਧੀਆ ਜਿਹਾ ਪੰਜਾਬੀ ਤਾਏ ਦੀ ਪਸੰਦ ਦਾ ਸੁਣਾ ਦਿਓ। ਇਹਨੇ ਕੀ ਸੁਣਾਉਣਾ, ਮੈਂ ਆਪ ਸੁਣਾਉਣਾ, ਇਹਨਾਂ ਨੇ ਤੇ ਹਿੰਦੀ ਨੀ ਸੂਤ ਆਉਂਦੇ, ਤੈਨੂੰ ਮੈਂ ਆਪ ਸੁਣਾਉਣਾ ਗੁਰਵਿੰਦਰ ਸਿੰਘ ਗਾਣਾ ਵਧੀਆ। ਕਹਿੰਦੇ ਹੋਰ ਵੀਕਐਂਡ ਕਿਵੇਂ ਰਿਹਾ, ਚਾਨਣਾ ਪਾਓ ਜਰਾ। ਵੀਕਐਂਡ ਏਦਾਂ ਵੀ ਕਿਤੇ ਤੇਰੀ ਤਾਈ ਆ ਦੀ ਖਾਲ ਬਣਾਉਣ ਵਾਲੀ ਆ, ਤੇ ਚੱਕਿਆ ਸਾਰਾ ਟਿੰਡ ਫੋੜੀ ਤੇ ਖਾਲ ਬਣਾਉਣ ਚਲੇ ਗਿਆ, ਦਾਣੇ ਲੈ ਲੈ। ਤੇ ਉਹ ਮੈਂ ਪਾਲੇ ਨੂੰ ਕਿਹਾ ਵੀ ਦਫ਼ਾ ਹੁਣ ਇਹਨੂੰ, ਮੈਂ ਕਿਹਾ ਵੀ ਇਹਨੂੰ ਝਾੜ ਝੂੜ ਲਾ, ਇਹ ਕਣੀਆਂ ਕੁੜੀਆਂ ਜਿਹੜੀਆਂ ਲਿਆਂਦੀਆਂ ਇਹਨਾਂ ਦਾ ਕੋਈ ਪਤਾ ਨੀ, ਕੋਈ ਭਰੋਸਾ ਨੀ ਬਾਲਾ
ਜੀ,
ਬਈ ਤੂੰ ਇਹਨੂੰ ਝਾੜ ਲਾ ਮਾੜਾ ਮੋਟਾ। ਹੁਣ ਦਫ਼ਾ ਹੋਏ ਨੀ ਝਾੜਿਆ ਨੀ, ਉਹ ਕਣੀਆਂ ਉਦਾਂ ਨੀ ਆ ਗਿਆ, ਉਦੋਂ ਮਸ਼ੀਨ ਚ ਪਾ ਕੇ ਉਹਨੂੰ ਗੁੱਤੂ ਚ ਕੀਤਾ, ਉਹ ਚ ਦੋ ਤਿੰਨ ਉਹਨਾਂ ਦੇ ਕੈਲ ਨਿਕਲੇ ਆਏ, ਕੈਲ ਨਿਕਲੇ ਆਏ ਆ ਤੇ ਲਿਆ ਛੱਡੀ ਆ। ਆਹ ਗੱਲਾਂ ਬਾਤਾਂ ਬਣੀਆਂ, ਮਤਲਬ ਕਿ ਇਹਦੇ ਰੋਗੀ ਮੈਂ ਪਰਨਾ ਚੱਕ ਲਿਆ, ਮੈਂ ਰੋਗੀ ਹੋਲਡ ਕਰੀ। ਤੇ ਉਹ ਹਾਂ ਮੈਂ ਚੱਕ ਲਿਆ, ਹੁਣ ਦੱਸ ਕੀ ਗੱਲ ਕਰਦੇ ਸੀ। ਮੈਂ ਤੈਨੂੰ ਉਹ ਸੁਣਾਉਂਦਾ ਵੀ ਖਾਲ ਬਣਾਉਣ ਗਏ। ਅੱਛਾ, ਉਹ ਖਾਲ ਬਣਾਉਣ ਵਾਲਾ ਭਾਈ ਕਹਿੰਦਾ ਬਈ, ਕਹਿੰਦਾ ਵੀ ਦਾਣੇ, ਕਹਿੰਦੇ ਮੈਂ ਵੀ ਆਹ ਖਾਲ ਬਣਾਉਣੀ ਆ। ਉਹਨੇ ਦਾਣੇ ਪਾਏ ਤੇ ਬੜੇ ਸੋਹਣੇ ਰਿਹਾ, ਜਦੋਂ ਕੜੀਆਂ ਪਾਈਆਂ ਪੱਛੀ ਰਾਜ ਪਾਲੇ ਉਹਨੇ ਰੋਣੀਆਂ ਪਾਈਆਂ, ਕੱਲ ਦੋ ਤਿੰਨ ਉਹਦੀ ਮਸ਼ੀਨ ਜਾ ਬੜੇ ਖੜਖੜ 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 ਬਈਏ ਹਾਲੇ ਉਹ ਭੱਜੇ ਜਾ ਕੇ ਵੀ ਖਰੇ ਆਗੂਗੀ ਕਿਸੇ ਚੀਜ਼ ਨੂੰ ਲੱਗ ਗਈ ਆ। ਬਹੁਤ ਤੇਜ ਬੜਕ ਬੜਕ ਉੱਠੇ, ਮੈਂ ਕਿਹਾ ਵੀ ਗੱਲ ਕੀ ਹੋਈ ਤੁਹਾਨੂੰ। ਤੇ ਜਦੋਂ ਉਹਨਾਂ ਨੇ ਮਸ਼ੀਨ ਮਸ਼ੂਨ ਖੋਲੀ ਤੇ ਵਿੱਚੋਂ ਦੋ ਕੈਲ ਨਿਕਲੇ, ਕਹਿੰਦੇ ਭਾਈ ਵੀ ਸਾਡਾ ਪੱਠਾ ਪਾਉਣ ਆਇਆ ਸੀ ਤੂੰ, ਤੈਨੂੰ ਕਹਿੰਦੇ ਆਹੋ ਤੇ ਹੋਰ ਕਿਹਨੂੰ ਕਹਿਣੇ। ਮੈਂ ਕਿਹਾ ਵੀ ਮੈਂ ਜਾਣ ਕੇ ਨੀ ਲੈ ਕੇ ਆਇਆ, ਅਰੇ ਦੋ ਕੈਲ ਤੂੰ ਵਿੱਚ ਪਾ ਲਿਆ। ਮੈਂ ਕਿਹਾ ਵੀ ਕੈਲ ਮੈਂ ਖਾਣੇ ਆ, ਬੜਾ ਮੈਂ ਕਰਨੇ ਖਾਣੇ ਹੋਏ ਕੈਲ। ਮੈਂ ਕਿਹਾ ਵੀ ਮੰਡੀ ਅਸੀਂ ਲੈ ਕੇ ਆਏ ਆ ਤੇ ਮੰਡੀ ਪੱਛੀ ਲੱਗੀ ਆ, ਵੀ ਮੰਡੀ ਵਾਲੇ ਨੇ ਕੋਈ ਛੇੜਖਾਨੀ ਕਰਦੀ ਹੋਵੇ ਤੇ ਕਰਦੀ ਹੋਵੇ। ਪੌਣੇ ਦੋ ਘੰਟੇ ਮਸ਼ੀਨ ਹੀ ਬਣਾਉਂਦੇ ਰਹੇ, ਮਗਰੋਂ ਮੈਂ ਸਾਰੀ ਦਿਹਾੜੀ ਉੱਥੇ ਲੱਗ ਗਈ ਤੇ ਫਿਰ ਵੀਕਐਂਡ ਦਾ ਇੱਦਾਂ ਲੰਘ ਗਿਆ ਗਏ ਤੇ ਮੱਝਾਂ ਉਹਦੀ ਦੁਆ ਹੋਈ ਆ। ਆਪ ਨਹਾ ਲਿਆ? ਆਪ ਤੇ ਨਹਾ ਹੀ ਲਿਆ, ਮੱਝਾਂ ਵਿਚਾਰੀਆਂ ਰਹਿ ਗਿਆ ਹੁਣ ਤਾਜੇ, ਹੁਣ ਤਾਂ ਠੰਡਾ, ਹੁਣ ਤਾਂ ਲੋੜ ਹੀ ਨੀ, ਉਹ ਠੰਡ ਭਰਾ ਉਹਦਾ ਵੀ ਨਹੀਂ ਦਬਾਅ ਬਣਿਆ। ਇਹ ਘਟਾ ਮਿੱਟੀ ਜਾ ਜਿਹੜਾ ਪੈਂਦਾ ਨਾ, ਇਹ ਵੀ ਬੰਦੇ ਨੂੰ ਤੰਗ ਕਰਦਾ ਬਹੁਤ। ਉੱਥੇ ਉਹ ਧੂੜ ਧਾੜ ਚੰਗੀ ਲੜਾਈ ਸੀ, ਉਹ ਜੀ ਹੋ ਗਿਆ। ਮਨਦੀਪ ਸਿੰਘ ਦਿਆਲ ਤਾ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਮੈਂਡੀ ਜੀ, ਤਾਇਆ ਜੀ ਕਹਿੰਦੇ ਤਾਇਆ ਜੀ ਠੰਡ ਤੋਂ ਬਚ ਕੇ ਫੋਨ ਨਾ ਕਹਿੰਦੇ ਫੋਟ ਨਾ ਹੋ ਜਾਣਾ ਠੰਡ ਨਾਲ, ਫੋਤ ਨਹੀਂ ਫੋਤ ਕੀ ਹੋਣਾ, ਬੜਾ ਉਰਦੂ ਬੋਲਦਾ ਬਾਈ, ਨਹੀਂ ਫੌਜ ਕੀ ਹੋਣਾ ਅਫਲਾ ਜਿਹੜਾ ਇਲ ਫਰਿਸ਼ਤਾ ਸਾਡੇ ਤੋਂ ਦੂਰ ਨੀ ਤਾਂ ਮਲਕੀਤ ਦੇ ਸਿਰ ਤੇ ਡਾਂਡ ਕਰਦਾ ਪੂਰਾ। ਹਲੇ ਫੌਜ ਵਾਲੀਆਂ ਚੀਜ਼ਾਂ ਤੋਂ ਬਹੁਤ ਦੂਰ ਆ, ਬਾਕੀ ਪਤਾ ਕੋਈ ਨੀ ਤੇਰੀ ਗੱਲ ਸੁਣੋ। ਫੌਤ ਨੇ ਕਿਤੇ ਫੌਤ ਹੋਈ ਮੌਤ ਹੋਈ, ਇਹਨੇ ਕਿਤੇ ਪੁੱਛ ਕੇ ਨੀ ਆਉਣਾ, ਇਹਨੇ ਲੱਕੋ ਲੈ ਹੀ ਲੈਣਾ, ਬੰਦਾ ਘੇਰ ਘੇਰ ਕੇ ਲੈ ਆਉਂਦੀ ਲੱਕੋ। ਮੌਤ ਬੜੀ ਚੀਜ਼ ਆ, ਮੌਤ ਮੌਤ ਨਾ ਕਰਿਆ ਕਰ, ਦੇਖ ਮੌਤ ਦੇ ਕਰ, ਪਹਿਲਾਂ ਮੌਤ ਲੁੱਟੀ ਦਿੱਲੀ ਫੇਵੜਿਆ ਪਟਿਆਲੇ, ਇਹ ਮੌਤ ਨੇ ਤੇ ਸਾਰੇ ਪਾਸੇ ਦੁਨੀਆਂ ਘੇਰ ਘੇਰ ਕੇ ਛੱਡੀ ਗਈ ਆ। ਵਾਕਿਆ ਤਾ ਜੀ ਉਹ ਮਲਕੀਤੇ ਹੋਏ ਆਪਣੀ ਪਸੰਦ ਦਾ ਗੀਤ, ਉਹਨਾਂ ਨੇ ਕਿਹਾ ਕੋਈ ਗੀਤ ਚੰਗਾ ਜਿਹਾ ਕੋਈ ਮਾਣ ਕੇ ਦਾ ਸੁਣਾਈਏ ਮਲਕੀਤ, ਫੇਰ ਗੱਲ ਬਣਨੀ ਆ। ਉਹ ਕੁਲਦੀਪ ਮਾਣ ਕੇ ਦਾ ਸੁਣਾ ਦੇ, ਸੁਣਿਆ ਕਿ ਨਹੀਂ? ਉਹ ਪੁੱਤ ਮਾਣਕ ਦਾ ਸੁਣਾ ਦੇ ਮੇਰਾ ਪੁੱਤ, ਵਧੀਆ ਜਿਹਾ ਗੀਤ ਦਾ ਚੰਗਾ ਜਿਹਾ ਮਾਣਕ ਦਾ ਤਾਂ ਕਿਹੜਾ ਸੋਨਾ, ਮਾਣਕ ਦਾ ਸੋਹਣੇ ਸੁਣਦੇ ਆ ਕੋਈ। ਉਹ ਮਲਕੀਤ ਓਏ ਪੁਰਾਣਾ ਗੀਤ ਸੁਣਾ ਮਾਣਕ ਦਾ, ਵਧੀਆ ਗੀਤ ਚੰਗਾ ਜਿਹਾ ਗੀਤ, ਤਵੇ ਫੜਾ ਮੈਂ ਆਪ ਚੱਕ ਲੈਣਾ। ਲਿਆ ਆਹੋ ਹਾ ਸੁਣਾ ਦੇ ਆ ਇੱਕ ਵੀ ਰੱਬਾ ਸਹੁੰ ਖਾਨ ਨੂੰ ਬੜਾ ਇੱਜ਼ਤ ਕਰਦਾ, ਇਹ ਲਾ ਦੇ ਬਹੁਤ ਪਿਆਰਾ ਗੀਤ।
ਜਾਂਦੀਆਂ
ਪਾਲੀ ਦੇਸ ਵਾਲੀ ਦਾ ਬੜਾ ਸੋਹਣਾ ਲਿਖਿਆ ਗੀਤ ਇਹ ਆਪਣੇ ਮਾਰਕਦੀਪ ਨੇ ਗਾਇਆ। ਬਾਕੀ ਪਾਲੀ ਦੇਸ ਵਾਲੀਆ ਵੀ ਕਲਾਕਾਰ ਚੰਗਾ ਗਾਉਂਦਾ, ਚੰਗੀ ਉਹਦੀ ਆਵਾਜ਼, ਉਹਨੇ ਗੀਤ ਜਿਹੜੇ ਸਭਿਆਚਾਰਕ ਗੀਤ ਆ ਨਾ ਰਿਸ਼ਤਿਆਂ ਨੂੰ ਬਹੁਤ ਸੋਹਣੇ ਬਿਆਨ ਕਰਦੇ ਗੀਤ ਉਹਦੇ। ਵਾਕਿਆ ਤਾਂ ਜੀ ਗੱਲ ਤੁਹਾਡੀ ਸਹੀ ਆ, ਬਹੁਤ ਪਿਆਰਾ ਤਾਇਆ ਜੀ ਉਹਨਾਂ ਦੀ ਆਵਾਜ਼ ਵੀ ਆ ਤੇ ਉਹਨਾਂ ਦਾ ਜਿਹੜਾ ਅੰਦਾਜ਼ ਬੜਾ ਸੋਹਣਾ ਆ, ਉਹ ਹੈ ਹੀ ਆ। ਲਾ ਵੀ ਆਹ ਤਾਂ ਸਾਡਾ ਪੁੱਤ ਪਰਮ ਕੌਰ ਆਪਣੇ ਆਸਟ੍ਰੇਲੀਆ ਤੋਂ।
ਹਾਂਜੀ ਤਾਜੀ
ਯਾਰ ਮੇਰਾ ਪੁੱਤ ਆ ਕੀ ਭੇਜਿਆ? ਇਹ ਗੀਤ ਆ ਤਾਇਆ ਜੀ। ਅੱਛਾ, ਗੀਤ ਉਹਨਾਂ ਨੇ ਆਪ ਹੀ ਭੇਜਦਾ? ਉਹ ਜਿਹੜੀ ਮਲਕੀਤ ਤੇ ਤੈਨੂੰ ਬਾਹਲਾ ਭਰੋਸਾ ਨਹੀਂ ਗਾ। ਅਬੇ ਮਲਕੀਤ ਉਹਨਾਂ ਨੇ ਆਪਾਂ ਨੂੰ ਕੀ ਗੀਤ ਸੁਣਾ ਲੈਣੇ? ਮਲਕੀਤ ਹੋਣਾ ਦਾ ਤੇ ਅੱਗੇ ਗੀਤਾਂ ਦਾ ਹਿਸਾਬ ਵਾ। ਕਹਿੰਦੇ ਜੀ ਤਾਇਆ ਜੀ, ਮਨਦੀਪੀਰ ਜੀ, ਤਾਇਆ ਜੀ ਕਹਿੰਦੇ ਗਾਣਾ ਸੁਖਪ੍ਰੀਤ ਤਾਈ ਜੀ ਦੇ ਲਈ ਆ, ਤੁਹਾਨੂੰ ਜਿਹੜਾ ਭੇਜਿਆ। ਸੁਖਪ੍ਰੀਤ, ਅੱਛਾ ਅੱਛਾ, ਫਿਰ ਆ ਸੁਖਪ੍ਰੀਤ ਤੁਹਾਡੀ ਤਾਈ ਆ, ਤੇ ਆ ਜਿਹੜਾ ਸੂਹੀ ਪੱਗ ਆਲਾ, ਸੂਹੇ ਚੀਰੇ ਆਲਾ, ਇਹ ਫੇਰ ਲੋਲੀ ਹੋਣਾ, ਹੋਰ ਇੱਥੇ ਕੌਣ ਹੋਣਾ? ਇਹ ਲੋਲੀ ਤੇ ਤਾਈ ਦੀ, ਲੋਲੀ ਤੇ ਸੁਖਪ੍ਰੀਤ ਤਾਈ ਦਾ ਹੈ ਨਾ ਗੀਤ? ਆ ਤੇ ਹੋਰ ਨੂੰ ਕਿਹਨੂੰ ਨਾਲ ਖੜਾ ਕਰਤਾ? ਤੇ ਲੋਲੀ ਖੜਾ ਨਾਲ ਗੀਤ ਦੇ ਬੋਲ ਕੀ ਆ? ਬੋਲ ਸਰਪੰਚੀ ਫੇਰ ਤਾਈ ਤੁਹਾਡੀ ਲੱਗਦਾ ਲੱਗਦਾ ਸਰਪੰਚੀ। ਤੇ ਲੰਬੜਦਾਰ ਤਾਂ ਕਿਹੜਾ ਹੋਏ ਸਵਾਰ? ਲੰਬੜਦਾਰੀ ਉਹਨਾਂ ਦੇ ਬੋਲੇ ਛੱਡਣੀ ਨੀ ਡਿਆ ਲੰਬੜਦਾਰੀ, ਹੋਰ ਲੰਬੜਦਾਰੀ ਨੂੰ ਕਿਹੜਾ ਹੋਣ? ਇਹ ਲੰਬੜਦਾਰੀ ਦਾ ਛੱਜ ਜਿਹੜਾ ਨਾ, ਇਹ ਤੰਗ ਬੜਾ ਕਰ ਰਿਹਾ। ਲੰਬੜਦਾਰੀ ਦੇ ਚੱਕਰ ਚ ਤਾਂ ਪੈਣਾ ਹੀ ਨੀ ਚਾਹੀਦਾ। ਕਹਿੰਦੇ ਪੀੜੀ ਦਰ ਪੀੜੀ ਲੰਬੜਦਾਰੀ ਚੱਲਦੀ ਚੱਲਦੀ ਹੈ, ਅਕਲ ਨੀ ਨਾ ਪੀੜੀ ਦਰ ਪੀੜੀ ਚੱਲਦੀ। ਅਗਲ ਕਿਤੇ ਕਿਤੇ ਕਿਸੇ ਕਿਸੇ ਕੋਲ ਹੁੰਦੀ ਆ, ਕਈ ਵਾਰ ਅਗਲ 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 ਗਾਂ ਵੱਧ ਮਕੇ ਜਾ ਪੈਂਦੇ, ਕਈ ਵਾਰ ਵੱਧ ਮਕੇ ਗਾਂ ਅਗਲ ਵਾਂ ਜਾ ਪੈਂਦਾ। ਅਗਲ ਦਾ ਕੋਈ ਕਿਸੇ ਜੀਨਸ ਦੇ ਨਾਲ, ਕੋਈ ਖਾਨਦਾਨ ਦੇ ਨਾਲ ਕੋਈ ਬਹੁਤ ਜ਼ਿਆਦਾ ਨਾਤਾ ਨਹੀਂ। ਅਕਲ ਦਾ ਬੰਦੇ ਦੇ ਤੋਰੇ ਫੇਰੇ ਨਾਲ ਨਾਤਾ, ਅਕਲ ਦਾ ਬੰਦੇ ਦੀ ਸਮਝਦਾਰੀ ਨਾ। ਇਹ ਤੇ ਮਹਾਰਾਜ ਦੇ ਵਿੱਚ ਆਉਂਦੀ ਅਕਲ ਆਉਂਦੀ, ਤੇ ਨਹੀਂ ਆਉਂਦੀ ਤੇ ਕਈ ਵਾਰ ਬਦਮਾ ਕੇ ਵੀ ਹੋ ਜਾਂਦੇ ਲੋਕ। ਚੰਗੀ ਜਿਹੜੀ ਅਕਲ ਆ ਉਹ ਤੁਰ ਫਿਰ ਕੇ ਆਉਂਦੀ ਆ, ਘਰੇ ਬੈਠੇ ਬੰਦੇ ਨੂੰ ਅਕਲ ਨਹੀਂ ਆ ਜਾਂਦੀ। ਤੁਰੋ ਫਿਰੋਗੇ, ਗਲਤੀਆਂ ਕਰੋਗੇ, ਉਹ ਤੋਂ ਸਿੱਖੋਗੇ। ਜ਼ਿੰਦਗੀ ਦੇ ਵਿੱਚ ਗੁਰੂ ਸਭ ਤੋਂ ਚੰਗਾ, ਤੁਹਾਡੀ ਆਪਦੀ ਗਲਤੀ, ਉਹ ਜਿੰਨਾ ਕੁਛ ਤੁਹਾਨੂੰ ਸਿਖਾ ਸਕਦਾ। ਦੁਨੀਆਂ ਚ ਹੋਰ ਕੋਈ ਬੰਦਾ ਸਿਖਾ ਨਹੀਂ ਸਕਦਾ, ਪਰ ਸਿੱਖਣ ਵਾਲਾ ਹੋਣਾ ਚਾਹੀਦਾ। ਹੁਣ ਦੁਨੀਆਂ ਤੇ ਗਲਤੀਆਂ ਮੰਨਦੀਆਂ ਨਹੀਂ, ਤਾਂ ਸਿੱਖ ਉਹਨਾਂ ਕੀ ਲੈਣਾ ਗਲਤੀ ਵਿੱਚੋਂ? ਆ ਵਾ ਮੀਤੇ, ਕਿਹੜਾ ਲਿਆ ਸੁਣੀਏ ਕੀ ਆਦੇ ਸਰਪੰਚੀ ਵਾਲੇ ਕੀਤੇ? ਤੇਰੀ ਤਾਈ ਹੁਕਪ੍ਰੀਤ ਦੀ ਕਿਤੇ ਬੜੀ ਬੇਇੱਜ਼ਤੀ ਤੇ ਨੀ ਚੱਲਣ ਡਈ? ਇਹਦੇ ਤੇ ਠੀਕ ਹੀ ਆ, ਲਾਹ ਕੀ ਆਦੇ ਆ
ਵੇ ਉੱਠ ਖੜ, ਕਿਵੇਂ ਘੋੜੇ ਵੇਚ ਕੇ ਸੁੱਤਾ ਪਿਆ, ਤੈਨੂੰ ਆਵਾਜ਼ ਨਹੀਂ ਸੁਣਦੀ, ਕਿਵੇਂ ਵੋਟਾਂ ਵਾਲੇ ਨਾਰੇ ਲਾਈ ਜਾਂਦੇ ਨੇ, ਵੇਖੀ ਕਿਤੇ।
ਆ ਗੱਲ ਅੱਜ ਇਦਾਂ ਪੈਂਦੀ ਨਾ, ਟੁੱਟ ਕੇ ਜਿਦਾਂ ਪਈ, ਗਾਣਾ ਸੱਚੀ ਉਹਦੇ ਤੇ ਲੱਗਦਾ ਪੂਰਾ, ਏਦਾਂ ਲੋਲੀ ਨੂੰ ਪੈਂਦੀ ਟੁੱਟ ਕੇ ਸੱਚੀ। ਆਹੋ ਨਤਾਈ ਦਾ ਕੰਮ, ਉੱਠ ਜਾ, ਤੇਰੀ ਕਿਤੇ ਆ ਜਾ ਮਕਾਨ, ਉਹ ਤਾਂ ਸਿੱਧਾ ਹੀ ਮਕਾਨਾਂ ਤੇ ਲੈ ਆਉਂਦੀ ਗੱਲ ਆ। ਇਹਦਾ ਫੇਰ ਗੱਲ ਖਰੇ ਤੇ ਰੇਡੂਏ ਤੇ ਚਲਾਉਣਾ ਹੇਗਲੀ ਨੇ ਤਾਂ ਨੀ ਗਿਆ। ਸੋਚੋ ਮੁੱਚਦੀ ਵੀ ਬੇਚਾਰੀ ਬਥੇਰੇ ਕੋ ਕਹਿੰਦੀ ਲਾ ਮਲਕੀ ਦਾ, ਉਹਨੇ ਪਹਿਲੇ ਟੱਪੇ ਚ ਗੀਤ ਦਾ ਸਵਾਦ ਲਿਆ ਤਾ, ਤੇ ਬਾਕੀ ਤਾਂ ਹੋਣਾ ਹੀ ਹੋਣਾ ਚੰਗਾ।
ਵੇ ਉੱਠ ਖੜ, ਕਿਵੇਂ ਘੋੜੇ ਵੇਚ ਕੇ ਸੁੱਤਾ ਪਿਆ, ਤੈਨੂੰ ਆਵਾਜ਼ ਨਹੀਂ ਸੁਣਦੀ, ਪਰ ਕਿਵੇਂ ਵੋਟਾਂ ਵਾਲੇ ਨਾਰੇ ਲਾਈ ਜਾਂਦੇ ਨੇ, ਵੇਖੀ ਕਿਤੇ ਇਸ ਵਾਰੀ ਖਾਨਦਾਨ ਦੇ ਪਿੱਠ ਨਾਲ ਵਾਦੀ। ਗੱਲ ਮੇਰੀ ਨਾ ਕਿਉਂ ਖਾਨੇ ਤੇਰੇ ਵੱਜਦੀ, ਹਵਾ ਇਸ ਵਾਰੀ ਬਦਲੀ ਜੇ ਲੱਗਦੀ, ਵੇ ਗੱਲ ਮੇਰੀ ਨਾ ਕਿਉਂ ਖਾਨੇ ਤੇਰੇ ਵੱਜਦੀ, ਹਵਾ ਇਸ ਵਾਰੀ ਬਦਲੀ ਜੇ ਲੱਗਦੀ, ਉਹ ਤੇਰੇ ਢੱਲੋਂ ਮੈਂ ਖਰਾਬ ਕੰਮ ਕਰਨਾ, ਵੇ ਤੇਰੇ ਢੱਲੋਂ ਮੈਂ ਖਰਾਬ ਕੰਮ ਕਰਨਾ, ਫਿਰ ਮਾਰਦੀ ਵਿਰੋਧੀ ਫਿਰ ਪੂਰਾ ਜ਼ੋਰ ਵੇ, ਖਾਨਦਾਨੀ ਕਿਤੇ ਨਾ ਰਿਕਾਰਡ ਟੁੱਟ ਜੇ, ਲੈ ਜੇ ਸਰਪੰਚ ਨਾ ਕੋਈ ਕਿਤੇ ਹੋਰ ਵੇ, ਖਾਨਦਾਨੀ ਕਿਤੇ ਨਾ ਰਿਕਾਰਡ ਟੁੱਟ ਜੇ, ਲੈ ਜੇ ਸਰਪੰਚ ਨਾ ਕੋਈ ਕਿਤੇ ਹੋਰ ਵੇ।
ਹੱਥ ਜੋੜ ਕੇ ਲੋਕਾਂ ਦੇ ਕੰਮ ਕਰੇ ਨੇ, ਨਾਲ ਖੜਨ ਵਾਲੇ ਤੂੰ ਵੇਖੀ ਪੜੇ ਨੇ,
ਨਾਲ ਖੜਨ ਵਾਲੇ ਤੂੰ ਵੇਖੀ ਪੜੇ ਨੇ,
ਹੱਥ ਜੋੜ ਕੇ ਲੋਕਾਂ ਦੇ ਕੰਮ ਕਰੇ ਨੇ, ਨਾਲ ਖੜਨ ਵਾਲੇ ਤੂੰ ਵੇਖੀ ਪੜੇ ਨੇ, ਨਾਲ ਜੱਟ ਨਾਲ ਸਾਰਾ ਪਿੰਡ ਖੜੂਗਾ, ਜੱਟ ਨਾਲ ਸਾਰਾ ਪਿੰਡ ਖੜੂਗਾ, ਉਹ ਗੱਲ ਸਾਡੀ ਕੋਈ ਵੀ ਨੀ ਮੋੜ ਸਕਦਾ, ਲਾਣਾ ਸਰਪੰਚਾਂ ਦਾ ਏ ਬਚਦਾ, ਸਾਡੀ ਸਰਪੰਚੀ ਨੀ ਕੋਈ ਤੋੜ ਸਕਦਾ, ਲਾਣਾ ਸਰਪੰਚਾਂ ਦਾ ਏ ਬਚਦਾ, ਸਾਡੀ ਸਰਪੰਚੀ ਨੀ ਕੋਈ ਤੋੜ ਸਕਦਾ।
ਗਰੂਵ ਮਾਸਟਰ 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 ਮਾਸਟਰ
ਹੁੱਕ ਵੱਡੀ ਕੱਪ ਕਰਦੇ ਐਲਾਨ ਹਰ ਸਾਲ ਵੇ, ਜੁੜ ਜੁ ਬਹਾਨੇ ਨਾਲ ਯੂਥ ਤੇਰੇ ਨਾਲ ਵੇ,
ਉਹ ਤੇਰਾ ਜੱਟ ਬੈਠਾ ਹਜੇ,
ਹੁੱਕ ਵੱਡੀ ਕੱਪ ਕਰਦੇ ਐਲਾਨ ਹਰ ਸਾਲ ਵੇ, ਜੁੜ ਜੁ ਬਹਾਨੇ ਨਾਲ ਯੂਥ ਤੇਰੇ ਨਾਲ ਵੇ, ਹੋਰ ਵੇਖ ਲੈ ਸਿੱਖੀ ਮਜੇ ਕੋ ਲੱਗਦੀ, ਵੇਖ ਲੈ ਸਿੱਖੀ ਮਜੇ ਕੋ ਲੱਗਦੀ, ਆਪਣੇ ਵੱਲੋਂ ਬੁਲਾਉਂਦੇ
ਕਿਸੇ ਦੇ ਕੋਲੇ ਜਾ ਕੇ ਨੀ ਸਾਰਾ ਪਿੰਡ ਆਊ ਵੇਖੀ ਮੋਹਰਾ ਆਪੇ ਲਾ ਕੇ ਨੀ
ਦੇਖੀ ਕਿਤੇ ਠੱਪੇ ਹੋਰੀ ਨਾ ਲੱਗ ਜਾਣ
ਕਹਿਣ ਦੀ ਵੀ ਲੋੜ ਨੀ ਕਿਸੇ ਦੇ ਕੋਲੇ ਜਾ ਕੇ ਨੀ ਸਾਰਾ ਪਿੰਡ ਆਊ ਵੇਖੀ ਮੋਹਰਾ ਆਪੇ ਲਾ ਕੇ ਨੀ ਜੱਟ ਬਣ ਕੇ ਚਟਾਨ ਖੜ ਚੁੱਕਿਆ ਜੱਟ ਬਣ ਕੇ ਚਟਾਨ ਖੜ ਚੁੱਕਿਆ ਪੱਥਰਾਂ ਨੂੰ ਕੋਈ ਨੀ ਰੋੜ ਸਕਦਾ ਨਾਣਾ ਸਰਪੰਚਾਂ ਦਾ ਏ ਬਚਦਾ ਸਾਡੀ ਸਰਪੰਚੀ ਨੀ ਕੋਈ ਤੋੜ ਸਕਦਾ ਨਾਣਾ ਸਰਪੰਚਾਂ ਦਾ ਏ ਬਚਦਾ ਸਾਡੀ ਸਰਪੰਚੀ ਨੀ ਕੋਈ ਤੋੜ ਸਕਦਾ ਕਰਦੇ ਟੋਲੀ ਨੂੰ ਬੁੱਕ ਕਰਦੇ ਟੋਲੀ ਜੇ ਨੀ ਤੀਜੀ ਵਾਰੀ ਫੇਰ ਸਰਪੰਚ ਬਣੂ ਵਿਜੇਰੀ
ਬੰਦੇ ਨੂੰ ਮੈਂ ਹੀ ਮਾਰ ਜਾਂਦੀ ਆ
ਬੁੱਕ ਕਰਦੇ ਟੋਲੀ ਨੂੰ ਬੁੱਕ ਕਰਦੇ ਟੋਲੀ ਜੇ ਨੀ ਤੀਜੀ ਵਾਰੀ ਫੇਰ ਸਰਪੰਚ ਬਣੂ ਵਿਜੇਰੀ ਜਿੱਥੇ ਤੱਕ ਬਿੱਲੋ ਤਾਰ ਸਾਡੇ ਜੁੜੇ ਹੋਏ ਆ ਜਿੱਥੇ ਤੱਕ ਬਿੱਲੋ ਤਾਰ ਸਾਡੇ ਜੁੜੇ ਹੋਏ ਆ ਉੱਥੇ ਤੱਕ ਕੋਈ ਵੀ ਨੀ ਜੋੜ ਸਕਦਾ ਨਾਣਾ ਸਰਪੰਚਾਂ ਦਾ ਏ ਬਚਦਾ ਸਾਡੀ ਸਰਪੰਚੀ ਨੀ ਕੋਈ ਤੋੜ ਸਕਦਾ
ਖਾਨਦਾਨੀ ਕਿਤੇ ਨਾ ਰਿਕਾਰਡ ਟੁੱਟ ਜੇ ਸਰਪੰਚ ਨਾ ਕੋਈ ਕਿਤੇ ਹੋਰ ਵੇ
ਨਾਣਾ ਸਰਪੰਚਾਂ ਦਾ ਏ ਬਚਦਾ ਸਾਡੀ ਸਰਪੰਚੀ ਨੀ ਕੋਈ ਤੋੜ ਸਕਦਾ
ਸੁਣ ਰਹੇ ਹੋ ਪ੍ਰੋਗਰਾਮ ਹਰਮਨ ਸਟੂਡੀਓ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ ਸੁਣਨ ਲਈ ਮਨਪਸੰਦ ਗੀਤ ਜੁੜੋ ਵੱਖ ਵੱਖ ਮਾਧਿਅਮ ਤੋਂ ਕਰੋ ਈਮੇਲ ਰਿਕੁਐਸਟ @harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ ਜਾਂ ਕਰੋ ਕਲਿਕ telegram.me/harmanradioaustralia ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈ +612859211 ਜਾਂ ਕਰੋ ਜੁਆਇਨ ਸਕਾਈਪ ਤੇ ਸਾਡਾ ਸਕਾਈਪ ਲਿੰਕ ਹੈ harman.radio.com ਸੁਣਦੇ ਰਹੋ ਆਵਾਜ਼ ਦੇ ਸੰਗ ਜ਼ਿੰਦਗੀ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
I love you. आज फिजा है
खुली खुली
कैसी हवा है
थुली थुली
आज फिजा है
खुली खुली
सारा नजारा
नया नया
दिल ने पुकारा
पिया पिया
सारा नजारा
नया नया
दिल ने पुकारा
ਜੀ ਮਿਸਟਰ ਇੰਡੀਆ ਫਿਲਮ ਦੇ ਵਿੱਚ ਲਿਆ ਗਿਆ ਖੂਬਸੂਰਤ ਗੀਤ ਸੁਣਿਆ ਜੀ ਤਾਂ ਜੀ ਇਹ ਫਿਰ ਮੇਰੀ ਆਪਣੀ ਪਸੰਦ ਦਾ ਸੀ ਆਹ ਤੇ ਆਪਣੀਆਂ ਹੀ ਚੱਲਣੀਆਂ ਹੁਣ ਕਿਹੜੀਆਂ ਚੱਲਣੀਆਂ ਬੋਲਦਾ ਇੱਥੇ ਆਪਣੀ ਚਲਾਉਣੀ ਚਾਹੀਦੀ ਆ ਅਮੀਰ ਦੇ ਓਏ ਓਏ ਸ਼ੇਰ ਬਗਿਆ ਉੱਠ ਕੇ ਬਹਿ ਨੂੰ ਕਹੇ ਉੱਠ ਕੇ ਬਹਿ ਕੇ ਤੇ ਅੱਖਾਂ ਹੀ ਮੀਟੀਆਂ ਦਾ ਏਦਾਂ ਉਹਦਾ ਨਾ ਦਵਲੀ ਮਰਾਸੀ ਕਰਦਾ ਹੁੰਦਾ ਹੁਣ ਸੈਕਟਰੀ ਦਾ ਪਾਲੀ ਹੁਣੀ ਪੈਰਾਂ ਪਰ ਬੈਠਾ ਹੋਣਾ ਉਹਨੂੰ ਬੈਠੇ ਬੈਠਣ ਨੂੰ ਨੀਂਦ ਆ ਜਿਹੜੀ ਅਸੀਂ ਸਾਰੀ ਗੱਲ ਉਹਨੂੰ ਸੁਣਾ ਦੇਣੀ ਤੇ ਫਿਰ ਉਹਨੂੰ ਕਹਿਣਾ ਭਾਊ ਕਿੱਦਾਂ ਠੀਕ ਲੱਗੀ ਉਹਨੇ ਉਹ ਬੋਲਣਾ ਹੀ ਨਾ ਉਹਨੂੰ ਜਦੋਂ ਹਲਾਉਣਾ ਤੇ ਉਹਨੇ ਪੜਾ ਕਰਦਾ ਪਿੱਛੇ ਨੂੰ ਆ ਡਿੱਗਣਾ ਕਹਿਣਾ ਤੇ ਬਾਅਦ ਇਹਨੇ ਕਹਿਣਾ ਦੂਸਰੇ ਨੇ ਇਹਨੇ ਕੇਬਲ ਨੇ ਕਹਿਣਾ ਕਹਿਣਾ ਇਹਨੂੰ ਚੱਕ ਲਓ ਭਾਈ ਇਹਨੂੰ ਨੀਂਦ ਆ ਗਈ ਚੱਕੇ ਉਹਨੇ ਪ੍ਰੇਮੋ ਨੂੰ ਕਹਿਣਾ ਵੀ ਇਹ ਕੀ ਉਹ ਨੀ ਖਰਿਆ ਰੋਜ਼ ਹੀ ਪ੍ਰੇਮੋ ਨੂੰ ਰੋਣ ਲੱਗ ਪੈਣਾ ਕਹਿਣਾ ਖਰਿਆ ਮਰ ਕੇ ਆ ਗਿਆ ਜੀ ਅੱਛਾ ਆਹ ਜਦੋਂ ਬੰਦੇ ਨੂੰ ਲਤਾਂ ਤੋਂ ਉਹਨੇ ਫੜਿਆ ਬਾਹਾਂ ਤੋਂ ਮੈਂ ਫੜਿਆ ਤੇ ਉਹ ਜਦੋਂ ਤੋਰੀ ਲਿਆਉਣਾ ਅਗਲੀ ਨੂੰ ਇਹ ਲੱਗਣਾ ਵੀ ਖਰੇ ਹੁਣ ਵੀ ਪੂਰਾ ਉਹ ਕਹਿੰਦੀ ਰੋਜ਼ ਮੇਰਾ ਰੋਣਾ ਕਢਾਉਂਦਾ ਰੋਜ਼ ਏਦਾਂ ਹੀ ਆਉਂਦਾ ਸੌਂ ਗਈ ਅੱਛਾ ਕਹਿੰਦੀ ਮੈਂ ਕਿਹਾ ਵੀ ਹੁਣ ਵੀ ਫੌਤ ਹੋ ਗਿਆ, ਹੁਣ ਵੀ ਫੌਤ ਹੋ ਗਿਆ। ਤਾਂ ਕਹਿੰਦੀ ਮੰਜੀ ਤੇ ਪਾ ਦੋ। ਮੈਂ ਕਿਹਾ ਵੀ ਫੌਤ ਨੀ ਹੋਇਆ, ਜਿਦਣ ਫੌਤ ਹੋਇਆ ਅਸੀਂ ਵੀ ਨਾਲ ਰੋਂਦੇ ਹੀ ਆਉਣਾ, ਅਸੀਂ ਕਿਹੜਾ ਹੱਸਦੇ ਆਉਣਾ। ਉਹ ਫਿਰ ਮਰਿਆ ਕਿੱਦਾਂ? ਉਹ ਮਰਿਆ ਇੱਧਰ ਮਾਰੂ ਤੇਰੇ ਥਾਪਣ ਮਰਿਆ। ਫਿਰ ਮੰਜੀ ਤੇ ਪਿਆ, ਹਿੱਲਿਆ ਹੀ ਨੀ। ਮਗਰੋਂ ਸਵੇਰ ਨੂੰ ਉਠਾਉਂਦੀ ਰਹੀ ਤੇ ਓਹਨੂੰ ਐ ਵੀ ਫਿਰ ਨੀਂਦ ਕਿਤੇ ਆ ਗਈ। ਹੁਣ ਢਾਈ ਤਿੰਨ ਘੰਟੇ ਬਾਅਦ ਪਤਾ ਲੱਗਾ ਵੀ ਹਾਂ ਹਾਂ ਰੋਟੀ ਖਾਣ ਨੂੰ ਉੱਠਦਾ, ਰੋਟੀ ਤੇ ਉੱਠ ਪੈਂਦਾ ਸੀ, ਉੱਠਿਆ ਹੀ ਨੀ ਵਿਚਾਰਾ। ਮਗਰੋਂ ਮੌਤ ਦੇਖ ਲਾ ਤਾ ਕਿੱਦਾਂ ਆਈ। ਮੌਤ ਤੇ ਯਾਰ ਜਦੋਂ ਆਉਣੀ ਨਾ, ਉਹ ਬੰਦੇ ਦੇ ਕਰਮ ਹਿਸਾਬ ਨਾਲ। ਉਹ ਦੁਬਲੀ ਨੇ ਕਿਸੇ ਨੂੰ ਮਾੜਾ ਨਾ ਕੋਈ ਚੰਗਾ ਨੀ, ਜੇ ਕੋਈ ਨੇ ਦੋਕਾ ਦੋਕਾ ਮਾਰਦਾ ਤੇ ਵਿਚਾਰੇ ਨੇ ਖਾ ਲੈਣਾ। ਹੋਰ ਮਾੜੇ ਦਾ ਕੰਮ ਆਪਦਾ ਭੱਜ ਜਾਣਾ ਜਾਂ ਰੋਣਾ, ਜਾਂ ਉਹ ਭਾਜਿਆਂ ਦਾ ਵਿਚਾਰਾ ਜਾਂ ਰੋਣ ਹੀ ਲੱਗ ਪੈਂਦਾ। ਤੇ ਦੁਬਲੀ ਦਾ ਵੀ ਇਹ ਕੰਮ ਸੀ ਭੱਜਣਾ, ਤੇ ਉਹਨੇ ਕੀ ਸੀ ਵਿਚਾਰੇ ਨੇ ਰੋਣ ਹੀ ਲੱਗ ਪੈਣਾ। ਇੱਕ ਵਾਰੀ ਨਾ ਛੱਪੜ ਚ ਹਲਟੀਆਂ ਵਾਲੇ ਦੇ ਵਿਚ ਤੇ ਮੱਝਾਂ ਚਾਰਨ ਚਲੇ ਗਿਆ। ਪੰਜ ਛੇ ਮੱਝਾਂ ਲਈਆਂ ਤੇ ਹਲਟੀਆਂ ਛੱਪੜ ਜਾਤੀਆਂ ਚ ਬਾਲ ਲੀਆਂ। ਇੱਥੇ ਇੱਕ ਬਹੁਤ ਵੱਡਾ ਆਪਣਾ ਹੁੰਦਾ ਸੀ ਬੋਰਡ
ਜੀ,
ਬੋਰਡ ਬੜਾ ਤਗੜਾ। ਤੂੰ ਖਰੇ ਦੇਖਿਆ ਨੀ ਤੇਰੇ ਜੰਮਣ ਤੋਂ ਪਹਿਲਾਂ ਦੀਆਂ ਗੱਲਾਂ। ਇਹ ਨੇ ਫਿਰ ਕਰਮੂ ਲੰਬੜਦਾਰ ਨੇ ਉਹ ਬੜਾਇਆ ਸੀ, ਤੇ ਫਿਰ ਕਰਮੂ ਤੋਂ ਠੀਕ ਛੇਤੀ ਬਿਮਾਰ ਹੋ ਗਿਆ। ਮਗਰੋਂ ਉਹ ਬੜਾ ਖਾਨਦਾਨੀ ਬੋਰਡ ਸੀ, ਉਹਦੀਆਂ ਜੜਾਂ ਹੀ ਕਿੱਲੇ ਦੇ ਵਿੱਚ ਲਗਭਗ ਫੈਲੀਆਂ ਹੋਣਗੀਆਂ। ਤਗੜਾ ਬੋਰਡ ਬੜਾ ਪੁਰਾਣਾ
ਜੀ।
ਉਹ ਬਾਅਦ ਦੇ ਵਿਚ ਨਾ ਉੱਥੇ ਇਹ ਪੈ ਗਿਆ ਲੰਮਾ ਉੱਥੇ, ਕਿਉਂਕਿ ਇੱਧਰ ਛਾਂ ਬੜੀ ਸੀ, ਉਹਦੀ ਚਰਜ ਪੁਰਾਣੇ ਦਾ ਸੀ, ਮਾੜੀ ਜੀ ਵੀ ਸੁੱਪ ਨਹੀਂ ਸੀ ਉਹਦੀ। ਲੰਮਾ ਪੈ ਗਿਆ, ਨੀਂਦ ਆ ਗਈ ਤੇ ਮੱਝਾਂ ਚਾਰਨ ਚਲੀ ਗਿਆ। ਚਾਰ ਦੇ ਚਾਰ ਤੇ ਹੁਣ ਮੱਝਾਂ ਦਾ ਤੈਨੂੰ ਪਤਾ, ਪਹੂ ਤੇ ਡੰਗਰ ਹੀ ਹੁੰਦੇ, ਉਹਨਾਂ ਨੂੰ ਕੋਈ ਪਤਾ ਕਿਹੜੇ ਨਾਲ ਲੜੇ ਆ ਕਿਹੜੇ ਨਾਲ ਬੋਲੇ। ਇਹ ਜਾ ਕੇ ਬੋਲਿਆ ਜੀ ਮੱਝਾਂ ਬੋਲਿਆ ਦੇ ਖਤੇ ਜਾ ਚਰੀਆ। ਇਹਨਾਂ ਦੀ ਮਾਈ ਮੂੰਗੀ, ਉਦੋਂ ਮੂੰਗੀ ਲਾਉਂਦੇ ਹੁੰਦੇ ਲੋਕ, ਜਾਂ ਮੋਠ ਜਾਂ ਮੂੰਗੀ ਜਾਂ ਆ ਜਿਹੜੀ ਹੁੰਦੀ ਉੱਥੇ ਰੇਤਾ ਸੀ, ਹੋਰ ਲੱਗਦਾ ਵੀ ਕੱਖ ਨੀ
ਸੀ।
ਇਹ ਬੋਲਿਆ ਦੀ ਮੂੰਗੀ ਚ ਜਾ ਵੜ ਗਈ ਮਾਝਾ, ਤੇ ਇਹਨੇ ਮੂੰਗੀ ਮੰਗੀ ਤੇ ਪਾਰਟੀ ਦੇਣੀ ਸੀ। ਤੇ ਉਧਰੋਂ ਇਹ ਕਾਲਾ ਲੰਬੜਦਾਰ ਆ ਗਿਆ, ਇਹਦੇ ਦੂਸਰੇ ਦਾ ਮੁੰਡਾ।
ਅੱਛਾ,
ਉਹਨੇ ਮੱਝਾਂ ਆ ਕੁੱਟੀਆਂ ਕੱਟੀਆਂ ਤੇ ਇਹਨੂੰ ਦਬਲੀ ਨੂੰ ਫੜ ਕੇ ਨਾ ਇਹਦੇ ਗਿੱਟਿਆ ਨੇ ਦੋ ਤਿੰਨ ਪ੍ਰਾਣੀਆਂ ਮਾਰੀਆਂ ਤੇ ਇਹਦੀ ਹਈ ਤੇ ਨਿਕਲੀ ਜਾਣੀ ਸੀ। ਇਹਦਾ ਗੱਲ ਕੀ ਹੋਈ, ਗੱਲ ਕੀ ਹੋਈ, ਇਹਦਾ ਇੱਥੇ ਮਰਿਆ ਹੋਇਆ ਤੇਰੀ ਇੱਥੇ ਮੌਤ ਆਈ ਆ। ਉਧਰ ਪਹੂ ਜਾ ਤੁਸੀਂ ਛੱਡ ਹੀ ਲੈ, ਪਿਓ ਮਾਵਾਂ ਨੂੰ ਬਥੇਰਾ ਕੁਛ ਦੱਸਿਆ, ਤੇ ਉਹਨਾਂ ਨੂੰ ਫੜ ਕੇ ਤੇ ਜਾਂ ਤਾਂ ਉਹਨਾਂ ਨੂੰ ਚਾਰਿਆ ਨਾ ਕਰੋ, ਜੇ ਚਾਰਦੇ ਆ ਤਾਂ ਲਾਗੇ ਰਿਹਾ ਕਰੋ। ਦੌਲੀ ਵਿਚਾਰਾ ਮਾੜੇ ਬੰਦੇ ਨੇ ਕੀ ਬੋਲਣਾ, ਰੋਣ ਲੱਗ ਪਿਆ ਤੇ ਆ ਗਿਆ ਮੱਝਾਂ ਮੁੱਝਾਂ ਲੈ ਕੇ ਤੇ ਕੀ ਉਹਨੇ ਚਾਰਾ ਤੇ ਚਾਰਨਾ ਕੀ ਆ ਸੀ, ਇਹਦੇ ਵਿਚਾਰੇ ਪੈ ਗਿਆ ਤੇ ਆ ਗਿਆ। ਮੇਰੇ ਕੋਲ ਆਉਣਾ ਤਾਂ ਰੋਈ ਜਾਵੇ ਮੈਂ, ਉਹ ਗੱਲ ਕੀ ਹੋਈ ਆ, ਮੱਝ ਬਿਮਾਰ ਹੋ ਗਈ ਜਾਂ ਕਟਾ ਬਿਮਾਰ ਹੋ ਗਿਆ ਜਾਂ ਮਿਲਦੀ ਨੀ, ਕੀ ਗੱਲ ਹੋਈ। ਕਹਿੰਦਾ ਇੱਦਾਂ ਇੱਦਾਂ ਕਾਲੇ ਨੇ ਮੇਰੇ ਮਾਰੀਆਂ ਗਿੱਟਿਆਂ ਦੇ ਸੋਟੀਆਂ। ਉਹ ਮੈਂ ਕਿਹਾ ਤੂੰ ਬਾਲਾ ਫਿਕਰ ਨਾ ਕਰਿਆ ਕਰ, ਦੇਸ਼ ਜਿੰਨੀ ਜਿਹਦੀ ਮੱਤ ਆ ਉਨੀ ਕੁ ਮੱਤ ਤੋਂ ਕੰਮ ਲੈ ਲੈਂਦਾ, ਕਿਸੇ ਦੀ ਯਾਦ ਹੀ ਕਿਸੇ ਦੀ ਥੋੜੀ, ਕਿਸੇ ਦੀ ਹੰਕਾਰ ਨਾ ਭਰੀ ਮੱਤ, ਕਿਸੇ ਦੀ ਮਾਣ ਨਾਲ, ਕਿਸੇ ਦੀ ਪਿਆਰ ਨਾ, ਕਿਸੇ ਦੀ ਮੁਹੱਬਤ ਪਿਆਰ ਨਾ। ਮੈਂ ਕਿਹਾ ਵੀ ਤੂੰ ਬਾਲੀਆਂ ਨਾ ਇਹਨਾਂ ਚੱਕਰਾਂ ਚ ਨਾ ਪਾ, ਅਗਲੇ ਦੀ ਮੱਤ ਹੀ ਉਨੀ ਕੁ ਆ, ਉਹਨੂੰ ਉਨੀ ਕੁ ਮੱਤ ਵਰਤ ਲਈ ਜਿੰਨੀ ਕੁ ਠੀਕ ਸੀ। ਵੀ ਤੂੰ ਪੈ ਚੀਜ਼ ਦਾ ਵਾਹ ਬਗੂਚਾ ਲੈ ਗਿਆ ਤੇ ਉਹ ਦੂਸਰੀ ਰਾਤ ਹੀ ਸਾਰੀ ਸੁਣਦਾ ਰਿਹਾ, ਰੋਂਦਾ ਰਿਹਾ ਬਹੁਤ। ਤੇ ਸਵੇਰ ਨੂੰ ਫਿਰ ਮੈਂ ਕੋ ਗਿਆ, ਮੈਂ ਕਿਹਾ ਚੱਲ ਪਤਾ ਲੈਣੀਆਂ ਨੇ ਆ, ਤੇ ਮੈਂ ਕਿਹਾ ਵੀ ਗੱਲ ਕੀ ਹੋਈ ਹੈ। ਜੇ ਮੰਗਿਆ ਤੇ ਉਹ ਫਿਰ ਵਿਚਾਰਾ ਬੈਠਾ, ਉਹਦਾ ਮੂੰਹ ਜਾ ਸਿੱਟਿਆ ਤੇ ਚਾਹ ਉਹਦੇ ਹੱਥ ਚ ਫੜੀ ਪੀਵੇ ਨਾ ਪ੍ਰੇਮੋ ਵੀ ਨਹੀਂ। ਕਹਿੰਦੀ ਸਾਰੀ ਰਾਤ ਹੀ ਰੋਂਦਾ ਰਿਹਾ, ਇਹਨੇ ਕਾਲੇ ਨੀ ਚੰਗੀ ਨੀ ਕੀਤੀ ਫਲਾਣਾ। ਮੈਂ ਕਿਹਾ ਛੱਡ ਜਦੋਂ ਹੁਣ ਗਲਤੀ ਇਹਨਾਂ ਦੀ ਆ, ਇੰਜ ਪਹੁ ਛੱਡੇ ਆ ਤੇ ਇਹਨੂੰ ਚਾਹੀਦਾ ਸੀ ਵੀ ਉਹਦੀ ਰਾਖੀ ਵੀ ਰੱਖਣਾ, ਤੇ ਜੇ ਪੈ ਹੀ ਗਿਆ ਤੇ ਪਹੁਆਂ ਨੂੰ ਨਾਲੇ ਤੂੰ ਕੁੱਟਿਆ ਤੇ ਨਾਲੇ ਤੂੰ ਦੌਲੀ ਨੂੰ ਕੱਟਿਆ, ਵੀ ਤੇਰੀ ਕਿੱਡੀ ਕੁ ਵੱਡੀ ਪਰਵਾਨ ਸੀ ਆ। ਤੇ ਦੌਲੀ ਨੂੰ ਮੈਂ ਆਇਆ ਜੀ ਮੇਰੇ ਕੋਲ ਆਦਾ ਵੀ ਆਪਾਂ ਕਾਲੇ ਨਾਲ ਗੱਲ ਕਰ ਲੈਣੇ ਆ, ਵੀ ਤੂੰ ਦਿਲ ਚ ਨਾ ਰੱਖ ਕੋ ਗੁੱਸਾ ਗਿਲਾ। ਤੇ ਪਹਿਲਾਂ ਕਹਿੰਦੇ ਨਹੀਂ ਨਹੀਂ ਨਹੀਂ, ਮੈਂ ਕੋਈ ਨੀ ਤੈਨੂੰ ਖਾਣ ਨੀ ਲੱਗਾ, ਚੱਲ ਚੱਲੀਏ।
ਅੱਛਾ,
ਕਾਲੇ ਦੇ ਖੂਹ ਤੇ ਤੇ ਉਹ ਤੇ ਟੱਕਰਿਆ ਨੀ, ਮੋਹਣਾ ਟੱਕਰਿਆ ਤੇ ਮੋਹਣੇ ਨੂੰ ਮੈਂ ਕਿਹਾ ਵੀ ਕਾਲਾ ਕਿੱਥੇ ਆ ਇਹ, ਉਹ ਇੱਧਰ ਗੁੱਡਣ ਡਿਆ ਮੂੰਗੀ ਪਰਲੇ ਪਾਸੇ ਤੇ ਉਧਰ ਨੂੰ ਲੈ ਗਿਆ ਨੇ। ਮੈਂ ਕਿਹਾ ਚੱਲ ਬਾਈ, ਉੱਥੇ ਗਿਆ ਤੇ ਉਹਨੂੰ ਬੁਲਾਇਆ, ਮੈਂ ਕਾਲੇ ਤੋਂ ਬੰਦੇ ਨੇ ਤੂੰ ਸੋਟੀਆਂ ਮਾਰੀਆਂ ਤੇ ਤੂੰ ਮਾੜੀਆਂ ਚੰਗੀਆਂ ਕੀਤੀ, ਤੂੰ ਨਾਲੇ ਪਹੂ ਕੁੱਟੇ ਨਾਲੇ ਤੂੰ ਬੰਦਾ ਕੁੱਟਿਆ, ਤੂੰ ਜਾਂ ਪਹੂ ਨਾ ਕੁੱਟ ਇਹਨੂੰ ਕੁੱਟਣਾ, ਇਹਨੂੰ ਕੁੱਟ ਲਿਆ ਤੂੰ ਪਹੂ ਨਾ ਕੁੱਟਦਾ। ਤੇ ਉਹ ਹੈਰਾਨ ਲਾਵਾਂ ਕਹਿੰਦਾ ਬਾਊ ਜਾ ਕੇ ਮੂੰਗੀ ਦੇ ਕਿੰਨੀ ਖਰਾਬ ਕੀਤੀ ਬਹੁਆ ਨੂੰ, ਮੈਂ ਇਹਦਾ ਕੋਈ ਦੁਖੀ ਆ ਜਾਂ ਮੈਂ ਇਹਦਾ ਗੁੱਸਾ, ਮੈਂ ਕਿਹਾ ਵੀ ਕਹਿੰਦਾ ਫਿਰ ਵੀ ਜੇ ਉਹਨੂੰ ਲੱਗਦਾ ਭਾਈ ਮੈਨੂੰ ਮਾਫ ਕਰ ਦੇ, ਗੱਲ ਇੰਨੀ ਹੁੰਦੀ ਹੈ ਤੇ ਇੰਨੇ ਨੂੰ ਫੁੱਲ ਗਿਆ ਦਬਲੀ ਜੀ। ਉਹਨੂੰ ਲੱਗਾ ਵੀ ਚਲੋ ਏਡਾ ਤਕੜਾ ਬੰਦਾ ਜੇ ਮਾਫ਼ੀ ਮੰਗਦਾ ਚਲੋ ਮਾਫ਼ ਕਰ ਦਿੰਦੇ। ਮੈਂ ਕਿਹਾ ਵੀ ਆ ਜਾ ਉਹਨੂੰ, ਮੈਂ ਕਿਹਾ ਮਾਫ਼ ਕਰਨਾ ਜਿਹੜਾ ਉਹ ਬੜੀ ਬੜੀ ਮਾਨਤਾ ਹੁੰਦੀ ਆ, ਗਲਤੀ ਕਰਨ ਵਾਲੇ ਦੀ ਕੋਈ ਮਾਨਤਾ ਨੀ, ਮਾਫ਼ ਕਰਨ ਵਾਲੇ ਦੀ ਮਾਨਤਾ ਵੀ, ਉਹਦੀ ਵੀ ਬੜੀ ਮਾਨਤਾ ਵੀ, ਜਿਹੜੀ ਤੂੰ ਮਾਫ਼ੀ ਮੰਗ ਲਈ ਤੀ ਤੇਰੀ ਮਾਨਤਾ ਉਹ ਤੂੰ ਵੀ ਜ਼ਿਆਦੀ ਕਿ ਤੂੰ ਉਹਨੂੰ ਮਾਫ਼ ਕਰਦਾ। ਮੈਂ ਕਿਹਾ ਹੁਣ ਤੂੰ ਦਿਲ ਚ ਨਾ ਕੋਈ ਰੱਖ, ਜਿਹੜੀ ਵੀ ਗੱਲ ਦਿਲ ਚ ਰੱਖੇਗਾ ਉਹਦਾ ਬਾਅਦ ਦੇ ਵਿੱਚ ਕੋਈ ਨਾ ਕੋਈ ਬਿਮਾਰੀ ਬਣ ਕੇ ਉਹ ਲੱਗ ਜਾਂਦੀ ਆ। ਤੇ ਬੜਾ ਵਿਚਾਰਾ ਧੰਨਵਾਦ ਕਰੇ ਵੀ ਤੂੰ ਦਿਲ ਚੋਂ ਕਢਾਤੀ, ਉਦੋਂ ਕਹਿੰਦਾ ਮੇਰੇ ਜਾਣੀ ਨੀ ਸੀ। ਤੇ ਗਰੀਬ ਬੰਦਾ ਕਰ ਕੁਛ ਨੀ ਸਕਦਾ, ਹੋਕੇ ਲੈ ਸਕਦਾ ਜਾਂ ਬਾਦੂਆਂ ਦੇ ਸਕਦਾ ਜਾਂ ਦੇਖ ਦੇਖ ਕੇ ਝੂਰੀ ਜਾਊ। ਤੋ ਜੇ ਗੱਲ ਕਲੀਅਰ ਹੋ ਜਾਏ ਤੇ ਘੱਟ ਤੋਂ ਘੱਟ ਇੱਕ ਬੋਝ ਤੇ ਗਰੀਬ ਤਾਂ ਲੈਤੀ ਜਾਂਦਾ ਨਾ, ਇਹ ਬੜਾ ਸੋਹਣਾ ਫਿਰਦਾ ਰਿਹਾ। ਪਰ ਉਹ ਫਿਰ ਵੀ ਜਦੋਂ ਹੋਣੀ ਕਹਿੰਦੇ ਆਣੀ ਕਹਿੰਦੀ ਆ, ਬਾਅਦ ਚ ਛੇਤੀ ਅੱਠੀ ਦਹੀਂ ਸਾਲੀ ਬਾਅਦ ਹੀ ਵਿਚਾਰਾ ਮੰਜੇ ਤੇ ਪਿਆ ਪੂਰਾ ਹੋ ਗਿਆ। ਤੇ ਕਿਉਂਕਿ ਕਿਸੇ ਦਾ ਮਾੜਾ ਕੀਤਾ ਨੀ, ਕਿਸੇ ਨੂੰ ਸੋਚਿਆ ਨੀ, ਜਿਹੜਾ ਬੰਦਾ ਕਿਸੇ ਦਾ ਮਾੜਾ ਕਰਦਾ ਨੀ ਸੋਚਦਾ ਨੀ ਉਹਨੂੰ ਫੁੱਲ ਵਾਂਗੂ ਹੀ ਰੱਬ ਲੈ ਜਾਂਦਾ। ਜਿਹੜੇ ਕੋਈ ਤੰਗੀਆਂ ਦੋਸ਼ੀਆਂ ਦਿੱਤੀਆਂ ਉਹਨੂੰ ਤੰਗੀਆਂ ਦੋਸ਼ੀਆਂ ਦਾ ਹਿਸਾਬ ਕਿਤਾਬ ਦੇ ਕੇ ਇਸੇ ਸਰੀਰ ਦੇ ਜਾਮੇ ਚ ਹੀ ਉਹਨੂੰ ਮਤਲਬ ਕਰਨਾ ਪੈਂਦਾ ਜੀ। ਤਾਂ ਜੀ ਅੱਗੇ ਆਪਣੇ ਸਰੋਤੇ ਵੀ ਆਏ ਹੋਏ ਨੇ, ਉਹਨਾਂ ਨਾਲ ਪਿਓ ਗੱਲਾਂ ਬਾਤਾਂ ਕਰਦੇ ਆ। ਰਵਿੰਦਰ ਸਿੰਘ ਗਿੱਲ ਸਾਹਿਬ ਵੀ ਆਏ ਨੇ ਮੋਗੇ ਤੋਂ। ਆ ਜਾ ਰਵਿੰਦਰ ਸਿੰਘ, ਆ ਜਾ ਜੀ ਸਾਦਕੇ ਮੋਗੇ ਵਾਲਾ ਰਵਿੰਦਰ ਸਿੰਘ ਆ ਜਾਓ ਦਿਓ। ਕਹਿੰਦੇ ਜੀ ਸਤਿ ਸ੍ਰੀ ਅਕਾਲ ਤਾਇਆ ਜੀ, ਢਿੱਲੋਂ ਵੀਰ ਜੀ ਤੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਭਾਜੀ ਸਾਡੇ ਵੱਲੋਂ ਵੀ। ਕਹਿੰਦੇ ਬੱਬੂ ਮਾਨ ਦਾ ਗਾਣਾ ਲਾ ਦੇ ਨਾਰ, ਨਾਰ ਕ ਫੁੱਲ ਝੜੀ ਕ ਬੰਬ ਕ ਪਟਾਕਾ ਕਿਹੜਾ ਗੀਤ ਸੋਣਾ। ਉਹ ਨਾਰ ਤਾਇਆ ਉਹ ਚਲਾਉਣ ਵਾਲਾ ਨੀ, ਨਾਰ ਔਰਤ ਨੂੰ ਕਹਿੰਦੇ ਜਿਹੜਾ। ਅੱਛਾ 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 ਅੱਛਾ, ਉਹ ਬੱਬੂ ਮਾਨ ਵਾਲਾ। ਉਹ ਮੈਂ ਕਿਹਾ ਵੀ ਦੀਵਾਲੀ ਆਉਣ ਵਾਲੀ ਆ, ਖਰੇ ਓਦਾਂ ਨਾਰ ਦੀ ਗੱਲ ਕਰਦਾ ਵਾ। ਬੱਬੂ ਮਾਨ ਨੇ ਕੱਢਤਾ ਹੋਣਾ, ਅਗਲਾ ਲਿਖਦਾ ਵੀ ਆਪ ਹੀ ਆ, ਜਿਹੜਾ ਲਿਖਦਾ ਆਪ ਉਹ ਪਾਲਾ ਫੁੱਲਝੜੀਆਂ ਦੇ ਲਿਖੇ ਪਾਵਾਂ, ਨਾਰਾਂ ਦੇ ਲਿਖੇ ਪਾਵਾਂ, ਚੱਕੀਆਂ ਦੇ ਲਿਖੇ ਤੇ ਕਿਸੇ ਤੇ ਵੀ ਲੈ ਸਕਦਾ। ਜਦੋਂ ਕਲਮ ਹੀ ਆਪਦੇ ਕੋ ਆ, ਜਿਹੜਾ ਬੰਦਾ ਕੋਈ ਲੇਖਕ ਹੁੰਦਾ ਉਹਨੂੰ ਸਗੋਂ ਕਹਿਣਾ ਪੈਂਦਾ ਭਾਈ ਇਸ ਤੇ ਗੀਤ ਬਣਾਈ, ਤੇ ਜਦੋਂ ਆਪ ਹੀ ਲੇਖਕ ਆ ਤੇ ਫਿਰ ਤੂੰ ਪੁੱਛਣ ਵਾਲੀ ਗੱਲ ਹੀ ਨਹੀਂ। ਤੇ ਬੜਾ ਮਕਬੂਲ ਹੋਇਆ ਸੀ ਤਾਜ ਗੀਤ, ਆਪਾਂ ਉਹ ਗੀਤ ਉਹਨਾਂ ਨੂੰ ਸੁਣਾਉਣਾ ਤੇ ਲਾ ਦਿੰਦੇ ਆ। ਮਲਕੀ ਤੇ ਗੀਤ ਯਾਰ ਸੁਣਾ ਦੇ ਆਪਣਾ ਬੱਬੂ ਮਾਨ ਵਾਲਾ, ਜਿਹੜਾ ਮੁੰਡਾ ਕਹਿੰਦਾ ਟੈਮ ਨਾ ਲਾ ਪੁੱਤ, ਅੱਗੇ ਆਪਣੇ ਸੁਰੂ ਤੇ ਉਹਨੇ ਟਾਵੇਂ ਟਾਵੇਂ ਆਉਂਦੇ, ਲਾ ਦੇ ਲਾ ਦੇ ਲਾ ਦੇ।
ਬੋਲਾ ਵੰਗ ਵਰਗੀ ਪਹਾੜ ਦੀ ਮੈਂ ਕੋਲ ਹਾਣੀਆਂ, ਹੋਏ ਮੈਂ ਬਾਰ ਵੀ ਬੰਬੋਲਾ ਵੰਗ ਵਰਗੀ ਪਹਾੜ ਦੀ ਮੈਂ ਕੋਲ ਹਾਣੀਆਂ, ਹੋ ਬੈਲ ਕਣੀਆਂ ਫਰਾਕ ਮੇਰੀ ਭਿੱਜ ਗਈ ਓਏ 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 ਓਏ, ਹੋ ਬੈਲ ਕਣੀਆਂ ਫਰਾਕ ਮੇਰੀ ਭਿੱਜ ਗਈ ਚੁਬਾਰ ਵਿੱਚ ਬੋਲ ਹਾਣੀਆਂ, ਹੋ ਮਾਰ ਪਤਲੀ ਪਤੰਗ ਪਾਲੇ ਮਰ ਗਈ ਬਛੇਤੀ ਕੁੰਡਾ ਹੋ ਨਿਹਾਣੀਆਂ। ਗਈ ਮੈਂ ਤਿਲਕ ਵੇ ਵੱਖੀ ਕੋਲੋਂ ਲੈ ਗਿਆ ਮਾਸ ਦਾ ਛਿਲਕ ਵੇ, ਲੱਕੜੀ ਦੀ ਪੌੜੀ ਉੱਤੋਂ ਗਈ ਮੈਂ ਤਿਲਕ ਵੇ ਵੱਖੀ ਕੋਲੋਂ ਲੈ ਗਿਆ ਮਾਸ ਦਾ ਛਿਲਕ ਵੇ, ਹੁਕਮ ਕਰਨਾ ਵੇ ਅੱਗ ਤੇਰੀ ਲੱਗ ਗਈ ਵਜਾ ਕੇ ਜੁੱਤਾ ਢੋਲ ਹਾਣੀਆਂ, ਹੋਵੇ ਮੈਂ ਮਰ ਗਈ ਧਰਮ ਨਾਲ ਮਰ ਗਈ ਓਏ 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 ਓਏ, ਹੋਵੇ ਮੈਂ ਮਰ ਗਈ ਧਰਮ ਨਾਲ
ਕਿਉਂ ਬੋਲ ਹਾਣੀਆਂ ਆ ਉਹ ਨਾਰ ਪਤਲੀ ਪਤੰਗ ਪਾਲੇ ਮਰ ਗਈ ਵੀ ਖੇਤੀ ਕੁੰਡਾ ਖੋਲ ਵਾਣੀਆਂ ਗੁਲਾਬੀ ਹੋ ਕੇ ਪੈ ਗਿਆ ਮੇਰਾ ਤਾਂ ਵਿਸਾਖੀ ਵਾਲਾ ਮੇਲਾ ਵਿੱਚ ਰਹਿ ਗਿਆ ਆਪ ਟੁੱਟ ਪੈਣਾ ਤਾਂ ਗੁਲਾਬੀ ਹੋ ਕੇ ਪੈ ਗਿਆ ਮੇਰਾ ਤਾਂ ਵਿਸਾਖੀ ਵਾਲਾ ਮੇਲਾ ਵਿੱਚ ਰਹਿ ਗਿਆ ਪਤਾ ਹੁੰਦਾ ਜੇ ਸੜਕ ਜਾਣੀ ਜ਼ਾਲਮਾਂ ਸਵੇਰੇ ਦਿਨ ਦੀ ਡੋਲ ਹਾਣੀਆਂ ਮੈਂ ਬਾਰ ਵੀ ਬਮੋਲਾ ਵਾਂਗ ਵਰਗੀ ਪਹਾੜ ਦੀ ਮੈਂ ਡੋਲ ਹਾਣੀਆਂ ਨਾਰ ਪਤਲੀ ਪਤੰਗ ਪਾਲੇ ਮਰ ਗਈ ਵੇ ਖੇਤੀ ਕੁੰਡਾ ਖੋਲ ਹਾਣੀਆਂ ਕੋਲਾ ਰੰਗ ਦਾ ਦਿਓਰ ਮਰ ਜਾਣਾ ਮੈਨੂੰ ਵੇਗ ਵੇਗ ਗੰਗ ਦਾ ਜੇਠ ਟੁੱਟ ਪੈਣਾ ਮੇਰਾ ਕੋਕ ਕੋਲਾ ਰੰਗ ਦਾ ਵੀ ਦਿਓਰ ਮਰ ਜਾਣਾ ਮੈਨੂੰ ਵੇਗ ਵੇਗ ਗੰਗ ਦਾ ਮੇਰੀ ਨਾਲ ਤੁਸੀਂ ਚਹਿਰੋਈ ਖੜਦੀ ਕਿ ਮੰਦੇ ਬੋਲ ਬੋਲ ਹਾਣੀਆਂ ਉਹ ਨਾਰ ਪਤਲੀ ਪਤੰਗ ਪਾਲੇ ਮਰ ਗਈ ਵੀ ਛੇਤੀ ਕੁੰਡਾ ਖੋਲ ਹਾਣੀਆਂ ਉਦੋਂ ਮੈਂ ਬਾਰ ਵੀ ਬੰਬੋਲਾ ਵੰਗ ਵਰਗੀ ਪਹਾੜ ਦੀ ਮੈਂ ਸਿਰੇ ਦਾ ਕਬਾਬੀ ਹੈ ਕੀ ਦੱਸਾਂ ਇਹਦਾ ਸਾਰਾ ਖੰਟ ਹੀ ਨਵਾਬੀ ਹੈ ਮਨ ਬੇਈਮਾਨ ਮੇਗਾ ਸਿਰੇ ਦਾ ਕਬਾਬੀ ਹੈ ਕੀ ਦੱਸਾਂ ਇਹਦਾ ਸਾਰਾ ਪਿੰਡ ਹੀ ਨਵਾਬੀ ਹੈ ਕਿਤੇ ਮਿਲ ਕੇ ਵਿਚੋਲਾ ਡਾਂਗ ਮਾਰ ਕੇ ਮੈਂ ਸਿਰ ਦੇ ਮੈਂ ਖੋਲ ਹਾਣੀਆਂ ਭੈਣ ਕਣੀਆਂ ਫਰਾਕ ਮੇਰੀ ਭਿੱਜ ਗਈ ਓਏ 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 ਓ ਭੈਣ ਕਣੀਆਂ ਫਰਾਕ ਮੇਰੀ ਭਿੱਜ ਗਈ ਚੁਬਾਰ ਵਿੱਚ ਬੋਲ ਹਾਣੀਆਂ ਉਵੇ ਮੈਂ ਬਾਰ ਵੀ ਬੰਬੋਲਾ ਵੰਗ ਵਰਗੀ ਪਹਾੜ ਦੀ ਮੈਂ ਕੋਲ ਹਾਣੀਆਂ ਵੇ ਮੈਂ ਬਾਰ ਵੀ ਬੰਬੋਲਾ ਵੰਗ ਵਰਗੀ ਪਹਾੜ ਦੀ ਮੈਂ ਕੋਲ ਹਾਣੀਆਂ ਆ ਉਹ ਨਾਰ ਪਤਲੀ ਪਤੰਗ ਪਾਲੇ ਮਰ ਗਈ ਵੇ ਛੇਤੀ ਕੁੰਡਾ ਖੋਲ ਹਾਣੀਆਂ ਉਹ ਨਾਰ ਪਤਲੀ ਪਤੰਗ ਪਾਲੇ ਮਰ ਗਈ ਵੇ ਛੇਤੀ ਕੁੰਡਾ ਖੋਲ ਹਾਣੀਆਂ
ਕਿਹੜਾ ਲਾਦਾ ਟੀਮਣੀ 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 ਓਏ ਤਾਇਆ ਜੀ ਇੱਕ ਗੀਤ ਤੁਹਾਡਾ ਇੱਕ ਸਾਡਾ ਪੁੱਤ ਵਾਰੀਆਂ ਗੀਆਂ ਨਾ ਬੰਨ ਮਾਰ ਮਾਰ ਸਫ਼ਰ ਤੇਰਾ ਮਕਾਨ ਲਾਲ ਕਰਦਾ ਹੂੰ ਛੇਦਰਾਂ ਤੋਂ ਬਚ ਲਾ ਜੇ ਬਚ ਸਕਦਾ ਤੇ ਮੇਰੇ ਹੱਥ ਤੋਂ ਤੇ ਲਓ ਤਾਂ ਪਿੰਕੀ ਰਾਣੀ ਭੈਣ ਜੀ ਵੀ ਆਪਣੇ ਲਈ ਚਾਹ ਦਾ ਗਲਾਸ ਮੈਨੂੰ ਲੈ ਕੇ ਰੋਟੀ ਲੈ ਕੇ ਆਏ ਨੇ ਉਹ ਰੋਟੀ ਨੇ ਤੇ ਅੱਗੇ ਹੀ ਪੁੱਤ ਸਾਡਾ ਮੰਦਾ ਹਾਲ ਕੀਤਾ ਚਾਹ ਮੇਰਾ ਪੁੱਤ ਬਣਾ ਲੈਣਾ ਸੀ ਰੋਟੀ ਦੇ ਕੇ ਤਾਂ ਫੁੱਲੀ ਇਹ ਕਾਤੇ ਲਾਈ ਜਾਂਦੇ ਰੋਟੀ ਰੋਟੀ ਪੁੱਤ ਕਾਤੇ ਚੁੱਲ੍ਹੇ ਤੇ ਲਾਉਂਦੇ ਹੁੰਦੇ ਰੋਟੀ ਹੋਰ ਕਾਤੇ ਲਾ ਲੈਣੀ ਆ ਨਹੀਂ ਆ ਫਰਾਈ ਪੈਨ ਜਿਹਾ ਤੇ ਲਾਈ ਜਾਂਦੇ ਉਹ ਚੱਲ ਕਾਹੇ ਨੀ ਏਦਾਂ ਰੋਟੀ ਡਿੱਗਦੀ ਨੀ ਭਾਵ ਫਰਾਈ ਪੈਨ ਜਾ ਪੁੱਠਾ ਹੀ ਹੋਇਆ ਫਿਰ ਫਿਰ ਡੋਗਦੀ ਕਹਿੰਦੇ ਤਾ ਜੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੁੱਤ ਪਿੰਕੀ ਸਾਡਾ ਪੁੱਤਾ ਕਹਿੰਦੇ ਰੋਟੀ ਖਾ ਲੋ ਤੁਸੀਂ ਪੁੱਤ ਰੋਟੀ ਦਿਖਾਵਾਂਗੇ ਨਾਕੇ ਨੀ ਚੋਣੋ ਹਟਦਾ ਜਾਂ ਕੋਈ ਦਵਾਈ ਵੀ ਖਾਵਾਂਗੇ ਨਾਲ ਕਹਿੰਦੇ ਮੈਨੂੰ ਕੋਲਡ ਹੋਇਆ ਬਹੁਤ
ਅੱਛਾ ਅੱਛਾ ਇੱਕੋ ਮਰੀਜ਼ ਆਪਾਂ ਇੱਕੋ ਬਿਮਾਰੀ ਨਾਲ ਹੀ ਪੀੜਤ ਆ ਸਾਰੇ ਹੈਨੀ ਤੁਸੀਂ ਕਹਿੰਦੇ ਗਾਣਾ ਬੱਬੂ ਮਾਨ ਦਾ ਲਾ ਦੋ ਛੱਲਾ ਲੈ ਕੇ ਦੇਣਾ ਕਰੁੱਕ ਇਮਰਾਨ ਹਾਸ਼ਮੀ ਧੰਨਵਾਦ ਜੀ ਅੱਛਾ ਛੱਲਾ ਬੱਬੂ ਮਾਨ ਦਾ ਮਿਲਕੀ ਤੋਏ ਬੱਬੂ ਮਾਨ ਦਾ ਛੱਲਾ ਵੀ ਗੀਤ ਹੋਣਾ ਹੈਗਾ ਛੱਲਾ ਰਹਿ ਗਿਆ ਕੱਲਾ ਛੱਲਾ ਤਾਂ ਬਹੁਤ ਛੱਲਾ ਇੰਡੀਆ ਤੋਂ ਆਇਆ ਆਹ ਤਾਂ ਪੁੱਤ ਹੋਰ ਛੱਲੇ ਨੀ ਕਿੱਥੋਂ ਹੋਣਾ ਮੀਤੇ ਓਏ ਗੀਤ ਪੁੱਤ ਛੱਲੇ ਵਾਲਾ ਵੀ ਲਾ ਦੇ ਮੇਰਾ ਪੁੱਤ ਅੱਗੇ ਨਾਲੋਂ ਤਾਂ ਨੱਕ ਖੁੱਲਾ ਅੱਗੇ ਨਾਲੋਂ ਨਾ ਤੂੰ ਮੈਨੂੰ ਨਸਵਾਰ ਲਿਆ ਕੇ ਦੇਤੀ ਆ ਖੁੱਲ ਕਰ ਜਾਣਾ ਛਿੱਦਰਾਂ ਨੂੰ ਗਿਆ ਇਹ ਨਸਵਾਰ ਕਿਆ ਤੇ ਲਿਖਾਈ ਦੀ ਆ ਖਾਈ ਦੀ ਭਰਾਵਾ ਸੁੰਘੀ ਦੀ ਤੇਰੇ ਕੇ ਖਾਣ ਵੀ ਲਾਈ ਜਾਂਦੇ ਛੇਤੀ। ਛਡਾਈਆ ਸੁੰਘੀ ਦੀ ਆ ਨਸਵਾਰ ਕਾਹਤੋਂ ਸੁੰਘੀ ਦੀ ਆ, ਓਦਾਂ ਹੀ ਜਦੋਂ ਦਿਮਾਗ ਹੈਲ ਜਾਏ ਉਦੋਂ ਸੁੰਘ ਲੈਣੀ ਚਾਹੀਦੀ ਆ। ਉਹ ਜ਼ੁਕਾਮ ਹੋਏ ਤੇ ਨੱਕ ਨੂੰ ਸਾਫ ਕਰਨੀ, ਹੋਰ ਇੱਥੇ ਸੁੰਘੀ ਦੀ ਆ, ਕਾਹਦੇ ਸੁੰਘਣੀ ਚਾਹੀਦੀ ਆ ਜੀ। ਆ ਫੜਾ ਮੂੰਹ ਦਾ ਮਾਰਿਆ ਹੋਏ ਸਵਾਲ ਟੁੱਟੀ ਪੈਂਦਾ। ਪੁਰਾਣੇ ਬੰਦੇ ਤਾਂ ਲਾਉਂਦੇ ਸੀ ਨਸਵਾਰ, ਹੁਣ ਨੀ ਨਾ ਲਾਉਂਦੇ। ਜਿਹੜੀ ਨਸਵਾਰ ਆ ਨਾ, ਇਹ ਇੱਕ ਨਸ਼ੇ ਦੇ ਤੌਰ ਤੇ ਵਰਤ ਲਈ ਸੀ ਦੁਨੀਆ। ਨਸ਼ਾ ਇਹਦਾ ਕੀ ਆਉਂਦਾ ਹੋਊ? ਆ ਬੀੜੀਆਂ ਦਾ ਕੀ ਨਸ਼ਾ ਆਉਂਦਾ? ਬੀੜੀਆਂ ਬਹੁਤ ਝੂਮ ਲਿਆਉਂਦਾ ਬੰਦੇ ਨੂੰ। ਆ ਬੀੜਾ ਯਰਦਾ ਮਾਲ ਦਾ ਕੀ ਨਸ਼ਾ ਹੁੰਦਾ? ਮੈਨੂੰ ਕੋ ਪਤਾ ਮੈਂ ਕਿਹੜਾ ਖਾਦਾ? ਆ ਤੇ ਮੈਂ ਹਲੇ ਕੱਲ ਹੀ ਛੱਡਿਆ ਤੇਰੇ ਭਾ ਦਾ। ਮੈਂ ਦੱਸਦਾ ਵੀ ਇਹਦਾ ਨਸ਼ਾ ਕੱਖ ਵੀ ਨੀ ਹੁੰਦਾ, ਬੀੜੀਆਂ ਦਾ ਸਿਗਟਾਂ ਦਾ ਕੱਖ ਵੀ ਨੀ ਹੁੰਦਾ, ਫੀਮ ਦਾ ਵੀ। ਉਹ ਫੀਮ ਤਾਂ ਬੰਦੇ ਨੂੰ ਘੁਮਾ ਦਿੰਦੀ ਪੂਰੀ ਤਰ੍ਹਾਂ, ਉਹਦਾ ਤੁਹਾਨੂੰ ਕਿਦਾਂ ਪਤਾ? ਜੁੱਤੀ ਮੈਂ ਲਾ ਕੇ ਨਾ ਪੰਜ ਤੇਰੀ ਢੂਈ ਚ ਮਾਰ ਦੇਣੀ ਆ ਤੇ ਛੇਵੀਂ ਤੇਰੀ ਸਿਰ ਚ ਮਾਰ ਦੇਣੀ ਆ। ਉਹਦਾ ਤੂੰ ਬਿਮਾਰ ਆ, ਸਵਾਲਾਂ ਵਾਰੀ ਤੇਰੀ ਬਿਮਾਰੀ ਵੀ ਚੱਕੀ ਜਾਂਦੀ ਆ। ਸਵਾਲ ਸਾਰੀ ਆ ਕੌਣ ਲਾਇਆ? ਚਾਰ ਆ ਵੱਡਾ ਬਾਟਾ ਭਰ ਕੇ ਤੇ ਪਾਲਾ ਭਾਜੀ ਪਾਲੇ ਚਾਹ ਦਾ ਰੰਗ ਤੇ ਦੱਸਦਾ ਵੀ ਚਾਹ ਤੁਸੀਂ ਸਵਾਲ ਬਣਾਈ ਆ। ਬਾਲਾ 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 ਏਡਾ ਕੜਾਹੀਆ ਭਰ ਕੇ ਪਾਲੇ, ਹੁਣ ਇਹ ਖੇਤਾਂ ਚ ਕੰਮ ਹੁੰਦਾ ਹੀ ਇਹਦਾ, ਇਹਦਾ ਕੜਾਹੀਆ ਭਰ ਲਓ ਤੇ ਵਾਰੀ ਸਿਰ ਪੰਜ ਪੰਜ ਮਿੰਟ ਬਾਅਦ ਆਣ ਆਣ ਪੀ ਚਲੋ। ਇਹ ਤਾਂ ਤਾਇਆ ਕਿਥੇ ਪ੍ਰੋਗਰਾਮ ਦੀ ਲੱਗਦੀ ਆ। ਉਹ ਪ੍ਰੋਗਰਾਮ ਕਾਹਦਾ ਵਾ? ਤੈਨੂੰ ਲੱਗਦਾ ਯਾ ਇੰਨੀ ਕੁ ਚਾਹ ਤਾਂ ਲੱਗ ਜਾਂਦੀ, ਪੰਜ ਸੱਤ ਬੰਦੇ ਖੇਤਾਂ ਚ ਕੰਮ ਕਰਦੇ ਹੋਣ, ਜੇ ਵਾਰੀ ਸਿਰ ਆਉਣ ਪੰਜਾਂ ਪੰਜਾਂ ਮਿੰਟਾਂ ਬਾਅਦ ਉਹਨਾਂ ਦਸ ਮਿੰਟਾਂ ਚ ਮੁਕਾ ਲੈਣੀ ਆ। ਆਦੇ ਪਿੱਛੇ ਭੱਠੀ ਤਾਇਆ ਪ੍ਰੋਗਰਾਮ ਆ, ਉਹ ਭੱਠੀ ਪ੍ਰੋਗਰਾਮ ਵਾਲਿਆਂ ਦੀ ਹੁੰਦੀ ਆ, ਓਦਾਂ ਨੀ ਬਣਾ ਸਕਦੇ ਭੱਠੀ। ਪ੍ਰੋਗਰਾਮ ਹੀ ਲੱਗਦਾ, ਕੜਾਈ ਵੀ ਹੈਗੀ ਲਾਗੇ। ਤੇ ਮੈਂ ਤਾਂ ਕੀ ਕਹਿਣਾ, ਇਹ ਓਹੀ ਪ੍ਰੋਗਰਾਮ ਆ ਜਿਹਦੇ ਵਿਚ ਪਕੌੜੇ ਬਣਾਉਂਦੇ ਸੀ, ਉਹ ਲੱਡੂ ਵੱਟਦੇ ਸੀ, ਬਣਾਉਂਦੇ ਸੀ ਇੱਥੇ ਪਕੌੜੇ। ਹਾਂ ਓਹੀ ਪ੍ਰੋਗਰਾਮ ਦੇ ਵਿਚ ਟੂਰਨਾਮੈਂਟ ਦੇ ਵਿਚ ਆਜਾ ਬਣਾਉਂਦੇ ਰਹਿਆ, ਆਪੇ ਟੂਰਨਾਮੈਂਟ ਜਿੱਤਾ ਆ, ਆਪੇ ਪਕੌੜੇ ਬਣਾਉਂਦਾ ਫਿਰਦਾ, ਆਪੇ ਜਿੱਤਾ, ਆਪੇ ਵਧਾਈਆਂ ਦੇ ਕੇ ਆਪੇ ਲੱਡੂ ਖਾਈ ਜਾਣਾ, ਸ਼ਾਬਾਸ਼ ਬਾਈ ਤੇਰੇ। ਲਓ ਤਾਇਆ ਜੀ ਆਪਾਂ ਫਿਰ ਗੀਤ ਸੁਣਦੇ ਆ ਸ਼ੈਲਾ ਬੱਬੂ ਮਾਨ ਸਾਹਿਬ ਦੀ ਆਵਾਜ਼ ਦੇ ਵਿਚ, ਜਿਹੜਾ ਸਾਡੇ ਸਰੋਤਿਆਂ ਨੇ ਪਸੰਦ ਕੀਤਾ। ਆ ਲਾ ਸ਼ੈਡ ਮਿਲਕੀ ਤੇ ਲਾ ਦਿਓ ਉਤੋਂ।
ਛੱਲਾ ਇੰਡੀਆ ਤੂੰ ਆਇਆ, ਛੱਲਾ ਇੰਡੀਆ ਤੂੰ ਆਇਆ, ਇੰਡੀਆ ਤੂੰ ਆਇਆ, ਬਜਿੰਦੜੀ ਨੂੰ ਕੰਮ ਤੇ ਲਾਇਆ, ਉਹ ਦਿਲ ਨੂੰ ਖਿੱਚ ਸੀ ਮਾਇਆ, ਰਾਤ ਦਿਨ ਟੈਕਸੀ ਚਲਾਉਂਦਾ ਵੇ ਮੋਟੇ ਡਾਲਰ ਕਮਾਉਂਦਾ।
दिल पंजाबी जज्बा पंजाबी
खूबसूरत आवाज दा सफर हरमन रेडियो मुड़ हाजिर हुंदा है एक छोटे वक्फे तो बाद सुनदे रहो आवाज दी खूबसूरत प्रवास चंगे सुझा देन ली मेल करो feedback@harmanradio.com ते
अमनदीप हॉस्पिटल अते कैट ट्रस्ट दा सांझा उपराला मानवता दी सेवा लई हमेशा तत्पर अमनदीप हॉस्पिटल अमृतसर ट्रेन हादसे विच जान गवा बैठे मासूम लोका अते कायला लई सहयोग देन वास्ते अमनदीप हॉस्पिटल ने पहल कीती है। आओ साथियो आओ पंजाबियो असी भी सहारा बनिए किसे ना किसे उस परिवार दा जेड़े इस हादसे विच जान गवा बैठे ने जेड़े बुरी तरह कायल होए ने उना बच्चियां दा उना परिवारां दा जे तुसी भी किसे दी मदद करना चाहुंदे हो ते अपना सहयोग इस बैंक अकाउंट विच भेजो। बैंक दा नाम अते अकाउंट नंबर नोट कर लो कैट ट्रस्ट बैंक ऑफ महाराष्ट्र अकाउंट नंबर 2003450195 2 IFSC कोड MAHB 0000442 वधेरी जानकारी लई कॉल करो कुलवीर सिंह 0061 4246 0607 08
हरमन रेडियो एक बार फिर लेके आ रहा है प्रोग्राम माइग्रेशन मैटर्स विद वीजा एट इमिग्रेशन एंड एजुकेशन सर्विसेज जिस विच माइग्रेशन संबंधी किसी भी तरह दे सवाल दा जवाब तुसी ले सकोगे सो सुनना ना भूलना हर मंगलवार अमरदीप कौर नाल शाम 7 बजे तो 8 बजे तक प्रोग्राम माइग्रेशन मैटर्स
ना की गल पाजी इन्ना वेट लूज कर लिया ना पाबी खान नु नहीं दिंदी तुहानू
ए सब कमाल है हेल्थ ड्रॉप्स दा
पर तुहानू पता है फुक्के साथो रहनी हुंदा ना एक्सरसाइज दा किन्ना को टाइम हुंदा तुहानू पता ही है
ओ जी यही ता कमाल है हेल्थ ड्रॉप्स दा ना कोई एक्सरसाइज ना कोई हेल्थ शेक 100% ऑस्ट्रेलियन मेड ते 100% नेचुरल ते ना कोई साइड इफेक्ट एना ही नहीं पहले ही दिन तो भार घटना शुरू
ना फिर नंबर दियो
लो जी तुसी भी कॉल करो सुनील वर्मा नु 0411-2639631 या विजिट करो www.healthdrops.com.au
लक्ष्य माइग्रेशन तो मैं रोहित मोहन
ते मैं रणवीर सिंह
आ रहे हैं हरमन रेडियो ते नवा प्रोग्राम द माइग्रेशन शो लेके हर वीरवार शामी 7 बजे तो लेके 8 बजे तक
माइग्रेशन नाल जुड़े किसी भी मुद्दे ते जे तुसी साडे नाल चर्चा करना चाहुंदे हो ते हुण लक्ष्य माइग्रेशन हरमन रेडियो दे प्रोग्राम द माइग्रेशन शो ते हर हफ्ते दिन वीरवार शामी 7 to 8 बजे ते लाइव होंगे
कि तुसी भी बोर हो चुके हो रोज रोज जंक फूड खाके ते आ गया है ऑथेंटिक इंडियन क्विजीन लेके करी ट्विस्ट तुहाडे अपने शहर पिटरी विच जिथे तुहानू मिलेगा अलग अलग वैरायटी दे अकंपलीमेंट्स नाले डिजर्ट्स भी करी ट्विस्ट लेके आ गया है डाइव इन टेक अवे और डिलीवरी सर्विसेज टेक अवे मेन्यू विच तुसी ले जा सकते हो सिंपल ऑनट्रे अते तंदूरी ऑनट्रे भी इथे तुहानू मिलेगी वैरायटी दे नाल नाल क्वालिटी भी टेस्ट दे नाल नाल अरोमा भी ते जरूर ट्राई करो करो करी ट्विस्ट दी स्पेशल गोट करी वधेरे जानकारी लाई फॉरन विजिट करो 11010 एनजैक एवेन्यू पटरी या फिर कॉल करो 0731425645।
ओ चाचा की गल बड़ा उदास बैठा।
ओ की दसा मुंडे दे जवानी ची वाल चढ़ी जांदे आ जिस करके एदा व्याह नहीं हो रहा।
लै ते चाचा तू लुधियाना सत्यम हेयर ट्रांसप्लांट सेंटर जाके मुंडे दा हेयर ट्रांसप्लांट करवा के असली वाल वाला।
सत्यम हेयर ट्रांसप्लांट सेंटर जिथे असली वाल बिना काटिया टांके दे लगाए जांदे ने जो के झड़दे भी नहीं ते वधदे ने कुदरती तरीके नाल। अज ही मिलो डॉक्टर के अरोड़ा नु कृष्णा नगर लुधियाना पंजाब इंडिया। कॉल करो
9880918099801800।
सुनदे हो जी घर च ग्रोसरी दा सारा समान खत्म हो गया है जद शहर गए तो लै के आना।
ओ भागवान ने तू फिकर ना कर मैं हुने गया MD स्पाइसेस ते लै के आना ग्रोसरी दा सारा समान ते नाले अपनी शमक शलोली लै के आना प्यारियां प्यारियां मिठाइयां। जी हां MD स्पाइसेस जिथे तुसी ग्रोसरी दे समान दे नाल नाल आनंद लै सकोगे भारतीय मिठाइयां दा। ता फिर पता नोट करो 862A पिटवाटर रोड DY न्यू साउथ वेल। संपर्क नंबर 8959-4351 ते।
टैक्स रिटर्न भरन ते अपने बिजनेस दे अकाउंट तैयार करन दी चिंता छड्डो। ए जिम्मेवारी लै रहे हन अपने पंजाबी भरा SSK अकाउंटेंट्स वाले। इस तो बिना कंपनी ट्रस्ट ते सुपर फंड टैक्स रिटर्ना भी भरदे हन। किसी भी कारोबार दे बिजनेस प्लान ते कैश फ्लो दी सलाह दित्ती जांदी है। SSK अकाउंटेंट्स अंग्रेजी तो इलावा पंजाबी ते हिंदी च भी गलबात करदे हन। स्टूडेंटा लई स्पेशल डिस्काउंट पता नोट कर लो 3/61 रॉबिनसन स्ट्रीट डैंडीनोंग मेलबोर्न। फोन नंबर 0387590629।
रोटी हजम नहीं होंदी वरतो गोल्डन ग्रेन फ्लोर मिलता गरेवाल चक्की आटा ताजा घट केमिकल दी वरतों वाली कणक जेडी के सीधी खेतां चो मिल च लई जांदी। ऑस्ट्रेलिया दा बनिया शुद्ध आटा ताजा खाओ ते तंदुरुस्त रहो। आटे तो इलावा ताजा बेसन लड्डुआं लई स्पेशल बेसन मल्टी ग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्शन हन। वधेरे जानकारी लई विजिट करो गरेवाल गोल्डन ग्रेन .com.au या फोन करो 0428895564।
जेकर तुसी भी नवा कार कार या बिजनेस लोन लैण दी सोच रहे हो
ता बैंक नु कॉल करन तो पहला कॉल करो गिल्ड फाइनेंस वाले गुरप्रीत सिंह जी नु।
जी हां वो कट इन रस्ते तोड़ा लोन करवा सकदे ने जिस नाल भविष्य विच तोड़े हजारां डॉलर बच सकदे ने।
जिन्हां ने ऑलरेडी कार लिया होया है ता वो भी रीफाइनेंसिंग लई कॉल कर सकदे हन।
चंगी सलाह ते फाइनेंस सेवावां लई ते नाल ही तुसी कार ट्रक ते पर्सनल लोन लई भी संपर्क कर सकदे हो गुरप्रीत सिंह गिल जी नु 0434-197-298।
ते फिर याद रखो गिल फाइनेंस वाले गुरप्रीत सिंह जी नु।
यू आर लिसनिंग Harman Radio Australia, truly yours. For more information, visit our website, harmanradio.com.
Tusi sun rahe ho apna Harman Radio, 24 ghante, 7 din, Australia da pehla Punjabi radio. Harman Radio, 24 ghante, 7 din.
Harman Radio.
ਜੀ ਪਿਆਰੋ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀ ਆਇਆਂ ਨੂੰ ਕਰਦੇ ਆਂ ਜੀ। ਹਰਮਨ ਸਟੂਡੀਓ ਪ੍ਰੋਗਰਾਮ ਦੇ ਵਿੱਚ ਤਾਇਆ ਬਿਸ਼ਨ ਸਿੰਘ ਮਲਕੀਤ ਸਿੰਘ ਤੇ ਮਨਦੀਪ ਸਿੰਘ ਤੁਹਾਡਾ ਸਾਥ ਦਿੰਦੇ ਪਏ ਜੀ ਪ੍ਰੋਗਰਾਮ ਦੇ ਵਿੱਚ। ਤਾਇਆ ਜੀ ਉੱਠੋ। ਉੱਠਣਾ ਕੀ ਆ ਭਾਰ ਹੀ ਨਹੀਂ ਚੱਲਦੀਆਂ ਲੱਤਾਂ। ਹਾਂਜੀ ਉਹ ਲੱਤਾਂ ਭਾਰ ਹੀ ਨਹੀਂ ਚੱਲਦੀਆਂ ਪੱਛੀ ਲੱਗੇ ਉਹ ਖਰੇ ਤਾਪ ਹੀ ਚੜ ਗਿਆ ਤੇ ਖਰੇ ਚੜਨ ਵਾਲਾ ਹੀ ਆ ਉਹ ਲੱਤਾਂ। ਫਿਰ ਮੈਂ ਡਾਕਟਰ ਬੁਲਾ ਕੇ ਲਿਆ ਉਹ ਜਾ ਭੱਜ ਕੇ ਕਿਸ ਵੇਲੇ ਆਏਗਾ। ਤਾਇਆ ਮੈਂ ਲੈ ਕੇ ਆਊਂਗਾ ਤੂੰ ਇੱਥੇ ਬਹਿ। ਡਰ ਪਿੜ ਮੂੰਹ ਦਾ ਮਾਰਿਆ ਉਹ ਛੇਤੀ ਆ ਜੀ ਉਹ ਚੰਗਾ ਤਾਇਆ ਛੇਤੀ ਆਉਣਾ ਛੇਤੀ ਆ ਜੀ ਉਹਨਾਂ ਚਿਰ ਟਾਈਮ ਮੈਂ ਤੇ ਚੀਟੂ ਕੋ ਕਰਦੇ ਗੱਲ ਬਾਤ ਆ। ਉਹ ਚੀਟੇ ਚੱਲ ਆਪਾਂ ਗੀਤ ਕੱਪੜੇ ਆਪਣੇ ਲਾ ਦੇ ਤੇ ਤੂੰ ਮੇਰੇ ਰਿਕਾਰਡ ਕੱਢ ਕੇ ਲਾ ਮੇਰਾ ਪੁੱਤ ਦੇ ਤੂੰ ਪਹਿਲਾਂ ਬਈ ਉਹ ਡਾਕਟਰ ਲਾਇਆ ਬੇ ਟੀਕਾ ਨੀ ਆਪਾਂ ਲਵਾਉਣਾ ਟੀਕੇ ਬਹੁਤ ਲਾਉਂਦੇ ਮੋਟੇ ਮੋਟੇ। ਉਹ ਤਾਇਆ ਜੀ ਆ ਗਿਆ ਮੈਂ ਆਜੋ ਡਾਕਟਰ ਸਾਹਿਬ ਆਜੋ ਲੰਘਿਆ
ਓ ਤਾਇਆ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤਾਇਆ ਜੀ ਪੈਰੀ ਵੇਨੇ
ਜੀਦਾਰ ਡਾਕਟਰ ਸਾਹਿਬ ਆਜੋ ਤੇ ਅਜੇ ਮਾਫ਼ੀ ਚਾਹੁੰਦੇ ਤੁਹਾਨੂੰ ਆਪ ਕਸ਼ਟ ਦੇਤਾ ਤੁਸੀਂ ਤੇ ਸਾਨੂੰ ਦਿੰਦੇ ਹੀ ਕਸ਼ਟ
ਤਾਇਆ ਜੀ ਇਹ ਤੁਸੀਂ ਕਿਹੜੀ ਗੱਲ ਕੀਤੀ ਕਿਉਂਕਿ ਜਦੋਂ ਮੈਂ ਕਲੀਨਿਕ ਤੇ ਬੈਠਾ ਸੀ ਤੇ ਉਦੋਂ ਹੀ ਇਹਨਾਂ ਨੇ ਕਿਹਾ ਭਾਜੀ ਉਹਨਾਂ ਨੇ ਤੇ ਮੈਂ ਤਾਂ ਉਹ ਪੈਰੀ ਜੁੱਤੀ ਵੀ ਨਹੀਂ ਪਾਈ ਹੈਗੀ ਉਹ ਸਿਆਣਿਆਂ ਦੀ ਕਹਾਵਤ ਆ ਨਾ ਸੱਦੀ ਹੋਈ ਮਿੱਤਰਾਂ ਦੀ ਪੈਰ ਜੁੱਤੀ ਨਾ ਪਾਈ ਤੇ ਮੈਂ ਤਾਂ ਬਿਨਾਂ ਜੁੱਤੀ ਤੋਂ ਨੰਗੇ ਪੈਰੀ ਭਜਾਇਆ ਦੇਖੀਏ ਮੈਂ ਕਿਹਾ ਤਾਏ ਸਾਡੇ ਨੂੰ ਕੀ ਹੋ ਗਿਆ ਬੜਾ ਸੋਹਣਾ ਪ੍ਰੋਗਰਾਮ ਕਰੀ ਜਾਂਦਾ ਤੇ ਅਚਾਨਕ ਕਿੱਥੋਂ ਬੁਖਾਰ ਕਿੱਥੋਂ ਆ ਗਿਆ
ਉਹ ਤਾਪ ਪਤਾ ਨੀ ਚੜਿਆ ਵੀ ਆ ਕੇ ਨਹੀਂ ਉਹਦਾ ਨਾ ਦਿਮਾਗ ਚੋ ਕੇ ਨਾਸਾ ਥਾਣੀ ਆਈ ਤੁਰਿਆ ਉਹਦਾ
ਤੇ ਕੋਈ ਗੱਲ ਨੀ ਤਾਇਆ ਜੀ ਆਪਾਂ ਇਹਦਾ ਇਲਾਜ ਕਰਦੇ ਆ ਟੈਨਸ਼ਨ ਨਾ ਲਵੋ
ਇਹ ਕੋਈ ਦਵਾ ਦਾਰੂ ਦਿਓ ਟੀਕਾ ਨਾ ਲਾ ਦਿਓ ਕਿਉਂਕਿ ਮਾਇਆ ਵਾਲਾ ਵੀ ਡਾਕਟਰ ਮੋਟਾ ਟੀਕਾ ਲਾਉਂਦੇ ਉਹਦਾ ਲਾਉਂਦੇ ਆ
ਤਾਇਆ ਟੀਕੇ ਤੋਂ ਕਦੋਂ ਡਰ ਲੱਗਦਾ
ਉਹ ਟੀਕੇ ਤੋਂ ਉਹ ਤੋਂ ਨੀ ਲਾਦੇ ਮਾਇਆ ਵਾਲੇ ਟੀਕੇ
ਅੱਛਾ ਮਾਇਆ ਵਾਲੇ ਟੀਕੇ ਤੋਂ ਆਪਾਂ ਜਿਹੜੇ ਟੀਕੇ ਨੂੰ ਮਾਇਆ ਲਾਉਣੀ ਮਾਇਆ ਲਾ ਕੇ ਟੀਕਾ ਲਾ ਦਿਆਂਗੇ
ਹਾਂ ਇਹ ਫਿਰ ਨੀ ਆ ਰਿਹਾ ਵਾਲਾ ਫਿਰ
ਮਾਇਆ ਆਪਾਂ ਲਾਉਣੀ ਨੀ ਟੀਕੇ ਨੂੰ ਬਿਨਾਂ ਮਾਇਆ ਤੋਂ ਹੀ ਮਤਲਬ ਟੀਕਾ ਲਾ ਦੇਣਾ
ਡਾਕਟਰ ਵੀ ਡਾਕਟਰ ਸਾਹਿਬ ਏਦਾਂ ਦੇ ਆ ਵੀ ਉਹ ਜਦੋਂ ਬੰਦੇ ਨੂੰ ਅੱਧਾ ਤਾਪ ਤੂਪ ਦੂਦੋਂ ਲੱਥੀਆਂ ਜਦੋਂ ਕਹਿੰਦੇ ਜੀ 500 ਰੁਪਇਆ ਬਣ ਗਿਆ ਜੀ ਤੁਹਾਡਾ ਸ਼ਗਨ ਵਾਲਾ ਜੀ
ਜੀ ਆਹੋ ਚਲੋ ਤਾਇਆ ਜੀ ਇਹ ਗੱਲ ਇਹ ਹੈਗੀ ਆ ਕਿ ਜਿਹੜੇ ਡਾਕਟਰ ਆ ਨਾ ਉਹਨਾਂ ਦੇ ਆਪਣੇ ਚੋਚਲੇ ਹੁੰਦੇ ਆ ਹੁਣ ਜੇ ਡਾਕਟਰ 500 ਰੁਪਇਆ ਨਾ ਲੈਣ 1100 ਰੁਪਇਆ ਨਾ ਲੈਣ ਫਿਰ ਕੋਠੀਆਂ ਦੇ ਮਾਲਕ ਕਿੱਦਾਂ ਬਣਨ ਗੱਡੀਆਂ ਦੇ ਮਾਲਕ ਕਿੱਦਾਂ ਬਣਨ ਚਲੋ ਆਪਾਂ ਤੇ ਤਾਇਆ ਜੀ ਤੁਹਾਨੂੰ ਬਿਨਾਂ ਦਵਾਈ ਤੋਂ ਠੀਕ ਕਰ ਦੇਣਾ ਆ ਕੋਈ ਗੱਲ ਨੀ ਟੈਨਸ਼ਨ ਹੀ ਨਾ ਲਵੋ ਤੁਸੀਂ
ਓਦਾਂ ਮੈਂ ਇੱਕ ਚੀਜ਼ ਵੇਖੀ ਹੈ ਜਿਹੜਾ ਮਰੀਜ਼ ਡਾਕਟਰ ਆ ਜਾ ਜੀ ਬਿਮਾਰੀ ਤੋਂ ਲੈਸੀ ਜਾਂਦੀ ਪਤਾ ਨੀ ਡਾਕਟਰ ਤੋਂ ਬਿਮਾਰੀ ਹੋਣ ਡਰਦੀ
ਉਹ ਤਾਇਆ ਜੀ ਕਈ ਵਾਰੀ ਏਦਾਂ ਦੀ ਗੱਲ ਹੋ ਜਾਂਦੀ ਆ ਬੀ ਇੱਕ ਦਿਨ ਮੇਰੇ ਕੋਲ ਇੱਕ ਬਜ਼ੁਰਗ ਆਇਆ
ਅੱਛਾ
ਉਹ ਆਉਂਦਾ ਮੈਨੂੰ ਕਹਿੰਦਾ ਡਾਕਟਰ ਸਾਹਿਬ ਬਹੁਤ ਔਖਾ ਜੀ ਬਹੁਤ ਔਖਾ ਮੈਂ ਕਿਹਾ ਵੀ ਬਜ਼ੁਰਗ ਉਹ ਗੱਲ ਕੀ ਹੋਈ ਮੈਨੂੰ ਗੱਲ ਤਾਂ ਦੱਸੋ
ਅੱਛਾ
ਉਹ ਕਹਿੰਦਾ ਪੁੱਤ ਮੇਰੀਆਂ ਤਾਂ ਮਤਲਬ ਇੰਨੀਆਂ ਲੱਤਾਂ ਦੱਸਦੀਆਂ ਮੈਂ ਕਿਹਾ ਬਜ਼ੁਰਗੋ ਤੁਸੀਂ ਲੇਟੋ ਮੈਂ ਤੁਹਾਡੀਆਂ ਲੱਤਾਂ ਘੁੱਟ ਦਿੰਦਾ ਆ
ਉਹ
ਕਹਿੰਦਾ ਪੁੱਤ ਮੇਰਾ ਸਿਰ ਵੀ ਦੋ ਮੈਂ ਕਿਹਾ ਤੁਹਾਡਾ ਸਿਰ ਵੀ ਘੁੱਟ ਦਿੰਦੇ ਆ ਟੈਨਸ਼ਨ ਕੋਈ ਨੀ ਉਹ ਬੜਾ ਸੋਹਣਾ ਬਜ਼ੁਰਗ ਠੀਕ ਠਾਕ ਹੋ ਗਿਆ ਜੀ
ਅੱਛਾ
ਉਹ ਕਹਿੰਦਾ ਮੇਰੀਆਂ ਹੁਣ ਤਾਂ ਲੱਤਾਂ ਹੀ ਪਤਾ ਨੀ ਕਿੱਧਰ ਨੂੰ ਚਲੇ ਗਏ ਬਿਲਕੁਲ ਠੀਕ ਠਾਕ ਹੋ ਗਿਆ ਗੱਲਾਂ ਬਾਤਾਂ ਕਰੇ ਪੁਰਾਣੀਆਂ ਗੱਲਾਂ ਤੁਹਾਡੇ ਤੁਸੀਂ ਪੁਰਾਣੀਆਂ ਗੱਲਾਂ ਸੁਣਾਓ ਜਿਹਦੇ ਨਾਲ ਆਪਣਾ ਦੁੱਖ ਵੀ ਜਾਂਦਾ ਰਹੇ
ਹਾਂ
ਤੇ ਆਪਾਂ ਮਤਲਬ ਸਰੋਤਿਆਂ ਨੂੰ ਵੀ ਗੱਲਾਂ ਸੁਣਾਈ ਚੱਲੀਏ
ਜਿਹੜਾ ਬਜ਼ੁਰਗ ਆ ਨਾ ਉਹਨੂੰ ਹੋਇਆ ਕੱਖ ਨੀ ਥਕਾਵਟ ਹੀ ਹੋਈ ਸੀ
ਹਾਂਜੀ 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 ਹਾਂਜੀ
ਉਹ ਥਕਾਵਟ ਨੇ ਲੱਕੋ ਲਿਆ ਸੀ ਤੇ ਥਕਾਵਟ ਤੁਸੀਂ ਲਾਤੀ ਜਦੋਂ ਤੁਸੀਂ ਕਹਿਤਾ ਵੀ ਸਿਰ ਘੁੱਟ ਦਾਂ ਗੱਲਾਂ ਤਾਂ ਉਹਨੂੰ ਇੰਨਾ ਹੀ ਆਸਰਾ ਬਹੁਤ ਹੋ ਗਿਆ ਵੀ ਮੇਰਾ ਕੋਈ ਆਪਣਾ ਕਈ ਵਾਰ ਨਾ ਕਈ ਬਜ਼ੁਰਗਾਂ ਦਾ ਮੈਂ ਦੇਖਿਆ
ਜੀ
ਉਹ ਵਿਚਾਰੇ ਇਸ ਕਰਕੇ ਬਿਮਾਰ ਹੋ ਜਾਂਦੇ ਆ ਜਦੋਂ ਕੋਈ ਉਹਨਾਂ ਨੂੰ ਹਮਦਰਦੀ ਦੇ ਲਈ ਉਹਨਾਂ ਦੇ ਲਈ ਉਹ ਜਿਹੜੀ ਹਮਦਰਦੀ ਦੇ ਲਈ ਜਾਂ ਉਹ ਕਹਿ ਦਿੰਦੇ ਵਿਚਾਰੇ ਕਿ ਡਾਕਟਰ ਤੋਂ ਹੁਣ 100 ਜਾਣੇ ਪਤਾ ਲੈਣ ਆਉਂਦੇ
ਹਾਂਜੀ ਹਾਂਜੀ
ਉਹ ਬਜ਼ੁਰਗ ਬੰਦੇ ਨੂੰ ਇਹ ਬੜਾ ਫਾਇਦਾ ਹੋ ਜਾਂਦਾ ਵੀ ਸਾਨੂੰ ਕੋਈ ਪੁੱਛਦਾ ਉਹ ਦੱਸਦਾ ਇਹ ਜਿਹੜੀ ਇਹਨਾਂ ਦੀ ਨਾ ਕਰਮੀ ਸੀ ਕਰਮੀ ਬਿਮਾਰ ਹੋ ਗਈ ਤੇ ਉਹ ਮਗਰੋਂ ਮੈਂ ਉਹਦਾ ਪਤਾ ਲੈਣ ਚਲੇ ਗਿਆ
ਜੀ ਜੀ
ਤੇ ਮੈਂ ਕਰਮੀ ਨੂੰ ਕਿਹਾ ਮੈਂ ਕਿਹਾ ਕਰਮੀ ਵੀ ਹਰ ਸ਼ਨੀਚਰਵਾਰ ਐਤਵਾਰ ਤੂੰ ਬਿਮਾਰ ਹੁੰਦੀ ਆ ਵੀ ਇਹ ਤੇਰਾ ਰੀਜ਼ਨ ਕੀ ਹੈ ਇਹ ਤਾਂ ਹਫ਼ਤੇ ਦੀ ਛੁੱਟੀਆਂ ਲੈਣ ਵਾਲਾ ਗੱਲ ਹੋ ਗਈ
ਹਾਂਜੀ ਹਾਂਜੀ
ਉਹ ਕਹਿੰਦੇ ਵੀ ਭਾਊ ਤੂੰ ਕਿਹੜਾ ਬਗਾਨਾ ਤੈਨੂੰ ਮੈਂ ਤਾਂ ਦੱਸਣ ਲੱਗੀ ਆ ਵੀ ਮੇਰੇ ਕੋ ਹੁਣ ਜੋ ਬਜ਼ੁਰਗ ਹੋਈ ਨਾ ਜਦੋਂ ਦੀ
ਜੀ
ਮੇਰਾ ਇਥੇ ਕੋਈ ਬਹਿੰਦਾ ਹੀ ਨੀ ਨਾ ਮੇਰੀ ਨੂੰਹ ਬਹਿੰਦੀ ਨਾ ਮੇਰੇ ਪੋਤੇ ਨਾ ਪੋਤਰਾ ਤੇ ਪੁੱਤ ਤੋਂ ਤਾਂ ਗਿਆ ਈ ਬਾਹਰ ਆ ਕੱਚਾ ਗਿਆ ਹਲੇ ਤੱਕ ਨੀ ਬੋੜਿਆ ਤੇ ਉਹ ਕਹਿੰਦੀ ਵੀ ਮੈਨੂੰ ਕੱਲਾ ਜਿਹੜਾ ਲਾਣ ਲਈ ਪਨ ਜਿਹੜਾ ਕੱਲਾ ਪਨ ਜਿਆਦਾ ਆਣ ਖਾਂਦਾ
ਜੀ
ਕਹਿੰਦੀ ਬਿਮਾਰੀ ਦੀ ਫਿਰ ਮਾੜੀ ਜੀ ਮੈਂ ਆਗਟਿੰਗ ਜੀ ਕਰਦਾ ਫਿਰ ਚਿੰਤੀ ਆ ਜਾਂਦੀ ਕਰਮੀ ਆ ਜਾਂਦੀ ਆ ਉਹ ਮੋਹਣੀ ਆ ਜਾਂਦੀ ਆ ਪ੍ਰਤਾਪੀ ਆ ਜਾਂਦੀ ਇਹ ਸਾਰੀਆਂ ਆਣ ਕੇ ਤੇ ਫਿਰ ਮੇਰਾ ਦੁੱਖ ਸੁੱਖ ਫਲਦੀਆਂ ਕਹਿੰਦੀ ਫਿਰ ਸ਼ੁਕਰਵਾਰ ਵਾਰੀ ਹੁੰਦੀ ਆ ਕਰਮੀ ਦੀ ਫਿਰ ਉਹਦੇ ਗੱਲ ਨੂੰ ਚਲ ਜਾਂਦੀਆਂ
ਜੀ
ਫਿਰ ਮੈਂ ਕਹਿੰਦੀ ਨੂੰਹ ਸਾਡੀ ਉੱਠਣ ਨੀ ਦਿੰਦੀ ਇਹ ਬੁੜੀ ਉਦਾਂ ਟਿਕਦੀ ਨੀ ਕਹਿੰਦੀ ਜਦੋਂ ਫਿਰ ਕਹਿ ਦਿੰਦੇ ਵੀ ਉਹ ਕਰਮੀ ਬਿਮਾਰ
ਗੱਲ ਇਹ ਆ ਕਿ ਜਦੋਂ ਕੋਈ ਸਾਰੇ ਬੰਦੇ ਪੁਰਾਣੇ ਬਜ਼ੁਰਗ ਪੁਰਾਣੀਆਂ ਬੀਬੀਆਂ ਇਕੱਠੀਆਂ ਹੁੰਦੀਆਂ ਆਪੋ ਆਪਣਾ ਦੁੱਖ ਇੱਕ ਦੂਜੇ ਕੋਲ ਫੋਲਦੀਆਂ ਇੱਕ ਦੂਜੇ ਨੂੰ ਸੁਣਾਉਂਦੀਆਂ ਇੱਧਰ ਉੱਧਰ ਦੀਆਂ ਗੱਲਾਂ ਬਾਤਾਂ ਕਰੀਏ ਜਿਹੜਾ ਸਾਡਾ ਜਿਹੜਾ ਧਿਆਨ ਆ ਅੰਦਰਲਾ ਉਹ ਫੇ ਮਤਲਬ ਦੁੱਖ ਵੱਲੋਂ ਹਟ ਕੇ ਤੇ ਹਾਸੇ ਵੱਲ ਚਲੇ ਜਾਂਦਾ ਆ ਅਸੀਂ ਹਾਸੇ ਦੀਆਂ ਗੱਲਾਂ ਕਰਦੇ ਆ ਉਹ ਤਾਇਆ ਜੀ ਹਾਸੇ ਚ ਮੈਨੂੰ ਮਤਲਬ ਕਿ ਉਹ ਗੱਲਾਂ ਬਾਤਾਂ ਦੇ ਵਿੱਚ ਭੁੱਲ ਗਿਆ ਤੇ ਤਾਈ ਦਾ ਦੱਸੋ ਕੀ ਹਾਲ ਆ ਤਾਈ ਠੀਕ ਠਾਕ ਆ
ਬੜਕ ਦੀ ਮਾਰਦੀਆਂ ਪੁੱਠੀਆਂ ਇਸ਼ਾਰਾ ਤਾਈ ਦੇ ਇੱਦਾਂ ਠੀਕ ਰਹਿੰਦੀ ਆ
ਹਾਂਜੀ
ਉਹਦੇ ਕੋਲ ਆਈਆਂ ਬੈਠੀਆਂ ਰਹਿੰਦੀਆਂ ਬੁੜੀਆਂ ਤੇ ਚੁਗਲੀ ਚਗਲੀ ਘਰ ਛੱਡਦੀਆਂ ਤੇ ਦਿਲ ਢਿੱਡ ਹਲਕਾ ਹੋ ਛੱਡਦਾ ਜਿਹੜੇ ਬੰਦੇ ਦੇ ਮਨ ਚ ਕੋਈ ਗੱਲ ਨਹੀਂ ਆ ਰਹੀ ਉਹਨੇ ਬਿਮਾਰ ਕੀ ਹੋਣਾ
ਉਹ ਤਾਂ ਹੈ ਜੀ, ਕਈ ਵਾਰੀ ਚੁਗਲੀਆਂ ਕਰਨ ਦੇ ਵਿਚ ਵੀ ਭਲਵਾ ਹੁੰਦਾ, ਚੁਗਲੀਆਂ ਕਰਨ ਦੇ ਵਿਚ ਕਿਸੇ ਬੰਦੇ ਦੀ ਸਿਹਤ ਠੀਕ ਹੋ ਜਾਵੇ, ਚੁਗਲੀਆਂ ਕਰਨਾ ਕਿਸੇ ਬੰਦੇ ਨੂੰ ਰੋਟੀ ਪਚ ਜਾਵੇ, ਚੁਗਲੀਆਂ ਕਰਨ ਦੇ ਨਾਲ ਕਿਸੇ ਬੰਦੇ ਨੂੰ ਮਤਲਬ ਤੰਦਰੁਸਤੀ ਮਿਲ ਜਾਵੇ, ਉਹਦਾ ਦੁੱਖ ਦਲਿੱਦਰ ਦੂਰ ਹੋ ਜਾਵੇ, ਤਾਂ ਹੋਰ ਚਾਹੀਦਾ ਕੀ ਆ ਜੀ? ਉਹਦੇ ਵਿਚ ਚੁਗਲੀਆਂ ਚ ਵੀ ਭਲਾ ਹੀ ਆ ਜੀ, ਪਰ ਚੁਗਲੀਆਂ ਚੁਗਲੀਆਂ ਚ ਫਰਕ ਆ, ਕਿਸੇ ਦੇ ਘਰ ਚ ਤਰੇੜ ਨਾ ਪਵੇ, ਕਿਸੇ ਨੂੰ ਦੁੱਖ ਨਾ ਮਿਲੇ, ਕਿਸੇ ਦੇ ਘਰ ਦੇ ਵਿਚ ਕੋਈ ਪ੍ਰੋਬਲਮ ਨਾ ਖੜੀ ਹੋ ਜਾਵੇ, ਇਹ ਉਹ ਚੁਗਲੀ ਨੀ ਕਰਨੀ ਚਾਹੀਦੀ। ਜਿਹੜੀ ਚੁਗਲੀ ਹਾਸੇ ਵਾਲੀ ਮਖੌਲ ਵਾਲੀ ਉਹ ਕਰੀ ਜਾਵਾਂਗੇ, ਤੇ ਮੇਰਾ ਖਿਆਲ ਅੱਧਿਓ ਜ਼ਿਆਦਾ ਦੁੱਖ ਜਿਹੜਾ ਸਾਡਾ ਨਾ ਉਹ ਨਿਵਰਤ ਹੋ ਜਾਊਗਾ।
ਬਾਕੀ ਦੇਖੋ ਜਿਹੜਾ ਤੁਸੀਂ ਗੱਲ ਕੀਤੀ ਨਾ ਚੁਗਲੀ ਵੀ
ਜੀ,
ਕਿਸੇ ਦੇ ਦਿਲ ਨੂੰ ਨਾ ਦਿਖਾਵੇ, ਉਹ ਏਦਾਂ ਦੀ ਚੁਗਲੀ ਨਾ ਹੋਵੇ ਕਿਸੇ ਦੇ ਦਿਲ ਨੂੰ, ਜਿਹੜੀ ਕਿ ਭਾਵਨਾ ਹਰਟ ਹੋਵੇ। ਕਈ ਲੋਕ ਨਾ ਫਿਰ ਆਪਣੀ ਖੁਦਗਰਜੀ ਦੇ ਲਈ, ਆਪਣੇ ਚਾਹ ਦੇ ਲਈ
ਜੀ
ਕਿਸੇ ਬੰਦੇ ਦੀ ਐਸੀ ਚੁਗਲੀ ਕਰਦੇ ਜਿਹਦਾ ਕਰਕੇ ਉਹ ਵਿਚਾਰਾ ਇੰਨਾ ਦਿਲੋਂ ਦੁਖੀ ਹੋ ਜਾਂਦਾ, ਦਿਲ ਉਹਦਾ ਟੁੱਟ ਕੇ ਤੜਾਕੀ ਹੋ ਜਾਂਦਾ
ਜੀ ਜੀ।
ਤੇ ਜਿਹਦਾ ਦਿਲ ਤੁਸੀਂ ਦਿਖਾਇਆ ਉਹ ਮੂੰਹ ਵਿਚਾਰਾ ਕਵੇ ਕਹੇ ਨਾ ਕਵੇ, ਪਰ ਢਿੱਡੋਂ ਉਹਦੇ ਮੂੰਹੋਂ ਦਵਾ ਦਵਾਵਾਂ ਨਿਕਲਦੀਆਂ
ਜੀ, ਬਾ ਦਵਾਵਾਂ ਨਿਕਲਦੀਆਂ, ਤੇ ਫਿਰ ਉਹਦੇ ਨਾਲ ਉਹ ਚੁਗਲੀ ਕਰਨ ਦਾ ਸਾਨੂੰ ਫਾਇਦਾ ਨੀ ਬਲਕਿ ਨੁਕਸਾਨ ਆ, ਅਸੀਂ ਆਪ ਵੀ ਬਦਨਾਮ ਹੋ ਜਾਂਦੇ ਹਾਂ, ਕਿਉਂਕਿ ਪਤਾ ਤਾਂ ਅਗਲੇ ਨੂੰ ਲੱਗ ਹੀ ਜਾਣਾ ਕਿ ਇਹ ਮੇਰੇ ਪਰਿਵਾਰ ਦੇ ਵਿੱਚ ਕੋਈ ਨਖੇੜਾ ਪਾਉਂਦਾ ਆ, ਮੇਰੇ ਪਰਿਵਾਰ ਦੇ ਵਿੱਚ ਕੋਈ ਤੇੜ ਖੜੀ ਕਰਦਾ ਆ, ਤੇ ਫਿਰ ਆਟੋਮੈਟਿਕਲੀ ਸਾਨੂੰ ਪਤਾ ਲੱਗ ਹੀ ਜਾਂਦਾ ਵੀ ਇਹ ਬੰਦਾ ਗਲਤ ਹੈਗਾ, ਅਸੀਂ ਉਹਦੀ ਚੁਗਲੀ ਦੇ ਵਿੱਚ ਆਉਂਦੇ ਹੀ ਨੀ। ਲੇਕਿਨ ਹਾਸੇ ਮਖੌਲ ਵਾਲੀ ਚੁਗਲੀ ਹੋਵੇ ਜਿਹੜੀ ਸਾਰਿਆਂ ਨੂੰ ਮਤਲਬ ਚੰਗੀ ਲੱਗਦੀ ਹੋਵੇ, ਕੋਈ ਚੁਟਕਲਾ ਸੁਣਾ ਲਓ, ਕੋਈ ਕਵਿਤਾ ਸੁਣਾ ਲਓ, ਕੋਈ ਏਦਾਂ ਦੀ ਗੱਲਬਾਤ ਕਰ ਲਓ, ਕੋਈ ਲੰਮੀ ਸਟਾਰੀ ਸਟੋਰੀ ਕਿਸੇ ਰਾਜੇ ਦੀ, ਕਿਸੇ ਰਾਣੀ ਦੀ, ਪੁਰਾਣੀਆਂ ਕਥਾਵਾਂ ਗੁਰੂਆਂ ਪੀਰਾਂ ਦੀਆਂ ਜਿਹੜੀਆਂ ਕਹਾਣੀਆਂ ਇਤਿਹਾਸ ਦੇ ਵਿੱਚੋਂ ਕੋਈ ਗੱਲ ਸੁਣਾ ਦਿਓ, ਤੇ ਮੈਂ ਇਹ ਗੱਲ ਸਮਝਦਾ ਤਾਇਆ ਜੀ ਵੀ ਮੇਰਾ ਖਿਆਲ ਮੈਨੂੰ ਲੱਗਦਾ ਆਪਾਂ ਗੱਲਾਂ ਬਾਤਾਂ ਕਰਦੇ ਕਰਦੇ ਹੋ ਸਕਦਾ ਤੁਹਾਡਾ ਅੱਧਾ ਕੁ ਦੁੱਖ ਹਟਣਾ ਚਾਹੀਦਾ ਤਾਇਆ ਜੀ।
ਫਰਕ ਪਿਆ ਹੁਣ ਤੁਸੀਂ ਜਿਹੜੀ ਦਵਾਈ ਦਿੱਤੀ ਆ ਮਾਂ ਉਹ ਛਕ ਲੈਣੀ ਆ,
ਬਿਲਕੁਲ ਜੀ,
ਇਹਦੇ ਨਾਲ ਫਰਕ ਪੈਣਾ। ਆਹਦੇ ਹਰ ਚੀਜ਼ ਦਾ ਇਲਾਜ ਆ,
ਬਿਲਕੁਲ ਜੀ,
ਜਿਹੜੀ ਕਿਸੇ ਨੂੰ ਬਦਵਾ ਦੇਣੀ ਜਾਂ ਕਿਸੇ ਦੇ ਲਈ ਉਹ ਮਤਲਬ ਦੁੱਖ ਜਾਂ ਜਿਹੜਾ ਦੁਖੀ ਹਿਰਦਾ ਜਿਹੜਾ ਬਦਵਾ ਦੀ ਇਲਾਜ ਡਾਕਟਰ ਵੀ ਨਹੀਂ ਕਰ ਸਕਦਾ, ਉਹ ਰੱਬ ਤੋਂ ਵੀ ਨਹੀਂ ਹੁੰਦਾ, ਉਹ ਆਂਦਾ ਵੀ ਜਿਹੜੀ ਨਿਕਲ ਗਈ ਹਿਰਦੇ ਚ ਬੰਦੇ ਤੇ, ਇਸੇ ਕਰਕੇ ਨੇ ਦਿਲ ਨਾ ਕਿਸੇ ਦਾ ਦਿਖਾਓ, ਫੋੜਾ ਦਿਖਾਉਣਾ ਚਲੋ ਉਹਦਾ ਇਲਾਜ ਹੈ ਹੀ
ਤੇ ਬਿਲਕੁਲ।
ਉਹ ਫੋੜੇ ਫੈਸਲੀਆਂ ਤਾਂ ਮੈਨੂੰ ਯਾਦ ਆਈ ਡਾਕਟਰ ਸਾਹਿਬ, ਤੁਸੀਂ ਸਗੋਂ ਡਾਕਟਰ ਤੁਸੀਂ ਜਾਣਦੇ
ਜੀ,
ਪਹਿਲਾਂ ਲੋਕਾਂ ਦੇ ਨਿਆਣਿਆਂ ਦੇ ਖੁਦ ਤੁਹਾਡੇ ਵੀ ਹੋਇਆ ਹੋਣਾ, ਫੋੜੇ ਫੈਸਲੀਆਂ ਬਹੁਤ ਨਿਕਲ,
ਮੇਰੇ ਤਾਂ ਹੁਣ ਵੀ ਹੋਇਆ ਪੈਰ ਤੇ ਜੀ,
ਲੋਕਾਂ ਦੇ ਹੁਣ ਚਲੋ ਤੁਸੀਂ ਪੁਰਾਣੇ ਹਿਸਾਬ ਨਾਲ ਚੱਲਦੇ, ਪਰ ਹੁਣ ਗਾ ਨਿਆਣਿਆਂ ਦੇ ਮੈਂ ਅੱਜ ਤੱਕ ਫੋੜਾ ਫੈਸਲੀ ਕਦੇ ਵੇਖਿਆ ਨੀ, ਇਹ ਕੀ ਪਹਿਲਾਂ ਮਕਾਰ ਸੀ ਖੂਨਾ ਜੇ ਤਾਂ ਹੁਣ ਰਹਿ ਗਿਆ, ਕਿਹੜੀ ਮਿਲਾ ਦਾ ਵੀ ਜਿਹੜਾ ਪੋਲੀਓ ਦੇ ਬੂੰਦਾ ਪਾਉਣੇ ਆ ਨਾ ਉਹਦੇ ਚ ਇਹ ਫੋੜਿਆਂ ਦੀ ਵੀ ਇਲਾਜ ਹੋਊ ਜਰੂਰ।
ਹਾਂਜੀ ਹਾਂਜੀ,
ਜਦੋਂ ਤੱਕ ਮੈਨੂੰ ਲੱਗਦਾ ਵੀ ਇਹ ਜਿਹੜੀ ਸਮੱਸਿਆ ਦਾ ਹੱਲ ਹੋਊਗਾ, ਤੇ ਬਾਕੀ ਹੁਣ ਤੁਸੀਂ ਦੱਸਿਓ ਵੀ ਕੀ ਕਾਰਨ ਆ ਵੀ ਹੁਣ ਹਟ ਗਿਆ।
ਤਾਇਆ ਜੀ ਗੱਲ ਇਹ ਆ ਕਿ ਪਹਿਲਾਂ ਸਮਿਆਂ ਦੇ ਵਿਚ ਨਾ ਕੁਛ ਜਿਹੜੀ ਚੀਜ਼ ਹੁੰਦੇ ਸੀ ਜਿਦਾਂ ਰਸਤੇ ਕੱਚੇ ਹੁੰਦੇ ਸੀ, ਧੂੜ ਤੜਾਕਾ ਹੁੰਦਾ ਸੀਗਾ, ਜਿਦਾਂ ਸੌਣ ਭਾਦੋਂ ਦੇ ਵਿਚ ਮੀਂਹ ਪੈਣਾ, ਕਈ ਲੋਕ ਨੰਗੇ ਪੈਰੀ ਤੁਰੇ ਫਿਰਦੇ ਹੁੰਦੇ ਸੀਗੇ, ਉਹਦੇ ਨਾਲ ਵੀ ਮਤਲਬ ਜਿਹੜਾ ਪੁਰਾਣਾ ਕੱਚ ਪੁਰਾਣਾ ਲੋਹਾ ਉਹ ਸਾਡੇ ਸਰੀਰ ਚ ਕਿਤੇ ਵੱਜ ਗਿਆ, ਫੋੜਾ ਫੈਂਸੀ ਹੁਣ ਛੇਤੀ ਹਟਣਾ ਨੀ। ਲੇਕਿਨ ਅੱਜ ਕੱਲ ਸਫਾਈ ਬਹੁਤ ਆ, ਇਹ ਵੱਖਰੀ ਗੱਲ, ਦਰਖਤ ਕੱਟੇ ਗਏ ਆ, ਕੋਠੀਆਂ ਪੈ ਗਈਆਂ, ਲੇਕਿਨ ਸਫਾਈ ਬਹੁਤ ਆ, ਸਫਾਈ ਦੀ ਇੱਕ ਵਜ੍ਹਾ। ਦੂਸਰੀ ਗੱਲ, ਅੱਗੇ ਲੋਕ ਪਹਿਲਿਆਂ ਸਮਿਆਂ ਦੇ ਵਿੱਚ ਗੁੜ ਬਹੁਤ ਖਾਂਦੇ ਸੀਗੇ, ਬੱਚੇ ਵੀ ਗੁੜ ਖਾਂਦੇ ਸੀ, ਸਿਆਣੇ ਵੀ ਗੁੜ ਖਾਂਦੇ ਸੀ, ਨਿਆਣੇ ਵੀ ਖਾਂਦੇ ਸੀ ਰੋਟੀ ਤੋਂ ਬਾਅਦ ਚ। ਅੱਜ ਕੱਲ ਥੋੜੇ ਥੋੜੇ ਲੋਕ ਗੁੜ ਖਾਂਦੇ ਆ, ਲੇਕਿਨ ਹੁਣ ਥੋੜੀ ਇਹ ਚੀਜ਼ ਹਟ ਗਈ ਆ, ਤੇ ਕਈ ਲੋਕ ਅੱਗੇ ਬੇਇਤਿਹਾਸਾ ਗੁੜ ਖਾ ਲੈਣੇ, ਤਾਂ ਵੀ ਫੋੜੇ ਫੈਂਸੀਆਂ ਹੋ ਜਾਣੀਆਂ, ਤੇ ਜੇ ਹੋ ਗਿਆ ਉਹਦਾ ਬਹੁਤੀ ਕੇਅਰ ਨੀ, ਡਾਕਟਰ ਵੀ ਇੰਨੇ ਨਹੀਂ ਸੀ ਹੁੰਦੇ, ਜੇ ਕੋਈ ਦੇਸੀ ਇਲਾਜ ਕਰ ਲਿਆ ਜੇ ਨਾ ਕਰ ਲਿਆ ਤੇ ਉਹਦੇ ਨਾਲ ਮਤਲਬ ਕਿ ਉਹ ਵਧੀ ਜਾਣਾ, ਫੋੜੇ ਫੈਂਸੀਆਂ ਜ਼ਿਆਦਾ ਹੋ ਜਾਣਾ, ਤੇ ਲੇਕਿਨ ਉਹਦਾ ਜਿਹੜਾ ਇਲਾਜ ਉਹ ਵੀ ਸੌਖਾ ਸੀਗਾ, ਕਹਿਣਾ ਜੀ ਨਿੰਮ ਪਲਾ ਦਿਓ,
ਨਿੰਮ
ਦੀ ਦਾਤਣ ਕਰ ਲਓ, ਫੋੜੇ ਫੈਂਸੀ ਘਤਾਉਣਾ ਜੀ, ਕਿਉਂਕਿ ਨਿੰਮ ਦੇ ਵਿੱਚ ਇੱਕ ਇਹੋ ਜਿਹੀ ਚੀਜ਼ ਹੁੰਦੀ ਆ ਜਿਹੜੀ ਕਿ ਸਾਡੇ ਖੂਨ ਨੂੰ ਫਿਲਟਰ ਕਰ ਦਿੰਦੀ ਆ, ਸਾਡੇ ਖੂਨ ਨੂੰ ਸਾਫ਼ ਕਰ ਦਿੰਦੀ ਆ, ਸਾਡੇ ਦੰਦ ਦਾੜਾਂ ਨੂੰ ਕੋਈ ਕੀੜਾ ਨੀ ਲੱਗਣ ਦਿੰਦੀ, ਤੇ ਉਹ ਜਿਹੜੀ ਚੀਜ਼ ਆ ਨਾ ਉਹ ਵੀ ਸਾਨੂੰ ਬਹੁਤ ਜ਼ਿਆਦਾ ਮਦਦ ਕਰਦੀ ਹੈਗੀ ਆ।
ਹੁਣ ਜਿਹੜੇ ਬੁਰਸ਼ਾਂ ਦਾ ਕੰਮ ਆ ਨਾ, ਇਹ ਮੈਨੂੰ ਜਦੋਂ ਤੱਕ ਲੱਗਦਾ, ਮੈਨੂੰ ਇੱਕ ਡਾਕਟਰ ਪਹਿਲਾਂ ਕਹਿੰਦਾ ਮੇਰਾ ਮਿੱਤਰ, ਉਹਨਾਂ ਦਾ ਵੀ ਤਾਇਆ ਜਿਹੜੇ ਆਪਾਂ ਟੁੱਥਪੇਸਟ ਵਰਤਦੇ ਨਾ, ਇਹ ਵੀ ਦੰਦਾਂ ਦੇ
ਨੁਕਸਾਨ
ਵੀ ਕਰਦੇ ਆ, ਪਰਤ ਵੀ ਲਾ ਲੈਂਦੇ, ਮਸੂੜਿਆਂ ਦਾ ਵੀ ਕੰਮ ਕਰਦੇ, ਕਹਿੰਦਾ ਮਸ਼ਹੂਰੀਆਂ ਵਾਲੇ ਜਿਉਂ ਲੱਗਦੇ ਆ, ਤੁਹਾਡੇ ਟੂਥਪੇਸਟ ਚ ਨਮਕ ਹੈਗਾ ਕਿ ਨਹੀਂ ਹੈਗਾ, ਕਿਸੇ ਚ ਮਸਾਲਾ, ਕਿਸੇ ਚ ਨਮਕ, ਪੁੱਛਣ ਵੀ ਸਾਡੇ ਟੂਥਪੇਸਟ ਨਮਕ ਆ ਤੇ ਅਸੀਂ ਜਰੂਰ ਮੁੱਲ ਨਮਕ ਲੈਣਾ, ਇਹ ਪਾ ਲਿਆ ਕਹਿੰਦਾ ਦਾਲ ਸਬਜ਼ੀ ਚ। ਇਹ ਤੁਹਾਨੂੰ ਕੀ ਲੱਗਦਾ ਵੀ ਇਹ ਟੂਥਪੇਸਟਾਂ ਜਿਹੜੀਆਂ ਇਹਨਾਂ ਨੇ ਕੀੜੇ ਲਾਏ, ਇਹਨਾਂ ਨੇ ਕਮਜ਼ੋਰ ਹੋ ਗਈਆਂ ਦਾੜਾਂ।
ਦੇਖੋ ਜੀ, ਜਦੋਂ ਐਤ ਆਇਆ ਜੀ, ਕੋਈ ਵੀ ਬੰਦਾ ਜਿਹਨੂੰ ਆਪਾਂ ਬੁਰਸ਼ ਕਹਿੰਦੇ ਆ, ਪੇਸਟ ਕੋਈ ਵੀ ਹੋਵੇ, ਲੇਕਿਨ ਇਹ ਬਣੀ ਤਾਂ ਇੱਕ ਮਸ਼ੀਨਰੀ ਦੇ ਨਾਲ ਆ, ਕਿਉਂਕਿ ਜਿਹੜੀ ਦਾਤਣ ਉਹ ਡਾਇਰੈਕਟ ਆਪਾਂ ਤੋੜ ਲੈਣੀ ਆ ਸਿੱਧੀ, ਆਪਾਂ ਤਾਣੀ ਦੇ ਨਾਲੋਂ, ਚਾਹੇ ਟਾਲੀ ਦੀ ਆ, ਚਾਹੇ ਉਹ ਨਿੰਮ ਦੀ ਹੈਗੀ ਆ, ਚਾਹੇ ਸ਼ਪੈਦੇ ਦੀ ਆ, ਜਾਂ ਫਲਾਈ ਦੀ ਦਾਤਣ
ਵੀ ਲੱਗ ਸਕਦਾ,
ਤੇ ਉਹ ਕੁਦਰਤੀ ਮਤਲਬ ਪੇਸਟ ਜਿਹੜਾ ਉਹਦੇ ਨਾਲ ਦਾ ਕੋਈ ਵੀ ਨੀ। ਹੁਣ ਇਹਦੇ ਵਿੱਚ ਪਤਾ ਨੀ ਕਿੰਨੇ ਕੈਮੀਕਲਸ ਪਾਈ ਜਾਂਦੇ ਆ, ਉਹ ਚੀਜ਼ ਨੂੰ ਮਤਲਬ ਠੀਕ ਆ, ਦੰਦ ਜਰੂਰ ਚਮਕਦੇ ਹੋਣਗੇ, ਤੇ ਲੇਕਿਨ ਉਹ ਦੰਦਾਂ ਦੇ ਵਿੱਚ ਵਿਰਲ ਪੈ ਜਾਂਦੀ, ਕੈਵਿਟੀ ਜਾ ਜਾਂਦੀ ਆ, ਤੇ ਉਹ ਫੇਰ ਹੌਲੀ ਹੌਲੀ ਕੀੜਾ ਲੱਗ ਜਾਂਦਾ ਆ, ਕੀੜਾ ਲੱਗ ਜਾਂਦਾ ਤੇ ਦਾੜਾਂ ਤੇ ਦੰਦ ਨਿਕਲਣੇ ਸ਼ੁਰੂ ਹੋ ਜਾਂਦੇ ਆ।
ਫਿਰ ਨਵੇਂ ਲਵਾ ਲੈਣੇ ਚਾਹੀਦੇ,
ਸਾਡੇ ਕੋਲ ਪੈਸੇ ਤਾਂ ਹੀ ਨਵੇਂ ਲਵਾਉਣੇ,
ਨਵੇਂ ਦਾ ਵੀ ਹੁਣ ਰਿਵਾਜ ਤੁਰਿਆ, ਉਦੋਂ ਤਾਂ ਅੱਗੇ ਬੰਦੇ ਬੋੜੇ ਜਿਹਾ ਬਹੁਤ ਹੋਣੇ,
ਉਹਨਾਂ ਦੇ ਦੰਦ ਕਿਤੇ ਜਾਂਦੇ ਨੀ ਸੀ ਤਾਇਆ ਜੀ,
ਦੰਦ
ਬਿਲਕੁਲ ਮਜ਼ਬੂਤ ਹੁੰਦੇ ਸੀ, ਤੰਦਰੁਸਤ ਨੇ
ਮੇਰੀਆਂ ਤਾਂ ਹੁਣ ਦਾੜਾਂ ਫੇਰ ਫੁੱਟਣ ਲੱਗ ਪਈਆਂ, ਖਰੇ ਬਚਪਨ ਜਵਾਨੀ ਫੇਰ ਹੋਣ ਲੱਗ ਪਈ, ਪਿੱਛੇ ਨੂੰ ਹੋ ਗਿਆ।
ਆਹੋ ਜੀ, ਹੋਣੀ ਚਾਹੀਦੀ ਆ ਜੀ, ਆਪਾਂ ਉਹਨੂੰ ਭੁੱਲੇ ਨੀ ਗੇ।
ਹਾਂ, ਇਹ ਚੀਜ਼ ਕਈਆਂ ਬੰਦਿਆਂ ਦੇ ਮੈਂ ਦੇਖਿਆ, ਕਈਆਂ ਬਜ਼ੁਰਗਾਂ ਦੇ ਦੰਦ ਸੱਚੀ ਦੁਬਾਰਾ ਆਉਣ ਲੱਗ ਪੈਂਦੇ ਆ, ਦਾੜਾ ਦੂੜਾ ਦੇ ਵਿੱਚ।
ਹਾਂਜੀ, ਕਈਆਂ ਦੇ ਜਿਹੜੇ ਵਾਲ ਆ ਸਿਰ ਦੇ, ਪਹਿਲਾਂ ਚਿੱਟੇ ਹੋ ਕੇ ਦੁਬਾਰਾ ਫਿਰ ਕਾਲੇ ਹੋਣੇ ਸ਼ੁਰੂ ਹੋ ਜਾਂਦੇ ਆ ਜੀ, ਇਦਾਂ ਦੀਆਂ ਕਈ ਬਜ਼ੁਰਗਾਂ ਨੂੰ ਅਸੀਂ ਮਿਲਦੇ ਆ, ਕਈ ਪਰਿਵਾਰਾਂ ਨੂੰ ਮਿਲਦੇ ਆ, ਉਹ ਦੱਸਦੇ ਜਿੱਦਾਂ ਕਿਸੇ ਦੇ ਬਜ਼ੁਰਗ ਦੀ ਮੌਤ ਹੋ ਜਾਵੇ, ਉਹ ਕਹਿੰਦੇ ਸਾਡਾ ਬਜ਼ੁਰਗ ਜੀ 110 ਸਾਲ ਦਾ, 115 ਸਾਲ ਦਾ, 120 ਸਾਲ ਦਾ ਹੋ ਕੇ ਉਹ ਉਹਨੇ ਸਰੀਰ ਛੱਡਿਆ, ਤੇ ਲੇਕਿਨ ਉਹਦੇ ਜਿਹੜੇ ਦੰਦ ਆ, ਦਾੜਾ ਆ, ਸਿਰ ਦੇ ਵਾਲ ਆ, ਦੁਬਾਰਾ ਤੋਂ ਕਾਲੇ ਹੋਣੇ ਸ਼ੁਰੂ ਹੋ ਜਾਂਦੇ ਆ। ਮਤਲਬ ਇਹ ਕੁਦਰਤ ਦਾ ਕਹਿ ਸਕਦੇ ਆ ਕਿ ਕੁਦਰਤ ਨੂੰ ਵੀ ਇਹ ਚੀਜ਼ ਪਾਉਂਦੀ ਹੈਗੀ।
ਇਹ ਦੇਖੋ ਵੀ ਬੰਦਾ ਜਦੋਂ ਇੱਕ ਚੱਕਰ ਦੇ ਵਿੱਚ ਗੁਜ਼ਰਦਾ ਨਾ, ਮੈਨੂੰ ਲੱਗਦਾ ਕਿ ਇਹ 100 ਸਾਲ ਦੀ ਉਮਰ ਆ, ਤੇ ਦੁਆਵਾਂ ਦੁਆਵਾਂ ਦੇ ਨਾਲ ਉਹਨੇ 10-20 ਸਾਲ ਹੋਰ ਕੱਢ ਲਿਆ, 100 ਸਾਲ ਉਹਦੇ ਪੂਰੇ ਹੋਇਆ, ਜਿਹੜੀ ਪ੍ਰਕਿਰਿਆ ਉਹ ਅਗਲੇ ਸਾਲ ਫੇਰ ਤੁਰ ਪਈ, ਦਾੜਾਂ ਉਗਣੀਆਂ, ਵਾਲ ਕਾਲੇ ਹੋਣੇ, ਉਹ ਫਿਰ ਜਵਾਨੀ ਆਲੇ ਪਾਸੇ ਨੂੰ ਜਾਂ ਬਚਪਨ ਆਲੇ ਪਾਸੇ ਨੂੰ ਫੇਰ ਹੋ ਜਾਂਦਾ।
ਤੇ ਨਾਲੇ ਤਾਂ ਜੀ ਅੱਗੇ ਏਦਾਂ ਹੁੰਦੀ ਸੀ ਪੁਰਾਣੇ ਸਮਿਆਂ ਦੇ ਵਿੱਚ, ਕਿਉਂਕਿ ਤੁਹਾਡੇ ਸਮਿਆਂ ਦੇ ਵਿੱਚ ਅਸੀਂ ਆਪਣੇ ਸਮਿਆਂ ਦੀ ਗੱਲ ਨਹੀਂ ਕਰਦੇ, ਅਸੀਂ ਤੁਹਾਡੇ ਸਮਿਆਂ ਦੀ ਗੱਲ ਕਰਦੇ ਹਾਂ ਕਿ ਉਦੋਂ ਖੁਰਾਕਾਂ ਵਧੀਆ ਸੀ,
ਖੁਰਾਕਾਂ ਦਾ
ਮੰਨ ਲਓ ਖੇਤੀ ਜਿਹੜੀ ਆ ਬਿਲਕੁਲ ਔਰਗੈਨਿਕ ਜਿਹਨੂੰ ਅੱਜ ਕੱਲ ਆਪਾਂ ਕਹਿੰਦੇ ਕਿ ਕੁਦਰਤੀ ਖੇਤੀ ਸੀਗੀ, ਉਹ ਪਰਮਾਤਮਾ ਵੱਲੋਂ ਜਿਹੜੀ ਧੁੱਪ ਮਿਲਦੀ ਸੀ ਜਾਂ ਹਵਾ ਮਿਲਦੀ ਸੀ ਜਾਂ ਪ੍ਰਕਿਰਤੀ ਨੇ ਜੋ ਮਤਲਬ ਫਸਲ ਉਗਾਉਣੀ ਹੁੰਦੀ ਸੀਗੀ, ਆਪਾਂ ਪੂਰੀ ਵਾਹੀ ਕਰਦੇ ਸੀਗੇ, ਜਾਂ ਮੰਨ ਲਓ ਜਿੱਦਾਂ ਹੁਣ ਖੇਤ ਆ, ਹੁਣ ਤੁਸੀਂ ਇਹ ਸਾਨੂੰ ਗੱਲ ਦੱਸਦੇ ਸੀਗੇ ਖੇਤ ਸਾਨਵਾਂ ਛੱਡਿਆ ਜਾਂਦਾ ਸੀ,
ਲਾਉਣਾ ਕੱਖ ਨੀ,
ਹਾਂਜੀ ਇੱਕ ਵਾਰੀ ਖੇਤ ਦੇ ਵਿੱਚ ਫਸਲ ਉਗਾ ਲੈਣੀ, ਦੂਜੇ ਸਾਲ ਉਹ ਖਾਲੀ ਛੱਡਦਾ, ਉਹਨੂੰ ਸਾਨਵਾਂ ਖੇਤ ਕਹਿੰਦੇ ਆ। ਲੇਕਿਨ ਉਹ ਜਿਹੜੀਆਂ ਖੁਰਾਕਾਂ ਸੀਗੀਆਂ ਵਧੀਆ ਸੀਗੀਆਂ, ਉਹਦੇ ਵਿੱਚ ਕੋਈ ਕੀੜੇ ਮਾਰ ਦਵਾਈਆਂ ਨੀ ਸੀ, ਕੋਈ ਅਸੀਂ ਖਾਦਾਂ ਦਾ ਸਪਰੇਅ ਵਗੈਰਾ ਨੀ ਸੀ ਕਰਦੇ, ਖਾਦਾਂ ਪਾਉਂਦੇ ਨੀ ਸੀ, ਤੇ ਜਦੋਂ ਉਹ ਨੀ ਪਾਉਣੀਆਂ ਤੇ ਫਿਰ ਉਹਦੇ ਵਿੱਚ ਤਾਕਤ ਕਿੰਨੀ ਹੋਏਗੀ। ਉਹੀ ਤਾਕਤ ਵਾਲੀਆਂ ਚੀਜ਼ਾਂ ਜਿਹੜੇ ਬਜ਼ੁਰਗ ਖਾਂਦੇ ਸੀ, ਤੇ ਬਜ਼ੁਰਗਾਂ ਦੀ ਫਿਰ ਸਿਹਤ ਵੀ ਬਹੁਤ ਵਧੀਆ ਸੀ। ਜਿਹੜਾ 80 ਸਾਲ ਦਾ 85 ਸਾਲ ਦਾ ਬਜ਼ੁਰਗ ਆ, ਉਹ ਅੱਜ ਕੱਲ ਦੇ 20 ਸਾਲ ਦੇ ਨੌਜਵਾਨ ਜਿੰਨਾ ਕੰਮ ਕਰ ਸਕਦਾ ਸੀ, ਤੇ ਅੱਜ ਕੱਲ ਦਾ ਜਿਹੜਾ 20 ਸਾਲ ਦਾ ਨੌਜਵਾਨ ਹੈ, ਉਹ ਕਹਿੰਦਾ ਜੀ ਮੇਰਾ ਲੱਕ ਹੀ ਨੀ ਦੁਖਣੋਂ ਹਟਦਾ, ਮੇਰੀਆਂ ਲੱਤਾਂ ਹੀ ਨੀ ਦੁਖਣੋਂ ਹਟਦੀਆਂ, ਮੈਨੂੰ ਚੱਕਰ ਹੀ ਨੀ ਆਉਣੋਂ ਹਟਦੇ।
ਵਾਕਿਆ ਜਦੋਂ ਉਹਨੇ
ਖੁਰਾਕਾਂ ਨੀ ਸਹੀ ਹੈਗੀਆਂ,
ਖੁਰਾਕਾਂ ਵੀ ਨੀ ਸਹੀ, ਸਰੀਰ ਦੇ ਅੰਗਾਂ ਤੋਂ ਕੰਮ ਲੈਂਦੇ ਵੀ ਨੀ,
ਬਿਲਕੁਲ ਜੀ, ਕਿਉਂਕਿ ਹੁਣ
ਜਿਹੜਾ ਕੰਮ ਆ ਉਹ ਮਿਹਨਤ ਕਰਨਾ, ਉਹ ਹੱਥਾਂ ਪਾਟ ਲਈਦੇ ਨੇ, ਪਾਪਾ ਰੁਪਈਆ 100 ਦੇ 500 ਦੇ,
ਹੁਣ ਐਸ਼ੋ ਆਰਾਮ ਦੀ ਜ਼ਿੰਦਗੀ ਹੋ ਗਈ ਜੀ,
ਜ਼ਿਆਦਾ ਹੀ ਇਹ ਕੰਮ ਹੋ ਗਿਆ,
ਸਾਡੇ ਕੋਲ ਕਾਰਾਂ ਆ, ਸਾਡੇ ਕੋਲ ਗੱਡੀਆਂ, ਸਾਡੇ ਕੋਲ ਨੌਕਰ ਚਾਕਰ ਹੈਗੇ ਆ, ਅਸੀਂ ਤਾਂ ਸਿਰਫ ਉਂਗਲ ਦੇ ਇਸ਼ਾਰੇ ਨਾਲ ਹੀ ਕੰਮ ਕਰਦੇ ਆ, ਲੈ ਵੀ ਭਈਏ ਨੂੰ ਕਹਿ ਤਾ ਕੰਮ ਕਰ ਲਈ ਬਈ, ਸ਼ਾਮ ਤੱਕ ਆਹ ਕੰਮ ਹੋਣਾ ਚਾਹੀਦਾ ਆ, ਆਹ ਮੁੱਛਾਂ ਨੂੰ ਵੱਟ ਦੇਣੀ, ਚਿੱਟੇ ਕੱਪੜੇ ਪਾਉਣੇ, ਸ਼ਹਿਰ ਵਿੱਚ ਗੇੜੀ ਦੇਣੀ, ਤੇ ਧੂੜ ਘੱਟਾ ਪੱਕ ਕੇ ਬਿਮਾਰ ਹੋ ਕੇ ਘਰੇ ਆ ਜਾਣਾ, ਸ਼ਾਮ ਨੂੰ ਕਹਿਣਾ ਮੈਂ ਬਿਮਾਰ ਹੋ ਗਿਆ। ਉਹੀ ਚੀਜ਼ ਜੇ ਆਪਾਂ ਉਹਨਾਂ ਪਰਦੇਸੀਆਂ ਦੇ ਲਾਈਏ, ਜਿਹੜੇ ਯੂਪੀ ਦੇ ਵਿੱਚੋਂ, ਬਿਹਾਰ ਦੇ ਵਿੱਚੋਂ ਸਾਡੇ ਕੋਲ ਭਈਏ ਕੰਮ ਕਰਨ ਵਾਸਤੇ ਆਉਂਦੇ ਆ, ਉਹ ਭਾਵਾਂ 14-14 ਰੋਟੀਆਂ ਖਾ ਜਾਣ, ਉਹਨਾਂ ਨੂੰ ਵੀ ਪਾ ਜਾਂਦੇ, ਸਾਨੂੰ 2 ਰੋਟੀਆਂ ਵੀ ਨੀ ਪਚਦੀਆਂ। ਗੱਲ ਕੀ ਆ ਕਿ ਅਸੀਂ ਹੱਥੀ ਕੰਮ ਕਰਕੇ ਖੁਸ਼ ਨੀ, ਕਰਦੇ ਹੀ ਨੀ, ਛੱਡ ਦਿੱਤਾ ਕੰਮ
ਕਰਨਾ। ਇਹੀ ਤਾਂ ਫਰਕ ਹੈ, ਜਦੋਂ ਕੁਝ ਖਾਵਾਂਗੇ ਤੇ ਕੁਝ ਕੰਮ ਕਰਾਂਗੇ, ਜੇ ਕੁਝ ਕੰਮ ਕਰਾਂਗੇ ਤੇ ਭੁੱਖ ਲੱਗਣੀ ਆ, ਉਹਨੂੰ ਬੈਠੇ ਬੰਦੇ ਨੂੰ ਕੀ ਭੁੱਖਾ ਲੱਗਣੀ।
ਬਿਲਕੁਲ ਜੀ, ਸਰੀਰ ਦਾ ਹੀ ਜ਼ੋਰ ਲਾ ਕੇ ਮਤਲਬ ਇੰਨਾ ਖੁਸ਼ ਹੀ ਨੀ, ਕਿਉਂਕਿ ਸਰੀਰ ਤਾਂ ਮਿੱਟੀ ਦਾ ਬਣਿਆ,
ਇਹ ਤਾਂ ਹੈ,
ਇੱਕ ਦਿਨ ਇਹਨੇ ਮਿੱਟੀ ਵਿੱਚ ਹੀ ਮਿਲ ਜਾਣਾ
ਜੀ,
ਤੇ ਸਾਨੂੰ ਇਸ ਚੀਜ਼ ਦੀ ਸੋਝੀ ਨੀ ਕਿ ਮਾਲਕ ਨੇ ਸਾਨੂੰ ਜਿਹੜੇ ਹੱਥ ਆ, ਪੈਰ ਆ, ਕੰਮ ਕਰਨ ਵਾਸਤੇ, ਜਿਹੜਾ ਪੈਰ ਆ ਤੁਰਨ ਵਾਸਤੇ, ਜਿਹੜੇ ਹੱਥ ਆ ਕੰਮ ਕਰਨ ਵਾਸਤੇ, ਹੁਣ ਗੁਰਬਾਣੀ ਵੀ ਤੇ ਇਹ ਗੱਲ ਕਹਿੰਦੀ ਆ ਜਿਦਾ ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸਮਾਲ ਹਾਥ ਪਾਉ ਸਭ ਕਾਮ ਕਰ ਚੀਤ ਨਿਰੰਜਨ ਨਾਲ। ਉਹ ਕਹਿੰਦਾ ਪਰਮਾਤਮਾ ਨੂੰ ਵੀ ਤੂੰ ਯਾਦ ਰੱਖ, ਹੱਥਾਂ ਪੈਰਾਂ ਦੇ ਨਾਲ ਕੰਮ ਕਾਰ ਵੀ ਕਰ ਤੇ ਪਰਮਾਤਮਾ ਖੁਦ ਬਖੁਦ ਤੇਰੇ ਕੋਲ ਆਏਗਾ।
ਜੇ ਤੂੰ ਮਤਲਬ ਵਿਹਲਾ ਬਹਿ ਕੇ ਜੇ ਚੌਂਕੜੀ ਮਾਰ ਕੇ ਲਾਫਿਆਂ ਨੂੰ
ਬਿਲਕੁਲ
ਰੱਬ ਯਾਦ ਕਰ,
ਆਰਾਮ ਤੇ ਹਰਾਮ ਆ,
ਉਹ ਤੇ ਫਿਰ ਰੱਬ ਕਹੂਗਾ ਵੀ ਜਿਹੜੇ ਤੂੰ ਕੰਮ ਆਪਣੇ ਦੁਨਿਆਵੀ ਕੰਮ ਛੱਡ ਕੇ ਤੂੰ ਬਹਿ ਗਿਆ ਤੇ ਉਹ ਵੀ ਕੋਈ ਛੇਤੀ ਪਾਉਣਾ ਨਹੀਂ, ਉਹਦਾ ਲੰਮਾ ਪ੍ਰੋਸੈਸ ਪੈ ਜਾਂਦਾ।
ਹਾਂਜੀ ਬਿਲਕੁਲ,
ਜਿਹੜਾ ਕਿਰਤ ਕਰਦਾ ਕਰਦਾ ਜਪਦਾ ਉਹਨੂੰ ਛੇਤੀ ਮਿਲਦਾ।
ਜੇ ਹੁਣ ਆਪਾਂ ਇਹ ਗੱਲ ਆਈ ਅਸੀਂ ਨਹੀਂ ਅੱਖਾਂ ਦੀ ਵਰਜਿਸ਼ ਨਹੀਂ ਕਰਦੇ, ਹੱਥਾਂ ਦੀ ਵਰਜਿਸ਼ ਨਹੀਂ ਕਰਦੇ, ਪੈਰਾਂ ਦੀ, ਲੱਤਾਂ ਦੀ, ਬਾਹਾਂ ਦੀ, ਦਿਮਾਗ ਦੀ ਵਰਤੋਂ ਨਹੀਂ ਕਰਦੇ, ਹੁਣ ਜੇ ਅਸੀਂ ਪੁਰਾਣੇ ਬਜ਼ੁਰਗ ਜਾਂ ਤੁਹਾਡੇ ਸਮਿਆਂ ਦੀ ਗੱਲ ਕਰੀਏ ਤੇ ਉਹਦੇ ਵਿੱਚ ਕੀ ਸੀਗਾ ਕਿ ਜਿਹੜਾ 80-85 ਸਾਲ ਦਾ ਬਜ਼ੁਰਗ ਉਹਦੇ ਐਨਕ ਨਹੀਂ ਸੀ ਲੱਗੀ ਹੁੰਦੀ। ਅੱਜ ਕੱਲ ਜੰਮਦੇ ਬੱਚੇ ਦੇ ਐਨਕ ਲੱਗਦੀ ਆ,
ਲੱਗਦੀ ਆ,
ਇਥੋਂ ਤੱਕ ਕਿ ਜਿਹੜੇ ਬੱਚੇ ਮਤਲਬ ਕਿ ਜਨਮਦੇ ਆ ਜਨਮ ਵੀ ਲੈਂਦੇ ਆ ਉਹ ਟੀਕਿਆਂ ਦੇ ਨਾਲ ਉਹ ਮਸ਼ੀਨਾਂ ਦੇ ਵਿੱਚ ਪਾਲੇ ਜਾਂਦੇ ਆ।
ਇਹ ਮੈਂ ਨਵਾਂ ਹੀ ਕੰਮ ਦੇਖਿਆ, ਤੁਸੀਂ ਗੱਲ ਸੱਚੀ ਆ ਵੀ ਕਿਉਂਕਿ ਬੱਚਾ ਹੁਣ ਦੇਖੋ
ਹਾਂਜੀ
ਮਾਂ ਦੇ ਗਰਭ ਦੇ ਵਿੱਚ 9 ਮਹੀਨੇ ਰਹਿੰਦੇ, ਹੁਣ ਕਈ ਬੱਚੇ ਜਨਮੀ 8 ਮਹੀਨੇ ਲੈ ਲੈਂਦੇ, ਉਹ ਫਿਰ 9 ਮਹੀਨੇ ਪੂਰਾ ਕਰਨ ਦੇ ਲਈ ਉਹਨੂੰ ਪਤਾ ਨੀ ਕਿਹੜੀ ਮਸ਼ੀਨ ਚ ਰੱਖਦੇ ਖੋਰੇ।
ਹਾਂਜੀ
ਉਹ ਜਿਹੜੀ ਹੁਣ
ਕੁਦਰਤੀ ਵੈਂਟੀਲੇਟਰ ਕਹਿੰਦੇ ਤਾਇਆ ਜੀ, ਵੈਂਟੀਲੇਟਰ ਦੇ ਵਿੱਚ ਰੱਖਣਾ ਪੈਂਦਾ ਉਹਨੂੰ।
ਡਾਕਟਰ ਸਾਹਿਬ ਜਿਹੜੀ ਕੁਦਰਤੀ ਵੈਂਟੀਲੇਟਰ ਰੱਬ ਨੇ ਦਿੱਤਾ,
ਹਾਂਜੀ ਹਾਂਜੀ ਹਾਂਜੀ,
ਉਹ ਪਾਲਣ ਪੋਸ਼ਣ ਸਹੀ ਕਰੂ ਕਿ ਜਾਂ ਆਪਣਾ ਨਕਲੀ ਵੈਂਟੀਲੇਟਰ ਦੋ?
ਦੇਖੋ ਜੀ ਉਹ ਚ ਪੈਸੇ ਵੀ ਲੱਗਦੇ ਆ ਕਿਉਂਕਿ ਅਸੀਂ ਮਤਲਬ ਜਿਹੜੀ ਪ੍ਰਕਿਰਤੀ ਆ ਕੁਦਰਤ ਆ ਉਹਦੇ ਨਾਲ ਤਾਂ ਖਿਲਵਾੜ ਕਰੀ ਜਾਂਦੇ ਆ। ਜੇ ਹੁਣ ਇੱਕ ਲੇਡੀ ਪ੍ਰੈਗਨੈਂਟ ਹੋ ਜਾਂਦੀ ਗਰਭਵਤੀ ਹੋ ਜਾਂਦੀ ਆ ਉਹ ਮੰਜੇ ਤੋਂ ਪੈਰ ਨੀ ਥੱਲੇ ਲਾਉਂਦੀ 9 ਮਹੀਨੇ, ਜਦ ਉਹਨੇ ਮੰਜੇ ਤੋਂ ਪੈਰ ਹੀ ਨੀ ਥੱਲੇ ਲਾਉਣੇ ਤਾਂ ਸਰੀਰ ਉਹਦਾ ਕੀ ਕਰੇਗਾ ਕੰਮ, ਉਹਦਾ ਸੋਲਿਡ ਸਰੀਰ ਨੀ ਰਹੇਗਾ, ਸਖ਼ਤ ਨੀ ਰਹੇਗਾ, ਉਹਨੂੰ ਫਿਰ ਹੌਸਪੀਟਲ ਹੀ ਲੈ ਕੇ ਜਾਣਾ ਪਏਗਾ, ਇਸੇ ਕਰਕੇ ਉਹ ਫਿਰ ਕਮਜ਼ੋਰ ਹੋ ਜਾਂਦੇ ਆ।
ਅੱਗੇ ਘਰ ਚ ਨਿਆਣੇ ਹੋ ਜਾਣਾ,
ਡਾਕਟਰ ਦੀ ਵੀ ਲੋੜ ਨੀ ਸੀ,
ਡਾਕਟਰ ਦਾਈਆਂ ਹੁੰਦੀਆਂ,
ਹਾਂਜੀ ਦਾਈਆਂ ਨੇ ਕਰ ਦੇਣਾ ਸਾਰਾ ਕੰਮ।
ਆਹੋ ਤੇ ਉਹ ਨਾ ਕੋਈ ਰੁਪਇਆ ਲੈਣਾ ਉਹਨਾਂ ਨੇ, ਬਸ ਵਧਾਈ ਲੈਣੀ, ਡਾਕਟਰ ਲੈਂਦਾ 50,000 ਰੁਪਇਆ।
ਬਿਲਕੁਲ ਜੀ,
ਤੇ ਉਹ ਗਾਂ ਐਵੇਂ ਹੀ ਕਹਿ ਦੇਣਗੇ। ਹੁਣ ਦੇਖੋ ਮੰਨ ਲਓ ਡਾਕਟਰ ਸਾਹਿਬ ਜਦੋਂ ਬੰਦੇ ਨੂੰ ਇਹ ਕਹਿਤਾ ਭਾਈ ਬਈ ਮਾਂ ਦੀ ਤੇ ਬੱਚੇ ਦੀ ਜਾਨ ਨੂੰ ਖਤਰਾ, ਜੇ ਤੁਸੀਂ ਕਹੋ ਤਾਂ ਆਪਰੇਸ਼ਨ ਕਰਨਾ ਪਊ, ਉਹ ਚੰਗਾ ਭਲਾ ਬੰਦੇ ਤੇ ਉਹ ਛਿੜਾ ਦਿੰਦੇ, ਅਗਲਾ ਕਹੂਗਾ ਪੈਸੇ ਤੇ ਨੀ ਜਰੂਰੀ ਸਾਨੂੰ, ਆਪਣਾ ਪੁੱਤ ਧੀ ਜਰੂਰੀ ਆ, ਸਾਨੂੰ ਆਪਣੀ ਕੁੜੀ ਜਰੂਰੀ ਆ, ਅਗਲਾ ਇਹਨਾਂ ਕਰ ਦੋ। ਉਹ ਜਦੋਂ ਡਾਕਟਰਾਂ ਨੇ ਦਾ ਹੀ ਇਹ ਵਰਤਣਾ, ਹੁਣ ਮੰਨ ਲਓ ਕੋਈ ਬੰਦਾ ਗਿਆ ਆਪਣੇ ਮਰੀਜ਼, ਹੁਣ ਕਹਿੰਦੇ ਜੀ ਇਹ ਬਚਦਾ ਨਹੀਂ ਇਹਦਾ ਆਪਰੇਸ਼ਨ ਕਰਨਾ ਪੈਣਾ, ਹੁਣ ਬੰਦਾ ਕਹੂਗਾ ਵੀ ਰਹਿਣ ਦੋ ਵਾਪਸ ਕਰ ਦੋ ਇਹਨੇ ਸਾਨੂੰ, ਅਗਲਾ ਤੇ ਕਹੂਗਾ ਵੀ ਭਾਈ ਕਰ ਦੋ ਜੇ ਬਚਦਾ। ਡਾਕਟਰਾਂ ਦੀ ਕਈ ਥਾਈ ਮੈਂ ਵੀ ਦੇਖਿਆ ਵੀ ਕਿਤੇ ਕਿਤੇ ਉਹ ਜਾਣ ਕੇ ਵੀ ਘਰ ਛੱਡਦੇ ਹੋਣਗੇ।
ਬਿਲਕੁਲ ਜੀ, ਕੁਛ ਅਸੀਂ ਤਾਂ ਜੀ ਡਰੇ ਹੁੰਦੇ ਆ ਤੇ ਕੁਛ ਡਾਕਟਰ ਵੀ ਸਾਨੂੰ ਡਰਾ ਦਿੰਦੇ ਆ।
ਉਹ ਹੀ ਤੇ ਗੱਲ ਆ,
ਡਰਦਾ ਕੀ ਨਾ ਕਰਦਾ ਜਾਂ ਮਰਦਾ ਕੀ ਨਾ ਕਰਦਾ, ਕਿਉਂਕਿ ਉਹਨੂੰ ਪਤਾ ਹੁੰਦਾ ਆ ਬਾਕੀ ਸਾਡੇ ਕੋਲ ਪੈਸੇ ਹੁੰਦੇ ਆ, ਅਸੀਂ ਕਹਿੰਦੇ ਉਹ ਦੇਖ ਵੀ ਲੈਂਦੇ ਡਾਕਟਰ ਬਾਈ ਆ ਪੈਸੇ ਵਾਲੀ ਸਾਮੀ ਆ,
ਮੈਂ
ਇਹਨੂੰ ਪਾਓ ਲੰਮਾ।
ਹਾਂ ਤੇ ਜਿਹੜਾ ਕੋਈ ਮੇਰਾ ਹੋਊਗਾ ਉਹ ਕਹਿੰਦਾ ਭਾਊ ਤੁਸੀਂ ਐਵੇਂ ਲੈ ਆਏ ਆ, ਬਿਲਕੁਲ ਠੀਕ ਆ ਤੁਹਾਡੇ ਘਰ ਦੇ, ਬਿਲਕੁਲ ਠੀਕ, ਤੁਸੀਂ ਘਰੇ ਜਾਓ, ਜੱਚਾ ਤੇ ਬੱਚਾ ਤੁਹਾਡੇ ਘਰੇ ਪਹੁੰਚ ਜਾਣਗੇ, ਰੁਪਇਆ ਵੀ ਕੱਖ ਨੀ, ਉਹਨੂੰ ਪਤਾ ਵੀ ਉਦਾਂ ਮਿਹਨਤਾਂ ਹੀ ਕਰਨ ਲੱਗ ਜਾਣਾ।
ਤਾਇਆ ਜੀ ਗੱਲ ਹੈ ਜਿਹੜੀ ਜਨਨ ਕਿਰਿਆ ਨਾ ਇਹ ਮਾਲਕ ਨੇ ਬਣਾਈ ਹੈ, ਪ੍ਰਮਾਤਮਾ ਨੇ ਬਣਾਈ ਹੈ, ਅਸੀਂ ਉਸ ਜਨਨ ਕਿਰਿਆ ਦੇ ਉੱਤੇ ਮਤਲਬ ਕਿ ਥੋੜਾ ਧਿਆਨ ਨਹੀਂ ਦਿੰਦੇ। ਅੱਜ ਤੱਕ ਏਦਾਂ ਕਦੇ ਨੀ ਹੋਇਆ ਜਾਂ ਹੁੰਦਾ ਵੀ ਨੀ, ਬਹੁਤ ਘੱਟ ਆ ਕਿ ਕਈ ਅੱਜ ਕੱਲ ਵੀ ਏਦਾਂ ਹੋ ਜਾਂਦਾ ਵੀ ਤੁਸੀਂ ਮਤਲਬ ਤੁਹਾਨੂੰ ਪਤਾ ਨੀ ਹੁੰਦਾ ਕਦੋਂ ਪੀੜਾਂ ਉੱਠਦੀਆਂ, ਕਦੋਂ ਡਿਲੀਵਰੀ ਹੋ ਜਾਂਦੀ, ਕਦੋਂ ਬੱਚੇ ਦਾ ਮਤਲਬ ਕਿ ਪੈਦਾਇਸ਼ ਹੋ ਜਾਂਦੀ, ਜਨਮ ਹੋ ਜਾਂਦਾ। ਲੇਕਿਨ ਸਾਨੂੰ ਜਿਹੜਾ ਵਿਸ਼ਵਾਸ ਆ ਸਾਨੂੰ ਡਾਕਟਰਾਂ ਤੇ ਪ੍ਰਮਾਤਮਾ ਤੇ ਵਿਸ਼ਵਾਸ ਰਹਿ ਹੀ ਨਹੀਂ ਗਿਆ, ਕਿਉਂਕਿ ਅਸੀਂ ਪ੍ਰਮਾਤਮਾ ਨੂੰ ਕੁਛ ਵੀ ਨੀ ਸਮਝਦੇ, ਅਸੀਂ ਜਾਂ ਪੈਸਾ ਜਾਂ ਡਾਕਟਰ, ਡਾਕਟਰ ਨੂੰ ਲੈ ਕੇ ਆਓ, ਜੇ ਸਿਰ ਵੀ ਦਰਦ ਕੀਤਾ ਕਹਿੰਦਾ ਡਾਕਟਰ ਨੂੰ ਲੈ ਕੇ ਆਓ,
ਤੁਹਾਨੂੰ ਅਸੀਂ ਲੈ ਜਾਂਦਾ।
ਚਲੋ ਤਾਇਆ ਜੀ ਮੈਂ ਤਾਂ ਮਤਲਬ ਖੁਦ ਵੀ ਆਉਣਾ ਹੀ ਚਾਹੁੰਦਾ ਸੀਗਾ, ਇਹ ਤਾਂ ਇੱਕ ਬਹਾਨਾ ਬਣਿਆ ਆ, ਇਹ ਗੱਲ ਕੁਛ ਵੀ ਨੀ, ਹੁਣ ਤੁਹਾਡਾ ਮੇਰਾ ਨਜ਼ਲਾ ਤਾਂ ਰਹਿ ਵੀ ਨੀ ਗਿਆ ਹੋਣਾ, ਆਪਾਂ ਕਿਹੜਾ ਕੋਈ ਤੁਹਾਨੂੰ ਦਵਾਈ ਦਿੱਤੀ ਆ, ਨਾ ਤੁਸੀਂ ਕੋਈ ਦਵਾਈ ਖਾਧੀ ਆ, ਨਾ ਤੁਹਾਨੂੰ ਕੋਈ ਦਵਾਈ ਦਿੱਤੀ ਆ, ਤੇ ਤੁਸੀਂ ਆਪਣੇ ਆਪ ਮਹਿਸੂਸ ਕਰਦੇ ਹੋਵੋਗੇ ਵੀ
ਡਾਕਟਰਾਂ ਤੋਂ ਉਦਾਂ ਬਿਮਾਰੀਆਂ ਡਰਦੀਆਂ।
ਬਿਲਕੁਲ ਜੀ, ਬਸ ਇਹ ਕਹਿੰਦੇ ਡਾਕਟਰ ਡਰਾਉਣ ਵਾਲਾ ਹੋਵੇ,
ਡਾਕਟਰ ਹੁੰਦੇ ਡਰਾਉਣ ਵਾਲੇ ਆ,
ਡਾਕਟਰ ਹੈ ਜੀ,
ਡਾਕਟਰ ਕੋਈ ਮੈਂ ਵੇਖਿਆ ਨੀ ਜਿਹੜਾ ਪਿੰਡ, ਕਿਉਂਕਿ ਜੇ ਡਾਕਟਰ ਡਰਾਉਣ ਵਾਲਾ ਨਾ ਹੋਵੇ ਤੇ ਬਿਮਾਰੀ ਡਰ ਸਕਦੀ ਵੀ ਨਹੀਂ।
ਬਿਲਕੁਲ ਜੀ ਬਿਲਕੁਲ,
ਜੇ ਡਾਕਟਰ ਬੇਚਾਰਾ ਢਿੱਲਾ ਹੋਵੇ, ਮਨ ਲਾਓ ਬੰਦੇ ਦੇ ਛੋਟੀ ਜਿਹੀ ਚੀਜ਼ ਹੋਵੇ, ਉਹ ਕਹੋ ਤੈਨੂੰ ਕੱਖ ਨੀ ਹੋਇਆ, 5 ਰੁਪਏ ਦਵਾਈ ਲੱਗਣੀ, ਪਰ ਡਾਕਟਰ ਆਪਣਾ ਪਰਿਵਾਰ ਕਿਥੋਂ ਪਾਲ ਲੂ?
ਬਿਲਕੁਲ,
ਡਾਕਟਰ ਕਹੂਗਾ ਵੀ ਭਾਈ ਹਲੇ ਤੈਨੂੰ 6 ਮਹੀਨੇ ਦਵਾਈ ਖਾਣੀ ਪੈਣੀ ਆ, ਉਹ ਭਲਾ ਪਹਿਲੇ ਹਫ਼ਤੇ ਠੀਕ ਹੋ ਜਾਵੇ।
ਹਾਂਜੀ,
ਉਹਨੂੰ ਕਹੂਗਾ ਉਹ ਜੇ 6 ਮਹੀਨੇ ਨਾ ਖਾਧੀ ਤੇ ਤੈਨੂੰ ਫੇਰ ਹੋ ਜਾਣਾ ਈ ਓ, ਬੰਦਾ ਤਬਕ ਤਬਕ ਉੱਠਦਾ ਵੀ ਛੇ ਉਹ ਦਿਮਾਗ ਘੁੰਮਦੀ
ਉਹ ਕਈ ਵਾਰੀ ਤਾਇਆ ਜੀ ਏਦਾਂ ਹੋ ਜਾਂਦੀ ਆ ਕਈ ਮਰੀਜ਼ ਆਉਂਦੇ ਆ ਉਹ ਕਹਿੰਦੇ ਜੀ ਉਹਨਾਂ ਨੂੰ ਕਹੀਦਾ ਪਾਈ ਤੁਸੀਂ ਸੈਰ ਕਰੋ ਤੁਸੀਂ ਪਾਣੀ ਜਿਆਦਾ ਪੀਓ ਉਹ ਕਹਿੰਦੇ ਡਾਕਟਰ ਸਾਹਿਬ ਸਾਨੂੰ ਦਵਾਈ ਦੇ ਦਿਓ ਨਾ ਤਾਂ ਸਾਡੇ ਕੋਲ ਜਿਆਦਾ ਪਾਣੀ ਪੀ ਹੋਣਾ ਨਾ ਸਾਡੇ ਕੋਲ ਸੈਰ ਹੀ ਕਰ ਹੋਣੀ ਆ ਕਿਉਂਕਿ ਸਾਡੇ ਕੋਲ ਇੰਨਾ ਟਾਈਮ ਹੈ ਨੀ
ਹਾਂਜੀ
ਹਾਂਜੀ
ਮੰਨ ਲਓ ਹੁਣ ਮੇਰੀ ਗੱਲ ਸੁਣੋ
ਹਾਂਜੀ
ਡਾਕਟਰ ਨੇ ਜੇ ਹੁਣ ਕਹਿ ਦਿੱਤਾ ਵੀ ਬੰਦਾ ਪਤਾ ਵਾ ਵੀ ਇਹ 9-10 ਵਜੇ ਉੱਠਣ ਵਾਲਾ ਡਾਕਟਰ ਨੇ ਕਹਿਤਾ ਵੀ ਤੂੰ ਠੀਕ ਹੋ ਜਾਏਗਾ ਤੜਕੇ 4 ਵਜੇ ਕਰਨਾ ਨਹੀਂ ਤੇ ਤੈਨੂੰ ਦਵਾਈ ਦੇ ਦੇਣਾ
ਹਾਂਜੀ ਹਾਂਜੀ
ਉਹ ਕਹਿੰਦਾ ਵੀ ਉੱਠ ਡਾਕਟਰ ਸਾਹਿਬ ਆ ਦੇਖੋ ਹੱਥ ਜੋੜੇ ਆ ਤਾਂ ਤੁਸੀਂ 2 ਵਜੇ ਉੱਠ ਜਾ ਕਰੋ ਭਾਵੇਂ 3 ਵਜੇ ਸਾਨੂੰ ਜਿਹੜਾ ਟਾਈਮ ਉੱਠਣਾ ਦਵਾਈ ਦੇ ਦੋ ਸਾਨੂੰ
ਹਾਂਜੀ ਹਾਂਜੀ
ਡਾਕਟਰ ਉਹ ਬੰਦਾ ਹੁਣ ਕਹਿੰਦਾ 4 ਵਜੇ ਨੀ ਮੈਂ ਉੱਠਣਾ ਤੇ ਦਵਾਈ ਦੇ ਦੋ ਉੱਠੂਗਾ ਮੈਂ 9 ਵਜੇ
ਹਾਂਜੀ ਉਹਨੇ ਆਪਣਾ ਨੇਮ ਨੀ ਛੱਡਣਾ ਹੈਗਾ
ਉਹ ਡਾਕਟਰ ਵੀ ਸੱਚਾ ਆਪਣੇ ਥਾਂ ਤੇ ਉਹਨੇ ਕਹਿਣਾ ਮੈਂ ਤੈਨੂੰ ਕਿਹਾ ਸੀ ਵੀ ਜਾਂ ਤੂੰ ਆਹ ਚੈਸ ਲੈ ਲਾ ਤੂੰ ਆਹ ਚੈਸ ਹੁਣ ਪੈਸਾ ਅਗਲਾ ਰੱਖ ਦਿੰਦਾ ਬੰਦਾ ਕਹਿੰਦਾ ਆਹ ਠੀਕ ਆ ਭਾਈ ਹੁਣ ਮੰਨ ਲਓ ਮੈਂ ਤੁਹਾਨੂੰ ਦੱਸ ਦਿੰਦਾ
ਹਾਂਜੀ
ਉਹ ਕਹਿੰਦੇ ਵੀ ਤੁਸੀਂ ਕੈਨੇਡਾ ਦਾ ਵੀਜ਼ਾ ਲੈਣਾ ਉਹ ਕਹਿੰਦੇ ਜੀ 26 ਲੱਖ ਤੁਹਾਡੇ ਘਰੇ ਵੀਜ਼ਾ
ਜੀ
ਤੇ ਜਾਂ ਤੁਸੀਂ 5-7 ਕੰਟਰੀਆਂ ਘੁੰਮੋ ਤੇ ਤਾਂ ਵੀਜ਼ਾ ਅਗਲਾ ਕਹਿੰਦਾ ਕਦੇ ਜਾਵਾਂ ਕਦੇ ਆਵਾਂ ਕਦੇ ਪਹਿਲਾਂ 26 ਲੱਖ ਲਾਓ ਤੁਸੀਂ ਕੈਨੇਡਾ ਸਾਨੂੰ ਘਰੇ ਵੀਜ਼ਾ ਦੋ ਕਹਿੰਦੇ ਨਾ ਤੇ ਜੇ ਓਦਾਂ ਦਾ ਕਹੀਏ ਤੇ 3-4 ਲੱਖ ਰੁਪਇਆ ਖਰੇ ਲੱਗਣਾ
ਓਦਾਂ
26 ਲੱਖ ਅਸੀਂ ਬੈਠੇ ਬਿਠਾਏ ਸਭ ਕੁਛ ਚਾਹੁੰਦੇ
ਆ ਵੀ ਅਸੀਂ ਘਰੋਂ ਹਿੱਲਣਾ ਹੀ ਨੀ ਚਾਹੁੰਦੇ ਅਸੀਂ ਮਤਲਬ ਤੁਰਨਾ ਹੀ ਨੀ ਚਾਹੁੰਦੇ ਘਰੋਂ ਬਾਹਰ ਨਿਕਲਣਾ ਹੀ ਨੀ ਚਾਹੁੰਦੇ ਤੇ ਦੁਨੀਆਦਾਰੀ ਦੇ ਵਿੱਚ ਵਿਚਰਨਾ ਨੀ ਚਾਹੁੰਦੇ
ਇਹੀ ਤੇ ਆਪਣੀ ਕਮੀ ਹੈ ਨਾ ਹਾਂਜੀ ਹਾਂ ਕਮੀ ਇੱਥੋਂ ਤੇ ਕਮੀਆਂ ਨਿਕਲਣੀਆਂ
ਕਿ ਹੁਣ ਪੈਦਲ ਕੋਈ ਨੀ ਤੁਰਨਾ ਚਾਹੁੰਦਾ ਨੰਗੇ ਪੈਰੀ ਕੋਈ ਨੀ ਤੁਰਨਾ ਚਾਹੁੰਦਾ ਹੁਣ ਤਾਇਆ ਜੀ ਮੈਂ ਤੁਹਾਨੂੰ ਆਪਣੇ ਡਾਕਟਰੀ ਲਹਿਜੇ ਦੇ ਨਾਲ ਦੱਸਦਾ ਆ ਇਹ ਗੱਲ ਦਾਅਵੇ ਨਾਲ ਕਹਿ ਸਕਦੇ ਆ ਕਿ ਜਿਹੜਾ ਬੰਦਾ ਸਵੇਰ ਨੂੰ ਅਰਲੀ ਸਵਾਹ ਤੇ ਉੱਠ ਕੇ ਨੰਗੇ ਪੈਰੀ 1 ਕਿਲੋਮੀਟਰ ਜਾਂਦਾ ਸੈਰ ਕਰਨ ਤੇ 1 ਕਿਲੋਮੀਟਰ ਹੀ ਵਾਪਸ ਆਉਂਦਾ ਉਹਦਾ 2 ਕਿਲੋਮੀਟਰ ਸੈਰ ਬਣ ਗਈ ਇੱਕ ਟਾਈਮ ਦੀ ਅਗਰ ਉਹ 6 ਮਹੀਨੇ ਲਗਾਤਾਰ ਇਸੇ ਤਰ੍ਹਾਂ ਹੀ ਨੰਗੇ ਪੈਰੀ ਕਰੇ ਸੈਰ ਜ਼ਿੰਦਗੀ ਦੇ ਵਿੱਚ ਉਹਨੂੰ ਕਦੇ ਸ਼ੂਗਰ ਨਹੀਂ ਹੋਏਗੀ ਇਸ ਚੀਜ਼ ਦਾ ਦਾਅਵਾ
ਉਹਦਾ ਬਾਕੀ ਬਿਮਾਰੀਆਂ ਚਿੰਬੜੀਆਂ
ਬਾਕੀ ਬਿਮਾਰੀਆਂ ਵੀ ਨਹੀਂ ਆਉਣਗੀਆਂ ਕਿਉਂਕਿ ਜਦੋਂ ਅਸੀਂ ਤੁਰਾਂਗੇ ਤਾਇਆ ਜੀ ਤੇ ਸਾਡਾ ਜਿਹੜਾ ਲੀਵਰ ਵੀ ਕੰਮ ਕਰੇਗਾ ਸਾਡੀਆਂ ਬਾਹਾਂ ਵੀ ਕੰਮ ਕਰਨਗੀਆਂ ਸਾਡੀਆਂ ਲੱਤਾਂ ਵੀ ਮਜ਼ਬੂਤ
ਹੋਣਗੀਆਂ ਸਟੇਟਮੈਂਟ ਕੇ ਮੈਂ ਤਾਂ ਤੁਹਾਨੂੰ
ਜੀ ਜੀ ਜੀ
ਉਹ ਵਾਹਿੰਦੇ ਡਾਕਟਰ ਸਾਹਿਬ ਜਦੋਂ ਮੈਂ ਸਵੇਰੇ ਤੜਨ ਲੱਗਾ ਮੈਨੂੰ ਜ਼ੁਕਾਮ ਛਿਕਾ ਨਹੀਂ ਛੱਡਦੀਆਂ ਉਹ ਨਾ ਭਾਈ ਮੈਂ ਜ਼ਿੰਮੇਵਾਰੀ ਤੇਰੀ ਸ਼ੂਗਰ ਦੀ ਲਈ ਸੀ ਮਾਂ ਬਾਕੀਆਂ ਦਾ ਕੁਛ ਨੀ ਕਹਿੰਦਾ ਉਹ ਏਦਾਂ ਇੱਕ ਵਾਰੀ ਗੱਲ ਹੋਈ
ਹਾਂਜੀ
ਉਹ ਬੰਦਾ ਸੀ ਡਾਕਟਰ ਆਪਣਾ ਇਥੇ ਪਿੰਡ ਵਾਲਾ ਉਹ ਆਂਦਾ ਬਈ ਇਹ ਚਲੇ ਗਿਆ ਦੂਸਰਾ ਪਾਖਰ
ਅੱਛਾ ਜੀ
ਉਹ ਕਹਿੰਦਾ ਵੀ ਭਾਜੀ ਉਹ ਕਹਿੰਦਾ ਮੈਨੂੰ ਡਾਕਟਰ ਸਾਹਿਬ ਨਾ ਮੈਨੂੰ ਬਹੁਤ ਯਾਨੀ ਕਿ ਖੁਰਕ ਬੜੀ ਆਉਂਦੀ ਆ
ਅੱਛਾ ਜੀ
ਉਹ ਕਹਿੰਦਾ ਵੀ ਤੂੰ ਤੱਤੇ ਪਾਣੀਆਂ ਨਾ ਉਹਨਾਂ ਕਿ ਠੰਡੇ ਨਾ ਉਹਨਾਂ ਤੱਤੇ ਨਾ ਨਾ ਕਰ ਉਹ ਜੇ ਠਾੜ ਦੇ ਦਿਨ ਤੇ ਤੱਤੇ ਨਾ ਦੱਸੀ ਜਾਵੇ ਉਹਦਾ ਤੱਤੇ ਨਾ ਨਾ ਕਰ ਉਹ ਤੱਤੇ ਨਾ ਨਹਾਉਣ ਲੱਗ ਪਿਆ ਕਰਨ ਦੀ ਥੋੜਾ ਲੋੜ ਆ ਉਹਦਾ ਟੂਟੀਆਂ ਚ ਵੈਸੇ ਤਾਂ ਤਾਂ ਬਥੇਰਾ ਆਉਂਦਾ ਉਹ ਨਹਾਉਣ ਲੱਗ ਗਿਆ ਖੁਰਕ ਹਟ ਗਈ ਡਾਕਟਰ ਸੱਚਾ ਸੀ ਖੁਰਕ ਹਟ ਗਈ 3-4 ਬਿਮਾਰੀਆਂ ਹੋਰ ਚਿੰਬੜ ਗਈਆਂ ਤੇ ਉਹ ਕਹਿੰਦਾ ਡਾਕਟਰ ਸਾਹਿਬ ਆਹ 2-3 ਲੱਗ ਕਹਿੰਦਾ ਆਪਾਂ ਇਹਦਾ ਇਲਾਜ ਕਰ ਦਿੰਦੇ ਉਹਨੂੰ 6 ਮਹੀਨੇ ਦਵਾਈ ਉਹਦੀ ਚਲਾਈ
ਜੀ
ਉਹ ਖੁਰਕ ਦੀ ਆਉਣੀ ਸੀ 5 ਦਿਨਾਂ ਦੀ ਦਵਾਈ
ਹਾਂਜੀ
ਨਹਾਉਣ ਤੋਂ ਬਾਅਦ ਜਿਹੜੀਆਂ ਬਿਮਾਰੀਆਂ ਆਈਆਂ ਡਾਕਟਰ ਦਾ ਤਾਂ ਮੌਜਾਂ ਲੱਗ ਗਈਆਂ ਉਹ ਖਰੇ ਚਾਹੁੰਦਾ ਹੀ ਇਹ ਸੀ ਵੀ ਇਹਨੂੰ 4-5 ਲੱਗਣੀਆਂ ਤੇ ਫੇਰ ਆਊਗਾ ਉਹ ਕਈ ਵਾਰ ਇੱਕ ਹਟਾਉਣ ਨੂੰ ਅਸੀਂ 5-6 ਬਿਮਾਰੀਆਂ ਲਾ ਪੈਂਦੇ ਹਾਂ
ਪਰ
ਜਿਹੜੀ ਤੁਸੀਂ ਗੱਲ ਦੱਸੀ ਇਹ ਤੇ ਐਸੀ ਇਹ ਤੇ ਗੁਰੂ ਦੀ ਬਾਣੀ ਵੀ ਇੱਥੇ ਮੋਹਰ ਲਾਉਂਦੀ ਆ ਕਿ ਤੜਕੇ ਉੱਠਣਾ ਨਾਲੇ ਤੇ ਤਨ ਮਨ ਅਰੋਗ ਹੁੰਦਾ ਰੋਗਾਂ ਤੋਂ ਦੂਰ ਹੁੰਦਾ ਨਾਲੇ ਸਤਿਗੁਰ ਨਾਲ ਸਾਡੀ ਲੈਵ ਲੱਗਦੀ ਆ
ਬਿਲਕੁਲ
ਤੜਕੇ ਉੱਠਣ ਦੇ ਗੁਰ ਜਦੋਂ ਜਿੱਥੇ ਗੁਰਬਾਣੀ ਆਪਣੀ ਮੋਹਰ ਲਾ ਦੇਣਾ ਉੱਥੇ 2 ਰਾਏ ਰਹਿੰਦੀ ਨਹੀਂ
ਗੁਰਬਾਣੀ ਕਹਿੰਦੀ ਮਤਲਬ ਕਿ ਜਿਹੜਾ ਬੰਦਾ ਅੰਮ੍ਰਿਤ ਵੇਲੇ ਉੱਠਦਾ ਨਾ ਵੀ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ
ਓਹੀ
ਕੋਟ ਬਿਘਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ ਮਤਲਬ ਜਿਹੜੀ ਗੁਰਬਾਣੀ ਸਾਨੂੰ ਇਸ ਚੀਜ਼ ਦਾ ਦੱਸਦੀ ਆ ਵੀ ਜਿਹੜਾ ਅੰਮ੍ਰਿਤ ਵੇਲੇ ਉੱਠਦਾ ਆ ਉਹ ਨਹਾਉਂਦਾ ਆ ਇਸ਼ਨਾਨ ਕਰਦਾ ਆ ਤੇ ਉਹਨੂੰ ਕੋਈ ਵੀ ਰੋਗ ਨਹੀਂ ਰਹਿੰਦਾ
ਤਨ ਵੀ
ਤੇ ਮਨ ਵੀ ਸ਼ੁੱਧ ਰਹਿੰਦਾ ਆ ਅਰੋਗ ਅਰੋਗ ਜਿਹਨੂੰ ਕੋਈ ਰੋਗ ਨਹੀਂ ਹੈਗਾ ਕਿਉਂਕਿ ਐਤਾਇਆ ਜੀ ਆਪਾਂ ਤਾਂ ਚਲੋ ਲੈਤਰ ਜਿਹੜਾ ਬੰਦਾ ਨਾ ਮਤਲਬ ਕਿ ਸੈਰ ਕਰੇਗਾ ਤੇ ਜਿੱਥੇ ਉਹਦੀ ਸ਼ੂਗਰ ਦਾ ਕਿਉਂਕਿ ਬੜੀ ਭਿਆਨਕ ਬਿਮਾਰੀ ਆ ਅੰਦਰ ਬੰਦੇ ਨੂੰ ਖੋਖਲਾ ਕਰ ਦਿੰਦੀ ਆ
ਅੱਜ ਕੱਲ ਆਪਣੇ ਪੰਜਾਬ ਜਿਹੜਾ ਹਿੰਦੁਸਤਾਨ ਆ
ਜੀ
ਉਹ ਸਭ ਤੋਂ ਜਿਆਦਾ ਸ਼ੂਗਰ ਦਾ ਮਰੀਜ਼
ਬਿਲਕੁਲ ਜੀ ਬਿਲਕੁਲ ਹਰ ਚੌਥੇ ਜਿਹੜਾ ਬੰਦਾ ਆ ਉਹਨੂੰ ਸ਼ੂਗਰ ਹੈਗੀ ਆ ਤੇ ਲੇਕਿਨ ਇਹਦੇ ਤੋਂ ਬਚਿਆ ਵੀ ਜਾ ਸਕਦਾ ਆ ਬਚਿਆ ਇਸੇ ਤਰੀਕੇ ਜਾ ਸਕਦਾ ਕਿ ਜੇ ਅਸੀਂ ਵਰਜਿਸ਼ ਕਰਾਂਗੇ, ਅਸੀਂ ਮਿਹਨਤ ਕਰਾਂਗੇ, ਸਾਡਾ ਖਾਣਾ ਸ਼ੁੱਧ ਹੋਏਗਾ, ਪੇਟ ਭਰ ਕੇ ਜਿਆਦਾ ਬਲ ਨਹੀਂ ਖਾਵਾਂਗੇ। ਜੇ ਰਾਤ ਨੂੰ ਖਾਣਾ ਹਲਕਾ ਫੁਲਕਾ ਪ੍ਰਸ਼ਾਦਾ ਛਕੋ, ਤੁਹਾਨੂੰ ਨੀਂਦ ਵੀ ਵਧੀਆ ਆਏਗੀ, ਤੁਹਾਨੂੰ ਜਾਗ ਵੀ ਅਰਲੀ ਆ ਜਾਏਗੀ, ਜਿੰਨੇ ਵੀ ਸਮੇਂ ਤੇ ਤੁਸੀਂ ਉੱਠਣਾ ਚਾਹੋਗੇ। ਤੇ ਹੁਣ ਜਿਹੜੇ ਮਹਾਂਪੁਰਸ਼ ਉਹ ਵੀ ਦੱਸਦੇ ਆ ਕਿ ਘੱਟ ਖਾਣਾ, ਘੱਟ ਸੌਣਾ ਤੇ ਘੱਟ ਬੋਲਣਾ, ਤਿੰਨ ਚੀਜ਼ਾਂ ਉਹਨਾਂ ਨੇ ਸਾਨੂੰ ਦੱਸੀਆਂ ਆ। ਇਹਨਾਂ ਤਿੰਨਾਂ ਚੀਜ਼ਾਂ ਦੇ ਉੱਤੇ ਬੰਦਾ ਜਿਹੜਾ ਤੁਲ ਜਾਂਦਾ ਆ, ਉਹ ਤੇ ਫਿਰ ਉਹਨੂੰ ਕੋਈ ਰੋਗ ਲਾਗੇ ਆਉਂਦਾ ਹੀ ਨੀਗਾ ਜੀ। ਸ਼ੂਗਰ ਕੀ ਕੋਈ ਵੀ ਰੋਗ ਉਹਦੇ ਲਾਗੇ ਨਹੀਂ ਆਏਗਾ, ਤੇ ਜਿਹੜਾ ਬੰਦਾ ਸੈਰ ਕਰੇਗਾ ਉਹਦੇ ਤਾਂ ਮਤਲਬ 36 ਪ੍ਰਕਾਰ ਦੇ ਜਿਹੜੇ ਰੋਗ ਆ ਵੈਸੇ ਹਟ ਜਾਂਦੇ ਆ ਜੀ।
ਡਾਕਟਰ ਸਾਹਿਬ ਅਸੀਂ ਤੇ ਤਿੰਨ ਘੰਟੇ ਆ, ਦੋ ਘੰਟੇ ਤੇ ਪੰਜ ਘੰਟੇ ਰੋਜ਼ ਬੋਲਦੇ ਆ, ਸਾਨੂੰ ਕਿੱਥੇ
ਤਾਇਆ ਜੀ। ਇਹ ਜਿਹੜਾ ਬੋਲਣਾ ਇਹ ਆਪਣਾ ਮਤਲਬ ਕਿ ਜਿਹੜਾ ਨਾ ਨੈਚੁਰਲੀ ਹੈਗਾ ਆ ਇਸ ਬੋਲਣ ਦੇ ਵਿੱਚ, ਤੇ ਜਿਹੜਾ ਬਿਰਥਾ ਬੰਦਾ ਬੋਲਦਾ ਜਿਹੜਾ ਬਿਨਾਂ ਵਜ੍ਹਾ ਬੋਲੀ ਜਾਂਦਾ, ਜਿਹਦਾ ਕੋਈ ਅਰਥ ਹੀ ਨੀ, ਜਿਹਦਾ ਕੋਈ ਮਤਲਬ ਹੀ ਨੀ। ਮੰਨ ਲਓ ਬੰਦਾ ਕੋਈ ਲੜਾਈ ਕਰਦਾ ਆ, ਉਹ ਬਿਨਾਂ ਮਤਲਬ ਤੋਂ ਬੋਲਦਾ। ਜਿਹੜਾ ਬੰਦਾ ਚੁਗਲੀਆਂ ਕਰਦਾ ਉਹ ਬਿਨਾਂ ਮਤਲਬ ਤੋਂ ਬੋਲਦਾ। ਜਿਹੜਾ ਬੰਦਾ ਵੈਸੇ ਕਿਸੇ ਨੂੰ ਪਜਲ ਕਰੀ ਜਾਂਦਾ ਉਹ ਬਿਨਾਂ ਮਤਲਬ ਤੋਂ ਬੋਲਦਾ। ਜਿਹੜਾ ਕਿਸੇ ਮਤਲਬ ਲਈ ਬੋਲਦਾ, ਜਿਹੜਾ ਕਿਸੇ ਮਫਾਦ ਵਾਸਤੇ ਬੋਲਦਾ ਆ, ਉਹ ਬੋਲਿਆ ਉਹਦਾ ਪ੍ਰਵਾਨ ਆ।
ਪ੍ਰਵਾਨ, ਇਹ ਤੁਸੀਂ ਬਹੁਤ ਸਹੀ ਗੱਲ। ਤੇ ਆ ਆਪਣੇ ਚੂਹਾ ਕਹਿੰਦੇ ਭੇਜਦਾ ਡਾਕਟਰ ਸਾਹਿਬ, ਆਪਾਂ ਨੂੰ ਚੂਹੇ ਭੇਜੀ ਜਾਂਦੇ ਆ,
ਉਹ ਕਹਿੰਦੇ ਚੂਹਿਆਂ ਤੋਂ ਵੀ ਬਿਮਾਰੀ ਲੱਗ ਜਾਂਦੀ ਹੈ ਜੀ, ਬੜੀ ਭਿਆਨਕ।
ਤੇ ਕਈ ਮੈਂ ਸ਼ਹਿਰਾਂ ਚ ਕਈ ਦੇਖਿਆ ਚੂਹਿਆਂ ਨੂੰ ਦੁੱਧ ਵੀ ਪਾ ਕੇ ਆਉਂਦੇ ਆ।
ਬਿਲਕੁਲ ਜੀ, ਬਿਲਕੁਲ ਜੀ, ਹੋ ਸਕਦਾ ਆਪੋ ਆਪਣਾ ਵਿਸ਼ਵਾਸ ਹੋਵੇ। ਜੇ ਤੇ ਆਪਾਂ ਹੁਣ ਇਤਿਹਾਸ ਪੜੀਏ ਥੋੜਾ ਜਿਹਾ, ਹਿੰਦੂ ਇਤਿਹਾਸ, ਤੇ ਉਹ ਕਹਿੰਦੇ ਜੀ ਇਹਨੂੰ ਮਾਮਾ ਮੂਸਾ ਵੀ ਕਹਿੰਦੇ ਆ ਜੀ, ਸ਼੍ਰੀ ਗਣੇਸ਼ ਨੇ ਇਹਦੇ ਉੱਪਰ ਸਵਾਰੀ ਕੀਤੀ ਆ।
ਇਹਦੇ ਵਿੱਚ ਪਹਿਲੇ ਜਿਹੜੇ ਲੋਕ ਹੁੰਦੇ ਸੀ ਨਾ,
ਹਾਂਜੀ ਹਾਂਜੀ, ਉਹਨਾਂ ਦਾ ਵਿਸ਼ਵਾਸ ਸੀ ਜੀ।
ਮੈਂ ਤੁਹਾਨੂੰ ਦੱਸਦਾ, ਉਹਦਾ ਨਾ ਮੂਸੇ ਮਾਮੇ ਨੂੰ ਇਹ ਮਨਾਉਣ ਚੱਲੇ ਆ, ਮੈਨੂੰ ਯਾਦ ਆ ਗਈ ਗੱਲ ਤੁਹਾਡੀ ਗੱਲ ਤੋਂ, ਮਿੱਠੇ ਚੌਲ ਬਣਾਉਣੇ
ਜੀ,
ਤੇ ਖੂਹਾਂ ਤੇ ਜਾ ਕੇ ਨਾ ਮਾਮੇ ਮੂਸੇ ਨੂੰ ਪੂਜਣ ਚੱਲੇ ਆ, ਮੈਨੂੰ ਕਹਿਣਾ
ਜੀ।
ਤੇ ਮੈਂ ਕਿਹਾ ਵੀ ਯਾਰ ਤੁਸੀਂ ਸ਼ਦਾਈ ਆ, ਤੁਸੀਂ ਚੂਹੇ ਨੂੰ ਪੂਜਦੇ ਫਿਰਦੇ ਆ। ਉਹ ਲਾ ਵੀ ਜਿਹਨਾਂ ਨੇ ਚੂਹੇ ਨੂੰ ਪੂਜਿਆ ਉਹਨਾਂ ਦੀ ਫਸਲ ਚੰਗੀ ਹੁੰਦੀ,
ਇਹ
ਮੇਰੇ ਦਿਮਾਗ ਚ ਆਇਆ। ਮਨਾ ਉਹ ਜਿਹੜੇ ਚੂਹੇ ਨੂੰ ਰੋਜ਼ ਮਿੱਠੇ ਚੌਲ ਮਿਲ ਜਾਣੇ ਆ, ਉਹਨੇ ਕਣਕ ਕਿਉਂ ਟੁੱਕਣੀ ਬਈ?
ਬਿਲਕੁਲ, ਇਹਦੇ
ਦੇਖੋ ਜਿਹਨੂੰ ਤੁਸੀਂ ਰਜਾਤਾ ਚੌਲਾਂ ਨਾ ਆਈ, ਉਹਨੇ ਉਹਦੇ ਖੁੱਡਾਂ ਦੇ ਮੋਹਰੇ ਉਹਨਾਂ ਨੇ ਚੌਲ ਪਾ ਜਾਣੇ ਮਿੱਠੇ।
ਤੇ ਗੁਰੂ ਮਹਾਰਾਜ ਦਾ ਇਹ ਤਾਂ ਚੀਜ਼ ਸਾਨੂੰ ਦੱਸੀ ਆ, ਜਿਹੜਾ ਚੀਜ਼ਾਂ ਦੇ ਅਸੀਂ ਘੋਖ ਨਹੀਂ ਕਰਦੇ, ਅਸੀਂ ਆਪਣਾ ਦਿਮਾਗ ਨਹੀਂ ਵਰਤਦੇ। ਤੇ ਇਹੀ ਗੱਲ ਤਾਂ ਆਇਆ ਜੀ, ਮੈਂ ਦੱਸਣੀ ਸੀ, ਜਿਹੜੀ ਗੱਲ ਦਾ ਉੱਤਰ ਤੁਸੀਂ ਪਹਿਲਾਂ ਦੇ ਦਿੱਤਾ। ਤੇ ਇਸੇ ਗੱਲ ਕਰਕੇ ਜੇ ਆਪਾਂ ਨੂੰ ਚੂਹਾ ਭੇਜਿਆ ਤਾਂ ਇਹ ਵੀ ਇੱਕ ਪ੍ਰਤੀਕ ਆ, ਸਾਨੂੰ ਇਹ ਦੱਸਣ ਵਾਸਤੇ ਭੇਜਿਆ ਗਿਆ ਆ, ਜਿਹੜੇ ਵੀ ਸਾਡੇ ਗੁਰਮੁਖ ਪਿਆਰੇ ਨੇ ਜਾਂ ਸਰੋਤਿਆਂ ਨੇ ਭੇਜਿਆ ਆ, ਕਿ ਚੂਹੇ ਦਾ ਮਤਲਬ ਕੀ ਆ, ਕਿ ਚੂਹੇ ਜਿੱਥੇ ਸਾਡੇ ਫਸਲਾਂ ਦਾ ਨੁਕਸਾਨ ਕਰਦੇ ਆ, ਉੱਥੇ ਧਰਤੀ ਦੇ ਉੱਤੋਂ ਉਹ ਚੀਜ਼ਾਂ ਵੀ ਚੁਗ ਜਾਂਦੇ ਆ ਜਿਹੜੀਆਂ ਸਾਡੀਆਂ ਦੁਸ਼ਮਣ ਵਸਤੂਆਂ ਆ। ਜਿਹੜੇ ਦੁਸ਼ਮਣ ਕੀਟਾਣੂ ਸਾਡੇ ਸਰੀਰ ਦੇ ਵਿੱਚ ਐਂਟਰ ਹੋਣੇ ਆ, ਉੱਥੇ ਜਿਹੜਾ ਚੂਹਾ ਉਹ ਸਾਡੀ ਮਦਦ ਕਰਦਾ ਆ।
ਮਦਦ ਤੇ ਆਪਣੀ ਹਰ ਚੀਜ਼ ਹੀ ਕਰਦੀ ਹੈ ਜੇ ਆਪਾਂ ਉਹਨਾਂ ਦੀ ਮਦਦ ਕਰੀਏ।
ਬਿਲਕੁਲ ਜੀ,
ਇਹ ਤਾਂ
ਜੇ ਹੁਣ ਮਤਲਬ ਜਿੱਦਾਂ ਤੁਸੀਂ ਕਿਹਾ ਵੀ ਉਹ ਮਤਲਬ ਕਿ ਉਹਨਾਂ ਨੂੰ ਚੌਲ ਪਾ ਤੇ ਉਹ ਰੱਜ ਗਏ, ਤੇ ਉਹਨਾਂ ਨੇ ਫਸਲਾਂ ਆਪੇ ਨੀ ਕੱਟਣੀਆਂ? ਮਤਲਬ ਹਰ ਇੱਕ ਜੀਵ ਜੰਤੂ ਜਿਹੜਾ ਮਾਲਕ ਨੇ ਇਸ ਧਰਤੀ ਦੇ ਉੱਤੇ ਪੈਦਾ ਕੀਤਾ, ਗੁਰਬਾਣੀ ਕਹਿੰਦੀ 84,00,000 ਜੋਨ ਸਬਾਈ ਮਾਨਸ ਕੋ ਪ੍ਰਭ ਦੀ ਵਡਾਈ। ਹੁਣ 84,00,000 ਜੋਨਾਂ ਦੇ ਵਿੱਚ ਚੂਹਾ ਵੀ ਤਾਂ ਆਉਂਦਾ ਹੀ ਆ, ਤੇ ਇਹਦਾ ਮਤਲਬ ਚੂਹੇ ਦਾ ਜਿਹੜਾ ਰੋਜੀ ਰੋਟੀ ਉਹ ਵੀ ਸਾਡੀ ਧਰਤੀ ਤੇ ਹੀ ਆ। ਜੇ ਉਹਨੂੰ ਉਹਦੀ ਰੋਜੀ ਰੋਟੀ ਪੂਰਾ ਹੱਕ ਮਿਲ ਜਾਵੇ ਤਾਂ ਕਿਸੇ ਦਾ ਨੁਕਸਾਨ ਕਦੇ ਵੀ ਨੀ ਕਰੇ।
ਨਾਲੇ ਚੂਹਾ ਵੀ ਤੇ ਇਸੇ ਧਰਤੀ ਤੋਂ, ਉਹਦੀ ਵੀ ਉਨੀ ਹੈ।
ਬਿਲਕੁਲ ਜੀ, ਬਿਲਕੁਲ, ਕਿਉਂਕਿ
ਆਪਾਂ ਕਹਿ ਨੀ ਸਕਦੇ ਕਿ ਉਹਦੀ ਧਰਤੀ ਹੋਰ ਆ ਤੇ ਸਾਡੀ ਹੋਰ ਆ।
ਬਿਲਕੁਲ ਜੀ, ਬਿਲਕੁਲ,
ਉਹਦਾ ਉਹਨੂੰ ਵੀ ਸਾਹ ਲੈਣ ਲਈ ਰੁੱਖਾਂ ਦੀ ਲੋੜ ਆ
ਜੀ,
ਉਹਨੂੰ ਵੀ ਪਾਣੀ ਪੀਣਾ ਪੈਣਾ
ਜੀ,
ਉਹਨੂੰ ਵੀ ਜੋ ਬੰਦੇ ਨੂੰ ਉਹਦੀ ਜ਼ਰੂਰਤ ਆ ਨਾ, ਚੂਹੇ ਦੀ। ਚੂਹਾ ਸਾਡੇ ਨਾਲ ਇਹ ਆ ਵੀ ਉਹ ਵਿਚਾਰਾ ਆਪਦੀ ਰੋਜੀ ਰੋਟੀ ਲੱਭਦਾ, ਕਈ ਵਾਰ ਸਾਨੂੰ ਸਾਡੇ ਵਰਗਿਆਂ ਨੂੰ ਰੱਬ ਬੈਠਿਆਂ ਨੂੰ ਵੀ ਦੇ ਦਿੰਦਾ
ਜੀ ਜੀ,
ਪਰ ਉਹਨੂੰ ਵਿਚਾਰੇ ਨੂੰ ਤੁਰਨਾ ਫਿਰਨਾ ਪੈਣਾ, ਉਹਦੀ ਉਹਦੇ ਤੇ ਕਈਆਂ ਦੀ ਅੱਖ ਹੁੰਦੀ ਆ।
ਬਿਲਕੁਲ,
ਉਹਦੇ ਉੱਲੂਆਂ ਦੀ ਅੱਖ ਹੁੰਦੀ ਆ,
ਉਹਦੇ
ਉਕਾਬ ਦੀ ਅੱਖ ਆ, ਉਹਦੇ ਤੇ ਇਲ ਦੀ ਅੱਖ ਆ, ਉਹਦੇ ਤੇ ਚੀਲ ਦੀ ਅੱਖ ਆ, ਉਹ ਕਈ ਅੱਖਾਂ ਜਿਹੜੀਆਂ ਉਹ ਵਿਚਾਰੇ ਨੂੰ ਤੋਂ ਬਚ ਕੇ ਤੇ ਫੇਰ ਆਪਦੀ ਰੋਟੀ ਲੱਭਦਾ, ਕਿੰਨਾ ਉਹ ਆਪਣੀ
ਉਹ ਇਸੇ ਕਰਕੇ ਘਰਾਂ ਦੇ ਵਿੱਚ ਆਉਂਦਾ ਕਿ ਘਰਾਂ ਦੇ ਅੰਦਰ ਕਮਰਿਆਂ ਦੇ ਵਿੱਚ ਐਲ ਨਹੀਂ ਆ ਸਕਦੀ, ਉੱਥੇ ਬਾਜ ਵੀ ਨਹੀਂ ਆ ਸਕਦਾ, ਜਾਂ ਹੋਰ ਚੀਜ਼ਾਂ ਗਲੰਜਾਂ ਵਗੈਰਾ ਨਹੀਂ ਆ ਸਕਦੀਆਂ। ਇਸੇ ਕਰਕੇ ਉਹ ਡਰਦਾ ਮਾਰਾ ਜਾਂ ਤਾਂ ਖੁੱਡ ਦੇ ਵਿੱਚ ਰਹਿੰਦਾ ਆ, ਤੇ ਜਾਂ ਫਿਰ ਆਪਣੇ ਜਿਹੜੇ ਮਕਾਨਾਂ ਦੇ ਅੰਦਰ ਰਹਿੰਦਾ ਆ, ਵੀ ਜਿਹੜੀ ਵੀ ਚੀਜ਼ ਮਿਲੇ ਉਹ ਖਾ ਜਾਂਦਾ।
ਉਹਨੂੰ ਇਹ ਨੀ ਨਾ ਪਤਾ ਵੀ ਸਭ ਤੋਂ ਖਤਰਨਾਕ ਪ੍ਰਾਣੀ ਦੇ ਘਰ ਆ ਗਿਆ, ਸਭ ਤੋਂ ਖਤਰਨਾਕ ਉਹਦਾ ਬੰਦਾ।
ਹਾਂਜੀ ਹਾਂਜੀ ਹਾਂਜੀ,
ਬੰਦੇ ਤੋਂ ਖਤਰਨਾਕ ਕੋਈ ਹੋਰ ਜੀਵ ਜੰਤੂ ਹੈ
ਹੀ ਨੀਗਾ ਜੀ,
ਤੇ ਆਉਂਦਾ ਵੀ ਉਹਦੇ ਕੋਲ ਹੀ ਆ।
ਹਾਂਜੀ ਹਾਂਜੀ,
ਪਰ ਜਿਹਦੇ ਮਨ ਦੇ ਵਿੱਚ ਦਇਆ ਭਾਵਨਾ ਨਾ ਹੋਵੇ, ਉਹ ਜਿਹਦੇ ਚ ਦਇਆ ਭਾਵਨਾ ਤੇ ਉਹ ਬੰਦਾ ਵੀ ਰਾਬੀ ਆ।
ਬਿਲਕੁਲ,
ਤਾਂ ਜੀ ਇਹ ਆਪਾਂ ਨੂੰ ਚੂਹਾ ਜਿਹੜਾ ਭੇਜਿਆ ਜੋਗਿੰਦਰ ਸਿੰਘ ਸੋਹੀ ਜਗਰਾਓ ਵਾਲੇ ਨੇ ਭੇਜਿਆ, ਉਹ ਕਹਿੰਦੇ ਜੀ ਇਹ ਕੱਲ ਸਾਡੇ ਬੈਕਯਾਰਡ ਦੇ ਵਿੱਚ ਚੂਹਾ ਆ ਗਿਆ ਤਾਇਆ ਜੀ। ਚੂਹਾ ਉਹਨਾਂ ਦੇ ਤਾਇਆ ਉੱਥੇ ਪਿੱਛੇ ਘਰ ਦੇ ਪਿਛਲੇ ਪਾਸੇ ਆ ਗਿਆ ਸੀ
ਜੀ।
ਆ ਗਿਆ ਤੇ ਇਹਦੀ ਦੁਨੀਆਂ ਹੀ ਇਹਦੀ ਆ, ਜਿੱਥੇ ਵੀ ਮਰਜ਼ੀ ਆ ਸਕਦਾ, ਕਿਉਂਕਿ ਜਿੰਨੀ ਕੁਦਰਤ ਦੇ ਆਪਾਂ ਭਾਗੀਦਾਰ ਆ ਤੇ ਓਨੀ ਕੁਦਰਤ ਦੇ ਸੋਹੀ ਸਾਹਿਬ ਚੂਹੇ ਵੀ ਹੱਕਦਾਰ ਆ।
ਬਿਲਕੁਲ ਜੀ, ਬਿਲਕੁਲ ਜੀ ਸੋਹੀ ਸਾਹਿਬ, ਇਹ ਬੇਨਤੀ ਇਹ ਆ ਵੀ ਜੇ ਆਪਾਂ ਜਹਾਜ਼ ਦੇ ਵਿਚ ਉੱਡ ਕੇ ਏਡੀ ਦੂਰ ਜਾ ਸਕਦੇ ਆ ਤੇ ਚੂਹੇ ਨੂੰ ਵੀ ਹੱਕ ਪੂਰਾ ਆ, ਉਹ ਵੀ ਆ ਸਕਦਾ ਆ। ਹੋ ਸਕਦਾ ਇਹ ਚੂਹਾ ਮਤਲਬ ਇਸ ਤੁਹਾਡੀ ਕੰਟਰੀ ਦੇ ਵਿਚ ਆਇਆ, ਤੁਹਾਡੇ ਦੇਸ਼ ਦੇ ਵਿਚ ਆਇਆ ਆ, ਤੇ ਮਤਲਬ ਦੇਖਣਾ ਚਾਹੀਦਾ ਕਿ ਚੂਹੇ ਆਉਣ ਦਾ ਕਾਰਨ ਕੀ ਆ।
ਇਹ ਚੂਹੇ ਪਹਿਲਾਂ ਇਹਨਾਂ ਦੇ ਹੈਗੇ
ਆ, ਠੀਕ ਹੈ ਜੀ, ਤੇ ਚੂਹਾ ਕੋਈ ਮਾੜੀ ਚੀਜ਼ ਨੀ, ਲੇਕਿਨ ਇਹ ਆ ਵੀ ਇਹਨੂੰ ਮਤਲਬ ਕਿ ਉਹਦਾ ਬਣਦਾ ਹੱਕ ਚੂਹੇ ਨੂੰ, ਚੂਹੇ ਨੂੰ ਦੇ ਦਿਓ ਜੀ।
ਅੱਛਾ, ਮੈਂ ਸੋਚਿਆ ਕਹਿੰਦੇ ਤੁਸੀਂ ਇਹ ਬਣਦਾ ਤੇ ਬਣਾ ਲਓ, ਮੈਂ ਸੋਚਿਆ ਵੀ ਤੁਸੀਂ ਕਹਿੰਦੇ ਵੀ ਕੜਾਈ ਧਰ ਲਓ।
ਬਿਲਕੁਲ ਜੀ, ਜੇ ਕੋਈ ਚੀਜ਼ ਦੀ ਜ਼ਰੂਰਤ ਆਊਗੀ, ਮੇਰਾ ਖਿਆਲ ਇਸ ਕਰਕੇ ਘਰੇ ਆਇਆ ਹੋਊਗਾ ਕਿ ਚੂਹਾ ਜਦ ਭੁੱਖਾ ਹੋਊਗਾ ਜੀ, ਭੁੱਖਾ ਤਾਂ ਉਹਨੂੰ ਪ੍ਰਸ਼ਾਦਾ ਛਕਾਓ, ਜੇ ਚੂਹੇ ਨੂੰ ਲੋੜ ਆ ਚੌਲਾਂ ਦੀ ਉਹਨੂੰ ਚੌਲ ਕਰਕੇ, ਜੇ ਲੱਡੂਆਂ ਦੀ ਲੋੜ ਲੱਡੂ ਵੀ ਦੇ ਸਕਦੇ ਆ
ਜੀ,
ਇੱਕ ਲੱਡੂ ਵੀ ਖਾ ਜਾਂਦਾ ਜੀ ਉਹ,
ਖਾ
ਸਾਰਾ ਕੁਛ ਹੀ ਜਾਂਦਾ ਜਿੱਦਾਂ ਇਨਸਾਨ ਸਾਰਾ ਕੁਝ ਖਾਂਦਾ ਆ
ਯਾਰ, ਮੈਂ
ਵੀ ਸਾਰਾ ਕੁਝ ਖਾ ਜਾਂਦਾ ਤਾਇਆ ਜੀ।
ਉਹ ਤਾਂ ਪਤਾ ਨੀ ਇਹਦਾ ਸੁੱਚੇ ਹੋਣਾ ਦੇ ਪੈਸੇ ਖਾ ਗਿਆ, ਹੋਰ ਕੀ ਖਾ ਸਕਦਾ, ਪੈਸੇ ਟੁੱਕ ਗਿਆ ਸੌਰ ਦਾ, ਐਸੇ ਚੂਹੇ ਵੀ
ਭੁੱਖਾ ਭੁੱਖਾ ਜੀ ਇਸ ਕਰਕੇ, ਕਿਉਂਕਿ ਉਹਨੇ ਪੈਸੇ ਵਰਤੇ ਨੀ ਹੋਣੇ, ਪੈਸੇ ਸਾਂਭ ਕੇ ਰੱਖੇ ਹੋਣੇ ਆ,
ਸਾਂਭ ਕੇ ਨੀ।
ਚੂਹਾ ਕਹਿੰਦਾ ਹੋਣਾ ਚਲੋ
ਉਹ ਕਹਿੰਦੇ ਤੁਸੀਂ ਤਾਂ ਵਰਤ ਨੀ, ਚੱਲ ਮੈਂ ਇਹਨੂੰ ਖਰਚ ਦਿੰਦਾ।
ਹਾਂਜੀ ਹਾਂਜੀ,
ਮਨਦੀਪ ਸਿੰਘ ਦਿਆਲ ਕਹਿੰਦੇ ਡਾਕਟਰ ਸਾਹਿਬ ਕੋਈ ਬੀਪੀ ਦਾ ਕੋਈ ਇਲਾਜ ਦੱਸੋ, ਡਾਕਟਰ ਸਾਹਿਬ ਨੂੰ ਤੇ ਆਪ ਦੋ ਵਾਰ ਚੈੱਕ ਕਰਾਉਣਾ ਪੈਂਦਾ, ਡਾਕਟਰ ਸਾਹਿਬ ਫਿਰ ਤੁਸੀਂ ਜਿਆਦਾ ਦੱਸ ਸਕਦੇ ਆ।
ਹਾਂਜੀ ਹਾਂਜੀ, ਬੀਪੀ ਜਿਹੜਾ ਨਾ
ਵਾਧਾ ਘਟਦਾ ਪਹਿਲਾਂ,
ਹਾਂਜੀ ਹਾਂਜੀ ਹਾਂਜੀ, ਮੈਂ ਇਹੀ ਲੱਗੇ
ਮਤਲਬ ਮਾਦੇ ਦਾ ਦੱਸ ਦਈਏ ਤੇ ਤੂੰ ਬਾਅਦ ਘਟਦਾ ਕਹਿ ਦੇ,
ਬਿਲਕੁਲ ਜੀ,
ਮੁਫ਼ਤ ਜੀ ਆਪਾਂ ਇਲਾਜ ਦੱਸੀ ਜਾਈਏ ਤੇ ਬੈਠੇ ਘਰੇ ਨਾ ਡਾਕਟਰ ਹੋ ਜਾਓ।
ਬਿਲਕੁਲ ਜੀ, ਬਿਲਕੁਲ ਤਾਂ ਜੀ ਹਾਂ, ਫੀਸ ਦੱਸ ਦਿਓ ਜੀ, ਪਿਆਰ ਦੀ ਫੀਸ ਕਿਹੜੀ ਆ ਜੀ?
ਸਾਡੇ ਪਿਆਰ ਦੀ ਫੀਸ ਇਹ ਆ ਜੀ, ਤੁਸੀਂ ਮਨੀ ਆਰਡਰ ਭੇਜ ਦਿਓ ਸਾਨੂੰ ਜਲਦੀਓ ਪਹਿਲਾਂ।
ਵਾਹ ਜੀ, ਆਹ ਦੀਵਾਲੀ ਮਨਾਈਏ,
ਦੀਵਾਲੀ ਦੇ ਇੰਨੇ ਕ ਦੇ ਦਿਓ ਵੀ ਸਾਡੇ ਘਰ ਦੇ ਨਾ ਭੁੱਖੇ ਰਹਿਣ।
ਬਿਲਕੁਲ ਜੀ,
ਚਲੋ ਹੁਣ ਦੱਸ ਦਿਓ, ਬਾਕੀ ਪੈਸਿਆਂ ਦਾ ਮੈਂ ਆਪੇ ਹਿਸਾਬ ਕਰ ਲੂੰਗਾ ਜੀ।
ਇਹ ਸਭ ਤੋਂ ਪਹਿਲਾਂ ਕਿ ਸਾਡਾ ਜਿਹੜਾ ਬਲੱਡ ਪ੍ਰੈਸ਼ਰ ਵਧਦਾ,
ਪਹਿਲੀ ਗੱਲ ਤੇ ਇਹਨੂੰ ਸਵੇਰੇ ਤੜਕੇ ਉੱਠਣ ਦਾ ਕਹੀਏ।
ਬਿਲਕੁਲ ਜੀ,
ਇਹ ਅੱਧਾ ਇਲਾਜ ਤੇ ਦਾ ਹੋ ਹੀ ਗਿਆ ਨਾ।
ਹਾਂਜੀ ਹਾਂਜੀ ਹਾਂਜੀ, ਕਿਉਂਕਿ ਜਿਸ ਵੀ ਬੰਦੇ ਦਾ ਬਲੱਡ ਪ੍ਰੈਸ਼ਰ ਵਧਦਾ ਆ, ਖੂਨ ਦਾ ਸੰਚਾਰ ਜਿਹਨੂੰ ਆਪਾਂ ਕਹਿੰਦੇ ਵਧਦਾ ਆ ਪੰਜਾਬੀ ਦੇ ਵਿੱਚ,
ਖੂਨ ਵੱਧ ਗਿਆ ਜਿਹੜਾ,
ਹਾਂਜੀ, ਕਿਉਂਕਿ ਪ੍ਰੈਸ਼ਰ ਹੁੰਦਾ ਜੀ, ਕਈ ਵਾਰੀ ਪ੍ਰੈਸ਼ਰ ਵੱਧ ਜਾਂਦਾ ਤੇ ਕਈ ਵਾਰੀ ਪ੍ਰੈਸ਼ਰ ਘੱਟ ਜਾਂਦਾ। ਇਹਦੇ ਤਿੰਨ ਚਾਰ ਮੇਨ ਕਾਰਨ ਹੁੰਦੇ ਆ ਜੀ। ਨੰਬਰ ਇੱਕ ਕਾਰਨ ਇਹ ਹੁੰਦਾ ਆ ਕਿ ਸਾਡੇ ਦਿਮਾਗ ਤੇ ਕੋਈ ਟੈਨਸ਼ਨ ਨਾ ਹੋਵੇ,
ਟੈਨਸ਼ਨ ਇਹਦੇ ਕਾਹਦੇ,
ਤੇ ਨੰਬਰ ਦੋ ਚੱਕਦਾ, ਸਾਡੇ ਦਿਮਾਗ ਤੇ ਕਿਸੇ ਚੀਜ਼ ਦਾ ਬੋਝ ਨਹੀਂ ਹੋਣਾ ਚਾਹੀਦਾ, ਜਿਆਦਾ ਕੰਮ ਕਰ, ਜਿਆਦਾ ਭਾਜ ਨਾਠ। ਤੇ ਤੀਸਰੀ ਚੀਜ਼ ਹੁੰਦੀ ਆ ਕਿ ਕੋਈ ਤਲੀ ਚੀਜ਼ ਅਸੀਂ ਬਹੁਤਾ ਨਾ ਖਾਂਦੇ ਹੋਈਏ। ਚੌਥੀ ਚੀਜ਼ ਅਸੀਂ ਦੇਸੀ ਘਿਓ ਨਾ ਬਹੁਤਾ ਖਾਂਦੇ ਹੋਈਏ, ਮਤਲਬ ਫਾਸਟ ਫੂਡ ਨਾ ਖਾਂਦੇ ਹੋਈਏ। ਜਿਹੜਾ ਬੰਦਾ ਇਹ ਚੀਜ਼ਾਂ ਜਿਆਦਾ ਯੂਜ ਕਰਦਾ, ਟਿੱਕੀ ਆ, ਬਰਗਰ ਆ, ਸਮੋਸਾ ਆ, ਭਟੂਰਾ ਆ, ਜਾਂ ਹੋਰ ਜੋ ਵੀ ਲਟਰਮ ਪਟਰਮ ਆ, ਇਹ ਨਹੀਂ ਖਾਣਾ ਚਾਹੀਦਾ। ਜਿਹੜਾ ਬੰਦਾ ਇਹ ਚੀਜ਼ ਦਾ ਜਿਆਦਾ ਮਤਲਬ ਇਸਤੇਮਾਲ ਕਰੇਗਾ, ਆਟੋਮੈਟਿਕਲੀ ਨੈਚੁਰਲੀ ਉਹਦਾ ਜਿਹੜਾ ਬਲੱਡ ਪ੍ਰੈਸ਼ਰ ਆ ਉਹ ਹਾਈ ਹੋ ਜਾਏਗਾ, ਵਧਣਾ ਸ਼ੁਰੂ ਹੋ ਜਾਏਗਾ। ਵਧਣਾ ਕਿਉਂਕਿ ਸਾਡਾ ਜਿਹੜਾ ਲੀਵਰ ਨਹੀਂ ਚੱਲਦਾ, ਉਹਦੇ ਵਿੱਚ ਫਿਰ ਗੈਸ ਬਣਦੀ ਆ, ਅੰਦਰ ਗਰਮੀ ਆ ਜਾਂਦੀ ਆ, ਤੇ ਸਾਨੂੰ ਘਬਰਾਈ ਆਉਣੀ ਸ਼ੁਰੂ ਹੋ ਜਾਂਦੀ, ਕਿਉਂਕਿ ਅਸੀਂ ਪਚਾ ਨਹੀਂ ਸਕਦੇ। ਚੀਜ਼ ਓਨੀ ਕੁ ਖਾਓ ਜਿੰਨੀ ਕੁ ਸਾਨੂੰ ਪਚ ਜਾਵੇ, ਜਿੰਨੀ ਸਾਡੀ ਕਪੈਸਿਟੀ ਆ, ਜੇ ਅਸੀਂ ਓਨੀ ਖਾਵਾਂਗੇ ਤਾਂ ਵਧੀਆ, ਜੇ ਉਹ ਤੋਂ ਵੱਧ ਖਾਵਾਂਗੇ ਤੇ ਨੁਕਸਾਨ ਤਾਂ ਉਹ ਕਰੇਗਾ ਹੀ ਕਰੇਗਾ।
ਇਹਦਾ ਮਤਲਬ ਇਹਨਾਂ ਦਾ ਜਿਆਦਾ ਖਾ ਲੈਂਦੇ ਹੋਊਗੇ,
ਕਹਿ ਸਕਦੇ ਆ ਜੀ,
ਕਹਿ ਕੀ ਸਕਦੇ ਖਾਂਦੇ,
ਜੇ ਇਹਨਾਂ ਦਾ ਵਾਧਾ ਹੋਵੇ ਤਾਂ, ਜੇ ਨਹੀਂ ਵਾਧਾ ਫੇਰ ਅਸੀਂ ਕਹਿ ਨਹੀਂ ਸਕਦੇ,
ਜੇ ਘਟਦਾ ਹੋਵੇ ਤੇ ਫੇਰ ਇਹਦਾ ਮਤਲਬ ਖੁਰਾਕ।
ਹਾਂਜੀ, ਇਹ ਆਪਾਂ ਨਿਸ਼ਾਨੀਆਂ ਦੱਸੀਆਂ ਸੀ ਕਿ ਜਿਹੜਾ ਬਲੱਡ ਪ੍ਰੈਸ਼ਰ ਹੈ ਵਧਣ ਦਾ ਕੀ ਕਾਰਨ ਹੈ। ਜਿਹੜਾ ਹੁਣ ਘਟਦਾ ਬਲੱਡ ਪ੍ਰੈਸ਼ਰ ਹੈ ਨਾ, ਇਹਦੇ ਵੀ ਕਈ ਕਾਰਨ ਹੁੰਦੇ, ਇੱਕ ਤੇ ਸਾਡਾ ਏਜ ਦਾ ਫੈਕਟਰ ਹੋ ਸਕਦਾ ਜੀ,
ਸਭ ਤੋਂ ਪਹਿਲਾਂ ਉਹ ਤਨਖਾਹ ਘੱਟ ਮਿਲਦੀ ਹੋਊ।
ਬਿਲਕੁਲ, ਇਹ ਵੀ ਇੱਕ ਫੈਕਟਰ ਹੀ ਕਹਿ ਸਕਦੇ ਆ,
ਮੈਂਟਲੀ ਤੌਰ ਤੇ ਫਿਰ ਇਹ ਚੀਜ਼ ਹੋ ਜਾਂਦੀ ਨਾ ਵੀ ਜੇ ਤਨਖਾਹ,
ਕਿਉਂਕਿ ਏਜ ਦਾ ਫੈਕਟਰ ਇਹ ਹੁੰਦਾ ਕਿ ਜਦੋਂ ਸਾਡਾ
ਉਹ ਹਲੇ ਤਾਂ ਉਹਦੀ ਉਮਰ ਹੀ ਕੱਖ ਨੇ।
ਹਾਂਜੀ ਹਾਂਜੀ,
ਹਲੇ ਤਾਂ
ਕਿੰਨੀ ਉਮਰ ਜੀ ਇਹਨਾਂ ਦੀ?
ਤੁਹਾਨੂੰ ਇਹਦੀ ਉਮਰ ਹੋਊਗੀ ਮੈਨੂੰ ਲੱਗਦਾ ਵੀ
50 ਸਾਲ ਜੀ।
ਨਾ ਨਾ, 50 ਸਾਲ ਤੇ ਕਿੱਥੇ, ਇਹ ਹੋਊਗਾ ਭਾਊ ਆਪਣਾ 26 ਸਾਲ।
26 ਸਾਲ ਜੀ, ਅੱਧੋ ਅੱਧ ਦਾ ਫਰਕ ਪੈ ਗਿਆ ਜੀ।
ਤੁਸੀਂ ਤੇ ਅੱਧ ਤਾਂ ਚੱਕ ਦਿੱਤੀ, ਤੁਸੀਂ ਬੀਪੀ ਦੇ ਹਿਸਾਬ ਨਾਲ ਲਾ ਲਿਆ 50 ਤੋਂ ਉੱਪਰ ਹੀ ਹੋਣਾ।
ਹਾਂਜੀ ਹਾਂਜੀ,
26 ਸਾਲ ਤੇ
ਚਲੋ ਜੇ ਇਹਨਾਂ ਦਾ ਬੀਪੀ ਘਟਦਾ ਹੈਗਾ ਆ ਤੇ ਉਹਦਾ ਵੀ ਇੱਕ ਕਾਰਨ ਇਹ ਹੁੰਦਾ ਆ ਕਿ ਅਸੀਂ ਜ਼ਿਆਦਾ ਮਤਲਬ ਕਿ ਸੌਂਦੇ ਤਾਂ ਨਹੀਂ ਕਿਤੇ ਕਿਉਂਕਿ ਵੈਸੇ ਮੈਨੂੰ ਪਤਾ ਬਾਹਰਲੇ ਲੋਕ ਸੌਂਦੇ ਘੱਟ ਆ
ਨਾ 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 ਨਾ
ਕਿਉਂਕਿ ਇਹਨਾਂ ਨੂੰ ਡਿਊਟੀ ਇੰਨੀ ਜ਼ਿਆਦਾ ਲੰਬੀ ਕਰਨੀ ਪੈਂਦੀ ਆ ਤੇ ਇੱਕ ਇਹਦਾ ਹੋਰ ਕਾਰਨ ਹੁੰਦਾ ਕਿ ਅਸੀਂ ਬਹੁਤ ਜ਼ਿਆਦਾ ਲੰਬੀ ਡਿਊਟੀ ਕਰਦੇ ਆ ਇਹਦੇ ਨਾਲ ਵੀ ਬੀਪੀ ਘਟਣਾ ਸ਼ੁਰੂ ਹੋ ਜਾਂਦਾ ਕਿਉਂਕਿ ਸਾਡੀ ਨੀਂਦ ਨਹੀਂ ਪੂਰੀ ਹੁੰਦੀ ਤੇ ਟੈਨਸ਼ਨ ਵਾਲੀ ਗੱਲ ਫਿਰ ਉਹੀ ਕਈਆਂ ਦੇ ਟੈਨਸ਼ਨ ਹੁੰਦੀ ਆ ਜਿੱਦਾਂ ਤਾਇਆ ਜੀ ਨੇ ਹੁਣੇ ਕਿਹਾ ਕਿ ਤਨਖਾਹ ਘੱਟ ਨਾ ਹੋਵੇ ਨੰਬਰ ਇੱਕ
ਗੱਲਾਂ
ਹਾਂਜੀ ਤੇ ਦੂਸਰੀ ਗੱਲ ਇਹ ਆ ਵੀ ਜਿਹੜਾ ਬੰਦਾ ਮਤਲਬ ਕਿ ਬਲੱਡ ਪ੍ਰੈਸ਼ਰ ਜੀ ਦਾ ਘਟਦਾ ਹੈਗਾ ਆ ਤੇ ਉਹਨੂੰ ਤਾਂ ਇਹ ਮੁਸ਼ਕਿਲ ਆਏਗੀ ਕਿ ਜਦੋਂ ਵੀ ਉਹ ਰੋਟੀ ਖਾਏਗਾ ਉਹਨੂੰ ਸਭ ਤੋਂ ਪਹਿਲਾਂ ਸੁਸਤੀ ਪੈ ਜਾਏਗੀ
ਸੁਸਤੀ ਤੇ ਪੈਂਦੀ ਰੋਟੀ ਤੋਂ ਬਾਅਦ ਆ ਫਿਰ ਇਹਨਾਂ ਨੇ
ਤੇ ਫਿਰ ਜਦੋਂ ਉਹ ਸੌ ਜਾਏਗਾ ਉਹਦਾ ਉੱਠਣ ਨੂੰ ਜੀ ਨਹੀਂ ਕਰੇਗਾ ਜਿਹਦਾ ਬੀਪੀ ਘਟਦਾ ਪਹਿਲੀ ਗੱਲ ਤਾਂ ਉਹਨੂੰ ਨੀਂਦ ਹੀ ਨੀ ਛੇਤੀ ਆਉਣੀ ਜੇ ਨੀਂਦ ਆ ਗਈ ਫਿਰ ਉੱਠਣ ਨੂੰ ਉਹਦਾ ਦਿਲ ਨਹੀਂ ਕਰਨਾ
ਇਹ ਕਿਹੜੀ ਸਮੱਸਿਆ
ਤੇ ਇਹ ਵੀ ਬੀਪੀ ਘਟਣ ਦਾ ਇੱਕ ਨਿਸ਼ਾਨੀ ਆ ਸਿੰਪਟਮਸ ਹੈਗਾ ਆ ਤੇ ਹੁਣ
36 ਸਾਲ ਉਮਰ ਆ ਕਹਿੰਦੇ
ਹਾਂਜੀ 36 ਸਾਲ ਜੀ
ਮੈਂ ਚੱਲ 10 ਘੱਟ ਦੱਸੀ ਮੈਂ ਤੇਰਾ ਪੜਦਾ ਰੱਖਦਾ ਤੂੰ ਗੁਰੂਆ ਪੜਦਾ ਕਹਾਂ ਦੱਸੀ
ਚਲੋ ਜੀ ਹੁਣ ਇਹ ਗੱਲ ਹੋ ਗਈ ਕਿ ਨਾ ਤਾਂ ਤੁਹਾਡੀ ਜਿਹੜੀ ਮੈਂ ਏਜ ਦੱਸੀ 50 ਸਾਲ ਉਹ ਵੀ ਨਹੀਂ ਰਹੀ ਜਿਹੜੀ 26 ਸਾਲ ਤੁਸੀਂ ਦੱਸੀ ਸੀ ਉਹ ਵੀ ਨਹੀਂ ਰਹੀ ਅੱਧ ਵਿੱਚ ਆ ਗਿਆ ਦੋ
ਕਹਿੰਦੇ ਘੱਟ ਰਹਿੰਦਾ
ਜੀ ਘੱਟ ਰਹਿੰਦਾ ਘੱਟਦਾ ਬੀਪੀ ਹੈਗਾ ਆ ਜੀ ਤੇ ਜਿਆਦਾ ਮਤਲਬ ਜਿਹੜਾ ਬੰਦਾ ਦਿਮਾਗੀ ਕੰਮ ਕਰਦਾ ਉਹਦਾ ਬੀਪੀ ਵੀ ਘੱਟ ਸਕਦਾ ਜਿਹੜਾ ਬੰਦਾ ਬਰੀਕੀ ਕੰਮ ਕਰਦਾ ਬੀਪੀ ਉਹਦਾ ਵੀ ਘੱਟ ਸਕਦਾ ਜੀ
ਅੱਛਾ
ਤੇ ਕਹਿਣ ਦਾ ਭਾਵ ਕਿ ਉਸ ਬੰਦੇ ਨੂੰ ਜਿਹੜੀ ਪ੍ਰਸ਼ਾਦਾ ਆ ਬਿਲਕੁਲ ਸਾਦਾ ਤੇ ਜਿਹੜਾ ਫਰੈਸ਼ ਉਹ ਛਕਣਾ ਚਾਹੀਦਾ ਜੀ
ਹਾਂ
ਤੇ ਦੂਸਰਾ
ਤਾਜ਼ਾ ਹੀ ਮਤਲਬ
ਜਦੋਂ ਤੁਸੀਂ ਸੌਣਾ ਆ ਕੰਮ ਸੇ ਕੰਮ ਅੱਬਲ ਤਾਂ 3 ਘੰਟੇ ਨੇ ਤਾਂ 2 ਘੰਟੇ ਪਹਿਲਾਂ ਪ੍ਰਸ਼ਾਦਾ ਛਕ ਕੇ ਥੋੜੀ ਹਲਕੀ ਫੁਲਕੀ ਸੈਰ ਵੀ ਕਰਨੀ ਚਾਹੀਦੀ ਆ ਤੇ ਅੰਮ੍ਰਿਤ ਵੇਲੇ ਉੱਠਣਾ ਬਹੁਤ ਜ਼ਰੂਰੀ ਤਾਇਆ ਜੀ ਉਹ ਗੱਲ ਆਪਾਂ ਕਹਿਣੀ ਨੀ ਭੁੱਲਣੀ
ਉਹ ਤੇ ਇਹਨਾਂ ਨੂੰ ਪਤਾ ਹੀ ਆ
ਉੱਠ ਕੇ ਆਪਣਾ ਦਾਤਨ ਕੁਰਲੀ ਕਰਕੇ ਦਾਤਨ ਕੁਰਲੀ ਦਾ ਬਰਸ਼ ਵਗੈਰਾ ਕਰਦੇ ਹੋਣਗੇ ਸਾਰੇ
ਦੇਖੋ ਜੀ ਜੇ ਤੇ ਤੂੰ ਸੱਚੀ ਲਾ ਚਾਹੁੰਦਾ ਤੇ ਨਿੰਮ ਦੀ ਦਾਤਨ ਕਰ ਆਸਟ੍ਰੇਲੀਆ ਜੀ ਯਾਰ
ਬਿਲਕੁਲ ਜੀ
ਨਿੰਮ ਕਿੱਥੋਂ ਲੱਭਣਗੇ ਠੀਕ ਆ ਫਿਰ ਇਲਾਜ ਦੇ ਲਈ ਤਾਂ ਬੰਦੇ ਨੂੰ ਲੱਭਣੀ ਪੈਂਦੀ ਆ ਸਾਧੂ ਸੰਤੋ ਰੱਬ ਨੂੰ ਲੱਭਦੇ ਲੱਭਦੇ ਜੰਗਲਾਂ
ਤੇ ਆਪਾਂ ਇੰਡੀਆ ਚੋਂ ਭੇਜ ਦਿੰਦੇ ਆ ਜੀ ਪੰਜਾਬ ਦੇ ਵਿੱਚੋਂ
ਉਹਦੇ ਫਿਰ ਅਸੀਂ ਐਕਸਟਰਾ ਲਵਾਂਗੇ
ਚਲੋ ਦੀਵਾਲੀ ਤੋਂ ਬਾਅਦ ਇਹਨਾਂ ਨੂੰ
ਬਾਸਣ ਕਹਿੰਦਾ ਇਹ ਸਾਨੂੰ ਰਾਹਦਾਰੀ ਭੇਜਿਆ ਅਸੀਂ
ਆਪਾਂ ਮਤਲਬ ਨੈਮੀ ਉੱਥੇ ਚੱਕ ਕੇ ਲਾਉਣੀ ਆ
ਨੈਮੀ ਨਾ ਮੋਢੇ ਤੇ ਲੈ ਕੇ ਕਿਕਰ ਸਿੰਘ ਵਾਂਗੂ ਤਾਂ ਕਿ ਉਹ
ਬਿਲਕੁਲ ਜੀ
ਜਿੱਥੇ ਕਹੂਗਾ ਘਰ ਦੇ ਕਬਾੜ ਦੇ ਮੂਹਰੇ ਲਾਵਾਂਗੇ
ਬਿਲਕੁਲ
ਬਾਕੀ ਇਹ ਆ ਵੀ ਜਿਹੜੀਆਂ ਦਾਤਣਾ ਚਲੋ ਦਾਤਣ ਦਾ ਛੱਡੋ ਜੋ ਭਾਵਾਂ ਕੁਰਲੀ ਕਰ ਲਿਆ ਕਰੇ ਉੱਠੇ ਤੜਕੇ ਕਰ
ਹਾਂਜੀ ਤੜਕੇ ਉੱਠ ਕੇ ਤੇ ਫਿਰ ਆਪਣਾ ਨਹਾ ਧੋ ਕੇ ਥੋੜਾ ਰੱਬ ਦਾ ਨਾਮ ਵੀ ਲੈਣਾ ਬਹੁਤ ਜ਼ਰੂਰੀ ਆ ਕਿਉਂਕਿ ਜੋ ਪਰਮਾਤਮਾ ਨੇ ਕਰ ਦੇਣਾ ਉਹ ਅਸੀਂ ਨਹੀਂ ਕਰ ਸਕਦੇ ਦਵਾਈਆਂ ਨਹੀਂ ਆਪਾਂ ਕਰ ਸਕਦੇ
ਕਈਆਂ ਦੇ ਲੂਣ ਜਿਆਦਾ ਖਾਣ ਨਾਲ ਸੈੱਟ ਹੋ ਜਾਂਦਾ ਕਾਫੀ ਜਿਆਦਾ ਪੀਣ ਨਾਲ ਸੈੱਟ
ਹਾਂਜੀ ਹਾਂਜੀ ਉਹ ਮੈਂ ਮਤਲਬ
ਇਲਾਜ ਵੀ ਦੱਸੀਏ ਨਾ
ਹਾਂਜੀ ਹਾਂਜੀ ਨਾ ਇਹ ਤਾਂ ਆਪਾਂ ਪਹਿਲਾਂ ਉੱਠਣ ਤੋਂ ਲੈ ਕੇ ਫਿਰ ਪ੍ਰਸ਼ਾਦੇ ਤੱਕ ਹਜੇ ਪਹੁੰਚੇ ਹੀ ਨਹੀਂ ਆਪਾਂ ਹਜੇ ਉੱਠਣ ਤੋਂ ਨਹਾਉਣ ਤੱਕ ਪਰਮਾਤਮਾ ਦਾ ਨਾਂ ਲੈਣ ਤੱਕ ਸੀ ਫਿਰ ਚਾਹ ਦਾ ਕੱਪ ਇੱਕ ਜੇ ਪੀਂਦੇ ਜਾਂ ਕਾਫੀ ਜੋ ਵੀ ਇਹ ਛਕਦੇ ਆ ਛਕਣਾ ਆਪਣੀ ਮਤਲਬ ਜਿਸ ਤਰ੍ਹਾਂ
ਜੇ ਉੱਠਦੇ ਸਾਰੀ ਗਾਲਾਂ ਪੈਂਦੀਆਂ ਹੋਵੇ ਉਹ ਵੀ ਛਕ ਲੈਣ
ਬਿਲਕੁਲ ਜੀ ਕਿਉਂਕਿ ਸਾਡਾ ਜਿਹੜਾ ਨਾ
ਬੀਪੀ ਪਰਿਵਾਰ
ਹੈ ਹੋ ਸਕਦਾ ਬੀਪੀ ਵੱਧ ਜਾਏ ਜੇ ਗੁੱਸਾ ਆ ਜਾਏ ਤੇ ਬੀਪੀ ਵੱਧ ਹੀ ਜਾਣਾ
ਉਹ ਤੇ ਫਿਰ ਬੀਪੀ ਤੇ ਫਿਰ ਵਹੁਟੀ ਦਾ ਵਾਧਾ ਹੋਣਾ ਇਹਦਾ ਤੇ ਆਪੇ ਘਟਣਾ
ਵੱਧੋ ਵੱਧ ਜੇ ਕਰ ਲੈਣ ਦੋਵਾਂ ਦਾ ਤੇ ਮੇਰਾ ਖਿਆਲ ਬੈਲੈਂਸ ਹੀ ਬਰਾਬਰ ਹੋ ਜੂਗਾ ਕੁਛ ਉਹਨਾਂ ਨੂੰ ਦੇ ਦੇਣ ਵਾਧਾ ਘਟਦਾ ਕੁਛ ਉਹਨਾਂ ਕੋਲ ਲੈ ਲੈਣ ਕਈ ਵਾਰੀ ਕਿਸੇ ਚੀਜ਼ ਬੰਦੇ ਕੋਲ ਕਿਸੇ ਚੀਜ਼ ਦੀ ਘਾਟ ਹੁੰਦੀ ਆਪਾਂ ਕਹਿੰਦੇ ਲੈ ਵੀ ਤੂੰ ਮੇਰੇ ਕੋਲ ਚੀਜ਼ ਲੈ ਲਾ ਲੈ ਵੀ ਤੇਰੇ ਕੋਲ ਵੀ ਮਤਲਬ ਇਹ ਪੂਰੀ ਹੋ ਜਾਏਗੀ ਇਹਨੂੰ ਕਹਿੰਦੇ ਦੁੱਖ ਤੇ ਸੁੱਖ
ਹਾਂ
ਜੇ ਦੁੱਖ ਸੁੱਖ ਵਡਾਇਆ ਜਾਵੇ ਫਿਰ ਬੀਪੀ ਲੈਵਲ ਹੀ ਰਹਿੰਦਾ ਆ ਨਾ ਵਾਧਾ ਨਾ ਘਟਦਾ
ਬਿਲਕੁਲ ਠੀਕ ਗੱਲ ਡਾਕਟਰ ਸਾਹਿਬ ਇਹ ਬਿਲਕੁਲ ਤੁਸੀਂ ਗੱਲ ਸਹੀ
ਤੇ ਜਿਹੜਾ ਪ੍ਰਸ਼ਾਦਾ ਛਕਣਾ ਉਹਦੇ ਵਿੱਚ ਨਮਕ ਬਹੁਤਾ ਜਿਆਦਾ ਤਾਂ ਨਹੀਂ ਅਸੀਂ ਤੁਹਾਨੂੰ ਕਹਾਂਗੇ ਪ੍ਰਸ਼ਾਦੇ ਦੇ ਵਿੱਚ ਲੇਕਿਨ ਇਸੇ ਹਿਸਾਬ ਨਾਲ ਹੋਣਾ ਚਾਹੀਦਾ ਕਿ ਹਲਕਾ ਜਿਹਾ ਤੁਹਾਡਾ ਮਤਲਬ ਜਿਹੜਾ ਟੇਸਟ ਹੈ ਨਾ ਉਹ ਬਣਿਆ ਰਵੇ
ਹਾਂ
ਜਿਸ ਤਰ੍ਹਾਂ ਮੈਂ ਇੱਕ ਸ਼ੇਅਰ ਬੋਲ ਕੇ ਤੁਹਾਨੂੰ ਦੱਸਦਾ ਕਹਿੰਦੇ ਲੂਣ ਦਾਲ ਦੇ ਵਿੱਚ ਜੇ ਨਾ ਪਾਈਏ ਤੇ ਫਿੱਕੀ ਦਾਲ ਨਾ ਕਿਸੇ ਤੋਂ ਖਾ ਹੋਵੇ ਘੋਟ ਘੋਟ ਕੇ ਸਰਮਾ ਜੇ ਰਗੜਿਆ ਨਾ ਤੇ ਅੱਖਾਂ ਵਿੱਚ ਉਹ ਕਦੇ ਨਾ ਪਾ ਹੋਵੇ ਤੇ ਮੇਲੇ ਜਾਣ ਨੂੰ ਕਦੇ ਨੀ ਚਿੱਤ ਕਰਦਾ ਜੇਕਰ ਦਿਲ ਦੇ ਵਿੱਚ ਨਾ ਚਾਹ ਹੋਵੇ ਤੇ ਰਸਦਾ ਮੁਰਸ਼ਦ ਨੇ ਜੇਕਰ ਦੱਸਿਆ ਨਾ ਤੇ ਸੱਚੇ ਰੱਬ ਨੂੰ ਕਿਸ ਤਰ੍ਹਾਂ ਪਾ ਹੋਵੇ ਤੇ ਭਾਗਾਂ ਵਾਲਿਓ ਸੁਣ ਲੋ ਕੰਨ ਕਰਕੇ ਬਿਨਾ ਭਾਗਾਂ ਤੋਂ ਆਸਟ੍ਰੇਲੀਆ
ਲੱਗਦਾ
ਤਾਂ ਏਦਾਂ ਹੀ ਆ ਜੀ
ਉਹਦੇ ਤੁਸੀਂ ਭਾਗ ਖੋਲਦੇ ਗੱਭਰੂ ਦੇ ਤੇ ਅੱਛਾ ਦਾਲ ਚ ਲੂਣ ਪਾ ਲਿਆ ਤੇ ਫਿਰ ਹੁਣ
ਹਾਂਜੀ ਬਹੁਤਾ ਮਸਾਲਾ ਤੇਜ ਨੀ ਪਾਉਣਾ ਹੈਗਾ ਜਿਹੜਾ ਪ੍ਰਸ਼ਾਦਾ ਬਿਲਕੁਲ ਫਰੈਸ਼ ਛਕਣਾ ਮੈਨੂੰ ਤਾਂ ਪਤਾ ਨੀ ਇਹ ਹੁਣ ਉਧਰਲੇ ਜਿਹੜੇ ਸਾਡੇ ਵੀਰ ਆ ਕਿੱਦਾਂ ਦਾ ਪ੍ਰਸ਼ਾਦਾ ਆਟਾ ਗੁੰਨ ਕੇ ਪਹਿਲਾਂ ਰੱਖ ਲੈਂਦੇ ਆ 15-15 ਦਿਨ ਜਾਂ ਮਤਲਬ ਉਸੇ ਟਾਈਮ ਗੁੰਨਦੇ ਆ ਕੇ ਪ੍ਰਸ਼ਾਦਾ ਉਦੋਂ ਲਾ ਲੈਂਦੇ ਆ ਫਿਰ ਤਾਂ ਬਹੁਤ ਵਧੀਆ ਗੱਲ ਹੈਗੀ ਆ
ਉਹ ਪਹਿਲਾਂ ਪੁਰਾਣੇ ਸਮੇਂ ਚ ਹੁੰਦਾ ਸੀ ਜਦੋਂ
ਹਾਂਜੀ ਕੋਈ ਫਿਰ ਉਹਦੇ ਨਾਲ ਡਿਊਟੀ ਜਿਆਦਾ ਲੰਬੀ ਦੇਣੀ ਪੈਂਦੀ ਹੈ ਨਾ
ਮੁੰਡੇ ਮਾਡਰਨ ਨਾ ਹੁਣ ਪ੍ਰਸ਼ਾਦੇ ਚ ਤੇ ਉਹ ਖਾਂਦੇ ਪੂਰੇ ਟੌਰ ਨਵਾਬਾਂ ਨਾਲ
ਬਿਲਕੁਲ ਜੀ
ਪਹਿਲਾਂ ਹੁੰਦੇ ਸੀ ਪਹਿਲਾਂ ਲੋਕ ਵਿਚਾਰੇ ਹੁੰਦੇ ਸੀ ਵੀ ਉਹ ਕਰਜੇ ਕੁਰਜੇ ਲਾਉਣ ਵਾਲੇ ਗਏ
ਜੀ ਜੀ
ਉਹਨਾਂ ਨੂੰ ਹੁੰਦਾ ਸੀ ਵੀ ਪਹਿਲਾਂ ਅਸੀਂ ਆਪਣਾ ਕਰਜਾ ਕੁਰਜਾ ਲਾਈਏ ਰੋਟੀ ਦਾ ਬਾਲਾ ਨਹੀਂ ਧਿਆਨ ਹੁਣ ਅਗਲੇ ਕਹਿੰਦੇ ਵੀ ਬੈਂਕ ਬੈਲੈਂਸਾਂ ਸਾਡੇ ਕੋਲ ਅੱਗੇ ਬਥੇਰੀਆਂ ਤੇ ਹੁਣ ਅਸੀਂ ਆਪਣੇ ਸ਼ੌਂਕ ਲਈ ਰਹਿੰਦੇ ਸ਼ੌਂਕ ਵਾਲਾ ਬੰਦਾ ਤੇ ਫਿਰ ਪਹਿਲਾਂ ਖਾਣ ਪੀਣ ਦਾ ਤਾਂ ਪੂਰਾ ਕਰਦਾ ਹੀ ਹੈ ਨਾ
ਹਾਂਜੀ ਹਾਂਜੀ
ਰਹਿਣ ਸਹਿਣ ਦਾ ਤਾਂ ਪੂਰਾ ਕਰਦਾ ਹੀ ਆ ਮਗਰੋਂ ਚਲੋ ਖੈਰ ਸੌਖਿਆ
ਤੇ ਬਾਕੀ ਚਲੋ ਜਿੰਨੇ ਵੀ ਤੁਹਾਡੇ ਮਤਲਬ ਯੂਰਪ ਦੇ ਕੰਟਰੀ ਹੈਗੇ ਭਾਈ ਸਾਹਿਬ ਜੀ ਉੱਥੇ ਫਰੂਟਾਂ ਦੀ ਤਾਂ ਮੇਰਾ ਖਿਆਲ ਕੋਈ ਘਾਟ ਨਹੀਂ ਮੈਨੂੰ ਲੱਗਦਾ ਦੁੱਧ ਦੀ ਵੀ ਕੋਈ ਬਹੁਤੀ ਘਾਟ ਨਹੀਂ ਹੋਣੀ ਦੁੱਧ ਪੀਣਾ ਵੀ ਜਰੂਰੀ ਆ ਜਿਹਦਾ ਬੀਪੀ ਘਟਦਾ ਆ ਤੇ ਫਰੂਟ ਲੈਣਾ ਵੀ ਜਰੂਰੀ ਆ ਹਲਕਾ ਹਲਕਾ ਨਮਕ ਉੱਪਰ
ਦੁੱਧ ਬੱਕਰੀ ਦਾ ਪੀ ਸਕਦੇ ਬੱਕਰੀ
ਜੇ ਬੱਕਰੀ ਦਾ ਪੀਣਗੇ ਤਾਂ ਤਾਇਆ ਜੀ ਸਭ ਤੋਂ ਵਧੀਆ ਫੇਰ ਇਹਨਾਂ ਦੇ ਸੈਲ ਨੀ ਡਾਊਨ ਹੋਣਗੇ
ਫੇਰ ਤਾਂ ਦਿਆਲ ਸਾਹਿਬ ਅੱਜ ਹੀ 2500 ਰੁਪਏ ਦੀ ਬੱਕਰੀ ਲਿਆ ਕੇ ਤੇ ਕਵਾੜ ਦੇ ਮੂਹਰੇ ਬੰਨ ਲਾ
ਤੇ ਬੱਕਰੀ ਦੀ ਤੇ ਮੌਜ ਵੀ ਇਹਨਾਂ ਜਦੋਂ ਮਰਜ਼ੀ ਉਹ ਲੱਤ ਫੜ ਕੇ ਚੋਲੋ
ਹਾਂ
ਨਾਲੇ ਤਾਜ਼ਾ
ਨਾਲੇ ਵੇਲੇ ਕੇ ਵੇਲੇ ਦੀ ਵੀ ਨੀ ਗੱਲ ਇਹਨਾਂ ਨੂੰ ਮੇਰਿਆਂ ਨੂੰ 5:30 ਡੀਕਦਾ ਰਹੇ ਕਦੋਂ ਧਾਰਾਂ ਚੋਣ ਜਾਣਾ
ਹਾਂਜੀ ਹਾਂਜੀ ਹਾਂਜੀ
ਇਹ ਠੀਕ ਹੀ ਉਹ ਇਹ ਚੰਗਾ ਕੀਤਾ
ਨਾਲੇ ਬੱਕਰੀ ਤਾਂ ਆਉਣੀ ਵੀ ਥੋੜੇ ਜਿਹਾ ਥਾਂ ਜੀ ਬਹਿ ਜਾਣੀ ਆ ਤੇ ਮੱਝ ਨੇ ਥਾਂ ਵੀ ਤੇ ਜਿਆਦਾ ਹੀ ਲੈਣਾ ਜੀ
ਨਾਲੇ ਉਹਨੇ ਗੋਹਾ ਕਰਨਾ ਕਿੰਨਾ ਬੱਕਰੀ
ਹਾਂਜੀ ਬੱਕਰੀ ਦਾ ਮੇਂਗਣਾ ਹੀ ਆ ਕਿਹਦੇ ਤਰੀਕੇ
ਉਹ ਚੱਕੀਆਂ ਨਾ ਚੱਕੀਆਂ ਬੰਟੇ ਜਿਹਾ ਕੋਲਾ ਪੈੜੇ ਲੱਗਦੇ
ਹਾਂਜੀ ਹਾਂਜੀ
ਉਹ ਪੈ ਵੀ ਸੋਹਣੇ ਲੱਗਦੇ ਆ
ਹਾਂਜੀ ਹਾਂਜੀ
ਆਹ ਜੱਚਦੇ ਬਹੁਤ ਆ ਬਸ ਰੰਗ ਕਰਕੇ ਮੂਹਰੇ ਖਿਲਾਰੀ ਰੱਖੋ ਲੰਗਾਣਾ ਵੀ ਦੇਖ ਕਿੰਨੀ ਸੋਹਣੀ ਡੈਕੋਰੇਸ਼ਨ ਕੀਤੀ ਤੇ ਡਾਕਟਰ ਸਾਹਿਬ ਆਪਣਾ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਆ ਤੇ ਜਿਹੜੀ ਤੁਸੀਂ ਸਾਨੂੰ ਇਲਾਜ ਦੱਸਿਆ ਬਹੁਤ ਬਹੁਤ ਕਮਾਲ ਦਾ ਦੱਸਿਆ ਜਿਹੜਾ ਬੱਕਰੀ ਵਾਲਾ ਤੇ ਮੁੱਲ ਆਪਾਂ ਵੀ ਆਪਾਂ ਲੈ ਹੀ ਆਉਣੀ ਆ
ਜੀ ਜੀ ਬਾਤ ਆ ਜੀ ਬੱਕਰੀ ਤਾਂ ਬਹੁਤ ਜਰੂਰੀ ਆ ਜੀ
ਪੱਠ ਲੈ ਕੇ ਆਉਣੀ ਆ
ਬੱਕਰੀ 150-200 ਰੁਪਏ ਨੂੰ ਕਿਲੋ ਦੁੱਧ ਦਿੰਦੇ ਆ ਤੇ ਜੇ ਬੱਕਰੀ ਮਤਲਬ ਇੱਕ ਵਾਰੀ ਪੈਸੇ ਲਾਏ ਹੋਣਗੇ ਤੇ ਜਦੋਂ ਮਰਜ਼ੀ ਜੋ ਜਿਹਨੂੰ ਮਰਜ਼ੀ ਪਲਾਓ ਬੱਕਰੀ ਦਾ ਦੁੱਧ ਪੀਣਾ ਵੀ ਇਸ ਤਰ੍ਹਾਂ ਚਾਹੀਦਾ ਉਬਾਲਣਾ ਨੀ ਚਾਹੀਦਾ ਜਦੋਂ ਚੋਇਆ ਉਦੋਂ ਪੀ ਲੈਣਾ ਚਾਹੀਦਾ ਉਬਾਲ ਕੇ ਨੀ ਪੀਣਾ ਚਾਹੀਦਾ ਫੇਰ ਸੈੱਲ ਨੀ ਪੂਰੇ ਹੁੰਦੇ
ਚਲੋ ਸੈੱਲ ਤੇ ਨੀ ਪੂਰੇ ਹੁੰਦੇ ਢਿੱਡ ਤੇ ਪੂਰਾ ਹੋ ਜਾਂਦਾ
ਹਾਂਜੀ 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 ਉਹ ਚੀਜ਼
ਇਹ ਆ ਨਾ ਵੀ ਮੇਰਾ ਉਹਦਾ ਇਰਾਦਾ ਸੀ ਗਾਂ ਲਿਆਉਣ ਦਾ
ਠੀਕ ਹੈ
ਮੈਂ ਕਿਹਾ ਵੀ ਗਾਂ ਦਾ ਨਾਲੇ ਪਿਸ਼ਾਬ ਵੀ ਕੰਮ ਆਉਂਦਾ ਵਿੱਚ ਬਾਬੇ ਰਾਮਦੇਵ ਹੋਰੀ ਦੱਸਦੇ ਪਿਸ਼ਾਬ ਵੀ ਤੁਸੀਂ ਪੀਣਾ ਤਾਂ ਨੀ ਲੋਕਾਂ ਨੂੰ ਦੇ ਸਕਦੇ ਜਿਹਨਾਂ ਨੂੰ ਲੋੜ
ਫਿਲਟਰ ਕਰਕੇ ਮਤਲਬ ਉਹਦੀ ਦਵਾਈਆਂ ਦੇ ਜੂਸ ਹੁੰਦਾ ਜੀ
ਹਾਂ ਜੂਸ ਹੁੰਦਾ ਤੇ ਇਹਦੇ ਕਰਕੇ ਮੈਂ ਕਿਹਾ ਵੀ ਉਹ ਕੰਮ ਜ਼ਿਆਦਾ ਸੂਰ ਸੀ ਨਾਲੇ ਗੋਹਾ ਵਰਤੋਂ ਚ ਜਾਂਦਾ ਬੱਕਰੀ ਦੀਆਂ ਮੇਂਗਣਾਂ ਕਾਹਦੇ ਕੰਮ ਆਉਂਦੀਆਂ ਕਾਹੇ ਵੀ ਨੀ ਕੰਮ ਆਉਂਦੀਆਂ ਗੋਹਾ ਵੀ ਕੰਮ ਆਉਂਦਾ ਪਿਸ਼ਾਬ ਵੀ ਕੰਮ ਆਉਂਦਾ ਦੁੱਧ ਵੀ ਕੰਮ ਆਉਂਦਾ
ਬਿਲਕੁਲ
ਪਰ ਤੁਸੀਂ ਹੁਣ ਮੈਨੂੰ ਬੱਕਰੀ ਲਈ ਰਿਕਮੰਡ ਕੀਤਾ ਤੇ ਫਿਰ ਮੈਂ ਹੁਣ ਬੱਕਰੀ ਲਿਆਉਂਗਾ ਤੇ ਦਿਆਲ ਸਾਹਿਬ ਆਪਾਂ ਇਕੱਠੀ ਲੈ ਆਉਂਦੇ ਹਾਂ ਸਸਤੇ ਰੇਟਾਂ ਚ ਮਿਲ ਜਾਣੀ ਡਿਸਕਾਊਂਟ ਤੇ ਇੱਕ ਮੈਂ ਇਧਰ ਨੂੰ ਜਹਾਜੇ ਚੜਾ ਦਊਂਗਾ ਇੱਕ ਮੈਂ ਆਪਣੇ ਕਬਾੜ ਨਾਲ ਵਾ ਲੈਣੀ ਆ ਤੇ ਇਹਦੇ ਨਾਲ ਹੀ ਤਾਂ ਅੱਜ ਹੁਣ ਸਮਾਪਤੀ ਵੀ ਕਰੀਏ ਡਾਕਟਰ ਸਾਹਿਬ ਦਾ ਵੀ ਬਹੁਤ ਧੰਨਵਾਦ ਡਾਕਟਰ ਦੀ ਦਵਾਈ ਕਮਾਲ ਆ ਮੈਨੂੰ ਠੀਕ ਕਰਦੇ
ਹਾਂ ਸਾਡਾ ਤਾਇਆ ਠੀਕ ਹੋਇਆ ਤੇ ਮੇਰਾ ਖਿਆਲ ਸਾਡੇ ਗੁਰਮੁਖ ਪਿਆਰੇ ਵੀ ਠੀਕ ਹੋ ਜਾਣੇ ਆ ਤੇ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ ਆਇਆ ਜੀ ਤੁਹਾਡਾ ਵੀ ਧੰਨਵਾਦ ਜੀ ਤੇ ਮਨਦੀਪ ਭਾਜੀ ਦਾ ਬਹੁਤ ਬਹੁਤ ਧੰਨਵਾਦ ਜੀ
ਤੇ ਤੁਹਾਡਾ ਡਾਕਟਰ ਸਾਹਿਬ ਚੇਚੇ ਦਾ ਧੰਨਵਾਦ ਤੁਸੀਂ ਪੈਸਾ ਵੀ ਸਾਡੇ ਕੋਈ ਨੀ ਲਿਆ ਤੇ ਇੰਨੇ ਸੋਹਣੇ ਸੋਹਣੇ ਇਲਾਜ ਵੀ ਦੱਸ ਦਿੱਤੇ ਆ ਬਈ ਬਹੁਤ ਤੁਹਾਡੀ ਧੰਨਵਾਦੀ ਅਸੀਂ ਤਹਿ ਦਿਲ ਤੋਂ ਬਹੁਤ ਬਹੁਤ ਤੁਹਾਡਾ ਸ਼ੁਕਰੀਆ
ਜੀ ਥੈਂਕ ਯੂ
ਤੇ ਲਓ ਜੀ ਇਹਦੇ ਨਾਲ ਹੀ ਸਾਡੀ ਵੀ ਇੱਥੇ ਸਮਾਪਤੀ ਹੈ ਤੇ ਤੁਹਾਨੂੰ ਹਰਿੰਦਰ ਕੌਰ ਦਾ ਗੀਤ ਸੁਣਾਉਣਾ ਸੁਰਿੰਦਰ ਕੌਰ ਦਾ ਤਾਂ ਜੀ ਆਜ ਮੈਂ ਪੁੱਤ ਕਿਹੜਾ ਹਰਿੰਦਰ ਸੰਧੂ ਦਾ ਕਹਿੰਦਾ ਇਹ ਹਰਿੰਦਰ ਕੌਰ ਦੇ ਗੀਤ ਦੇ ਨਾਲ ਹੀ ਸਾਡੀ ਇੱਥੇ ਸਮਾਪਤੀ ਆ ਓਕੇ ਬਾਏ ਟਾਟਾ ਜੀ
ਅੱਖ ਕਾਸ਼ਮੀ ਨੀਕ ਮੇਰੀ ਅੱਖ ਕਾਸ਼ਮੀ ਦੂਜਾ ਰਾਤ ਦੇ ਨੀਂਦਰ ਨੇ ਮਾਰਿਆ ਸ਼ੀਸ਼ੇ ਨੂੰ ਤਰੇੜ ਪੈ ਗਈ ਵਾਲ ਵਾਉਂਦੀ ਨੇ ਧਿਆਨ ਜਦੋਂ ਮਾਰਿਆ ਨੀਕ ਮੇਰੀ ਅੱਖ ਕਾਸ਼ਮੀ ਇੱਕ ਮੇਰੀ ਸੱਸ ਨੀ ਬੁਰੀ ਪੈੜੀ ਰੋਈ ਦੇਖ ਕੇ ਕਰਤਾ ਕਾਨੀ ਗੱਲੇ ਕੱਥੇ ਵੀਰ ਬੁਲਦੀ ਨਿੱਤ ਦੇਵੇ ਮੇਰੇ ਮਾਪਿਆਂ ਨੂੰ ਗਾਲੀ ਨੀ ਕਿਹੜਾ ਉਸ ਚੰਦਰੀ ਦਾ ਨੀ ਕਿਹੜਾ ਉਸ ਚੰਦਰੀ ਦਾ ਨੀ ਮੈਂ ਲਾਚੀਆਂ ਦਾ ਬਾਗ ਉਜਾੜਿਆ ਨੀਕ ਮੇਰੀ ਅੱਖ ਕਾਸ਼ਨੀ ਦੂਜਾ ਰਾਤ ਦੇ ਨੀਂਦਰ ਨੇ ਮਾਰਿਆ ਇੱਕ ਮੇਰੀ ਅੱਖ ਕਾਸ਼ਨੀ ਮੇਰਾ ਦਿਓਰ ਨਿਕਲਾ ਦੂਜਾ ਮੇਰਾ ਦਿਓਰ ਨਿਕਲਾ ਪੈਣਾ ਗੋਰੀਆਂ ਰੰਨਾਂ ਦਾ ਸ਼ੌਂਕੀ ਟੁੱਕ ਟੁੱਕ ਨੇੜੇ ਬੈਠਦਾ ਰੱਖ ਸਾਹਮਣੇ ਰੰਗੀਲੀ ਚੌਂਕੀ ਨੀ ਇਸੇ ਗੱਲ ਤੋਂ ਡਰਦੀ ਨੀ ਇਸੇ ਗੱਲ ਤੋਂ ਡਰਦੀ ਅਜੇ ਤੀਕ ਵੀ ਨਾ ਕੁੰਡ ਨੂੰ ਉਤਾਰਿਆ ਨੀਕ ਮੇਰੀ ਅੱਖ ਕਾਸ਼ਨੀ ਦੂਜਾ ਰਾਤ ਦੇ ਨੀਂਦਰ ਨੇ ਮਾਰਿਆ ਇੱਕ ਮੇਰੀ ਅੱਖ ਕਾਸ਼ਨੀ ਤੀਜਾ ਮੇਰਾ ਕੰਤ ਜਿਵੇਂ
ਨਾ ਕੀ ਗੱਲ ਭਾਜੀ ਇੰਨਾ ਵੇਟ ਲੂਜ਼ ਕਰ ਲਿਆ।